24 ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ ਸੱਤੇ ਦਿਨ
ਹਰਨ ਰੇਡੀਓ की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां ਸੱਜਰੀ ਸਵੇਰ ਲੈ ਕੇ ਕਿਰਨਾਂ ਦੀ ਚੁੰਨੀ ਫੇਰ ਹੱਸਦੀ ਹਸਾਉਂਦੀ ਵਿਹੜੇ ਆਣ ਟੁੱਕੀ ਹੈ ਨਵੀਆਂ ਉਮੀਦਾਂ ਨਵੇਂ ਚਾਅ ਨਵੇਂ ਸੁਪਨੇ ਨੇ ਰਾਤ ਦੀ ਹਨੇਰੀ ਚੁੱਪ ਹੁਣ ਮੁੱਕੀ ਹੈ ਚਾਰੇ ਪਾਸੇ ਲੋ ਲੱਗੀ ਤੇ ਸਮਾਂ ਵੀ ਨਰੋਇਆ ਹੈ ਜ਼ਿੰਦਗੀ ਦੀ ਤਾਰ ਵਿੱਚ ਦਿਨ ਹੋਰ ਪਰੋਇਆ ਹੈ ਰੁੱਸੇ ਨੇ ਜੋ ਉਹਨਾਂ ਨੂੰ ਹੱਸ ਕੇ ਮਨਾ ਲਈਏ ਤੇ ਆਓ ਹੱਥ ਜੋੜ ਸੱਚੇ ਰੱਬ ਨੂੰ ਧਿਆ ਲਈਏ ਕੀਤਾ ਨਾ ਜੋ ਕੱਲ ਉਹ ਅੱਜ ਕਰ ਲੈਂਦੇ ਹਾਂ ਲਹਿਰਾਂ ਚ ਆਓ ਸਾਰੇ ਰਲ ਮਿਲ ਬਹਿੰਦੇ ਆ ਹਰਮਨ ਰੇਡੀਓ ਦੇ ਬੋਰਡ ਦੀ ਛਾਵੇਂ ਲਾਉਂਦੇ ਆ ਜੀ ਲਹਿਰਾਂ ਸੋ ਮੈਂ ਸੁਖਪ੍ਰੀਤ ਵਾਦੇ ਮੁਤਾਬਿਕ ਸਮੇਂ ਸਿਰ ਪਹੁੰਚ ਗਈ ਆ ਤੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਨੇ ਜੀ ਤੇ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੇ ਚਲੋ ਜੀ ਫੇਰ ਇੱਕ ਵਾਰ ਸਾਰੇ ਇਕੱਠੇ ਮੁਸਕੁਰਾ ਕੇ ਕਰਦੇ ਆ ਇਸ ਸਵੇਰ ਦਾ ਸਵਾਗਤ ਸਮਾਈਲ ਆ ਗਈ ਆ ਨਾ ਜੀ ਫੇਸ ਤੇ ਚਲੋ ਚਲੋ ਜਲਦੀ ਜਲਦੀ ਸੋ ਇਸ ਸਮਾਈਲਿੰਗ ਫੇਸ ਨਾਲ ਹੱਸਦੇ ਮੁਸਕਰਾਉਂਦੇ ਚਿਹਰਿਆਂ ਦੇ ਨਾਲ ਬੁਲਾਉਂਦੇ ਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਸੋ ਕੀ ਹਾਲ ਚਾਲ ਹੈ ਜੀ ਕਿਵੇਂ ਬੀਤਿਆ ਇਹ ਹਫਤਾ ਉਮੀਦ ਕਰਦੀ ਆ ਸਭ ਰਾਜੀ ਖੁਸ਼ੀ ਹੱਸਦੇ ਵਸਦੇ ਹੋ ਗਏ ਸੋ ਸਮਾਂ ਚ ਇਸ ਵੇਲੇ 7:32 ਹੋ ਚੁੱਕੇ ਨੇ ਐਡੀਲੇਡ ਦੀਆਂ ਘੜੀਆਂ ਤੇ 8:02 ਸਿਡਨੀ ਦੇ ਸਮੇਂ ਮੁਤਾਬਿਕ ਜਿਹੜਾ ਟਾਈਮ ਆਸਟ੍ਰੇਲੀਆ ਦੇ ਵਿਚ ਹੋਇਆ ਹੈ ਸੋ ਤੁਸੀਂ ਕਿਸ ਸਮੇਂ ਦਾ ਦਮ ਭਰ ਰਹੇ ਹੋ ਕਿਸ ਰੁੱਤ ਨੂੰ ਕਿਸ ਕੁਦਰਤ ਦੇ ਨਜ਼ਾਰੇ ਨੂੰ ਜਿੱਥੇ ਵੀ ਜਿਸ ਟਾਈਮ ਦੇ ਵਿਚ ਵੀ ਮਾਣ ਰਹੇ ਹੋ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਰੱਖੇ ਇਸ ਕਾਇਨਾਤ ਦੇ ਉੱਤੇ ਆਪਣੀ ਮਿਹਰ ਹਮੇਸ਼ਾ ਵਰਸਾਉਂਦਾ ਰਹੇ ਸਾਡੇ ਦਿਲਾਂ ਦੇ ਵਿਚ ਪਿਆਰ ਮੁਹੱਬਤ ਦੇ ਬੀਜ ਚੜੇ ਲਗਾਵੇ ਈਰਖਾ ਨਫ਼ਰਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਚੇ ਉੱਠ ਕੇ ਉਸ ਪਰਮਾਤਮਾ ਦੇ ਨਾਲ ਉਸਦੀ ਯਾਦ ਦਾ ਦਮ ਭਰ ਸਕੀਏ ਤੇ ਯਾਦ ਸੀ ਜਿੱਥੇ ਉਸ ਪਰਮਾਤਮਾ ਨੂੰ ਕਰਨਾ ਉੱਥੇ ਬੁੱਧਵਾਰ ਦਾ ਦਿਨ ਹੈ ਸੋ ਯਾਦਾਂ ਦੀ ਕੜੀ ਅਸੀਂ ਜੋੜਦੀ ਹਾਂ ਆਪਣੇ ਬਚਪਨ ਦੇ ਨਾਲ ਪੰਜਾਬ ਦੇ ਨਾਲ ਵੀ ਸੋ ਤੁਹਾਡੇ ਸਾਰਿਆਂ ਦੇ ਨਾਲ ਆਪਣੀ ਯਾਦਾਂ ਦੀ ਸਾਂਝ ਪਾਉਣ ਲਈ ਮੈਂ ਬੜੀ ਉਤਾਵਲੀ ਰਹਿੰਦੀ ਹਾਂ ਸੋ ਬੁੱਧਵਾਰ ਦੀ ਸਵੇਰ ਮੇਰੀ ਬੜੀ ਪਿਆਰੀ ਹੁੰਦੀ ਹੈ ਬੜੀ ਸੋਹਣੀ ਹੁੰਦੀ ਹੈ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸੋ ਆਵਾਜ਼ ਦੀ ਇਸ ਦੁਨੀਆਂ ਦੇ ਵਿਚ ਜਿੱਥੇ ਮੈਂ ਗੱਲਬਾਤ ਕਰਦੀ ਹੁੰਦੀ ਹਾਂ ਉੱਥੇ ਤੁਸੀਂ ਆਪਣੇ ਮੈਸੇਜਸ ਜਿਹੜੇ ਹੁੰਦੇ ਆ ਉਹ ਭੇਜ ਕੇ ਮੇਰੀ ਗੱਲ ਦਾ ਹੁੰਗਾਰਾ ਭਰ ਦਿਓ ਹਮੇਸ਼ਾ ਉਹਦੇ ਲਈ ਮੈਂ ਤੁਹਾਡੀ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ ਸੋ ਇਸੇ ਤਰ੍ਹਾਂ ਸਾਥ ਤੁਸੀਂ ਅੱਜ ਵੀ ਨਿਭਾਉਣਾ ਹੈ ਜੀ ਪ੍ਰੋਗਰਾਮ ਦੇ ਵਿਚ ਮੇਰਾ ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਸੀਂ ਈਮੇਲ ਕਰ ਸਕਦੇ ਹੋ ਟੈਲੀਗ੍ਰਾਮ ਰਾਹੀਂ ਵੀ ਆਪਣੇ ਸੁੱਖ ਸੁਨੇਹੇ ਭੇਜ ਸਕਦੇ ਹੋ ਤੇ ਜਾਂ ਫਿਰ ਪ੍ਰੋਗਰਾਮ ਦੇ ਅਗਲੇਰੇ ਹਿੱਸੇ ਦੇ ਵਿਚ ਸਾਨੂੰ ਕਾਲ ਵੀ ਕਰ ਸਕਦੇ ਹੋ ਸੋ ਪਤਾ ਹੈ ਜੀ ਈਮੇਲ ਦਾ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਟੈਲੀਗ੍ਰਾਮ ਦਾ ਸਿਰਨਾਵਾ ਹੈ ਜੀ ਐਟ ਹਰਮਨ ਰੇਡੀਓ ਸੋ ਟੈਲੀਗ੍ਰਾਮ ਰਾਹੀਂ ਤੁਸੀਂ ਸਾਨੂੰ ਮੈਸੇਜਿਸ ਵੋਇਸ ਮੈਸੇਜਿਸ ਫੋਟੋ ਮੈਸੇਜਿਸ ਵੀ ਭੇਜ ਸਕਦੇ ਹੋ ਤੇ ਫੋਨ ਨੰਬਰ ਹੈ ਜੀ 02-85-99-28-11 ਸੌਖਾ ਜਿਹਾ ਨੰਬਰ ਹੈ ਜੀ ਬਾਕੀ ਤੁਸੀਂ ਜਿਹੜੀ ਐਪ ਸਾਡੀ ਡਾਊਨਲੋਡ ਕੀਤੀ ਹੋਏਗੀ ਆਪਣੇ ਫੋਨ ਆਪਣੇ ਟੈਬ ਜਾਂ ਕਿਤੇ ਵੀ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਵਿੱਚ ਜਾ ਕੇ ਤੁਸੀਂ ਪੋਡਕਾਸਟ ਤੇ ਸਾਡੇ ਪ੍ਰੋਗਰਾਮ ਵੀ ਸੁਣ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਮੈਸੇਜ ਈ ਮੁੱਛ ਵੀ ਕਰ ਸਕਦੇ ਹੋ ਜੀ ਸੋ ਸਾਂਝ ਜਿਹੜੀ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਪਾਉਣੀ ਹੈ ਬੜੀ ਪਿਆਰੀ ਜਿਹੀ ਸਵੇਰ ਅੱਜ ਐਡੀਲੇਡ ਦੇ ਵਿੱਚ ਚੜੀ ਆ। ਜਦੋਂ ਸਵੇਰੇ ਸਵੇਰੇ ਉੱਠੀ ਤੇ ਉਦੋਂ ਚੰਗੇ ਬੱਦਲ ਛਾਏ ਹੋਏ ਸੀ ਤੇ ਜਦੋਂ ਸੂਰਜ ਨਿਕਲ ਰਿਹਾ ਸੀਗਾ ਨਾ ਤੇ ਆਹਾਹਾ ਉਹ ਬੱਦਲਾਂ ਨੂੰ ਅੱਗ ਲੱਗੀ ਹੋਈ ਸੀ। ਏਦਾਂ ਹੀ ਕਹੀਦਾ ਹੁੰਦਾ ਸੀ ਨਾ ਬਚਪਨ ਦੇ ਵਿੱਚ। ਸੋ ਬਿਲਕੁਲ ਜੀ ਬੜਾ ਪਿਆਰਾ ਜਿਹਾ ਨਜ਼ਾਰਾ ਬਣਿਆ ਸੀ, ਪਰ ਜਿਸ ਤਰ੍ਹਾਂ ਹੀ ਦਿਨ ਉੱਗਦਾ ਗਿਆ ਕਹਿ ਲਓ ਵੱਧਦਾ ਗਿਆ ਤੇ ਜਿਹੜੇ ਬੱਦਲ ਆ ਉਹ ਛੱਟ ਗਏ। ਇਸ ਵੇਲੇ ਨੀਲਾ ਅਸਮਾਨ ਦਿਸ ਰਿਹਾ ਹੈ ਬਾਹਰ, ਜੇ ਮੈਂ ਖਿੜਕੀ ਚੋਂ ਦੇਖਾਂ ਤੇ ਚਿੱਟੀ ਧੁੱਪ ਜਿਹੜੀ ਹੈ ਨਿਕਲੀ ਹੋਈ ਹੈ, ਬੜਾ ਹੀ ਖੂਬਸੂਰਤ ਨਜ਼ਾਰਾ ਹੈ। ਤੁਸੀਂ ਕਿਸ ਨਜ਼ਾਰੇ ਨੂੰ ਮਾਣ ਰਹੇ ਹੋ ਜੀ ਅੱਜ, ਕੁਦਰਤ ਦੇ ਕਿਸ ਰੂਪ ਨੂੰ ਮਾਣ ਰਹੇ ਹੋ, ਗਰਮੀ ਸਰਦੀ ਜਾਂ ਫਿਰ ਮੀਂਹ ਧੁੱਪ ਠੰਡ, ਕਿਸ ਤਰ੍ਹਾਂ ਦਾ ਨਜ਼ਾਰਾ ਤੁਸੀਂ ਅੱਜ ਮਾਣ ਰਹੇ ਹੋ ਪ੍ਰੋਗਰਾਮ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਜ ਜਿਹੜਾ ਪਹਿਲਾ ਗੀਤ ਚਲਾਉਣਾ ਜੀ, ਉਹ ਅਸੀਂ ਸ਼ਸ਼ੀ ਕਪੂਰ ਨੂੰ ਡੈਡੀਕੇਟ ਕਰ ਰਹੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਸਾਰੇ। ਸੋ ਬਹੁਤ ਹੀ ਉਮਦਾ ਕਲਾਕਾਰ ਬਾਲੀਵੁੱਡ ਦੇ ਜਿਹੜੇ ਸਾਡਾ ਸਾਥ ਛੱਡ ਗਏ ਨੇ, ਸੋ ਉਹਨਾਂ ਦੇ ਨਾਮ ਤੇ ਪਹਿਲਾ ਗੀਤ ਚਲਾਉਂਦੇ ਹਾਂ ਜੀ। ਫਿਲਮ ਹੈ ਸ਼ਰਮੀਲੀ ਤੇ ਗੀਤ ਨੂੰ ਗਾਇਆ ਹੈ ਜੀ ਕਿਸ਼ੋਰ ਕੁਮਾਰ ਹੁਣਾਂ ਨੇ ਤੇ ਪਿਕਚਰਾਈਜ਼ ਕੀਤਾ ਹੋਇਆ ਜੀ ਸ਼ਸ਼ੀ ਕਪੂਰ ਤੇ ਰਾਖੀ। ਬੜਾ ਹੀ ਖੂਬਸੂਰਤ ਜਿਹਾ ਗੀਤ, ਆਓ ਸੁਣਦੇ ਹਾਂ ਜੀ।
ਦਿਲ ਕੇ ਬਿਖਰਨ ਕੋ के बिछड़ने को गिरते हैं गुल यहाँ।
मुजरिम भाई का भेष बदल कर बोल रहा है,
लगता है वो दीवार जो हम दोनों के बीच है वो इस पुल से कहीं ऊंची है। रवि, तुम नहीं जानते तुम जिस रास्ते पर चल रहे हो उसका अंजाम क्या हो सकता है।
जिस रास्ते पर मैं चल रहा हूं उसका अंजाम शायद बुरा भी हो सकता है, लेकिन जिस रास्ते पर तुम चल रहे हो उसका अंजाम सिर्फ बुरा ही होता है भाई।
रवि, मैं तो अपनी बाजी खेल चुका हूं, अब हारूं या जीतूं, लेकिन तुम्हारे पास तो अभी वक्त है। इस शहर के बाहर दूसरे शहरों में भी तो पुलिस स्टेशन होते हैं, कहीं और चले जाओ।
नहीं, मेरे असूल, मेरे आदर्श मुझे इसकी इजाजत नहीं देते हैं।
उफ, तुम्हारे असूल, तुम्हारे आदर्श किस काम के हैं? तुम्हारे असूल, तुम्हारे सारे असूलों को गूंद कर एक वक्त की रोटी नहीं बनाई जा सकती। रवि, जिन आदर्शों के लिए तुम अपनी जिंदगी पर खेलने के लिए तैयार हो, क्या दिया उन आदर्शों ने? एक 400-500 रुपए की पुलिस की नौकरी, एक किराए का क्वार्टर, एक ड्यूटी की जीप, दो जोड़ी खाकी वर्दी। देखो देखो, ये वही मैं हूं और ये वही तुम हो। हम दोनों एक साथ इस फुटपाथ से उठे थे, लेकिन आज तुम कहां रह गए और मैं कहां गया। आज मेरे पास बिल्डिंग है, प्रॉपर्टी है, बैंक बैलेंस है, बंगला है, गाड़ी है, क्या है तुम्हारे पास?
मेरे पास माल।
लो जी, इस गीत ते इस प्यारे जे डायलॉग तो बाद में एक बार फिर हाजिर हां जी। प्रोग्राम चल रहा लहरा, तुसी सुन रहे हो हरमन रेडियो ते असी श्रद्धांजलि दे रहे सी शशि कपूर नू। शशि कपूर जो एक बड़े ही प्यारे जे, बड़े हसमुख जे, उन्हां दा हसदा होया चेहरा मैनू अजे भी उसे तरह याद है जो उन्हां नू फिल्मां दे विच देखते हुंदे सीगे। सो परमात्मा उन्हां दी आत्मा नू शांति बख्शे जी। ਇਹੀ ਇੱਕ ਕਰਮ ਭੂਮੀ ਹੈ, ਸਾਰੇ ਆਉਂਦੇ ਆ ਆਪਣੇ ਆਪਣੇ ਹਿੱਸੇ ਦੇ ਕੰਮ ਨਿਭਾਉਂਦੇ ਆ, ਆਪਣੇ ਆਪਣੇ ਕਿਰਦਾਰ ਨਿਭਾ ਕੇ ਤੇ ਵਾਪਸ ਅਸੀਂ ਪਰਮਾਤਮਾ ਦੀ ਗੋਦ ਚ ਸਮਾ ਜਾਂਦੇ ਆ ਜੀ। ਸੋ ਲਓ ਜੀ, ਮੈਂ ਮੌਸਮ ਦਾ ਹਾਲ ਪੁੱਛਿਆ ਸੀਗਾ ਤੇ ਕਿਸ ਤਰ੍ਹਾਂ ਦੇ ਮੌਸਮ ਨੂੰ ਮਾਣ ਰਹੇ ਹੋ ਅੱਜ ਤੇ। ਮੈਨੂੰ ਮਨਜੀਤ ਸਿੱਧੂ ਹੁਣਾਂ ਨੇ ਜੀ ਬੜਾ ਪਿਆਰਾ ਜਿਹਾ ਮੈਸੇਜ ਕੀਤਾ, ਗੁੱਡ ਮਾਰਨਿੰਗ ਬੁਲਾਈ ਹੈ ਜੀ। ਗੁੱਡ ਮਾਰਨਿੰਗ ਸਿੱਧੂ ਸਾਹਿਬ ਤੇ ਇਹਨਾਂ ਨੇ ਕਿਹਾ ਕਿ ਆਈ ਐਮ ਫਰੋਮ ਗੁਲਗੁਲਗਾਂਡ ਵਰਕਿੰਗ ਇਨ ਗ੍ਰੀਨ ਹਾਊਸ ਐਂਡ ਇਟਸ ਟੂ ਹੌਟ। ਸੋ ਜੀ, ਗਰਮੀ ਦਾ ਆਨੰਦ ਲੈ ਰਹੇ ਨੇ ਮਨਜੀਤ ਸਿੱਧੂ ਹੁਣੀ। ਸੋ ਐਡੀਲੇਟ ਦੀ ਗੱਲ ਕਰਾਂ ਤੇ ਜੀ, ਐਡੀਲੇਟ ਦੇ ਵਿੱਚ ਤੇ ਕਹਿਣ ਨੂੰ ਦਸੰਬਰ ਸ਼ੁਰੂ ਹੋ ਗਿਆ ਹੋਇਆ ਔਰ ਓਫੀਸ਼ੀਅਲੀ ਜਿਹੜੀ ਗਰਮੀ ਦਾ ਮਹੀਨਾ ਉਹ ਚੱਲ ਰਿਹਾ, ਪਰ ਅਜੇ ਵੀ ਸਾਨੂੰ ਸਵੇਰੇ ਸਵੇਰੇ ਜੈਕਟਾਂ ਸਵੈਟਰ ਜਿਹੜੇ ਆ ਉਹ ਪਾਉਣੇ ਪੈ ਜਾਂਦੇ ਆ ਕੱਢ ਕੇ। ਸੋ ਪਿਛਲੇ 2 ਹਫ਼ਤੇ ਪਹਿਲਾਂ ਕੋਈ 2 ਦਿਨ ਹੀ ਗਰਮੀ ਪਈ ਆ ਔਰ ਉਸ ਤੋਂ ਬਾਅਦ ਮੀਂਹ ਪੈਣ ਤੋਂ ਬਾਅਦ ਬਸ ਮੌਸਮ ਹਲਕਾ ਠੰਡਾ ਜਿਹਾ ਹੀ ਹੈਗਾ ਜੀ ਇੱਥੇ। ਸੋ ਇਸੇ ਹਲਕੀ ਹਲਕੀ ਠੰਡ ਦੇ ਨਾਲ ਸਵਾਗਤ ਕਰਦੇ ਆ ਜੀ ਅਸੀਂ ਮਿੰਟੂ ਭਾਜੀ ਹੁਣਾਂ ਦਾ, ਉਹ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਚੁੱਕੇ ਆ ਸਾਨੂੰ। ਓਕੇ ਜੀ, ਮੈਨੂੰ ਲੱਗਦਾ ਕਿ ਥੋੜਾ ਟਾਈਮ ਲੱਗੇਗਾ ਉਹਨਾਂ ਨਾਲ ਸੰਪਰਕ ਜਿਹੜਾ ਅਜੇ ਤੱਕ ਨਹੀਂ ਹੋ ਪਾ ਰਿਹਾ। ਪਰ ਐਨੀਵੇ ਜੀ, ਹੋਰ ਸੁਣਾਓ ਕੀ ਹਾਲ ਚਾਲ ਨੇ। ਅੱਜ ਪ੍ਰੋਗਰਾਮ ਦੇ ਵਿੱਚ ਜਿੱਥੇ ਗੱਲ ਕਰਨੀ ਆ ਸੀ ਯਾਦਾਂ ਦੀ, ਉਹ ਯਾਦਾਂ ਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਕਿਹੜਾ ਕੋਨਾ ਅਸੀਂ ਫੜਨਾ। ਅੱਜ ਅਸੀਂ ਉਹ ਵਹਿਮ ਭਰਮਾਂ ਦੀਆਂ ਗੱਲਾਂ ਕਰਨੀਆਂ। ਸੋ ਤੁਸੀਂ ਆਪਣੇ ਬਚਪਨ ਦੇ ਵਿੱਚ ਕਿਸ ਤਰ੍ਹਾਂ ਦੇ ਵਹਿਮ ਭਰਮ ਆਲੇ ਦੁਆਲੇ ਦੇਖੇ ਹੋਏ ਸੀ ਜਾਂ ਕੀ ਬਜ਼ੁਰਗ ਕਹਿੰਦੇ ਹੁੰਦੇ ਸੀ, ਉਹ ਸਾਰਾ ਕੁਝ ਉਹਨਾਂ ਵਹਿਮਾਂ ਦੇ ਉੱਤੇ ਅਸੀਂ ਅੱਜ ਗੱਲ ਕਰਨੀ ਹੈ। ਉਸ ਨਾਲ ਜੁੜੀਆਂ ਸਿਰਫ ਯਾਦਾਂ ਜਿਹੜੀਆਂ ਉਹਨਾਂ ਨੂੰ ਯਾਦ ਕਰਨਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਸਾਨੂੰ ਜੁਆਇਨ ਕਰ ਗਏ ਨੇ ਜੀ, ਹੁਣ ਤੇ ਉਹਨਾਂ ਦਾ ਸਵਾਗਤ ਕਰਦੀ ਆ ਮੈਂ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਜੀ ਆਪ ਜੀ ਦਾ ਦਿਨ ਖੂਬਸੂਰਤ ਚੜਿਆ ਹੋਗਾ।
ਬਹੁਤ ਹੀ ਖੂਬਸੂਰਤ ਦਿਨ ਬਰਾੜ ਸਾਹਿਬ, ਬੜੀ ਪਿਆਰੀ ਜਿਹੀ ਸਵੇਰ ਚੜੀ ਹੈ। ਮੈਂ ਗੱਲ ਕਰ ਰਹੀ ਸੀਗੀ ਕਿ ਕਹਿਣ ਨੂੰ ਦਸੰਬਰ ਦਾ ਮਹੀਨਾ ਚੱਲ ਰਿਹਾ, ਪਰ ਸਾਨੂੰ ਅਜੇ ਤੱਕ ਸਵੈਟਰ ਕੋਟੀਆਂ ਜਿਹੜੀਆਂ ਪਾਉਣੇ ਪੈ ਜਾਂਦੇ ਆ ਸਵੇਰੇ 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 ਤੇ ਸ਼ਾਮ ਨੂੰ। ਸੋ ਬੜਾ ਹੀ ਸੁਹਾਵਣਾ ਜਿਹਾ ਮੌਸਮ ਹੈ ਜੀ, ਗਰਮੀ ਦਾ ਮੌਸਮ ਨਹੀਂ ਲੱਗ ਰਿਹਾ, ਬਿਲਕੁਲ ਏਦਾਂ ਲੱਗਦਾ ਵੀ ਅਜੇ ਤੱਕ ਅਕਤੂਬਰ ਦੇ ਜਿਹੜੇ ਦਿਨ ਆ ਉਹ ਹੀ ਚੱਲ ਰਹੇ ਆ
ਜੀ। ਬਿਲਕੁਲ, ਕਹਿਣ ਨੂੰ ਸਮਰ ਸ਼ੁਰੂ ਹੋ ਚੁੱਕੀ ਆ, ਪਰ ਸਮਰ ਦੇ ਵਿੱਚ ਵੀ ਜਿਹੜੀ ਠੰਡ ਬਹੁਤ ਜ਼ਿਆਦਾ ਕਈ ਦਿਨਾਂ ਤੋਂ ਦੇਖੀ ਆ ਮੈਂ, ਖਾਸ ਕਰਕੇ 1 ਤਰੀਕ ਨੂੰ ਜਦੋਂ ਸ਼ੁਰੂ ਹੋਈ ਹੈ ਸਮਰ ਤੇ ਉਸ ਦਿਨ ਹੀ ਕਾਫੀ ਜ਼ਿਆਦਾ ਠੰਡ ਸੀ। ਸੋ ਐਤਕੀ ਜਿਹੜਾ ਗਰਮੀ ਆ ਕਹਿੰਦੇ ਉਹ ਥੋੜੀ ਜੀ ਠੰਡੀ ਰਹਿਣ ਦੀ ਸੁਭਾਵਨਾ।
ਮੌਸਮ ਆਪਣਾ ਜਿਹੜਾ ਪਹਿਲਾ ਮੌਸਮ ਇਕਦਮ ਉਹਨਾਂ ਗਰਮੀਆਂ ਚ ਗਰਮੀ ਹੁੰਦੀ ਸੀ ਤੇ ਸਰਦੀਆਂ ਚ ਸਰਦੀ। ਇਸ ਵਾਰੀ ਦੇਖੀਏ ਬਰਾੜ ਸਾਹਿਬ ਤੇ ਸਰਦੀਆਂ ਵੀ ਵੈਸੇ ਲੇਟ ਹੀ ਸ਼ੁਰੂ ਹੋਈਆਂ ਸੀ।
ਬਿਲਕੁਲ ਜੀ ਬਿਲਕੁਲ, ਮੌਸਮ ਦੇ ਵਿੱਚ ਕਾਫੀ ਜਿਹੜੀਆਂ ਤਬਦੀਲੀਆਂ ਆ ਰਹੀਆਂ। ਸੋ ਰੱਬ ਜਾਣੇ ਨੂੰ ਜਿਹੜੀ ਸਾਡੀ ਗਲੋਬਲ ਵਾਰਮਿੰਗ ਦਾ ਹਿੱਸਾ, ਰੱਬ ਜਾਣੇ ਸਾਡੀ ਕੁਦਰਤ ਨਾਲ ਛੇੜਖਾਨੀਆਂ ਦਾ ਹਿੱਸਾ, ਪਰ ਉਹਦੀਆਂ ਉਹੀ ਜਾਣੇ ਜੀ। ਕਿਉਂਕਿ ਅਸੀਂ ਤਾਂ ਦੇਖਿਆ ਵੀ ਜਦੋਂ ਚਾਹੁੰਦਾ ਇੱਕ ਮਿੰਟ ਦੇ ਵਿੱਚ ਜਲ ਤੋਂ ਥਲ ਤੇ ਥਲ ਤੋਂ ਜਲ ਕਰ ਦਿੰਦਾ ਜੀ।
ਜੀ ਬਿਲਕੁਲ, ਮੌਸਮ ਦੇ ਵਿੱਚ ਬਹੁਤ ਤਬਦੀਲੀਆਂ ਆ ਰਹੀਆਂ। ਪਰ ਜੇ ਗੱਲ ਕਰੀਏ ਅਸੀਂ ਖਬਰਾਂ ਦੀ ਤੇ ਉਹੀ ਖਬਰਾਂ ਜੀ, ਸਵੇਰੇ ਉੱਠੋ ਤੇ ਤੁਸੀਂ ਨਿਊਜ਼ ਪੇਪਰ ਖੋਲੋ ਜਾਂ ਤੁਸੀਂ ਆਪਣੇ ਮੋਬਾਈਲ ਤੇ ਕੋਈ ਖਬਰ ਦੇਖੋ ਤੇ ਉਹੀ ਅਣਸੁਖਾਵੀਆਂ ਜਿਹੀਆਂ ਖਬਰਾਂ ਜਿਹੜੀਆਂ, ਉਹੀ ਲੜਾਈ ਝਗੜੇ, ਉਹੀ ਖਬਰਾਂ ਜਿਹੜੀਆਂ ਸਾਨੂੰ ਭਾਰਤ ਤੋਂ ਆਉਂਦੀਆਂ ਮਿਲਦੀਆਂ ਜੀ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਬਰਾੜ ਸਾਹਿਬ ਸੁਖਵਿੰਦਰ ਸੋਹਣ ਹੁਣਾਂ ਨੇ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਲਓ ਮਿੰਟੂ ਬੋਪਾ ਰਾਏ ਹੁਣੇ ਵੀ ਮਲਡੂਰੇ ਤੋਂ ਆ ਗਏ ਨੇ। ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਧਿਆਨ ਜਿਹੜਾ ਹੈ ਮਲਡੂਰੇ ਦੇ ਮੌਸਮ ਦੇ ਬਾਰੇ, ਤਾਪਮਾਨ ਦੇ ਬਾਰੇ ਦਵਾਇਆ ਹੈ ਸਾਡਾ ਵੱਲ। ਸੋ ਉੱਥੇ 27 ਡਿਗਰੀ ਤੱਕ ਟੈਂਪਰੇਚਰ ਜਾਣਾ ਹੈ ਜੀ ਅੱਜ। ਸੋ ਵਧੀਆ ਮੌਸਮ ਹੈ ਜੀ, ਕੋਈ ਖਾਸ ਗਰਮੀ ਨਹੀਂ ਹੈ, ਸੋ ਮਾਣੋ ਇਸ ਮੌਸਮ ਨੂੰ। ਸੋ ਬਰਾੜ ਸਾਹਿਬ ਖਬਰਾਂ ਤੇ ਚੱਲੀਏ।
ਜੀ ਜੀ ਬਿਲਕੁਲ ਜੀ
ਜੀ। ਸੋ ਜਿਹੜੀ ਮੇਨ ਖਬਰ ਆ ਰਹੀ ਹੈ ਜੀ, ਉਹ ਜਿਹੜਾ ਅਯੋਧਿਆ ਰਾਮ ਜਨਮ ਭੂਮੀ ਦੇ ਵਿਵਾਦ ਨੂੰ ਲੈ ਕੇ ਜਿਹੜੀ ਖਬਰ ਹੈ ਉਹ ਆ ਰਹੀ ਹੈ। ਸੋ ਉਹਦੇ ਵਿਚ ਸੁਰਖੀ ਆਈ ਹੈ ਕਿ ਸੁਪਰੀਮ ਕੋਰਟ ਤੇ ਨਾ ਚੱਲੀ ਸਿਆਸਤ। ਸੋ ਜ਼ਬਰਦਸਤ ਹੰਗਾਮੇ ਦੌਰਾਨ ਅਦਾਲਤ ਨੇ ਆਮ ਚੋਣਾਂ ਪਿੱਛੋਂ ਸੁਣਵਾਈ ਦੀ ਮੰਗ ਕੀਤੀ ਖਾਰਜ।
ਬਿਲਕੁਲ ਜੀ, ਜਿਹੜਾ ਸਿਆਸਤ ਹਮੇਸ਼ਾ ਉਦੋਂ ਤੀਰ ਛੱਡਦੀ ਆ ਜਦੋਂ ਉਹਨੂੰ ਲੋੜ ਹੁੰਦੀ ਆ। ਅਯੋਧਿਆ ਮਾਮਲੇ ਦੇ ਵਿਚ ਵੀ ਜਿਹੜਾ ਹੁਣ ਜਿਹੜਾ ਸਿਸਟਮ ਚੱਲ ਰਿਹਾ ਉਹ ਇੱਕ ਉਲਟ ਪਾਸੇ ਸਿਆਸਤ ਚੱਲ ਰਹੀ ਆ, ਉਲਟ ਸਿਆਸਤ ਚੱਲ ਰਹੀ ਆ। ਕਿਉਂਕਿ ਬੀਜੇਪੀ ਸਦਾ ਹੀ ਅਯੋਧਿਆ ਮਾਮਲੇ ਦੇ ਵਿਚ ਵੋਟਾਂ ਲੈਂਦੀ ਰਹੀ ਆ, ਅਯੋਧਿਆ ਮਾਮਲੇ ਤੇ ਸਰਕਾਰ ਬਣਾਈ ਆ ਹੁਣ ਤੱਕ। ਜਦੋਂ ਵੀ ਉਹਨੇ ਰਾਮ ਮੰਦਿਰ ਦਾ ਮੁੱਦਾ ਉਠਾਇਆ ਉਹਦੀ ਉਹਨੂੰ ਬੈਨੀਫਿਟ ਮਿਲਿਆ, ਤਾਂ ਹੁਣ ਬੈਨੀਫਿਟ ਮਿਲਣ ਤੋਂ ਬਾਅਦ ਸਰਕਾਰ ਦਾ ਜਿਹੜਾ ਅੱਧਾ ਟਾਈਮ ਗੁਜ਼ਰ ਚੁੱਕਿਆ ਤੇ ਅੱਧਾ ਟਾਈਮ ਰਹਿੰਦਾ, ਤੇ ਭਾਜਪਾ ਦੀ ਜਿਹੜੀ ਹੁਣ ਕੋਸ਼ਿਸ਼ ਆ ਵੀ ਇਸ ਜਿਹੜੇ ਮੁੱਦੇ ਨੂੰ ਹੁਣੇ ਆਪਾਂ ਕਿਵੇਂ ਨਾ ਕਿਵੇਂ ਬਣਾ ਲਿਆ ਜਾਵੇ, ਤੇ ਹੁਣੇ ਬਣਾ ਕੇ ਤੇ ਇਹਨੂੰ ਬਣਾ ਲਿਆ ਜਾਵੇ ਤੇ ਤਾਂ ਕਿ ਇਲੈਕਸ਼ਨਾਂ ਵੇਲੇ ਤੱਕ ਇਹਦਾ ਫੇਰ ਕ੍ਰੈਡਿਟ ਲਿਆ ਜਾਵੇ ਵੀ ਅਸੀਂ ਇਹ ਕਰਤਾ। ਪਰ ਦੂਜੇ ਪਾਸੇ ਕਾਂਗਰਸ ਨੂੰ ਇਹ ਮਹਿਸੂਸ ਹੁੰਦਾ ਵੀ ਇਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਮੁੱਦਾ, ਤੇ ਇਸ ਲਈ ਕਾਂਗਰਸ ਨੇ ਕੱਲ ਡਟ ਕੇ ਵਿਰੋਧ, ਖਾਸ ਕਰਕੇ ਜਿਹੜਾ ਮੁਸਲਿਮ ਭਾਈਚਾਰੇ ਦੇ ਨਾਲ ਲੱਗ ਕੇ ਵਿਰੋਧ ਕੀਤਾ, ਤੇ ਉਹਦੇ ਚ ਕਪਿਲ ਸਿੱਬਲ ਜਿਹੜੇ ਵਕੀਲ ਸਨ ਤੇ ਉਹਨਾਂ ਨੇ ਕਿਹਾ ਵੀ ਹੁਣੇ ਕਿਉਂ ਇਹ ਮੁੱਦੇ ਨੂੰ ਕਿਉਂ ਇੰਨੀ ਤੇਜ਼ੀ ਕਿਉਂ ਲਿਆਂਦੀ ਗਈ ਹੈ, 7 ਸਾਲ ਦਾ ਠੰਡੇ ਬਿਸਤੇ ਚ ਬਸਤੇ ਦੇ ਪਿਆ ਪਿਆ ਸੀ, ਹੁਣ ਏਡਾ ਤੇਜ਼ ਕਿਉਂ? ਸੋ ਇਹ ਚੀਜ਼ਾਂ ਦਾ ਜਵਾਬ ਕਿਤੇ ਮੈਨੂੰ ਨੀ ਲੱਗਦਾ ਉਹਨਾਂ ਤੋਂ ਦੇ ਹੋਇਆ, ਜੇ ਗੱਲ ਕਰੀਏ ਤਾਂ ਅਦਾਲਤ ਤੋਂ ਜਾਂ ਬੀਜੇਪੀ ਦੇ ਜਿਹੜੇ ਵਕੀਲਾਂ ਤੋਂ। ਪਰ ਕੁੱਲ ਮਿਲਾ ਕੇ ਅਦਾਲਤ ਨੇ ਜਿਹੜਾ ਉਹ ਗੱਲ ਰੋਕ ਦਿੱਤੀ ਹੈ ਜਿਹਦੇ ਚ ਕਿ ਕਪਿਲ ਸਿੱਬਲ ਨੇ ਕਿਹਾ ਵੀ 4000 ਤੋਂ ਉੱਤੇ ਪੇਜ ਮੈਨੂੰ ਪੜ੍ਹਨਾ ਪੈਣਾ, ਇਸ ਲਈ ਮੈਨੂੰ ਟਾਈਮ ਦਿੱਤਾ ਜਾਵੇ, ਘੱਟੋ ਘੱਟ 2019 ਦੇ ਜੁਲਾਈ ਦੇ ਵਿੱਚ ਕੇਸ ਓਪਨ ਕੀਤਾ ਜਾਵੇ, ਅਜੇ ਤੱਕ ਕੇਸ ਦੇ ਡਾਕੂਮੈਂਟ ਪੂਰੇ ਨਹੀਂ ਹਨ। ਪਰ ਦੂਜੇ ਪਾਸੇ ਜਿਹੜੀ ਅਦਾਲਤ ਨੇ ਕੱਲ ਇਹ ਮੰਨਿਆ, ਅਦਾਲਤ ਕਹਿੰਦੀ ਵੀ ਹਾਂ ਅਸੀਂ ਟਾਈਮ ਦੇ ਸਕਦੇ ਹਾਂ, ਪਰ ਉਹਨਾਂ ਨੇ ਥੋੜਾ ਜਿਹਾ ਟਾਈਮ ਦਿੱਤਾ, ਫਰਵਰੀ ਮਹੀਨੇ ਤੱਕ ਦਾ ਟਾਈਮ ਦਿੱਤਾ। ਤੇ ਹੁਣ ਦੇਖਦੇ ਹਾਂ ਜੀ ਫਰਵਰੀ ਮਹੀਨੇ ਤੱਕ ਜਿਹੜੀ ਅਦਾਲਤ ਦੇ ਵਿੱਚ ਕਿੱਧਰ ਨੂੰ ਮੋੜ ਲੈਂਦਾ। ਪਰ ਜਿਹੜਾ ਰਾਮ ਮੰਦਿਰ ਦਾ ਮੁੱਦਾ ਨਾ, ਇਹ 400-500 ਸਾਲ ਤੋਂ ਚੱਲੀ ਆ ਰਹੀ ਗੱਲ ਆ, ਸਹੀ ਮਹੀਨੇ ਚ ਤਾਂ ਦੇਖਿਆ ਜਾਵੇ ਤਾਂ ਉਦੋਂ ਬਾਅਦ ਤੋਂ ਲੈ ਕੇ ਅੱਜ ਤੱਕ ਇਹਦੇ ਤੇ ਸਿਆਸਤ ਹੁੰਦੀ ਰਹੀ ਹੈ, ਸਿਆਸਤ ਹੁੰਦੀ ਆਊਗੀ। ਪਿੱਛੇ ਜੇ ਰਵੀ ਸ਼ੰਕਰ ਨੇ ਤੇ ਹੋਰ ਕੁਝ ਇੱਕ ਵਕਫ ਬੋਰਡ ਦੇ ਮੈਂਬਰਾਂ ਨੇ ਮਿਲ ਕੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਜੇ ਨਮਾਜ਼ ਪੜ੍ਹਨ ਲਈ ਕਿਤੇ ਵੱਖਰਾ ਥਾਂ ਬਣਾ ਦਿੱਤਾ ਜਾਵੇ ਤਾਂ ਕੋਈ ਪ੍ਰੋਬਲਮ ਨਹੀਂ। ਤੇ ਅਸਲ ਚ ਹੁਣ ਦੇਖਣਾ ਇਹ ਹੈ ਵੀ ਸਾਡੇ ਲੋਕ ਜਿਹੜੀਆਂ ਗੱਲਾਂ ਨੂੰ ਕਹਿੰਦੇ ਆ ਵੀ ਏਦਾਂ ਸੀ ਤੇ ਉਹਦਾ ਕੋਈ ਡਾਕੂਮੈਂਟ ਨਹੀਂ ਹੈਗਾ। ਹੁਣ ਅਦਾਲਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਸਾਬਤ ਕੀਤਾ ਜਾਵੇ ਵੀ ਇੱਥੇ 2-3 ਸਾਲ ਤੋਂ ਨਮਾਜ਼ ਪੜ੍ਹੀ, 200-300 ਸਾਲ ਤੋਂ ਨਮਾਜ਼ ਪੜ੍ਹੀ ਜਾਂਦੀ ਆ, ਜਿਉਂ ਬਾਬਰ ਨੇ ਇਹ ਬਣਾਈ ਹੈ ਮਸਜਿਦ ਨਮਾਜ਼। ਹੁਣ ਉਹਦਾ ਕੀ ਡਾਕੂਮੈਂਟ ਆ? ਕੋਈ ਵੀ ਡਾਕੂਮੈਂਟ ਜਿਹੜਾ ਉਸ ਮੁਸਲਿਮ ਭਾਈਚਾਰੇ ਕੋਲ ਹੈ ਨੀ ਜਿਹੜਾ ਕਿ ਉਹ ਸਾਬਤ ਕਰ ਦੇਣ ਵੀ ਇੱਥੇ ਨਮਾਜ਼ ਪੜ੍ਹੀ ਜਾਂਦੀ ਰਹੀ ਹੈ ਇਸ ਥਾਂ ਦੇ ਉੱਤੇ, ਤੇ ਇਸ ਕਰਕੇ ਜਗ੍ਹਾ ਜਿਹੜਾ ਉਹ ਇੱਕ ਬਾਬਰੀ ਮਸਜਿਦ ਦੀ ਆ। ਪਰ ਕੁੱਲ ਮਿਲਾ ਕੇ ਜੇ ਬਰੀਫ ਦੇ ਵਿੱਚ ਮੁੱਦਾ ਸਮਝੀਏ ਤਾਂ ਬਰੀਫ ਚ ਇਹੀ ਹੈ ਜੀ ਵੀ ਅਯੋਧਿਆ ਰਾਮ ਮੰਦਿਰ ਜਿਹੜਾ ਇੱਕ ਬਣਿਆ ਹੋਇਆ ਸੀ ਭਾਵੇਂ ਕਿ ਅੱਜ ਵੱਡਾ ਹਿੱਸਾ ਇਹ ਮੰਨਦਾ ਵੀ ਜਿਹੜੀ ਰਮਾਇਣ ਆ ਉਹ ਰਾਮ ਚਿੱਤ ਮਾਨਸ ਜਿਹੜੀ ਤੁਲਸੀਦਾਸ ਜਾਂ ਉਹਨਾਂ ਦੀ ਲਿਖੀ ਹੋਈ ਜਿਹੜੀ ਇੱਕ ਕਹਿ ਸਕਦੇ ਆ ਮਿਥਿਹਾਸਿਕ ਇੱਕ ਕਹਾਣੀ ਆ ਤੇ ਰਾਮ ਨਾਂ ਦਾ ਕੋਈ ਬੰਦਾ ਜਾਂ ਇਹ ਹੋਏ ਨੀ ਜਿਹੜਾ ਕਿ ਵੱਡੀ ਗਿਣਤੀ ਇਹ ਗੱਲ ਕਹਿੰਦੀ ਆ ਵੀ ਮਿਥਿਹਾਸਿਕ ਕਥਾ ਤੇ ਉਹ ਕਥਾ ਦੇ ਵਿੱਚ ਕਰੈਕਟਰ ਖੜੇ ਕੀਤੇ ਗਏ ਤੇ ਉਹ ਕਰੈਕਟਰਾਂ ਦੇ ਜਿਹੜੇ ਹੈ ਜੇ ਹੁਣ ਇਹ ਮਿਥਿਹਾਸਿਕ ਆ ਤਾਂ ਫੇਰ ਤਾਂ ਦੇਖੋ ਅਯੋਧਿਆ ਮਾਮਲਾ ਜਾਂ ਰਾਮ ਮੰਦਿਰ ਇਹ ਹੈ ਹੀ ਨੀ ਕੁਛ ਮੁੱਦਾ ਹੀ ਹੈ ਨੀ ਫਿਰ ਤਾਂ ਮੁੱਦਾ ਹੀ ਖਤਮ ਹੋ ਗਿਆ ਕਿਉਂਕਿ ਉਹ ਤਾਂ ਇੱਕ ਕਹਾਣੀ ਰਚੀ ਗਈ ਹੈ ਕਹਾਣੀ ਦੇ ਵਿੱਚ ਹੁਣ ਫਿਲਮਾਂ ਦੇ ਵਿੱਚ ਜੇ ਹੁਣ ਰਾਮਗੜ੍ਹ ਪਿੰਡ ਦੇ ਵਿੱਚ ਛੋਲੇ ਫਿਲਮ ਬਣਾਈ ਗਈ ਜਾਂ ਰਾਮਗੜ੍ਹ ਪਿੰਡ ਦਾ ਜ਼ਿਕਰ ਆਇਆ ਤਾਂ ਫਿਰ ਹੁਣ ਉਹ ਰਾਮਗੜ੍ਹ ਤਾਂ ਉਹ ਫਿਲਮੀ ਕਹਾਣੀ ਦੇ ਵਿੱਚ ਰਾਮਗੜ੍ਹ ਆ ਨਾ ਤਾਂ ਉਹੀ ਚੀਜ਼ ਇਹਦੀ ਇੱਥੇ ਤਾਂ ਜੇ ਤਾਂ ਹੁਣ ਹੈਗਾ ਮਿਥਿਹਾਸ ਤਾਂ ਮਿਥਿਹਾਸ ਦੇ ਵਿੱਚ ਜੇ ਕੋਈ ਪਿੰਡ ਅਯੋਧਿਆ ਦੀ ਜ਼ਿਕਰ ਆਉਂਦਾ ਤੇ ਅਯੋਧਿਆ ਦੇ ਵਿੱਚ ਗੱਲਾਂ ਆਉਂਦੀਆਂ ਤਾਂ ਫਿਰ ਇਹ ਮੁੱਦੇ ਹੀ ਹੈ ਨੀ ਤੇ ਜਾਂ ਫਿਰ ਇਹਨੂੰ ਸਰਕਾਰ ਨੂੰ ਮੇਰਾ ਇਹ ਮੰਨਣਾ ਵੀ ਸਰਕਾਰ ਨੂੰ ਪਹਿਲਾਂ ਇੱਕ ਅਧਿਆਇ ਲਿਆ ਕੇ ਇਹਨੂੰ ਇਤਿਹਾਸ ਸਾਬਤ ਕਰਨਾ ਚਾਹੀਦਾ ਆਪਦੀ ਦਲੀਲ ਨਾਲ ਵੀ ਇਤਿਹਾਸ ਹੈ ਜੀ ਇਹ ਮਿਥਿਹਾਸ ਨਹੀਂ ਹੈ ਜਦੋਂ ਇਹ ਇਤਿਹਾਸ ਬਣ ਗਿਆ ਉਦੋਂ ਬਾਅਦ ਇਹਨਾਂ ਦਾ ਦਾਅਵਾ ਜਿਹੜਾ ਪੁਖਤਾ ਹੋ ਜਾਂਦਾ ਪਰ ਕਹਿਣ ਵਾਲੇ ਦੱਸਦੇ ਆ ਜੀ ਵੀ ਜਦੋਂ ਬਾਬਰ ਨੇ ਜਦੋਂ ਹਮਲੇ ਕੀਤੇ ਆ ਤੇ ਉਦੋਂ ਬਾਬਰ ਨੇ ਇਸ ਜਗ੍ਹਾ ਦੇ ਉੱਤੇ ਆਪਣੀ ਜਿਹੜੀ ਬਾਬਰੀ ਮਸਜਿਦ ਜਿਹੜੀ ਬਣਾਈ ਆ ਤੇ ਜਿਹਦਾ ਢਾਂਚਾ ਫਿਰ 90 ਦੇ ਦੌਰ ਦੇ ਵਿੱਚ ਆ ਕੇ ਅਡਵਾਨੀ ਦੇ ਅਗਵਾਈ ਚ ਇੱਕ ਪੂਰੇ ਦੇ ਪੂਰੇ ਜਿਹੜੇ ਇੱਕ ਬੀਜੇਪੀ ਦੇ ਨੇ ਢਾਇਆ ਸੀ ਉਹ ਬਾਬਰੀ ਮਸਜਿਦ ਦਾ ਢਾਂਚਾ ਢਾਉਣ ਪਿੱਛੇ ਤੇ ਅੱਜ ਵੀ ਜਿਹੜਾ ਉਹਨਾਂ ਤੇ ਉਹ ਕੇਸ ਚੱਲ ਰਹੇ ਆ ਪਰ ਇਹ ਸਾਰੇ ਕੇਸ ਆ ਜਿਹੜੇ ਇਹ ਸਾਰੇ ਦੇ ਸਾਰੇ ਸਿਰਫ ਤੇ ਸਿਰਫ ਸਿਆਸਤ ਕਰਨ ਲਈ ਆ ਆਮ ਲੋਕਾਂ ਨਾਲ ਇਹਦਾ ਸਿੱਧਾ ਕੋਈ ਸੰਬੰਧ ਨਹੀਂ ਆਮ ਲੋਕਾਂ ਨੂੰ ਮੰਦਰ ਬਣ ਜੇ ਤਾਂ ਕੋਈ ਫਰਕ ਨਹੀਂ ਪੈਂਦਾ ਨਾ ਬਣੇ ਤਾਂ ਕੋਈ ਫਰਕ ਨਹੀਂ ਪੈਂਦਾ ਸਿਰਫ ਤੇ ਸਿਰਫ ਭਾਵਨਾਵਾਂ ਥੋੜੀਆਂ ਬਹੁਤ ਜੁੜੀਆਂ ਹੁੰਦੀਆਂ ਜਿਹੜੇ ਭਾਵਕ ਕਿਸਮ ਦੇ ਲੋਕ ਹੁੰਦੇ ਆ ਪਰ ਜੇ ਕਹੀਏ ਉਹਨਾਂ ਦੀ ਰੋਜ਼ਮਰਰਾ ਚ ਜਾਂ ਜ਼ਿੰਦਗੀ ਚ ਜਾਂ ਕੋਈ ਉਹਨਾਂ ਨੂੰ ਬੈਨੀਫਿਟ ਉਹ ਕੁਛ ਨਹੀਂ ਹੈਗਾ ਬਣੇ ਚਾਹੇ ਨਾ ਬਣੇ ਉਹ ਹੁਣ ਤੱਕ ਵੀ ਜੇ ਉੱਥੇ ਬਾਬਰੀ ਮਸਜਿਦ ਬਣੀ ਸੀ ਤਾਂ 400 ਸਾਲ ਵੀ ਤਾਂ ਉੱਥੇ ਰਾਮ ਦੀ ਜਨਮ ਭੂਮੀ ਦੇ ਤੌਰ ਤੇ ਅਯੋਧਿਆ ਜਾਣਿਆ ਜਾਂਦਾ ਸੀ ਤੁਸੀਂ ਜਾਂਦੇ ਸੀ ਜ਼ਰੂਰੀ ਹੁੰਦਾ ਪਾਰਟੀਕੁਲਰ ਥਾਂ ਦੇ ਉੱਤੇ ਜਿੱਥੇ ਉਹ ਬਣਿਆ ਉਹੀ ਥਾਂ ਹੀ ਸਾਡੇ ਲਈ ਚਾਹੀਦਾ ਹੋਰ ਬਹੁਤ ਵੱਡੀ ਅਯੋਧਿਆ ਪਈ ਆ ਪਰ ਇਹ ਇੱਕ ਸਿਆਸੀ ਜਿਹੜਾ ਹਥਿਆਰ ਆ ਬਹੁਤ ਕਾਰਗਰ ਸਾਬਤ ਹੋਇਆ ਖਾਸ ਕਰਕੇ ਕਾਂਗਰਸ ਦੀ ਜਿਹੜਾ ਇੱਕ ਉਹਨਾਂ ਦੀ ਜਿਹੜੀ ਏਕਾਧਿਕਾਰ ਸੀ ਉਹਨੂੰ ਤੋੜਨ ਦੇ ਵਿੱਚ ਵੀ ਇਹ ਹਥਿਆਰ ਵਰਤਿਆ ਭਾਜਪਾ ਨੇ ਤੇ ਉਹਦੇ ਲਾਹੇ ਚ ਦੋ ਵਾਰ ਉਹ ਸਰਕਾਰ ਬਣਾਉਣ ਚ ਵੀ ਕਾਮਯਾਬ ਹੋ ਗਏ ਆ ਸੋ ਮੈਨੂੰ ਲੱਗਦਾ ਵੀ ਇਹ ਜੇ ਮਸਲੇ ਆ ਜਿਹੜੇ ਇੱਕ ਦੇਸ਼ ਦਾ ਬਹੁਤ ਵੱਡਾ ਜਿਹੜਾ ਇੱਕ ਐਨਰਜੀ ਇੱਕ ਵੈਲਥ ਜਾਂ ਜੋ ਵੀ ਧਨ ਸਰਮਾਇਆ ਖਤਮ ਕਰ ਰਹੇ ਆ ਬਹੁਤ ਸਾਰਾ ਵਕਤ ਆ ਜਿਹੜਾ ਇਹਨਾਂ ਚੀਜ਼ਾਂ ਤੇ ਲਾਇਆ ਜਾ ਰਿਹਾ ਜਿਹਦੀ ਕੋਈ ਲੋੜ ਨਹੀਂ ਸੀਗੀ
ਬਿਲਕੁਲ ਬਿਲਕੁਲ ਬਰਾੜ ਸਾਹਿਬ ਸੋ ਇਹ ਉਹ ਮੁੱਦੇ ਆ ਜੀ ਜਿਹਨਾਂ ਨੂੰ ਅਸੀਂ ਆਪਣੇ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਤੇ ਐਡੇ ਹੋ ਗਏ ਆ ਪਰ ਇਹਨਾਂ ਦਾ ਇਹ ਜਿਹੜੀ ਇਹਨਾਂ ਦੇ ਫੈਸਲੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਜਿਉਂਦੇ ਜੀ ਆ ਜਾਣਗੇ ਜਾਂ ਨਹੀਂ ਇਹ ਹੋ ਗਿਆ ਜਾਂ ਆਪਣੇ ਸਿੱਖ ਕਤਲੇਆਮ ਦਾ ਜਿਹੜਾ ਮਸਲਾ ਉਹ ਵੀ ਦੇਖ ਲਓ 33-34 ਸਾਲ ਹੋ ਗਏ ਸੋ ਜਿਉਂ ਦਾ ਤਿਉਂ ਚੱਲੀ ਆ ਰਹੇ ਨੇ ਸੋ ਬਾਕੀ ਇਹਦੇ ਵਿੱਚ ਬਰਾੜ ਸਾਹਿਬ ਜਿਹੜੀ ਬਾਬਰੀ ਮਸਜਿਦ ਵਾਲੀ ਗੱਲ ਹੁੰਦੀ ਹੈ ਇਹਦੇ ਵਿੱਚ ਇੱਕ ਜ਼ਮੀਨ ਦਾ ਟੁਕੜਾ ਹੈ ਵੈਸੇ ਤੇ ਉੱਥੇ ਇੱਕ ਬਿਲਡਿੰਗ ਬਣਾ ਕੇ ਉਹਦਾ ਬਟਵਾਰਾ ਕਰ ਦੇਣ ਇੱਕ ਪਾਸੇ ਨਮਾਜ਼ ਪੜ੍ਹ ਲੈਣ ਇੱਕ ਪਾਸੇ ਉਹ ਆਪਣੀ ਰਾਮ ਦਾ ਨਾਮ ਲੈ ਲੈਣ ਸੋ ਪਤਾ ਨਹੀਂ ਕਿਉਂ ਖਿੱਚਿਆ ਜਾ ਰਿਹਾ ਜੀ ਇਸ ਮੁੱਦੇ ਨੂੰ ਇੰਨਾ ਜ਼ਿਆਦਾ ਸੋ ਬਾਕੀ ਤੁਹਾਡੇ ਕਹਿਣ ਮੁਤਾਬਿਕ ਕਿ ਬਿਲਕੁਲ ਸਿਆਸੀ ਜਿਹੜੀਆਂ ਉਹ ਹੀ ਆਪਣੇ ਲੋਕ ਆਪਣੇ ਹੱਥ ਸੇਕਦੇ ਆ ਇਹਨਾਂ ਚੀਜ਼ਾਂ ਦੇ ਉੱਤੇ
ਜੀ ਜੀ ਬਿਲਕੁਲ ਦੇਖੋ ਇਹ ਸਾਂਝਾ ਸਰਵ ਧਰਮ ਦਾ ਜੇ ਕੋਈ ਸਥਾਨ ਬਣਾਇਆ ਜਾਣਾ ਚਾਹੀਦਾ ਜਾਂ ਬਣਾ ਬਣ ਸਕਦਾ ਉਹ ਵੀ ਇੱਥੇ ਫਿਰ ਥੋੜਾ ਜਿਹਾ ਉਲਟ ਜਾਂਦੀ ਹੈ ਗੱਲ ਉਹ ਉਲਟ ਇਹ ਜਾਂਦੀ ਹੈ ਜਦੋਂ ਬੇਸ ਉਹ ਇਹ ਮੰਨਦੇ ਆ ਵੀ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਿਹੜਾ ਉੱਥੇ ਰਾਮ ਦਾ ਜਨਮ ਹੋਇਆ ਤੇ ਰਾਮ ਦਾ ਥਾਂ ਵੀ ਜੇ ਤੁਸੀਂ ਬਾਬਰੀ ਜੇ ਮਸਜਿਦ ਬਣਾਉਣੀ ਆ ਤਾਂ ਚਾਰੋਂ ਗਿੱਠਾਂ ਪਰਾਂ ਹੋ ਕੇ ਬਣਾ ਲਓ ਹੋਰ ਥਾਂ ਤੇ ਬਣਾ ਲਓ ਕੋਈ ਰੌਲਾ ਨਹੀਂ ਪਰ ਜਦੋਂ ਉਸ ਟਾਈਮ ਜਿਹੜਾ ਬਾਬਰ ਦਾ ਜਿਹੜਾ ਰਾਜ ਸੀਗਾ ਬਾਬਰ ਨੂੰ ਜਾਬਰ ਕਿਹਾ ਗੁਰੂ ਨਾਨਕ ਦੇਵ ਜੀ ਨੇ ਤੇ ਬਾਬਰ ਨੇ ਧੱਕਾ ਕੀਤਾ ਤੇ ਉਸ ਟਾਈਮ ਚ ਮੁਗਲਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿਵੇਂ ਨਾ ਕਿਵੇਂ ਸਾਰਾ ਕੁਛ ਧਰਮ ਪਰਿਵਰਤਨ ਕਰਾਉਣ ਦੀ ਹੋਰ ਦੀ ਸੋ ਗੱਲ ਤਾਂ ਇਹ ਆ ਜਾਂਦੀ ਹੈ ਵੀ ਜਦੋਂ ਜਿਹਦੇ ਹੱਥ ਚ ਡੰਗ ਆ ਜਾਂਦੀ ਹੈ ਉਹ ਆਪਦੀ ਜਿਹੜੀ ਲਾਠੀ ਤੇ ਭੈਂਸ ਵਾਲੀ ਗੱਲ ਹੋ ਜਾਂਦੀ ਹੈ ਜੀ ਹੁਣ ਜੇ ਹਿੰਦੂਤਵ ਦਾ ਰਾਜ ਆਇਆ ਤਾਂ ਉਹ ਵੀ ਤਾਂ ਹੁਣ ਆਪਦੇ ਜਿਹੜੇ ਉਹਨਾਂ ਨੇ ਮੰਨ ਲਾ ਸਕਦੇ ਹੋ ਸਕਦਾ ਇਹਨਾਂ ਦੇ ਹੱਕ ਖੋਏ ਸੀ ਤਾਂ ਉਹ ਵਾਪਸ ਮੰਗਦੇ ਆ
ਬਿਲਕੁਲ ਬਰਾੜ ਸਾਹਿਬ ਘਰ ਦੇ ਵਿਚ ਗੱਲ ਕਰੀਏ ਜਿੱਥੇ ਹੋਰ ਇੰਨੇ ਮੁੱਦੇ ਪਏ ਹੋਏ ਨੇ ਜਿਨ੍ਹਾਂ ਦੇ ਉੱਤੇ ਕੰਮ ਹੋਣ ਵਾਲੇ ਆ, ਇਹ ਕੰਮ ਬੰਦਾ ਉੱਥੇ ਸੁਰੱਖਿਅਤ ਨਹੀਂ, ਚੰਗਾ ਖਾਣ ਪੀਣ ਨੂੰ ਨਹੀਂ ਉੱਥੇ, ਸੋ ਯੂਟਿਊਬ ਤੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਜਦੋਂ ਵੀ ਕੋਈ ਖਬਰ ਆਉਂਦੀ ਹੈ ਤੇ ਦੇਖ ਕੇ ਦਿਲ ਦਹਿਲ ਜਾਂਦਾ, ਚਾਹੇ ਉਹ ਸਬਜ਼ੀਆਂ ਨਾਲ ਰਿਲੇਟਡ ਹੋਵੇ, ਦੁੱਧ ਨਾਲ ਰਿਲੇਟਡ ਹੋਵੇ ਜਾਂ ਆਮ ਬੰਦੇ ਦੀ ਸੁਰੱਖਿਆ ਲਈ ਦੀ ਗੱਲ ਹੋਵੇ, ਸੋ ਕਿਸੇ ਵੀ ਪਾਸਿਓਂ ਕੋਈ ਇਸ ਤਰ੍ਹਾਂ ਨਹੀਂ ਲੱਗਦਾ ਕਿ ਬੰਦਾ ਸੇਫ ਰਹਿ ਗਿਆ ਉੱਥੇ। ਬਾਕੀ ਇਹ ਹੁੰਦਾ ਕਿ ਉੱਥੇ ਰਹੋ ਤੇ ਸ਼ਾਇਦ ਇੰਨਾ ਨਹੀਂ ਲੱਗਦਾ, ਪਰ ਜਦੋਂ ਤੁਸੀਂ ਪੰਜਾਬ ਤੋਂ ਜਾਂ ਭਾਰਤ ਤੋਂ ਬਾਹਰ ਹੁੰਦੇ ਆ ਤੇ ਫੇਰ ਤੁਹਾਨੂੰ ਏਦਾਂ ਲੱਗਦਾ ਵੀ ਉੱਥੇ ਪਤਾ ਨਹੀਂ ਕੀ ਕਲਾਹਾਰ ਮਚਿਆ ਹੋਇਆ। ਸੋ ਜਦੋਂ ਮੈਂ ਆਪਣੀ ਗੱਲ ਕਰਾਂ ਕਿ ਜਦੋਂ ਮੈਂ ਵੀ ਪਿਛਲੇ ਸਾਲ ਗਈ ਆ ਪੰਜਾਬ ਤੇ ਪਹਿਲਾਂ ਦਿੱਲੀ ਉਤਰਿਆ ਤੇ ਮੈਨੂੰ ਦਿੱਲੀ ਜਾ ਕੇ ਸਾਰੇ ਬੰਦੇ ਨੂੰ ਮੈਂ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਸੀਗੀ ਕਿ ਕਿਤੇ ਗੁੰਡਾ ਤਾਂ ਨਹੀਂ, ਕਿਤੇ ਇਹ ਏਦਾਂ ਤਾਂ ਨਹੀਂ। ਸੋ ਇੱਕ ਕਹਿ ਲਓ ਸ਼ਾਇਦ ਬਾਹਰ ਬੈਠਿਆਂ ਦਾ ਬ੍ਰੇਨ ਵਾਸ਼ ਹੋ ਰਿਹਾ ਜਾਂ ਉੱਥੇ ਸੱਚਮੁੱਚ ਹੀ ਇੰਨਾ ਕੁਛ ਵਾਪਰ ਰਿਹਾ ਭਾਰਤ ਦੇ ਵਿੱਚ, ਪਤਾ ਨਹੀਂ ਜੀ। ਪਰ ਅਰਦਾਸ ਜ਼ਰੂਰ ਕਰਦੇ ਹਾਂ ਕਿ ਇਹ ਖਬਰਾਂ ਜਿਹੜੀਆਂ ਖਤਮ ਹੋਣ ਤੇ ਕੋਈ ਸੁਖਾਵੀਆਂ ਖਬਰਾਂ ਜਿਹੜੀਆਂ ਸਾਨੂੰ ਭਾਰਤ ਤੋਂ ਪੰਜਾਬ ਤੋਂ ਆਉਣੀਆਂ ਸ਼ੁਰੂ ਹੋਣ।
ਦੇਖੋ ਵਾਪਰ ਸਾਰੇ ਕਿਤੇ ਰਿਹਾ, ਵਾਪਰ ਇਹ ਨਹੀਂ ਹੈ, ਝੂਠ ਨਹੀਂ ਹੈ, ਸਭ ਕੁਛ ਹੋ ਰਿਹਾ। ਲੋਕਾਂ ਨੇ ਲੋੜਾਂ ਵਧਾ ਲਈਆਂ, ਲਾਈਫ ਦਾ ਸਟਾਈਲ ਚੇਂਜ ਕਰ ਲਿਆ, ਨਸ਼ਿਆਂ ਦੇ ਲਾ ਲਿਆ, ਪੈਸਾ ਹਰ ਥਾਂ ਤੇ ਚਾਹੀਦਾ, ਪੈਸੇ ਬਿਨਾਂ ਸਰਦਾ ਨਹੀਂ। ਜਦੋਂ ਪੈਸਾ ਕੰਮ ਬੇਰੁਜ਼ਗਾਰੀ ਆ, ਪੈਸੇ ਲਈ ਫਿਰ ਈਜ਼ੀ ਮਨੀ ਲਈ ਫਿਰ ਉਹ ਦੇਖਦੇ ਆ ਵੀ ਕਿੱਥੇ ਸੌਖਾ ਤੇ ਵਧੀਆ ਮਿਲ ਸਕਦਾ, ਤਾਂ ਉਹ ਫਿਰ ਕੀ ਕਰਦੇ ਆ, ਬੁਢਾਪੇ ਦੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਆ, ਜਿਹੜੇ ਭੱਜ ਨੱਸ ਨਹੀਂ ਸਕਦੇ ਉਹਨਾਂ ਤੋਂ ਚੀਜ਼ਾਂ ਖੋਹਦੇ ਆ, ਜਾਂ ਕੋਈ ਅਬਲਾ ਲੋਕਾਂ ਤੋਂ ਜਿਹਨਾਂ ਦੇ ਜਿਹੜੇ ਕਮਜ਼ੋਰ ਆ ਉਹਨਾਂ ਲੋਕਾਂ ਤੋਂ ਚੀਜ਼ਾਂ ਖੋਹਦੇ ਆ, ਤੇ ਏਦਾਂ ਕਰਕੇ ਜਿਹੜੀਆਂ ਫਿਰ ਲੁੱਟਾਂ ਖੂਹਾਂ ਦੇ ਵਿੱਚ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ, ਮੂਹਰਲਾ ਮਰ ਜੇ ਜਿਉਂਦਾ ਰਹੇ ਇਹ ਕੋਈ ਮੈਟਰ ਨਹੀਂ ਹੈਗਾ। ਸੋ ਇਹ ਚੀਜ਼ਾਂ ਇਕੱਲੇ ਭਾਰਤ ਚ ਨਹੀਂ ਹੈ, ਅਮੈਰੀਕਾ ਚ ਵੀ ਜੇ ਅਸੀਂ ਦੇਖੀਏ ਤਾਂ ਅਮੈਰੀਕਾ ਦੇ ਵਿੱਚ ਵੀ ਅਸੀਂ ਹਰ ਰੋਜ਼ ਸੁਣਦੇ ਹਾਂ ਵੀ ਰਾਤ ਨੂੰ ਪੈਟਰੋਲ ਪੰਪਾਂ ਤੇ ਆਉਂਦੇ ਆ ਤੇ ਕਿੱਦਾਂ ਲੁੱਟਾਂ ਖੂਹਾਂ ਕਰਕੇ ਤੇ ਬੰਦੇ ਤੱਕ ਮਾਰ ਕੇ ਚਲੇ ਜਾਂਦੇ ਆ, ਤੇ ਕੋਈ ਇਹ ਚੀਜ਼ ਆਸਟ੍ਰੇਲੀਆ ਦੇ ਵਿੱਚ ਵੀ ਨਹੀਂ ਲੁਕੀ ਹੋਈ। ਜੇ ਆਸਟ੍ਰੇਲੀਆ ਦੇ ਵਿੱਚ ਵੀ ਗੱਲ ਕਰੀਏ ਤਾਂ ਸਾਡੇ ਇਸ ਟਾਈਮ ਲਿਸਨਰਸ ਨਾਲ ਵੀ ਪੁੱਛ ਕੇ ਦੇਖ ਲਓ, ਬਹੁਤ ਸਾਰੇ ਲਿਸਨਰਸ ਆ ਜਿਨ੍ਹਾਂ ਨੂੰ ਇਹ ਜਿਹਾ ਵਾਕਿਆ ਜਿਹੜਾ ਮਿਲਿਆ ਹੋਊਗਾ ਵੀ ਰਾਤ ਨੂੰ ਉਹ ਕਿਤੇ ਜੌਬ ਕਰਦੇ ਆ ਤੇ ਉਹਨਾਂ ਨੂੰ ਕੋਈ ਲੁੱਟਣ ਵਾਲੇ ਜਾਂ ਕੋਈ ਏਦਾਂ ਤੰਗ ਕਰਨ ਵਾਲੇ ਲੋਕ ਆਏ ਨਾ ਹੋਣ, ਇਹ ਹੋ ਨਹੀਂ ਸਕਦਾ। ਸੋ ਮਾੜੇ ਅੰਸਰ ਦੁਨੀਆਂ ਭਰ ਦੇ ਹਰ ਕੋਨੇ ਦੇ ਵਿੱਚ ਆ, ਹਰ ਥਾਂ ਦੇ ਉੱਤੇ ਮਾੜੇ ਅੰਸਰ ਆਪੋ ਆਪਣਾ ਜਿਹੜਾ ਨਿਭਾਉਂਦੇ ਆ ਰੋਲ, ਜਿਹੜਾ ਉਹਨਾਂ ਨੂੰ ਉਹਨਾਂ ਦੀ ਡਿਊਟੀ ਲੱਗੀ ਆ ਉਹ ਕਰਦੇ ਆ, ਪਰ ਇਹਦੇ ਤੇ ਇਹਨੂੰ ਕੰਟਰੋਲ ਜੇ ਕਹਿ ਸਕਦੇ ਆ ਮਿਨੀਮਾਈਜ਼ ਕੀਤਾ ਜਾ ਸਕਦਾ, ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਇਹ ਇੱਕ ਵੱਡਾ ਹੈ। ਪਰ ਦੇਖੋ ਇੱਕ ਬੰਦੇ ਦੀ ਕੋਈ 20-50-100 ਰੁਪਏ ਦੀ ਪੂਰਤੀ ਲਈ ਤੇ ਦੂਜੇ ਬੰਦੇ ਦੀ ਜਾਨ ਦੀ ਉਹ ਕੀਮਤ ਆ। ਮੈਂ ਰਾਤ ਹੀ ਆਪਣੇ ਪਿੰਡ ਗੱਲ ਹੋ ਰਹੀ ਸੀ ਤਾਂ ਮੈਨੂੰ ਪਤਾ ਲੱਗਿਆ ਪਿਛਲੇ ਦੋ ਕੁ ਦਿਨ ਪਹਿਲਾਂ ਨਾ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਜੋੜਾ ਸੁਬਹਾ ਸੁਬਹਾ ਸੈਰ ਕਰਨ ਨਿਕਲਿਆ ਤੇ ਮੀਆਂ ਬੀਬੀ ਤੇ ਉਹ ਸੈਰ ਕਰਦਿਆਂ ਨੂੰ ਜਾਂਦਿਆਂ ਨੂੰ ਮੂਹਰੋਂ ਕੋਈ ਲੁਟੇਰੇ ਟੱਕਰ ਗਏ ਤੇ ਉਹ ਲੁਟੇਰਿਆਂ ਨੇ ਉਹਨਾਂ ਤੋਂ ਚੇਨ ਵਗੈਰਾ ਤੇ ਉਹਨਾਂ ਦੀ ਖੋਹੀ ਤਾਂ ਉਸ ਮੁੰਡੇ ਨੇ ਉਹਦੀ ਵਿਰੋਧ ਤਾਂ ਕੀਤੀ ਜਦੋਂ ਵੀ ਜਦੋਂ ਲੁਟੇਰੇ ਖੋਹ ਰਹੇ ਸੀ ਤਾਂ ਉਹਨਾਂ ਨੇ ਉਹਦੇ ਚਾਕੂ ਮਾਰਿਆ ਤੇ ਚਾਕੂ ਆ ਜਿਹੜਾ ਉਹਦਾ ਉਹ ਕਿਡਨੀ ਦੇ ਵਿੱਚ ਦੀ ਪਾਰ ਨਿਕਲ ਗਿਆ ਤੇ ਉਹ ਪਿਛਲੇ 4 ਦਿਨ ਸੰਘਰਸ਼ ਕਰਨ ਤੋਂ ਬਾਅਦ ਉਹ ਮੁੰਡੇ ਦੀ ਡੈਥ ਹੋ ਗਈ ਆ ਕੱਲ ਤੇ ਉਹ ਬੜਾ ਸਾਰੇ ਅਫਸੋਸ ਸੀ ਸਾਡਾ ਏਰੀਆ ਸਾਰਾ ਬੰਦ ਕੀਤਾ ਹੋਇਆ ਸੀ ਅਫਸੋਸ ਦੇ ਵਿੱਚ ਤੇ ਹੁਣ ਦੇਖੋ ਇੱਕ ਬੰਦਾ 150-200-4000 ਦੀ ਚੀਜ਼ ਲਈ ਤੇ ਉਹਨੇ ਇੱਕ ਨਵੇਂ ਵਿਆਹੇ ਨੌਜਵਾਨ ਦੀ ਜਿਹੜਾ ਕੀ ਅਜੇ ਆਪਣੇ ਚਾਹ ਉਹਨੇ ਪੂਰੇ ਨਹੀਂ ਕੀਤੇ ਕੁਛ ਵੀ ਉਹਨਾਂ ਪਰਿਵਾਰ ਦੇ ਵੀ ਚਾਹ ਹੋਣੇ ਆ ਤੇ ਉਹਨਾਂ ਨੇ ਇੱਕ ਮਿੰਟ ਲਾਇਆ ਉਹਦੇ ਚਾਕੂ ਮਾਰਿਆ ਨਾ ਇਹ ਦੇਖਿਆ ਵੀ ਕਿੱਥੇ ਕਿਵੇਂ ਕੀ ਵੱਜਿਆ ਤੁਸੀਂ ਕੌਣ ਆ ਤੁਸੀਂ ਕੁਛ ਵੀ ਇਹੋ ਜਿਹਾ ਕੁਛ ਕਰ ਸਕਦੇ ਹੋ ਜਿਹਦੇ ਨਾਲ ਜਾਣ ਪਾ ਜਾਵੇ ਬੰਦੇ ਦੀ ਚੀਜ਼ਾਂ ਬਣ ਜਾਂਦੀਆਂ। ਪਰ ਇਹ ਚੀਜ਼ਾਂ ਤਾਂ ਜੀ ਆਉਂਦੀਆਂ ਤੇ ਸਾਨੂੰ ਆਪਣੇ ਆਪ ਨੂੰ ਚੌਕਸ ਰੱਖਣਾ ਪੈਣਾ, ਹੋਰ ਕੋਈ ਹੱਲ ਨਹੀਂ ਹੈ। ਤੁਸੀਂ ਹਰ ਟਾਈਮ ਹੀ ਤੁਹਾਨੂੰ ਇਸ ਢੰਗ ਨਾਲ ਜ਼ਿੰਦਗੀ ਜਿਉਣੀ ਪੈਣੀ ਆ ਵੀ ਤੁਸੀਂ ਹਰ ਚੀਜ਼ ਤੋਂ ਆਪਣੇ ਆਪ ਨੂੰ ਬਚਾ ਕੇ ਲੰਘ ਸਕੋ।
ਬਿਲਕੁਲ ਬਰਾੜ ਸਾਹਿਬ, ਇੱਕ ਤਾਂ ਗੱਲ ਇਹ ਹੈ ਕਿ ਕਿਸੇ ਨੇ ਜਾਨ ਲੈ ਲਈ ਪਰ ਜਾਨ ਦੀ ਕੀਮਤ ਕੋਈ ਰਹਿ ਹੀ ਨਹੀਂ ਗਈ, ਜਿਸ ਤਰ੍ਹਾਂ ਨਾ ਜੋ ਖਬਰਾਂ ਵਿੱਚ ਦੇਖਦੇ ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਿਸੇ ਨੇ ਜਾਨ ਲੈ ਲਈ, ਪਰ ਖੁਦਕੁਸ਼ੀਆਂ ਦੀ ਜਿਹੜੀ ਗੱਲ ਹੈ ਜਿਹੜੀਆਂ ਖਬਰਾਂ ਪੰਜਾਬ ਤੋਂ ਵੀ ਕੋਈ ਨਵੀਂ ਗੱਲ ਨਹੀਂ ਰਹਿ ਗਈ, ਰੋਜ਼ ਦੀ ਇੱਕ ਆਮ ਜਿਹੀ ਗੱਲ ਬਣ ਗਈ ਕਿਉਂਕਿ ਤੁਹਾਨੂੰ ਇੱਕ ਦੋ ਖਬਰਾਂ ਮਿਲੀ ਜਾਂਦੀਆਂ। ਸੋ ਪਹਿਲਾਂ ਤਾਂ ਜਿੱਥੇ ਹੁੰਦਾ ਸੀਗਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਅੱਜ ਇੱਕ ਹੋਰ ਖਬਰ ਜੋ ਮੈਂ ਦੇਖ ਰਹੀ ਸੀ ਕਿ ਕਾਲਜ ਚ ਫੀਸ ਭਰਨ ਨੂੰ ਅਸਮਰੱਥ ਕਿਸਾਨ ਦੇ ਪੁੱਤਰ ਨੇ ਜਾਨ ਦਿੱਤੀ। ਸੋ 18 ਸਾਲ ਦਾ ਬੱਚਾ ਇੱਕ ਜੋ ਇੱਕ ਔਰ ਜੈਨੂਅਨ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਕਿ ਜ਼ਿੰਦਗੀ ਜਿਉਣ ਲਈ ਉੱਥੇ ਲਗਜ਼ਰੀਜ਼ ਵੱਧ ਗਈਆਂ ਸੋ ਉਹਦੇ ਲਈ ਇਹ ਕੁਛ ਹੋ ਰਿਹਾ, ਪਰ ਇੱਕ ਜੈਨੂਅਨ ਜਿਹੜੀਆਂ ਨੀਡਸ ਹੈ, ਜਿਹੜੀਆਂ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਆ, ਉਹਨਾਂ ਤੋਂ ਵੀ ਵਾਂਝੇ ਆ ਉੱਥੇ ਇਨਸਾਨ, ਔਰ ਆਪਣੀਆਂ ਜਾਨਾਂ ਤੱਕ ਦੇ ਰਹੇ ਆ, ਸੋ ਇਹ ਕਿੱਥੋਂ ਤੱਕ ਜਾਇਜ਼ ਆ?
ਦੇਖੋ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਹੈਗੀ ਜਾਗਰਤੀ ਦੀ ਕਮੀ, ਐਜੂਕੇਸ਼ਨ ਦੀ ਕਮੀ ਆ। ਹੁਣ ਇੱਕ ਆਮ ਬੀ ਏ ਕਰ ਰਹੇ ਨੌਜਵਾਨ ਦੀ ਇੱਕ ਸਮੈਸਟਰ ਦੀ ਉੱਥੇ ਫੀਸ ਕਿੰਨੀ ਹੋਊਗੀ? 3,000, 4,000, 5,000 ਰੁਪਇਆ, ਇਦੋਂ ਵੱਧ ਨੀ ਹੋ ਸਕਦੀ, ਵੱਧ ਤੋਂ ਵੱਧ 5,000 ਹੋਊਗੀ। ਹਾਂ, 5,000 ਰੁਪਇਆ ਜੇ ਹੁਣ ਉਸ ਨੌਜਵਾਨ ਨੂੰ ਜਾਂ ਉਹਦੇ ਪਰਿਵਾਰ ਨੂੰ ਜਾਂ ਅਸੀਂ ਆਲੇ ਦੁਆਲੇ ਨੂੰ ਐ ਜਾਗਰੂਕ ਕੀਤਾ ਹੋਵੇ ਵੀ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨੀ, ਕੰਮ ਕਰੋ ਭਾਈ, ਇੱਥੇ ਆ ਕੇ ਬੱਚਾ $10,000 ਆਪਦੀ ਫੀਸ ਕੱਢ ਲੈਂਦਾ, ਤਾਂ ਕਿਵੇਂ ਕੱਢ ਲੈਂਦਾ? ਕੰਮ ਕਰਕੇ। ਤੇ ਉਹੋ ਜਿਹਾ ਬੱਚਾ ਜਿਹਨੇ ਉੱਥੇ, ਕਿਉਂਕਿ ਇੱਥੇ ਜਿਹੜੇ ਆਉਂਦੇ ਆ ਉਸ ਸਕੇਲ ਦੇ ਬੱਚੇ ਆਉਂਦੇ ਆ ਜਿਹੜੇ ਕਿ 20-30 ਲੱਖ ਲਾ ਸਕਦੇ ਆ, ਸੋ ਕਹਿਣ ਦਾ ਭਾਵ ਸੁਖਾਲੇ ਘਰਾਂ ਦੇ ਜਵਾਕ ਹੀ ਆਉਂਦੇ ਆ ਬਾਹਰ, ਜਿਹੜੇ ਜਿਨ੍ਹਾਂ ਨੂੰ ਸਰਦਾ ਹੁੰਦਾ ਕੰਮ ਬਿਨਾ, ਤੇ ਉਹ ਵੀ ਆ ਕੇ ਇੱਥੇ ਫੀਸ ਕੱਢ ਲੈਂਦੇ ਆ, ਕੰਮ ਕਰਦੇ ਆ। ਉਹਨਾਂ ਨੂੰ ਇੱਥੋਂ ਦਾ ਕਲਚਰ ਮਾਹੌਲ ਚ ਪਤਾ ਲੱਗ ਜਾਂਦਾ ਵੀ ਕੰਮ ਕੋਈ ਬੁਰਾ ਨੀ। ਹੁਣ ਜੇ ਇਸ ਬੱਚੇ ਨੂੰ ਇਹ ਦੱਸਿਆ ਹੁੰਦਾ ਮਾਂ ਬਾਪ ਨੇ ਵੀ ਭਾਈ ਸਾਡੇ ਜੁੰਮੇ ਤਾਂ ਇੰਨਾ ਕਰਜ਼ਾ, ਤੇ ਤੂੰ ਜੇ ਕੰਮ ਕਰਨਾ ਚਾਹੁੰਦਾ ਤੂੰ ਨਾਲ ਨਾਲ ਕਰ ਕੰਮ, ਨਾਲ ਨਾਲ ਜੇ ਪੜ੍ਹਨਾ ਚਾਹੁੰਦਾ ਤੇ ਨਾਲ ਨਾਲ ਆਪਦਾ ਖਰਚਾ ਕੱਢ, ਪੜ੍ਹਾਈ ਕਰ, ਤੇ ਇਹ ਜੀ ਕੋਈ ਗੱਲ ਨੀ ਜਿੱਥੇ ਕੰਮ ਨਹੀਂ ਮਿਲਦਾ। ਜੇ ਤੁਸੀਂ ਕੋਈ ਕਰਨਾ ਚਾਹੋ ਨਾ, ਓਵਰ ਟਾਈਮ ਵੀ ਮਿਲਦੇ ਆ, ਸਭ ਕੁਛ ਮਿਲਦਾ ਗਾ, ਜੇ ਜਿਹੜਾ ਬੰਦੇ ਕਰਨ ਦੀ ਨੀਯਤ ਨੀਤੀ ਹੋਵੇ। ਜਿਹੜੇ ਬੰਦੇ ਦੀ ਇਹ ਨੀਯਤ ਨੀਤੀ ਹੋਵੇ ਵੀ ਫਲਾਨਾ ਬੰਦਾ, ਫਲਾਨਾ ਦਾ ਮੁੰਡਾ ਮਾਸਟਰ ਲੱਗ ਗਿਆ, ਉਹਦੇ 50,000 ਰੁਪਇਆ ਤਨਖਾਹ ਆਉਂਦੀ ਆ, ਤੜਕੇ ਹੀਰੋ ਹੁੰਡੇ ਤੇ ਜਾਂਦਾ, 4 ਵਜੇ ਮੁੜ ਆਉਂਦਾ, ਤੇ ਉਵੇਂ ਮੈਨੂੰ ਤਾਂ ਕੰਮ ਚਾਹੀਦਾ, ਤੇ ਉਹ ਜੀ ਮੈਨੂੰ ਚਾਹੀਦਾ, ਫੇਰ ਭਾਈ ਤੁਸੀਂ ਆਤਮ ਹੱਤਿਆ ਜਾਂ ਆਪਦੀਆਂ ਜਾਂ ਸਧਰਾਂ ਨੂੰ ਦੀ ਹੱਤਿਆ ਇਹ ਹੀ ਕਰ ਸਕਦੇ ਹੋ। ਜੇ ਤੁਸੀਂ ਸਧਰਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ, ਪੜ੍ਹਨਾ ਲਿਖਣਾ ਚਾਹੁੰਦੇ ਹੋ, ਸਾਰਾ ਕੁਛ ਕਰਨਾ ਚਾਹੁੰਦੇ, ਤਾਂ ਤੁਹਾਨੂੰ ਉੱਥੇ ਵੀ ਕੰਮ ਬਾਰੇ ਸੋਚਣਾ ਪਊਗਾ। ਉੱਥੇ ਤੁਸੀਂ ਬਹੁਤ ਸਾਰੇ ਇਹੋ ਜਿਹੇ ਕੰਮ ਕਰ ਸਕਦੇ ਹੋ ਜਿਹਦੇ ਨਾਲ ਸਾਈਡ ਇਨਕਮ ਤੋਰ ਸਕਦੇ ਹੋ। ਜੇ ਸਾਈਡ ਇਨਕਮ ਤੁਸੀਂ ਸ਼ੁਰੂ ਕਰ ਲਈ ਨਾ, ਤਾਂ ਤੁਸੀਂ ਤੁਸੀਂ ਪੜ੍ਹ ਲਿਖ ਵੀ ਜਾਓਗੇ ਤੇ ਤੁਸੀਂ ਆਪਦੇ ਮਾਂ ਬਾਪ ਦਾ ਵੀ ਸਹਾਰਾ ਬਣ ਜਾਓਗੇ, ਤੇ ਤੁਹਾਨੂੰ ਰੁਟੀਨ ਤੇ ਆਦਤ ਵੀ ਪੈ ਜੂਗੀ। ਹੁਣ ਮੰਨ ਲਈ ਅੱਜ ਦੀ ਇਸ ਖ਼ਬਰ ਚ ਦੇਖਦੇ ਹਾਂ ਤਾਂ ਉਹ ਲਿਖਿਆ ਵੀ ਉਹਦੇ ਕੋਲੇ 2.5 ਕਿੱਲੇ ਜ਼ਮੀਨ ਸੀ ਇਹਨਾਂ ਦੇ ਬਾਪ ਕੋਲੇ, ਤੇ ਉਹ ਵੀ 2 ਲੱਖ ਦੇ ਕਰਜ਼ੇ ਹੇਠ ਸਨ। ਦੇਖੋ ਜੇ 2.5 ਕਿੱਲੇ ਜ਼ਮੀਨ ਸੀ, ਜੇ ਹੁਣ ਮੁੰਡਾ ਚਾਹੁੰਦਾ ਮੈਂ ਮਿਹਨਤ ਕਰਨੀ ਹੈ, ਤਾਂ ਮੁੰਡੇ ਨੇ ਕੀ ਕਰਨਾ ਸੀਗਾ ਵੀ ਇਕੱਲਾ ਉਪਰਾਲਾ ਸੀ। ਮੈਂ ਜੇ ਪਰਸਨਲ ਪੱਧਰ ਤੇ ਛੋਟੀ ਜਿਹੀ ਗੱਲ ਕਰਾਂ ਤਾਂ ਛੋਟਾ ਜਿਹਾ ਤਰੀਕਾ ਇਹ ਆ ਵੀ ਮੰਨ ਲਓ ਮੁੰਡਾ ਕਿਤੋਂ ਵੀ ਗੁਲਾਬ ਦੀਆਂ ਕਲਮਾਂ ਕੱਟ ਲਿਆਉਂਦਾ, 100, 50, 200 ਮਿਹਨਤ ਕਰਕੇ, ਉਹ ਉੱਥੇ ਨਾਲ ਨਾਲ ਵੱਟਾਂ ਦੇ 4 ਛਪੇਰੇ ਲਾ ਦਿੰਦਾ, ਜਿਨ੍ਹਾਂ ਨੇ ਕੋਈ ਥਾਂ ਵੀ ਨੀ ਰੋਕਣਾ ਸੀ, ਕੋਈ ਐਕਸਟਰਾ ਸੋਰਸਿਸ ਵੀ ਨੀ ਲੈਣਾ ਸੀ, ਤੇ ਉਹ 1 ਸਾਲ ਬਾਅਦ ਹੀ ਤੁਹਾਨੂੰ ਫੁੱਲ ਦੇਣ ਲੱਗ ਜਾਂਦੇ। ਤੇ ਇਸ ਟਾਈਮ ਜਿਹੜੇ ਗੁਲਕੰਦ ਲਈ ਫੁੱਲ ਆ ਉਹ 500 ਰੁਪਈਏ ਤੋਂ ਸ਼ੁਰੂ ਹੁੰਦੇ ਆ, ਜੇ ਕਿਲੋ ਦੀ ਗੱਲ ਕਰੀਏ ਤਾਂ ਉਹ 20,000-30,000 ਦੇ ਵੱਟਾਂ ਤੋਂ ਫੁੱਲ ਹੀ ਕੱਢ ਲੈਂਦਾ ਆਪਦੀ ਪੜ੍ਹਾਈ ਜੋਗੇ, ਇਹਦੇ ਨਾਲੇ ਸ਼ੌਂਕ ਤੇ ਨਾਲੇ ਕੰਮ ਤੇ ਨਾਲੇ ਕਿਤੋਂ ਹੱਥ ਨੀ ਅੱਡਨੇ ਪੈਣੇ ਸੀ। ਵੀ ਬਹੁਤ ਸਾਰੀਆਂ ਚੀਜ਼ਾਂ, ਇੱਕ ਪਸ਼ੂ ਰੱਖ ਕੇ ਉਹਨੂੰ ਸਾਂਭ ਕੇ ਉਹਦੇ ਤੋਂ ਕਮਾਈ ਲੈ ਸਕਦਾ ਸੀ, ਪਰ ਗੱਲ ਤਾਂ ਇਹ ਆ ਜਾਂਦਾ ਵੀ ਅਸੀਂ ਚਾਹੁੰਦੇ ਹਾਂ ਵੀ ਸਾਡਾ ਬੱਚਾ ਇਹ ਕੰਮ ਨਾ ਕਰੇ। ਕਿਉਂ ਕੰਮ ਕਰੇ ਸਾਡਾ ਬੱਚਾ? ਸਾਡਾ ਅਸੀਂ ਇੰਨੇ ਥੋੜਾ ਹੋਵਾਂਗੇ ਵੀ ਅਸੀਂ ਕੰਮ ਕਰਾਂਗੇ ਸਾਡੇ ਬੱਚੇ ਤੋਂ? ਇਹ ਜਿਹੀਆਂ ਗੱਲਾਂ ਆਉਂਦੀਆਂ। ਸੋ ਇਹਨਾਂ ਚੀਜ਼ਾਂ ਨਾਲ ਸਾਨੂੰ ਜਾਣੇ ਅਣਜਾਣੇ ਚ ਅਸੀਂ ਨਾ ਆਪਦੇ ਨੁਕਸਾਨ ਆਪਦੇ ਬੱਚਿਆਂ ਨੂੰ ਵੀ ਗਲਤ ਕਲਚਰ ਦੇ ਰਹੇ ਹੁੰਦੇ ਹਾਂ ਤੇ ਉਹਨਾਂ ਨੂੰ ਰੋਕ ਰਹੇ ਹੁੰਦੇ ਹਾਂ ਕੰਮ ਕਰਨ ਤੇ। ਅਸੂਲ ਇਹ ਹੋਣਾ ਚਾਹੀਦਾ ਜਿਵੇਂ ਆਸਟ੍ਰੇਲੀਆ ਦੇ ਵਿੱਚ ਤੁਸੀਂ ਦੇਖਿਆ ਵੀ ਜਦੋਂ 14-15 ਸਾਲ ਦਾ ਬੱਚਾ ਹੋ ਜਾਂਦਾ ਤੇ ਉਹਨੂੰ ਮਾਪੇ ਕਹਿੰਦੇ ਆ ਵੀ ਜਾ ਤੂੰ ਭਾਈ ਕਿਸੇ ਸ਼ੋਪਿੰਗ ਸੈਂਟਰ ਤੇ ਲੱਗ ਜਾ, ਟੇਲਰ ਤੇ ਲੱਗ ਜਾ, ਕੁਛ ਨਾ ਕੁਛ ਥੋੜਾ ਬਹੁਤ ਕੰਮ ਕਰ ਤੇ ਕਮਾ। ਉਹਦੇ ਨਾਲ ਉਹਨੂੰ ਕੀ ਹੁੰਦਾ, ਉਹ ਯੂਜ਼ ਟੂ ਹੋ ਜਾਂਦਾ ਕੰਮ ਕਰਨ ਦਾ, ਜੋ ਕੰਮ ਕਰਨ ਦਾ ਯੂਜ਼ ਟੂ ਹੋ ਜਾਂਦਾ, ਪੈਸੇ ਕਮਾਉਣ ਦਾ ਯੂਜ਼ ਟੂ ਹੁੰਦਾ, ਉਹਨੂੰ ਮਜ਼ਾ ਆਉਂਦਾ ਆਪਦੇ ਪੈਸਿਆਂ ਨੂੰ ਖਰਚਣ ਦਾ, ਤਾਂ ਫਿਰ ਉਹ ਕਿਸੇ ਤੇ ਬੋਝ ਹੀ ਨੀ ਬਣਦਾ। ਸੋ ਇਹ ਵੱਡੀਆਂ ਗੱਲਾਂ ਦਿਖਾਈ ਦਿੰਦੀਆਂ ਮੈਨੂੰ।
ਬਿਲਕੁਲ ਜੀ, ਸੋ ਇਹ ਗੱਲ ਤੁਸੀਂ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਅਵੇਅਰਨੈਸ ਆ ਉਹਦੀ ਕਮੀ ਆ, ਪਰ ਇਹਨਾਂ ਗੱਲਾਂ ਬਾਰੇ ਵੀ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ। ਸੋ ਪੰਚਾਇਤ ਲੈਵਲ ਤੇ ਜਿਹੜੀਆਂ ਮੈਨੂੰ ਲੱਗਦਾ ਕਿ ਇਹ ਜਾਗਰਤੀ ਦੀ ਮੁਹਿੰਮ ਜਿਹੜੀ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਕਿ ਹਰ ਪਿੰਡ ਦੇ ਵਿੱਚ ਪਹੁੰਚ ਸਕੇ, ਜੋ ਕਿ ਸਾਡੀਆਂ ਮੁੱਢਲੀਆਂ ਲੋੜਾਂ ਦੇ ਵਿੱਚੋਂ ਇੱਕ ਹੈ। ਸੋ ਸਾਡੇ ਨਾਲ ਬਰਾੜ ਸਾਹਿਬ ਗੁਰਵਿੰਦਰ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਵਕਰੀ ਤੋਂ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਨਾਲ ਇਹਨਾਂ ਨੇ ਇੱਕ ਵਿਚਾਰ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਕਹਿ ਰਹੇ ਨੇ ਹਰ ਰਿਸ਼ਤੇ ਵਿੱਚ ਵਿਸ਼ਵਾਸ ਰਹਿਣ ਦਿਓ, ਜ਼ੁਬਾਨ ਤੇ ਹਰ ਵਕਤ ਮਿਠਾਸ ਰਹਿਣ ਦਿਓ, ਇਹ ਅੰਦਾਜ਼ ਹੈ ਜ਼ਿੰਦਗੀ ਜਿਉਣ ਦਾ, ਖੁਦ ਵੀ ਖੁਸ਼ ਰਹੋ ਤੇ ਦੂਜਿਆਂ ਨੂੰ ਖੁਸ਼ ਰਹਿਣ ਦਿਓ। ਸੋ ਬਹੁਤ ਹੀ ਖੂਬਸੂਰਤ ਵਿਚਾਰ ਗੁਰਵਿੰਦਰ ਸਿੰਘ ਜੀ, ਪ੍ਰੋਗਰਾਮ ਨਾਲ ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਬਣਾਈ ਰੱਖਣੀ ਹੈ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਅੱਗੇ ਚੱਲਦੇ ਹਾਂ ਜੀ। ਸੋ ਕਾਂਗਰਸ ਤੇ ਯੁਵਰਾਜ ਦੀ 11 ਨੂੰ ਤਾਜਪੋਸ਼ੀ ਤੇ ਇਸ ਸੁਰਖੀ ਦੇ ਨਾਲ ਇਹ ਖਬਰ ਆਈ ਹੈ। ਸੋ ਬਿਲਕੁਲ ਜੀ, ਯੁਵਰਾਜ ਹੀ ਕਹਿ ਸਕਦੇ ਹਾਂ ਕਿ ਜਦੋਂ ਤੋਂ ਦੇਸ਼ ਦਾ ਆਜ਼ਾਦ ਹੋਇਆ ਗਾਂਧੀ ਪਰਿਵਾਰ ਜਿਹੜਾ ਉਹ ਹੀ ਜ਼ਿਆਦਾਤਰ ਕਿਤੇ ਨਾ ਕਿਤੇ ਕਾਂਗਰਸ ਤੇ ਹਾਵੀ ਰਿਹਾ। ਸੋ ਇਸ ਖਬਰ ਬਾਰੇ ਵੀ ਦੱਸੋ ਤੇ ਇਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਕਿ ਤੁਸੀਂ ਕਿੰਨੇ ਕ ਰਿਵਿਊ ਦੋ ਸਾਨੂੰ ਇਸ ਬਾਰੇ ਕਿ ਤੁਸੀਂ ਰਾਹੁਲ ਗਾਂਧੀ ਨੂੰ ਕਿੰਨਾ ਕ ਸਮਝਦੇ ਹੋ ਕਿ ਇਸ ਅਹੁਦੇ ਲਈ ਉਹ ਹੋਣੇ ਚਾਹੀਦੇ ਆ, ਉਮੀਦਵਾਰ ਖਰੇ ਆ ਜਾਂ ਨਹੀਂ।
ਦੇਖੋ, ਤਾਜਪੋਸ਼ੀ ਤਹਿ ਦੀ ਤਾਂ ਗੱਲ ਇਹ ਆ ਵੀ ਜਦੋਂ ਕਿਸੇ ਨੇ ਬਰਾਬਰ ਕਾਗਜ਼ ਹੀ ਨੀ ਭਰੇ ਤੇ ਇਕੱਲੇ ਬੰਦੇ ਨੇ ਕਾਗਜ਼ ਭਰੇ ਆ ਤੇ ਹੁਣ ਸਿਰਫ 11 ਤਰੀਕ ਤਾਂ ਇੰਤਜ਼ਾਰ ਕੀਤਾ ਜਾ ਰਿਹਾ ਵੀ ਇੱਕ ਕਾਨੂੰਨ ਮੁਤਾਬਕ, ਸੰਵਿਧਾਨ ਮੁਤਾਬਕ ਜਦੋਂ ਕਾਗਜ਼ ਵਾਪਸ ਲੈਣ ਦੀ ਡੇਟ ਟੱਪ ਜਾਂਦੀ ਆ ਉਦੋਂ ਬਾਅਦ ਜਿਹੜਾ ਕੈਂਡੀਡੇਟ ਡਿਕਲੇਅਰ ਹੁੰਦੇ ਆ। ਤੇ ਜਦੋਂ ਰਾਹੁਲ ਗਾਂਧੀ ਨੇ ਤਾਂ ਵਾਪਸ ਲੈਣੇ ਕੋਈ ਨੀ ਕਾਗਜ਼, ਹੋਰ ਕੋਈ ਵਾਪਸ ਲੈਣ ਵਾਲਾ ਇਹ ਨੀ ਤੇ, ਸੋ ਇਹਦੇ ਚ ਕੋਈ ਸ਼ੰਕਾ ਤਾਂ ਹੈ ਨੀ ਵੀ ਉਹ ਤਾਂ ਹੁਣ ਬਣ ਗਏ ਆ। ਦੂਜੀ ਗੱਲ ਹੈ ਪਿੱਛੇ ਜੇ ਯੁਵਰਾਜ ਸ਼ਬਦ ਦੇ ਉੱਤੇ ਕਾਂਗਰਸ ਨੇ ਇਤਰਾਜ਼ ਜਤਾਇਆ ਸੀ ਤੇ ਉਹਨੇ ਕਿਹਾ ਸੀ ਵੀ ਯੁਵਰਾਜ ਸ਼ਬਦ ਨਹੀਂ ਵਰਤਿਆ ਜਾਣਾ ਚਾਹੀਦਾ ਰਾਹੁਲ ਲਈ, ਤਾਂ ਉਹਦੇ ਲਈ ਕਾਫੀ ਜਿਹੜੀਆਂ ਟੇਢੀ ਮਿੰਗੀਆਂ ਗੱਲਾਂ ਉਦੋਂ ਹੁੰਦੀਆਂ ਰਹੀਆਂ ਸਨ, ਪਰ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਯੁਵਰਾਜ ਹੀ ਕਹਿੰਦੀਆਂ ਆ ਰਹੀਆਂ ਤੇ ਕਹਿਣਗੀਆਂ ਵੀ। ਤੀਜੀ ਗੱਲ ਇਹ ਹੈ ਜੀ, ਮੈਂ ਕੱਲ ਵੀ ਕਿਹਾ ਸੀ ਵੀ ਕਾਫੀ ਲੰਮਾ ਟਾਈਮ ਰਾਹੁਲ ਗਾਂਧੀ ਨੂੰ ਹੋ ਗਿਆ, ਹੁਣ ਤਕਰੀਬਨ 12-15 ਸਾਲ ਹੋ ਗਏ ਆ ਸਿਆਸਤ ਦੇ, ਸਰਗਰਮ ਸਿਆਸਤ ਦੇ ਵਿੱਚ ਤਜਰਬੇ ਹਾਸਲ ਕਰਦੇ ਨੂੰ, ਇਹ ਵੱਖਰੀ ਗੱਲ ਆ ਵੀ ਹਜੇ ਤੱਕ ਉਹ ਆਪਣਾ ਉਹ ਲੈਵਲ ਨਹੀਂ ਸ਼ੋ ਕਰ ਸਕੇ ਜਿਹੜਾ ਲੈਵਲ ਹੋਣਾ ਚਾਹੀਦਾ। ਜਿਹੜੇ ਲੋਕ ਉਹਨਾਂ ਨੂੰ ਪੱਪੂ ਕਹਿੰਦੇ ਆ ਜਾਂ ਜਮਾਂ ਹੀ ਉਹਨਾਂ ਨੂੰ ਛੋਟੇ ਦਰਜੇ ਤੇ ਸਮਝਦੇ ਆ, ਉਹ ਇੰਨੀ ਗੱਲ ਵੀ ਨਹੀਂ ਹੈਗੀ। ਪਰ ਗੱਲ ਇੰਨੀ ਕੁ ਹੈਗੀ ਵੀ ਜਦੋਂ ਇੱਕ ਮੁਲਕ ਦੀ ਸਿਆਸਤ ਕਰਨੀ ਹੋਵੇ ਨਾ, ਇੱਕ ਮੁਲਕ ਦੇ ਵਿੱਚ ਤੁਸੀਂ ਬੰਦਾ ਚੁਣਨਾ ਹੋਵੇ ਤਾਂ ਉਦੋਂ ਉਸ ਲੈਵਲ ਉਹਨਾਂ ਕੋਲੇ ਨਹੀਂ ਹੈ। ਉਹਨਾਂ ਦਾ ਜੇ ਪਲੱਸ ਪੁਆਇੰਟ ਆ ਤਾਂ ਸਿਰਫ ਇਹ ਆ ਵੀ ਨਹਿਰੂ ਗਾਂਧੀ ਪਰਿਵਾਰ ਨਾਲ ਸੰਪਰਕ ਉਹਨਾਂ ਦਾ ਸੰਬੰਧ ਆ ਤੇ ਇਹੀ ਉਹਨਾਂ ਦਾ ਪਲੱਸ ਪੁਆਇੰਟ ਆ, ਇਸ ਤੋਂ ਬਿਨਾਂ ਹੋਰ ਕੁਛ ਨੀ। ਜਿਹੜੇ ਰਹਿ ਗਏ ਕਾਰਜਕਰਤਾ ਹੁੰਦੇ ਆ ਹਮੇਸ਼ਾ ਦੇਖਦੇ ਆ ਵੀ ਕਿ ਜੇ ਅਸੀਂ ਵੱਧ ਤੋਂ ਵੱਧ ਆਓ ਭਗਤ ਕਰਾਂਗੇ ਤਾਂ ਸਾਨੂੰ ਵੱਧ ਤੋਂ ਵੱਧ ਜਿਹੜਾ ਲਾਹਾ ਮਿਲੂਗਾ, ਤਾਂ ਹੁਣ ਉਹ ਆਓ ਭਗਤ ਦਾ ਦੌਰ ਸ਼ੁਰੂ ਹੋਇਆ ਹੋਇਆ। ਆਓ ਭਗਤ ਵਾਲੇ ਲੋਕ ਨਾ ਕਈ ਵਾਰੀ ਤੁਹਾਡਾ ਆਲਾ ਦੁਆਲਾ ਤੁਹਾਡੇ ਮਾਮਲੇ ਚ ਤੁਹਾਨੂੰ ਹੀ ਵਹਿਮ ਕ੍ਰੀਏਟ ਕਰ ਦਿੰਦਾ। ਹੁਣ ਮੇਰੇ ਵਰਗੇ ਨੂੰ ਲੋਕ ਕਹੀ ਜਾਣਗੇ ਬੜਾ ਸਿਆਣਾ ਜੋ ਸਿਆਣਾ ਕਹਿ ਕੇ ਮੇਰੇ ਵਰਗਾ ਵਹਿਮ ਦਾ ਸ਼ਿਕਾਰ ਹੋ ਜਾਂਦਾ ਵੀ ਮੈਂ ਸੱਚੀ ਸਿਆਣਾ, ਤੇ ਹਾਲਾਂਕਿ ਉਹ ਹੁੰਦਾ ਨਹੀਂ ਹੈ। ਇਹ ਚੀਜ਼ਾਂ ਨਾ ਤੁਹਾਡਾ ਆਲਾ ਦੁਆਲਾ ਤੈਅ ਕਰਦਾ। ਸੋ ਗਾਂਧੀ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਵਾਲੇ ਲੋਕ ਜਾਂ ਜਿਹੜੇ ਦੁਆ ਸਲਾਮ ਕਰਨ ਵਾਲੇ ਲੋਕ ਆ ਜਿਹੜੇ, ਉਹਨਾਂ ਨੇ ਵੀ ਜਿਹੜਾ ਉਹਨਾਂ ਦਾ ਕੱਦ ਕਾਠ ਵੱਡਾ ਕੀਤਾ ਹੋਇਆ। ਕੱਲ ਤਾਂ ਬੜੀ ਹੈਰਾਨੀ ਹੋਈ ਹੋਲਡਿੰਗ ਦੇਖ ਕੇ, ਜਿਹੜੇ ਕਾਂਗਰਸ ਦੇ ਆਫਿਸ ਦੇ ਚਾਰ ਚੁਫੇਰੇ ਕੱਲ ਹੋਲਡਿੰਗ ਲੱਗੇ ਸੀ ਨਾ ਲੋਕਾਂ ਨੇ ਲਾਏ ਸੀ, ਵੱਡੀਆਂ ਫਲੈਕਸਾਂ ਕਢਾ ਕੇ ਮੁਬਾਰਕਾਂ ਦੇ ਹੋਰ ਜੀ ਆਇਆਂ ਨੂੰ ਦੇ ਰਾਹੁਲ ਗਾਂਧੀ ਲਈ। ਉਹਨਾਂ ਚ ਇੱਕ ਨੇ ਤਾਂ ਲਿਖ ਰੱਖਿਆ ਸੀ ਪੰਡਿਤ ਰਾਹੁਲ ਗਾਂਧੀ ਜੀ, ਉਹਨਾਂ ਨੇ ਤਾਂ ਇਹਦੇ ਨਾਂ ਦੇ ਮੂਹਰੇ ਵੀ ਪੰਡਿਤ ਲਿਖ ਰੱਖਿਆ ਸੀ। ਉਹ ਮੈਂ ਉਹਦੇ ਦੋ ਕਾਰਨ ਸਮਝਦਾ ਸੀਗਾ, ਇੱਕ ਤਾਂ ਇਹ ਸੀ ਵੀ ਇਹਨੂੰ ਜਵਾਹਰ ਲਾਲ ਨਹਿਰੂ ਦੇ ਲੈਵਲ ਦਾ ਬੰਦਾ ਕਰਨ ਬਣਾਉਣ ਦੀ ਕੋਸ਼ਿਸ਼ ਸੀਗੀ, ਤੇ ਦੂਜਾ ਉਹਦੇ ਵਿੱਚ ਮੈਨੂੰ ਇਹ ਲੱਗਦਾ ਸੀ ਵੀ ਪਿਛਲੇ ਦਿਨੀ ਜਿਹੜਾ ਉਹਨੇ ਤੇ ਦੋਸ਼ ਲਾਇਆ ਸੀ ਵੀ ਉਹਨੇ ਆਪਦਾ ਹਿੰਦੂ ਧਰਮ ਨੀ ਲਿਖਿਆ, ਤੇ ਉਹ ਹੁਣ ਸਾਬਤ ਕਰਨ ਲਈ ਵੀ ਇਹ ਤਾਂ ਜਨੇਊਧਾਰੀ ਪੰਡਿਤ ਆ ਤੇ ਆਪਣੇ ਆਪ ਨੂੰ ਪੰਡਿਤ ਲਿਖਣ ਚ ਵੀ ਕੋਈ ਹਿਚਕਚਾਹਟ ਨੀ, ਸੋ ਇਸ ਲਈ ਉਹਨਾਂ ਨੇ ਹੁਣ ਇਹ ਲਿਖਿਆ। ਸੋ ਕੁੱਲ ਮਿਲਾ ਕੇ ਜਿਹੜੇ ਇਹ ਤਾਜਪੋਸ਼ੀ ਜਾਂ ਹੋਰ ਜਾ ਰਹੀ ਆ, ਮੈਨੂੰ ਨੀ ਲੱਗਦਾ ਵੀ ਕਾਂਗਰਸ ਰਾਹੁਲ ਗਾਂਧੀ ਦੇ ਨਾਲ ਰਾਹੁਲ ਗਾਂਧੀ ਨੂੰ ਬਣਾ ਕੇ ਤੇ ਕੋਈ ਵੱਡੀ ਚੁਣੌਤੀ ਮੋਦੀ ਨੂੰ ਦੇ ਸਕੂਗੀ, ਕਿਉਂਕਿ ਮੋਦੀ ਨੂੰ ਚੁਣੌਤੀ ਦੇਣ ਲਈ ਮੋਦੀ ਵਰਗਾ ਲੋਹੇ ਨੂੰ ਲੋਹੇ ਕੱਢਦਾ, ਮੋਦੀ ਵਰਗਾ ਤੇਜ਼ ਤਰਾਰ ਹੀ ਬੰਦਾ ਜਿਹੜਾ ਚਾਹੀਦਾ ਸੀਗਾ, ਜਿਹੜਾ ਕਿ ਕਾਂਗਰਸ ਦੀ ਬਾਗਡੋਰ ਸਾਂਭਦਾ। ਪਰ ਕਾਂਗਰਸ ਦੀ ਜੇ ਅਗਲੇ ਲੀਡਰਸ਼ਿਪ ਦੇਖੀਏ, ਜਿਹੜੀ ਤਾਂ ਸੀਨੀਅਰ ਲੀਡਰਸ਼ਿਪ ਹੋਊਗੀ ਆ, ਉਹ ਵੀ ਉਸ ਲੈਵਲ ਦੀ ਨਹੀਂ ਹੈਗੀ, ਤੇ ਜੇ ਜਿਹੜੀ ਜਾਂ ਤਾਂ ਉਹ ਰਿਟਾਇਰਮੈਂਟ ਦੇ ਲੱਗ ਗਏ ਜਾਂ ਉਹਨਾਂ ਦੀ ਉਹ ਜਿਹੜੀ ਹੁਣ ਤੱਕ ਦੀ ਪਰਫਾਰਮੈਂਸ ਨਹੀਂ ਰਹੀ ਵੀ ਉਹਨੂੰ ਅਸੀਂ ਪ੍ਰਧਾਨ ਮੰਤਰੀ ਦੇ ਲੈਵਲ ਦਾ ਸਮਝ ਲਈਏ, ਤੇ ਦੂਜੇ ਪਾਸੇ ਜਿਹੜੇ ਯੰਗ ਜਨਰੇਸ਼ਨ ਕਾਂਗਰਸ ਚ ਆ ਰਹੀ ਆ ਉਹਦੇ ਕੋਲੇ ਹਜੇ ਉਹਨਾਂ ਤਜਰਬਾ ਨਹੀਂ ਹੈ ਤੇ ਨਾ ਹੀ ਉਨੀ ਉਹਨਾਂ ਕੋਲੇ ਅਜੇ ਤੇਜ਼ ਤਰਾਰੀ ਆ। ਸੋ ਕੁੱਲ ਮਿਲਾ ਕੇ ਜਿਹੜਾ ਕਾਂਗਰਸ ਦਾ ਜਿਹੜਾ ਵੇਲਾ ਚਾਹੇ ਆਈ ਜਾਵੇ ਜਾਈ ਜਾਵੇ ਉਹ ਦਿਨ ਆਉਣੇ ਹੋ ਕਾਂਗਰਸ ਦੇ।
ਹੈਲੋ
ਜੀ 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 ਸੁਖਪ੍ਰੀਤ
ਜੀ, ਸਬਰਾਟ ਸਾਹਿਬ, ਉਸ ਤੋਂ ਬਾਅਦ ਖਬਰਾਂ ਦੇ ਵਿੱਚ ਦੇਖਦੇ ਹਾਂ ਜੀ। ਸੋ ਰੇਲਵੇ ਦੇ ਵਿੱਚ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਉਹ ਸਸਤੀਆਂ ਹੋਈਆਂ, ਸੋ ਇਹ ਚੰਗੀ ਗੱਲ ਹੈ, ਇਹਨਾਂ ਬਾਰੇ ਵੀ ਸਾਡੇ ਨਾਲ ਜ਼ਰੂਰ ਸਾਂਝ ਕਰੋ।
ਦੇਖੋ ਜੇ ਸੁਖਪ੍ਰੀਤ, ਫਿਰ ਖਬਰ ਲਿਖਣ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਰੇਲਵੇ ਜਾਂ ਸਰਕਾਰ ਕੋਈ ਗੱਲ ਏਦਾਂ ਲਿਖੇ ਤਾਂ ਮੰਨਣ ਯੋਗ ਆ ਕਿਉਂਕਿ ਸਰਕਾਰ ਨੇ ਉਹ ਚੀਜ਼ ਦਾ ਪ੍ਰਚਾਰ ਕਰਨਾ। ਜਦੋਂ ਕੋਈ ਅਖਬਾਰ ਇਹ ਗੱਲ ਲਿਖਦਾ ਤਾਂ ਉਦੋਂ ਬੜੀ ਹਾਸੋਹੀਣੀ ਗੱਲ ਆਉਂਦੀ ਹੈ। ਅਖਬਾਰ ਨੇ ਲਿਖਿਆ ਜੀ ਵੀ ਰੇਲਵੇ ਚ ਅੱਜ ਤੋਂ ਸਸਤਾ ਮਿਲੂਗਾ ਸਾਰਾ ਕੁਛ। ਦੇਖੋ ਸੱਚਾਈ ਇਹ ਨੀ ਹੈਗੀ, ਸੱਚਾਈ ਇਹਦੇ ਇਹ ਤੋਂ ਉਲਟਾ, ਸੱਚਾਈ ਇਹ ਤੋਂ ਉਲਟੇ ਆ ਵੀ ਜਿਹੜਾ ਰੇਲਵੇ ਸੀ, ਰੇਲਵੇ ਦੇ ਵਿੱਚ ਜਿਹੜੀ 100 ਰੁਪਏ ਦੀ ਚੀਜ਼ ਮਿਲਦੀ ਸੀ ਉਹ ਪਿਛਲੇ ਦਿਨੀ GST ਲਾਗੂ ਹੋਣ ਕਰਕੇ 118 ਦੀ ਜਾਂ 120 ਦੀ ਮਿਲਣ ਲੱਗ ਗਈ ਸੀ, ਉਹ ਹੁਣ ਮੋੜ ਕੇ ਦੁਬਾਰੇ 105 ਦੀ ਮਿਲਣ ਲੱਗ ਜੂਗੀ। ਜਾਣੀ ਕਿ GST 18% ਤੋਂ ਘਟਾ ਕੇ 5% ਕੀਤੀ ਆ, ਤੇ ਉਹਦੇ ਨਾਲ ਚੀਜ਼ਾਂ ਦਾ ਜਿਹੜਾ ਰੇਟ ਆ ਉਹ ਅੱਗੇ ਨਾਲੋਂ ਤਾਂ ਮਹਿੰਗਾ ਹੀ ਹੋਊਗਾ, ਪਰ ਰੇਟ ਅੱਗੇ ਨਾਲ ਇਸ ਨਾਲੋਂ ਘੱਟ ਜੂ GST ਨਾਲੋਂ। ਪਰ ਸਾਡੇ ਅਖਬਾਰ ਆ ਇਹ ਚਾਅ ਮਨਾਈ ਜਾਂਦੇ ਆ, ਲੋਕ ਚਾਅ ਮਨਾਈ ਜਾਂਦੇ ਵੀ ਬੜਾ ਸਸਤਾ ਹੋ ਗਿਆ ਜੀ, ਬੜਾ ਸਸਤਾ। ਸਸਤਾ ਕਿੱਥੋਂ ਹੋ ਗਿਆ, ਫਰਵਰੀ ਦੇ ਵਿੱਚ GST ਲਾਗੂ ਹੋਣ ਤੇ ਮਹਿੰਗਾ ਹੋਇਆ ਸੀ ਤੇ ਉਹਨੂੰ ਘਟਾਇਆ। ਸੋ ਇਹ ਥੋੜਾ ਜਿਹਾ ਨਾ ਸਰਕਾਰਾਂ ਦੀ ਪੱਖਪਾਤੀ ਕਰ ਜਾਂਦੇ ਆ ਅਖਬਾਰ, ਕਿਉਂਕਿ ਉਹਨਾਂ ਦੇ ਸਾਰੇ ਤੇ ਚੱਲਦੇ ਆ, ਤੇ ਇਹੀ ਤਾਂ ਹੀ ਇਹਦੀਆਂ ਖਬਰਾਂ ਬਣਦੇ ਆ
ਜੀ। ਬਰਾੜ ਸਾਹਿਬ ਤੋਂ ਅਮਰਨਾਥ ਦੇ ਹਮਲਾਵਰਾਂ ਦਾ ਹੋਇਆ ਸਫਾਇਆ। ਸੋ ਕਾਜ਼ੀ ਗੁਣ ਮੁਕਾਬਲੇ ਚ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ 3 ਹੋਈ ਤੇ 2 ਉਹਨਾਂ ਦੇ ਵਿੱਚੋਂ ਫੜੇ ਗਏ ਆ ਜੀ।
ਦੇਖੋ ਜੰਮੂ ਕਸ਼ਮੀਰ ਦੇ ਵਿਚ ਪਿਛਲੇ ਕੁਝ ਕੁ ਟਾਈਮ ਤੋਂ 3 ਮਹੀਨਿਆਂ ਦੇ ਤੋਂ ਤੇਜ਼ੀ ਤਾਂ ਬਹੁਤ ਆਈ ਹੈ, ਜਿਹੜੀਆਂ ਸੁਰੱਖਿਆ ਬਲਾਂ ਨੇ ਜਾਂ ਖਾਸ ਕਰਕੇ ਇੱਕ ਸਾਬਕਾ ਜਿਹੜਾ ਫੌਜੀ ਨੂੰ ਇੱਕ ਸਲਾਹਕਾਰ ਦੇ ਤੌਰ ਤੇ ਜਾਂ ਇੰਚਾਰਜ ਦੇ ਤੌਰ ਤੇ ਜਦੋਂ ਦਾ ਜੰਮੂ ਕਸ਼ਮੀਰ ਭੇਜਿਆ, ਉਦੋਂ ਬਾਅਦ ਤੋਂ 200 ਤੋਂ ਉੱਤੇ ਜਿਹੜੇ ਇਹ ਵੱਖਵਾਦੀ ਕਹਿ ਸਕਦੇ ਆ ਜਿਹੜੇ ਕਿ ਮਾਰੇ ਜਾ ਚੁੱਕੇ ਆ, ਤੇ ਹਰ ਰੋਜ਼ ਤੁਸੀਂ ਖਬਰ ਸੁਣਦੇ ਹੋ ਚਾਹੇ ਇਸ ਦੌਰਾਨ ਫੌਜੀ ਜਵਾਨ ਵੀ ਬਹੁਤ ਸਾਰੇ ਸ਼ਹੀਦ ਹੋਏ ਆ, ਪਰ ਕੁੱਲ ਮਿਲਾ ਕੇ ਜਿਹੜਾ ਅੱਗੇ ਨਾਲੋਂ ਕੰਟਰੋਲ ਜਿਹੜਾ ਵੱਧਦਾ ਜਾ ਰਿਹਾ, ਤੇ ਇਹ ਵੀ ਦਾਅਵਾ ਕਰ ਰਹੀ ਹੈ ਸਰਕਾਰ ਵੀ ਜਿਹੜੇ ਲਸ਼ਕਰ ਜਾਂ ਹੋਰ ਇਹ ਜੇ ਜਿਹਾਦੀ ਆਉਂਦੇ ਆ ਉਹ ਜਦੋਂ ਵੀ ਮੁਖੀ ਬਣਦੇ ਆ ਕਿਸੇ ਵੀ ਸੰਸਥਾ ਦੇ ਤੇ ਉਹਨਾਂ ਨੂੰ 1 ਮਹੀਨੇ ਦੇ ਵਿੱਚ ਅਸੀਂ ਮਾਰ ਸੁੱਟਦੇ ਆ। ਸੋ ਇਹ ਇਹ ਪਿੱਛੇ ਜੇ ਜਿਹੜੀ ਇੱਕ ਸਾਡੇ ਕ੍ਰਿਕੇਟਰ ਨੇ ਵੀ ਵਿਰਾਟ ਕੋਹਲੀ ਨੇ ਪਾਇਆ ਸੀ ਵੀ ਸੁਰੱਖਿਆ ਬਲਾਂ ਦਾ ਦੋਹਰਾ ਸੈਂਕੜਾ ਵੀ ਪਿਛਲੇ 1-2-3 ਮਹੀਨਿਆਂ ਚ 200 ਬੰਦੇ ਦੇ ਉੱਤੇ ਉਹਨਾਂ ਨੇ ਮਾਰ ਮਕਾਇਆ। ਸੋ ਕਹਿਣ ਦਾ ਭਾਵ ਇਹੀ ਹੈ ਜੀ ਵੀ ਜਿਹੜਾ ਹੁਣ ਜਿਹੜੀ ਸਖ਼ਤੀ ਸਰਕਾਰ ਨੇ ਕੀਤੀ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਤੇ ਕਾਫੀ ਕੰਟਰੋਲ ਅੱਗੇ ਨਾਲੋਂ ਹੋਇਆ, ਪਰ ਜਿਨ੍ਹਾਂ ਚ ਇੱਕ ਘੁਸਪੈਠ ਨਹੀਂ ਰੋਕੀ ਜਾ ਸਕਦੀ ਉਹਨਾਂ ਚ ਇੱਕ ਜਿਹੜਾ ਕੰਟਰੋਲ ਦੀ ਬੈਕ ਐਂਡ ਤੋਂ ਕੁਛ ਨਾ ਕੁਛ ਜਿਹੜਾ ਪਾਸ ਆਨ ਹੋਈ ਜਾਂਦਾ ਉਹਦੇ ਕਾਰਨ ਪੂਰਨ ਰੂਪ ਚ ਕੰਟਰੋਲ ਨਹੀਂ ਹੋ ਪਾ ਰਿਹਾ। ਸੋ ਕੁੱਲ ਮਿਲਾ ਕੇ ਜਿਹੜਾ ਇਹ ਘਟਨਾਕ੍ਰਮ ਆ ਇਹ ਅਸੀਂ ਤਾਂ ਦੁਆ ਅਰਦਾਸ ਕਰ ਸਕਦੇ ਹਾਂ ਵੀ ਸ਼ਾਂਤੀ ਹਰ ਬੰਦੇ ਨੂੰ ਚੰਗੀ ਲੱਗਦੀ ਹੈ, ਖੁੱਲ ਕੇ ਜ਼ਿੰਦਗੀ ਜਿਉਣਾ ਹਰ ਬੰਦੇ ਨੂੰ ਚੰਗਾ ਲੱਗਦਾ, ਜੰਮੂ ਕਸ਼ਮੀਰ ਵਰਗੇ ਸਟੇਟ ਦੇ ਵਿੱਚ ਹਰ ਬੰਦੇ ਨੂੰ ਘੁੰਮਣਾ ਚੰਗਾ ਲੱਗਦਾ, ਪਰ ਕੁਝ ਇੱਕ ਲੋਕਾਂ ਕਾਰਨ ਹਰ ਬੰਦੇ ਦਾ ਨੁਕਸਾਨ ਹੋ ਰਿਹਾ ਹੈ।
ਤਨੀ ਸਾਹਿਬ ਹੁਣਾਂ ਨੇ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੈ, ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਪੁੱਛਿਆ ਕਿ ਜੇ ਤੁਹਾਨੂੰ ਮੌਕਾ ਮਿਲ ਜਾਵੇ PM ਬਣਨ ਦਾ ਤੇ ਤੁਸੀਂ ਕਿੱਦਾਂ ਮੋਦੀ ਦਾ ਮੁਕਾਬਲਾ ਕਰੋਗੇ ਭਾਜੀ?
ਦੇਖੋ ਪਹਿਲੀ ਗੱਲ ਤਾਂ ਇੱਕ ਲੈਵਲ ਹੁੰਦਾ, ਪੱਧਰ ਹੁੰਦਾ, ਸਾਡਾ ਪੱਧਰ ਤਾਂ ਇੱਕ MLA MP ਬਣਨ ਜਾਂ ਇੱਕ ਡਿਸਟ੍ਰਿਕਟ ਦਾ ਆਫਿਸਰ ਬਣਨ ਦਾ ਪੱਧਰ ਵੀ ਨਹੀਂ ਹੈ, ਤੇ PM ਦੇ ਪੱਧਰ ਦੀਆਂ ਗੱਲਾਂ ਅਸੀਂ ਸਾਡੀ ਡਿਊਟੀ ਨਾ ਕਿਸੇ ਹਰ ਬੰਦੇ ਦੀ ਆਪਦੀ ਕੁਆਲਿਟੀ ਹੁੰਦੀ ਹੈ, ਸਾਡੀ ਡਿਊਟੀ ਕਿਸੇ ਚੀਜ਼ ਦੀ ਸਮੀਖਿਆ ਕਰਨ ਦੀ, ਉਹਦੇ ਤੇ ਨੁਕਤਾਚਨੀਆਂ ਕਰਨ ਦੀ, ਇਧਰੀਆਂ ਉਧਰੀਆਂ ਗੱਲਾਂ ਕਰਨ ਦੀ ਲਾਈ ਆ, ਉੱਥੋਂ ਕੁ ਤੱਕ ਸਾਡੀ ਸੋਝੀ ਆ ਵੀ ਅਸੀਂ ਕਿਸੇ ਐਂਗਲ ਕਿਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ, ਉੱਥੋਂ ਤੱਕ ਦਾ ਤਾਂ ਸਾਡੇ ਚ ਲੈਵਲ ਹੀ ਹੈ ਨੀ। ਜੇ ਸਾਨੂੰ ਤਾਂ ਆਗੇ ਵੀ ਕੁਰਸੀ ਕੋਈ ਦੇ ਦੇ ਤੇ ਅਸੀਂ ਤਾਂ ਵੀ ਨਾ ਕਰ ਦਿਆਂਗੇ ਜੀ, ਨਹੀਂ ਸਾਡੇ ਬੱਸ ਦਾ ਰੋਗ ਨੀ, ਸਾਡੇ ਤੋਂ ਚਲਾਈ ਤਾਂ ਸਾਡੀ ਕਾਰ ਨੀ ਜਾਂਦੀ ਤੇ ਅਸੀਂ ਦੇਸ਼ ਕਿੱਥੋਂ ਚਲਾ ਲਾਂਗੇ, ਕਾਰ ਚਲਾਉਣ ਵੇਲੇ ਤਾਂ VA ਦੀ ਸੜਕ ਚ ਵਿੰਗ ਪਾਉਣੇ ਆ। ਸੋ ਇਸ ਕਰਕੇ ਜਿਹੜੇ ਲੋਕ ਇਹ ਚੀਜ਼ਾਂ ਕਹਿੰਦੇ ਆ ਨਾ ਵੀ ਮੈਨੂੰ ਬਾਗਡੋਰ ਮਿਲੇ, ਉਹ ਅਣਜਾਣ ਬਣੇ ਦੇ ਵਿੱਚ ਕਹਿ ਦਿੰਦਾ, ਕਈ ਵਾਰੀ ਉਹਨਾਂ ਨੂੰ ਪਤਾ ਨੀ ਹੁੰਦਾ, ਉਹਨਾਂ ਨੇ ਨੇੜੇ ਤੋਂ ਨੀ ਦੇਖੀ ਹੁੰਦੀ ਰਾਜਨੀਤੀ ਵੀ ਰਾਜਨੀਤੀ ਕੀ ਚੀਜ਼ ਆ। ਸਾਨੂੰ ਮੋਦੀ ਨਾ ਹਰ ਘੰਟੇ ਬਾਅਦ ਜਾਕਟਾਂ ਬਦਲਦਾ ਦਿਖ ਜਾਂਦਾ, ਮੋਦੀ ਜਹਾਜ਼ਾਂ ਤੇ ਸੈਰਾਂ ਕਰਦਾ ਦਿਖ ਦਿੰਦਾ, ਪਰ ਜਿਹੜਾ ਮੋਦੀ ਦੇ ਉੱਤੇ 24 ਆਵਰ ਪ੍ਰੈਸ਼ਰ ਰਹਿੰਦਾ ਉਹ ਪ੍ਰੈਸ਼ਰ ਤੁਸੀਂ ਸੋਚ ਵੀ ਨੀ ਸਕਦੇ। ਮੈਂ ਸਿਆਸਤ ਨੂੰ ਬਹੁਤ ਨੇੜੇ ਤੋਂ ਹੰਢਾਇਆ, ਮੈਂ ਤਕਰੀਬਨ 7 ਸਾਲ ਦੇ ਕਰੀਬ ਸੈਕਟਰੀਏਟ ਦੇ ਵਿੱਚ ਬੈਠਾ, ਮੈਂ ਬਹੁਤ ਨੇੜੇ ਤੋਂ ਸਿਆਸਤ ਦੇਖੀ ਆ, ਤਾਂ ਉਹ ਸਿਆਸਤ ਦੇ ਵਿੱਚ ਤੁਸੀਂ ਹੈਰਾਨ ਰਹੋਗੇ, ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਉਹ ਤਾਂ ਕੋਈ ਮਸਲੇ ਹੀ ਨਹੀਂ ਹੁੰਦੇ, ਜਿਹੜੇ ਮਸਲੇ ਤਾਂ ਹੋਰ ਬਹੁਤ ਹੁੰਦੇ ਆ ਜਿਹੜੇ ਤੁਹਾਨੂੰ ਦਿਖਾਈ ਨਹੀਂ ਦੇ ਰਹੇ, ਤੇ ਜਿਹੜੇ ਤੁਹਾਨੂੰ ਨਿੱਕੀ ਨਿੱਕੀ ਗੱਲ ਦਾ ਪ੍ਰੈਸ਼ਰ ਪਾਉਂਦੇ ਆ। ਹੁਣ ਅਸੀਂ ਕੀ ਕਰਨਾ, ਸਾਡੀ ਸੋਚ ਹੁੰਦੀ ਆ ਵੀ ਘਰੋਂ ਕੰਮ ਤੇ ਕੰਮ ਤੋਂ ਘਰੇ ਆ ਜਾਣਾ, ਅਸੀਂ ਆਪਦੇ ਦਾਣਾ ਪਾਣੀ ਰਾਸ਼ਨ ਪਾਣੀ ਲੈ ਕੇ ਆਉਣਾ, ਬੱਚਿਆਂ ਨੂੰ ਸਕੂਲ ਛੱਡਣਾ ਕਰਨਾ, ਸਾਡੇ ਕੋਲੇ ਆਹ ਕੰਮ ਹੁੰਦੇ ਆ। ਤੇ ਪਰ ਜੇ ਤੁਸੀਂ ਇਸ ਪੱਧਰ ਦੇ ਉੱਤੇ ਗੱਲ ਕਰਦੇ ਹੋ ਨਾ, ਇਸ ਪੱਧਰ ਦੇ ਉੱਤੇ ਤੁਹਾਨੂੰ ਪਤਾ ਲੱਗਦਾ ਵੀ ਬਾਹਰਲੇ ਜਿਹੜੇ UNO ਦੇ ਵਿੱਚ ਆਪਦੀ ਸ਼ਾਖ ਬਚਾ ਕੇ ਰੱਖਣ ਲਈ ਤੁਹਾਨੂੰ ਕੀ ਕਰਨਾ ਪਊ, ਗੁਆਂਢੀ ਮੁਲਕਾਂ ਤੇ ਪ੍ਰੈਸ਼ਰ ਬਣਾ ਕੇ ਰੱਖਣ ਲਈ ਤੁਹਾਨੂੰ ਕੀ ਕਰਨਾ ਪਊ, ਫੌਜ ਨਾ ਕਿਤੇ ਭਟਕ ਜੇ ਉਹਨੂੰ ਕੰਟਰੋਲ ਕਰਕੇ ਕਿਵੇਂ ਰੱਖਣਾ, ਜੇ ਵਿੱਤੀ ਮਾਮਲਿਆਂ ਦੇ ਵਿੱਚ ਅਸੀਂ ਆਪਦੇ ਆਪ ਨੂੰ ਕਿਵੇਂ ਸਟਰੋਂਗ ਕਰਨਾ। ਰਾਤ ਨੂੰ ਨਾ ਬੰਦਾ ਸੌਂਦਾ ਤਾਂ ਬੰਦਾ ਜੇ ਆਪਦੇ ਘਰੇ ਜੇ ਚਾਰ ਪੈਸੇ ਨਾ ਹੋਣ ਜਾਂ ਬਜਟ ਹਿੱਲ ਜੇ ਨਹੀਂ, ਤੇ ਰਾਤ ਨੂੰ ਨਾ ਭਟਕ ਭਟਕ ਉੱਠਦੇ ਆ ਲੀਡਰ, ਚਾਹੇ ਜਿੰਨਾ ਮਰਜ਼ੀ ਕਹਿ ਦੇਣ ਅਸੀਂ ਲੀਡਰ ਸੌਖੇ ਲੱਗਦੇ, ਐਡੀ ਐਡੀ ਸੁਖਾਈ ਵਾਲੀ ਗੱਲ ਨੀ ਹੈ। ਤੁਸੀਂ ਨਰਿੰਦਰ ਮੋਦੀ ਦੀ ਦਿਨਚਰਿਆ ਦੇਖੋ, ਉਹਦੀ ਬਹੁਤ ਸਾਰੀਆਂ ਵੀਡੀਓ ਪਈਆਂ ਵੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੋਂ ਖਤਮ ਹੁੰਦੀ ਆ। ਤੇ ਹਾਂ, ਜਿਹੜਾ ਇਹ ਜਿਹੜੀ ਚੌਧਰ ਨਾ ਇਹ ਚੀਜ਼ਾਂ ਉਹਨਾਂ ਨੂੰ ਤੋਰੀ ਫਿਰਦੀਆਂ, ਪਰ ਫੇਰ ਵੀ ਇਹ ਮੰਨਣਾ ਪਊਆ ਵੀ ਇੱਕ ਲੈਵਲ ਜ਼ਰੂਰ ਹੁੰਦਾ। ਨਰਿੰਦਰ ਮੋਦੀ ਦੇ ਮਾਮਲੇ ਜੇ ਗੱਲ ਕਰੋ ਤੁਸੀਂ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਉਹ ਪੜ੍ਹੇ ਲਿਖੇ ਨੀ, ਚਾਹ ਵੇਚਦੇ ਸੀ, ਏਦਾਂ ਸੀ, ਉਹ ਸੀ, ਪਰ ਉਹ ਬੰਦਾ ਸਰਕਾਰੀ ਰਾਜਨੀਤੀ ਦੇ ਵਿੱਚ ਤਕਰੀਬਨ 30-35 ਸਾਲ ਤੋਂ ਇੱਕ ਰਾਹ ਦੇ ਉੱਤੇ ਤੁਰਿਆ ਹੋਇਆ। ਜਦੋਂ 35-35-40-40 ਸਾਲ ਤੁਸੀਂ ਉਸ ਰਾਹ ਤੇ ਤੁਰੇ ਹੋਣੇ ਤਾਂ ਤੁਸੀਂ ਤਜਰਬੇਕਾਰ ਹੋ ਜਾਂਦੇ ਹੋ ਤੇ ਤੁਹਾਡਾ ਇੱਕ ਟੈਂਪਰ ਦਾ ਲੈਵਲ ਹੋ ਜਾਂਦਾ। ਮੇਰਾ ਤਾਂ ਟੈਂਪਰ ਦਾ ਲੈਵਲ ਇਹੋ ਜਿਹਾ ਵੀ ਮੈਨੂੰ ਤਾਂ ਜੇ ਕਿਸੇ ਨੇ ਮਾੜਾ ਜਿਹਾ ਕਹਿਤਾ ਵੀ ਭਾਈ PM ਬਣ ਗਿਆ, PM ਆ ਖਾ ਗਿਆ ਜਾਂ PM ਨੇ ਐ ਕਰਤਾ, ਤੇ ਮੇਰਾ ਤਾਂ ਉਹੀ ਅੰਦਰੋਂ ਟੁੱਟ ਚੁੱਕੇ ਬਹਿ ਜੂਗਾ। ਮੈਂ ਤਾਂ ਵੀ ਮੈਂ ਤਾਂ ਕੀਤਾ ਨੀ, ਮੈਨੂੰ ਇਹ ਕਿਉਂ ਕਹਿਤਾ। ਸੋ ਇਹ ਜਿਹੀਆਂ ਚੀਜ਼ਾਂ ਲਈ ਲੈਵਲ ਚਾਹੀਦਾ ਬਹੁਤ ਵੱਡਾ।
ਬਿਲਕੁਲ ਸਰ ਸਾਹਿਬ, ਸੁੱਖ ਦੀ ਨੀਂਦ ਕਿੱਥੇ ਸੌਂਦੇ ਹੋਣੇ ਆ ਇਹ ਨੇਤਾ ਸਾਰੇ। ਸੋ ਜਿੰਨੀ ਜ਼ਿੰਮੇਦਾਰੀ ਹੁੰਦੀ ਹੈ ਓਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਓਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਸੋ ਪਹਿਲਾ ਬੈਸ ਪ੍ਰੋਗਰਾਮ ਤੋਂ ਜੁੜਿਆ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ। ਤੇ ਲੋ ਜੀ, ਇਹਨਾਂ ਨੇ ਫੇਰ ਅੱਜ ਕਹਿੰਦੇ ਹੁੰਦੇ ਆ ਨਾ ਕਿ ਦੱਬੇ ਮੁਰਦੇ ਉਖਾੜਨੇ, ਪਰ ਇਹ ਉਹ ਟੌਪਿਕ ਹੈ ਜੀ ਜਿਹੜਾ ਮੈਨੂੰ ਲੱਗਦਾ ਐਵਰਗ੍ਰੀਨ ਜਿਹਾ ਹੀ ਹੈ। ਕਹਿੰਦੇ ਕਿ ਹਨੀਪ੍ਰੀਤ ਕੋਲ ਪ੍ਰਾਈਵੇਟ ਵਕੀਲ ਹਾਇਰ ਕਰਨ ਲਈ ਪੈਸੇ ਨਹੀਂ ਹੈਗੇ। ਸੋ ਲਓ ਹਨੀਪ੍ਰੀਤ
ਜਿਹੜੀ
ਖਬਰਾਂ ਦੇ ਵਿੱਚ ਆਈ ਹੈ,
ਕਿੱਧਰ ਗਿਆ ਕਰੋੜਾਂ ਰੁਪਇਆ ਤੇ ਇੰਨੀ ਪ੍ਰੋਪਰਟੀ ਜਿਹੜੀ ਉਹਦੇ ਨਾਂ ਦੇ ਉੱਤੇ ਜਮ੍ਹਾਂ ਕਰਾਈ ਗਈ ਸੀ, ਨਾਂ ਦੇ ਉੱਤੇ ਕਰਾਈ ਗਈ ਸੀ ਪ੍ਰੋਪਰਟੀ, ਉਹ ਕਿੱਥੇ ਗਈ? ਸੋ ਇਹ ਚੀਜ਼ਾਂ ਪਤਾ ਲੱਗੂਗਾ ਹੁਣ। ਜਾਂ ਤਾਂ ਮੈਨੂੰ ਲੱਗਦਾ ਵੀ ਜਿਹੜੀ ਸਰਕਾਰ ਨੇ ਜਿਹੜਾ ਜ਼ਬਤ ਕੀਤੇ ਸੀ ਖਾਤੇ ਸੀਲ ਕੀਤੇ ਸੀ ਉਹਨਾਂ ਦਾ ਕਾਰਨ ਹੈ ਵੀ ਉਹਨਾਂ ਕੋਲੇ ਹੁਣ ਇਸ ਟਾਈਮ ਪੈਸਾ ਨਹੀਂ ਹੈ, ਜਿਹਦੇ ਨਾਲ ਕਿ ਉਹ ਆਪਣੀ ਜਿਹੜੀ ਵਕੀਲ ਜਾਂ ਆਪਦੀ ਸੈਲਫ ਡਿਫੈਂਸ ਲਈ ਕੁਛ ਕਰ ਸਕਣ। ਸੋ ਦੇਖੋ ਜੀ, ਇਹੀ ਇੱਥੇ ਕਹਿੰਦੇ ਆ ਵੀ ਚੋਰ ਨੂੰ ਖਾਂਦੇ ਨਾ ਦੇਖੋ, ਚੋਰ ਤੇ ਪੈਂਦੀਆਂ ਦੇਖੋ, ਇਹ ਇਹ ਇੱਕ ਯੂਨੀਕ ਉਦਾਹਰਣ ਦੀ ਯੂਨੀਕ ਮਿਸਾਲ ਆ।
ਬਿਲਕੁਲ ਬਿਲਕੁਲ ਠੀਕ ਆ ਤੁਸੀਂ ਸਬਰਾਟ ਸਾਹਿਬ। ਖਬਰਾਂ ਦੇ ਵਿੱਚ ਇੱਕ ਖਾਸ ਖਬਰ ਜਿਹਦੇ ਬਾਰੇ ਮੈਂ ਵੀ ਬੜੀ ਉਤਸੁਕ ਸੀ ਕਿ ਬਰਾੜ ਸਾਹਿਬ ਨਾਲ ਇਸ ਤੇ ਗੱਲ ਕਰਾਂਗੀ। ਸੋ ਜਾਣਾਂਗੀ ਕੀ ਹੈ ਇਹ। ਸੋਣ ਵੰਡੇ ਪੰਜਾਬ ਦੀ ਵਿਧਾਨ ਸਭਾ ਦਾ ਰਿਕਾਰਡ ਚੰਡੀਗੜ੍ਹ ਪੁੱਜਾ। ਸੋ ਲਿਖਿਆ ਜੀ, ਪੜੇ ਜਾ ਸਕਣਗੇ ਤਾਰੀਖ ਦੇ ਅਣਫੋਲੇ ਵਰਕੇ। ਸੋ ਇਹ ਅਣਫੋਲੇ ਵਰਕੇ ਕਿਹੜੇ ਨੇ ਬਰਾੜ ਸਾਹਿਬ?
ਦੇਖੋ ਮਨਪ੍ਰੀਤ ਬਾਦਲ ਨੂੰ ਜਿਹੜੇ ਲੋਕ ਨੇੜੇ ਤੋਂ ਜਾਣਦੇ ਆ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਬੜਾ ਲਿਟਰੇਰੀ ਇਨਸਾਨ ਆ ਤੇ ਉਹ ਉਰਦੂ ਨਾਲ ਬੜਾ ਪਿਆਰ ਕਰਦਾ, ਉਰਦੂ ਬਹੁਤ ਸੋਹਣਾ ਬੋਲਦਾ, ਉਰਦੂ ਬਹੁਤ ਉਹ ਪੜ੍ਹਦੇ ਆ ਲਿਖਦੇ ਆ, ਉਰਦੂ ਪ੍ਰਤੀ ਉਹਨਾਂ ਦਾ ਗਿਆਨ ਕਾਫੀ ਆ। ਤੇ ਦੂਜਾ ਉਹਨਾਂ ਦੀ ਜਿਹੜਾ ਉਹ ਇੱਕ ਬਹੁਤ ਵੱਡੇ ਪਾਠਕ ਆ। ਮੈਂ ਜਿੰਨਾ ਵੀ ਟਾਈਮ ਜਦੋਂ ਵੀ ਉਹਨਾਂ ਨੂੰ ਮਿਲਿਆ ਜਦੋਂ ਵੀ ਉਹਨਾਂ ਨੂੰ ਦੇਖਿਆ ਮੈਂ ਉਹਨਾਂ ਦੇ ਹੱਥ ਦੇ ਵਿੱਚ, ਤੁਸੀਂ ਕਮਾਲ ਹੋਵੋਗੇ, ਲੋਕਾਂ ਦੇ ਹੱਥ ਚ ਫੋਨ ਹੁੰਦਾ ਉਹਨਾਂ ਦੇ ਹੱਥ ਚ ਕਿਤਾਬ ਹੁੰਦੀ ਆ, ਮੈਂ ਹੈਰਾਨ ਆ ਵੀ ਜਦੋਂ ਵੀ ਉਹਨਾਂ ਨੂੰ ਜਿੱਥੇ ਵੀ ਟਾਈਮ ਮਿਲਦਾ ਉਹ ਕਿਤਾਬ ਪੜ੍ਹਦੇ ਦਿਖਾਈ ਦੇਣਗੇ ਤੁਹਾਨੂੰ। ਸੋ ਉਹ ਇੱਕ ਬਹੁਤ ਲਟੇਰੀ ਬੰਦਾ, ਵੱਖਰੀ ਗੱਲ ਆ ਬਾਦਲ ਪਰਿਵਾਰ ਨਾ ਹੋਣ ਕਰਕੇ ਜਾਂ ਸਿਆਸਤ ਚ ਹੋਣ ਕਰਕੇ ਕੁਝ ਕੂਨਤਾਂ ਹੀ ਆ ਜਾਂਦੀਆਂ ਜਾਂ ਲੋਕ ਉਹਨਾਂ ਨੂੰ ਮੰਦਾ ਚੰਗਾ ਕਹਿੰਦੇ ਰਹਿੰਦੇ ਆ, ਪਰ ਜਿਹੜਾ ਐਜ਼ ਪਰ ਇਨਸਾਨ ਜਾਂ ਮੈਂ ਨੇੜੇ ਤੋਂ ਜਿੰਨਾ ਕੁ ਦੇਖਿਆ ਮਨਪ੍ਰੀਤ ਇੱਕ ਬੜਾ ਲਟੇਰੀ ਪਰਸਨ ਆ ਤੇ ਉਹ ਇਹਦੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲੱਗਦਾ ਵੀ ਜਿਨ੍ਹਾਂ ਦੇ ਨਾਲ ਬਹੁਤ ਵੱਡੇ ਇਤਿਹਾਸ ਰਚੇ ਜਾ ਸਕਦੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਆ ਸਕਦੀਆਂ ਜਿਹੜੀਆਂ ਕਿ ਲੋੜ ਆ, ਤਾਂ ਉਹਨਾਂ ਨੇ ਪਿਛਲੇ ਕਾਫੀ ਸਮੇਂ ਦੇ ਉੱਤੇ ਇੱਕ ਮੁਹਿੰਮ ਚਲਾਈ ਹੋਈ ਸੀ ਜਦੋਂ ਅਣਵੰਡਿਆ ਪੰਜਾਬ ਸੀ, ਜਦੋਂ ਪੰਜਾਬ ਦੀਆਂ ਸੀਮਾਂ ਅਫਗਾਨਿਸਤਾਨ ਤੱਕ ਲੱਗਦੀਆਂ ਸੀ ਕਹਿੰਦੇ ਸੀ, ਤਾਂ ਉਦੋਂ ਦਾ ਜਿਹੜੀ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋਈਆਂ ਸਨ ਤੇ ਉਹਦਾ ਜਿਹੜਾ ਖਰੜੇ ਸੀ ਉਹ ਖਰੜੇ ਜਿਹੜੇ ਪਾਕਿਸਤਾਨ ਦੇ ਵਿੱਚ ਪਏ ਸਨ ਤੇ ਜਿਹਦੇ ਚ ਜਿਹੜੀ ਉਸ ਟਾਈਮ ਦੇ ਵਿੱਚ ਜੋ ਵੀ ਵਿਚਾਰਾਂ ਹੋਈਆਂ ਜੋ ਇਥੋਂ ਤੱਕ ਕਿ ਵੀ ਉਸ ਟਾਈਮ ਦੇ ਵਿੱਚ ਇੱਕ ਬਿਆਨ ਜਿਹੜਾ ਦਿੱਤਾ ਸੀਗਾ ਖਿੱਦਰ ਟਵਾਣਾ ਹੋਰਾਂ ਨੇ ਕਿਹਾ ਸੀ ਆ ਵੀ ਮੇਰੇ ਲਾਸ਼ ਦੇ ਉੱਤੇ ਪਾਕਿਸਤਾਨ ਬਣੂਗਾ, ਤਾਂ ਉਹ ਵੀ ਉਹਦੇ ਵਿੱਚ ਉਸ ਰਿਕਾਰਡ ਚ ਦਰਜ ਸੀ। ਤਾਂ ਉਹ ਸਾਰਾ ਰਿਕਾਰਡ ਮਨਪ੍ਰੀਤ ਬਾਦਲ ਇੱਥੇ ਲਿਆਉਣ ਦੇ ਵਿੱਚ ਕਾਮਯਾਬ ਹੋਏ ਆ ਜੀ। ਤੇ ਉਹ ਰਿਕਾਰਡ ਕੱਲ ਵਿਧਾਨ ਸਭਾ ਦੀ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਗਿਆ ਤੇ 43 ਖਰੜੇ ਸੀ ਟੋਟਲ। ਤੇ ਇਹਦੇ ਵਿੱਚ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਦਰਿਆ ਦਿੱਲੀ ਦਿਖਾਈ ਹੈ ਵੀ ਇੱਕ ਖਰੜਾ ਉਹਦਾ ਹਰਿਆਣਾ ਦੀ ਵਿਧਾਨ ਸਭਾ ਨੂੰ ਵੀ ਦਿੱਤਾ ਜਾਵੇਗਾ ਤੇ ਇੱਕ ਜਿਹੜੀ ਆਪਣੀ ਆਰਕਾਈਵ ਦੀ ਲਾਇਬ੍ਰੇਰੀ ਦੇ ਵਿੱਚ ਲਈ ਵੀ ਭੇਜਿਆ ਜਾਊਗਾ। ਤੇ ਇਹ ਜਿਹੜੇ ਖਰੜੇ ਹੁੰਦੇ ਆ ਭਾਵੇਂ ਇਹਨਾਂ ਨਾਲ ਕੁਛ ਨੀ ਸੰਪਰਦਾ ਜਾਂ ਕੁਛ ਨੀ ਹੁੰਦਾ, ਪਰ ਇੱਕ ਨਾ ਯੂਨੀਕ ਚੀਜ਼ ਆ ਤੇ ਸਾਡੇ ਕੋਲੇ ਜਿਹੜੇ ਸਾਡੇ ਖੋਜਾਰਥੀ ਆ ਜਾਂ ਜਿਹੜੇ ਸਾਡੇ PhD ਕਰਦੇ ਆ ਸਟੂਡੈਂਟ ਹੁੰਦੇ ਆ ਜਿਹੜੇ ਖੋਜਾਂ ਕਰਦੇ ਆ ਕਿਸੇ ਵੀ ਵਿਸ਼ਿਆਂ ਤੇ, ਉਹਨਾਂ ਲਈ ਇਹ ਖਰੜਾ ਬਹੁਤ ਹੀ ਵੱਡਾ ਸਹਾਈ ਸਿੱਧ ਹੋਊਗਾ। ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਜਿਹੜੇ ਆ ਮਸਲੇ ਪਾਣੀਆਂ ਨਾਲ ਸੰਬੰਧਿਤ ਮਸਲੇ ਜਾਂ ਹੋਰ ਇਹਨਾਂ ਮਸਲਿਆਂ ਬਾਰੇ ਵੀ ਪਿਛੋਕੜ ਦੀਆਂ ਗੱਲਾਂ ਸਾਹਮਣੇ ਆ ਜਾਣ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਕੀ ਕੀ ਸਮਝੌਤੇ ਹੋਏ ਸੀ, ਕਿਉਂਕਿ ਬਹੁਤ ਸਾਰੇ ਸਮਝੌਤੇ ਕਾਗਜ਼ਾਂ ਹੇਠ ਦੱਬੇ ਰਹਿ ਜਾਂਦੇ ਆ ਤੇ ਪਤਾ ਨੀ ਲੱਗਦਾ ਉਹਨਾਂ ਦਾ ਵੀ ਕਿਹੜੇ ਟਾਈਮ ਕਿੱਥੇ ਹੋਇਆ ਸੀ, ਕੌਣ ਉਹਦੇ ਹੱਕ ਸੀ, ਕੌਣ ਉਹਦੇ ਉਲਟ ਸੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਖੋਜਾਰਥੀ ਨੇ ਕੋਈ ਸੰਸਨੀਖੇਜ ਗੱਲਾਂ ਇਹਨਾਂ ਖਰੜਿਆਂ ਚੋਂ ਕੱਢ ਲੈਂਦੀਆਂ ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਪਰ ਮਨਪ੍ਰੀਤ ਬਾਦਲ ਵਾਕਈ ਇਸ ਲਈ ਵਧਾਈ ਦੇ ਪਾਤਰ ਆ, ਉਹਨਾਂ ਨੇ ਇੱਕ ਬਮੁੱਲਾ ਖਜ਼ਾਨਾ ਜਿਹੜਾ ਉਹ ਜਿਹੜਾ ਲੈ ਕੇ ਆਉਂਦਾ ਵਿਧਾਨ ਸਭਾ ਦੇ ਵਿੱਚ।
ਜੀ ਬਿਲਕੁਲ ਬਰਾੜ ਸਾਹਿਬ, ਵਧਾਈ ਦੇ ਪਾਤਰ ਨੇ ਉਪਲਬਧੀ ਦੇ ਲਈ ਮਨਪ੍ਰੀਤ ਬਾਦਲ ਹੁਣੀ। ਸੋ ਧਨੀ ਸਾਹਿਬ ਹੁਣਾਂ ਨੇ ਪੁੱਛਿਆ ਜੀ, ਕਹਿੰਦੇ ਕਿ ਭਾਜੀ ਆਲਮ ਬੁੱਕ ਚ ਤੁਹਾਡੀ ਕੋਈ ਸਟੋਰੀ ਹੈ?
ਆਲਮ ਮੈਗਜ਼ੀਨ ਦੀ ਗੱਲ ਕਰਦੇ ਆ?
ਇਹਨਾਂ ਨੇ ਆਲਮ ਬੁੱਕ ਲਿਖਿਆ, ਮੈਨੂੰ ਲੱਗਦਾ ਆਲਮ ਮੈਗਜ਼ੀਨ ਹੋਏਗਾ ਜੀ। ਬਿਲਕੁਲ
ਜੀ ਜੀ, ਇੱਕ ਆਲਮ ਮੈਗਜ਼ੀਨ ਇੱਥੇ ਆਪਣੇ ਕੱਢਦੇ ਆ, ਮੈਲਬਨ ਤੋਂ ਛਪਦੀ ਆ। ਉਹਦੇ ਚ ਮੈਨੂੰ ਲੱਗਦਾ ਐਤਕੀ ਮੇਰਾ ਇੱਕ ਆਰਟੀਕਲ ਛਿਪਿਆ, ਕਿਉਂਕਿ ਮੈਂ ਉਹਨਾਂ ਨੇ ਮੈਥੋਂ ਮੰਗਿਆ ਸੀ ਆਰਟੀਕਲ ਪਿੱਛੇ ਜੇ ਰਣਜੋਤ ਹੋਰਾਂ ਨੇ, ਤੇ ਉਹ ਆਰਟੀਕਲ ਮੇਰਾ ਸਿੱਖ ਗੇਮਸ ਦੇ ਮਾਮਲੇ ਦੇ ਵਿੱਚ ਇੱਕ ਆਰਟੀਕਲ ਸੀ, ਉਹਦੇ ਚ ਸ਼ਾਇਦ ਛਪਿਆ ਇਸ ਵਾਰ। ਤੇ ਉਹ ਮੇਰੇ ਕੋਲ ਵੀ ਉਹਨਾਂ ਨੇ ਆਇਆ ਸੀ ਵੀ ਸਾਨੂੰ ਕਿਤਾਬਾਂ ਭੇਜਣੀਆਂ, ਪਰ ਉਹ ਮੈਨੂੰ ਲੱਗਦਾ ਐਡਲੇਟ ਪਹੁੰਚ ਗਈਆਂ ਹੋਣੀਆਂ, ਤੇ ਪਰ ਮੈਂ ਨੀ ਹਜੇ ਦੇਖਿਆ ਨੀ, ਪਰ ਕਹਿੰਦੇ ਆ ਮੈਨੂੰ ਸ਼ਾਇਦ ਛਪਿਆ ਹੋਵੇ।
ਜੀ ਹਾਂਜੀ, ਇਹਨਾਂ ਨੇ ਉਹੀ ਕਿਹਾ ਕਿ ਉਸੇ ਬਾਰੇ ਹੀ ਗੱਲ ਕਰ ਰਹੇ ਨੇ ਮੈਗਜ਼ੀਨ ਦੇ ਬਾਰੇ
ਜੀ।
ਸੋ ਬਰਾੜ ਸਾਹਿਬ, ਇੱਕ ਅੱਜ ਦੇ ਦਿਨ ਕਮਲਜੀਤ ਸਿੰਘ ਜਿਹੜਾ ਉਹਨਾਂ ਨੂੰ ਉਹਨਾਂ ਦੀ ਅਨੋਖੀ ਬਹਾਦਰੀ ਦੀ ਮਿਸਾਲ ਜਿਹੜੀ ਪੇਸ਼ ਕਰਨ ਦੇ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੀ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਜੀ। 1971 ਦੇ ਵਿੱਚ ਜਿਹੜੀ ਪਾਕਿਸਤਾਨ ਦੇ ਨਾਲ ਜੰਗ ਹੋਈ ਸੀ, ਉਸ ਸਮੇਂ ਸ਼ਹੀਦ ਨਾਇਕ ਕਮਲਜੀਤ ਸਿੰਘ ਉਹਨਾਂ ਨੇ ਬਹੁਤ ਬਹਾਦਰੀ ਦਾ ਜਿਹੜਾ ਪ੍ਰਦਰਸ਼ਨ ਕੀਤਾ ਸੀ ਤੇ ਸਾਰੇ ਪਿੰਡ ਦੀ ਜਿਹੜੀ ਜਾਨ ਬਚਾਈ ਸੀ। ਸੋ ਉਹਦੇ ਰਿਗਾਰਡਿੰਗ ਹਰ ਸਾਲ ਜਿਹੜਾ ਸ਼ਹੀਦੀ ਸਮਾਗਮ ਕਰਾਇਆ ਜਾਂਦਾ ਜੀ, ਤੇ ਇਹਦੇ ਬਾਰੇ ਵੀ ਤੁਸੀਂ ਜ਼ਰੂਰ ਗੱਲ ਕਰੋ। ਇਹੋ ਜਿਹੇ ਸੈਨਿਕਾਂ ਨੂੰ, ਇਹੋ ਜਿਹੇ ਸਿਪਾਹੀਆਂ ਨੂੰ ਯਾਦ ਕਰਨਾ ਸਾਡਾ ਫਰਜ਼ ਵੀ ਹੈ।
ਦੇਖੋ ਜੀ, ਸਾਡੀ ਪਾਕਿਸਤਾਨ ਨਾਲ ਜਿਹੜਾ 36 ਦਾ ਅੰਕੜਾ ਸ਼ੁਰੂ ਤੋਂ ਰਿਹਾ, ਤਾਂ ਉਹਦੇ ਚ ਕਹਿੰਦੇ ਨੀ ਉਹ ਜਿਹੜੀ ਬਾਬਾ ਨਜ਼ਮੀ ਹੋਰਾਂ ਦੀ ਕਵਿਤਾ ਬਹੁਤ ਮਸ਼ਹੂਰ ਆ ਵੀ ਜਿਹੜਾ ਨਾ ਤੋੜ ਤੂੰ ਮੇਰੇ ਮੰਦਰ ਨੂੰ, ਕਹਿੰਦੇ ਨੀ ਅਸੀਂ ਅੰਦਰ ਨੂੰ ਆਪਦੇ ਨੂੰ ਫਰੋੜਦੇ ਨੀ ਤੇ ਮਸਜਿਦ ਮੰਦਰਾਂ ਤੋੜਨ ਦੇ ਉੱਤੇ ਅਸੀਂ ਜ਼ੋਰ ਲਾ ਦਿੰਦੇ ਆ। ਤਾਂ ਉਹਦੇ ਚ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜਾ ਖੂਨ ਤਾਂ ਜਿਹੜਾ ਲੱਗਣਾ ਜੇ ਤੇਰੇ ਮੇਰੇ ਖੰਜਰ ਨੂੰ, ਤੇਰਾ ਮੇਰਾ ਹੀ ਖੂਨ ਲੱਗਣਾ ਸਾਡੇ ਖੰਜਰ ਨੂੰ। ਸੋ ਜਿਹੜਾ ਖੂਨ ਆ ਉਹ ਸਾਰਿਆਂ ਦਾ ਇੱਕ ਦੂਜੇ ਦਾ ਅਸੀਂ ਲਾਉਣੇ ਆ, ਤੇ ਸਿਆਸੀ ਲੋਕ ਆਪਦੀਆਂ ਸਿਆਸਤਾਂ ਕਰਦੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਮੌਜਾਂ ਕਰਦੇ, ਧਨ ਇਕੱਠਾ ਕਰੀ ਜਾਂਦੇ ਆ। ਸੋ ਇਹੀ ਚੀਜ਼ ਜਿਹੜੀ ਇਹ ਹੋਈ ਸੀ ਜੀ ਕਮਲਜੀਤ ਹੋਰਾਂ ਦੇ ਮਾਮਲੇ ਚ, ਇਹਨਾਂ ਨੂੰ ਵੀ ਜਿਹੜੀ 71 ਦੀ ਜੰਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਜੀ। ਤੇ ਇਹਨਾਂ ਨੇ ਜਿਹੜੀ ਉਸ ਸ਼ਹਾਦਤ ਨੂੰ, ਇਹ ਥੋੜੇ ਜਿਹੇ ਕਰਮ ਵਾਲੇ ਮੈਂ ਇਹ ਮੰਨਦਾ ਵੀ ਸ਼ਹਾਦਤਾਂ ਤਾਂ ਬਹੁਤ ਸਾਰੇ ਨੌਜਵਾਨਾਂ ਨੇ ਇਸ ਦੌਰਾਨ ਪਾਈਆਂ, ਪਰ ਕੁਝ ਇੱਕ ਨੌਜਵਾਨ ਹੁੰਦੇ ਆ ਜਿਨ੍ਹਾਂ ਨੂੰ ਉਸ ਇਲਾਕੇ ਦੇ ਕਿਸੇ ਨਾ ਕਿਸੇ ਬੰਦੇ ਨੇ ਯਾਦ ਕਰਨਾ ਸ਼ੁਰੂ ਕਰਤਾ, ਉਹਨਾਂ ਦਾ ਦਿਨ ਤਿਉਹਾਰ ਮਨਾਉਣਾ ਸ਼ੁਰੂ ਕਰਤਾ, ਤੇ ਉਹ ਅੱਜ ਤੱਕ ਵੀ ਮਨਾਇਆ ਜਾ ਰਿਹਾ। ਇਹੀ ਮੈਂ ਤਾਂ ਕਮਲਜੀਤ ਹੋਰਾਂ ਦੀ ਜਿਹੜੀ ਉਹਨਾਂ ਦੀ ਪ੍ਰਾਪਤੀ ਮੰਨਦਾ ਜਾਂ ਉਹਨਾਂ ਦੇ ਮੁਕੱਦਰ ਮੰਨਦਾ, ਜਦੋਂ ਉਹਨਾਂ ਨੇ ਇੱਕ ਜੰਗ ਦੇ ਦੌਰਾਨ ਇੱਕ ਪਿੰਡ ਦੇ ਉੱਤੇ ਅਟੈਕ ਹੋਇਆ ਤੇ ਸਾਰੀ ਚੌਂਕੀ ਖਾਲੀ ਕਰਨ ਦੀਆਂ ਗੱਲਾਂ ਹੋਈਆਂ, ਪਰ ਉਹਨਾਂ ਨੇ ਉਸ ਖਾਲੀ ਕਰਨ ਦੀ ਜਗ੍ਹਾ ਤੇ ਦੁਸ਼ਮਣ ਦੇ ਉੱਤੇ ਭਾਰੂ ਪੈ ਕੇ ਉੱਥੋਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਪਿੱਛੇ ਧੱਕਿਆ। ਪਰ ਇਸ ਦੌਰਾਨ ਅਖੀਰ ਚ ਉਹਨਾਂ ਦਾ ਜਿਹੜਾ ਉਹ ਵੀ ਨਹੀਂ ਰਹੇ ਪਰ ਜ਼ਖਮੀ ਸੀ ਹੋ ਗਏ ਸੀ ਬਹੁਤ ਜ਼ਿਆਦਾ ਪਰ ਉਹਨਾਂ ਨੂੰ ਬਾਅਦ ਚ ਫਿਰ ਜਿਹੜਾ ਉਹਨਾਂ ਨੇ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ ਸੀ ਸੋ ਕਾਫੀ ਜਿਹੜਾ ਦਲੇਰਾਨਾ ਕੰਮ ਉਹਨਾਂ ਨੇ ਉੱਥੇ ਡਟ ਕੇ ਮੁਕਾਬਲਾ ਕੀਤਾ ਸੀ ਸੋ ਬਹੁਤ ਸਾਰੇ ਫੌਜੀਆਂ ਦੇ ਹਿੱਸੇ ਡਟ ਕੇ ਕਰਨਾ ਆਇਆ ਪਰ ਕੁਝ ਇੱਕ ਫੌਜੀਆਂ ਦੇ ਹਿੱਸੇ ਆਇਆ ਵੀ ਉਹਨਾਂ ਨੂੰ ਯਾਦ ਕੀਤਾ ਜਾਵੇ ਸੋ ਕਮਲਜੀਤ ਸਿੰਘ ਹੋਰਾਂ ਨੂੰ ਯਾਦ ਕੀਤਾ ਜਾਂਦਾ ਸਾਨੂੰ ਵੀ ਚੰਗਾ ਲੱਗਦਾ ਜਦੋਂ ਕੋਈ ਏਦਾਂ ਸ਼ਹਾਦਤ ਦਾ ਮੁੱਲ ਪੈਂਦਾ
ਬਿਲਕੁਲ ਔਰ ਬੜੇ ਭਾਵਕ ਤਰੀਕੇ ਦੇ ਨਾਲ ਮਨਾਇਆ ਜਾਂਦਾ ਜੀ ਉਹਨਾਂ ਦੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਕਹਿੰਦੇ ਕਿ ਰੱਖੜੀ ਦਾ ਜਿਹੜਾ ਤਿਉਹਾਰ ਆ ਉਹ ਵੀ ਬੜੇ ਭਾਵੁਕ ਢੰਗ ਨਾਲ ਮਨਾਇਆ ਜਾਂਦਾ ਸੋ 43 ਸਾਲ ਤੱਕ ਕਹਿੰਦੇ ਉਹਨਾਂ ਦੀ ਭੈਣ ਜਿਹੜੀ ਅੰਮ੍ਰਿਤ ਕੌਰ ਅੰਮ੍ਰਿਤਪਾਲ ਕੌਰ ਆ ਉਹ ਉਹਨਾਂ ਦੀ ਸਮਾਧ ਤੇ ਰੱਖੜੀ ਬੰਨ ਕੇ ਇਸ ਪਵਿੱਤਰ ਬੰਧਨ ਨੂੰ ਨਿਭਾਉਂਦੀ ਰਹੀ ਪਰ 44ਵੇਂ ਸਾਲ ਜਦੋਂ ਉਹਨਾਂ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਭੈਣ ਦਾ ਤੇ ਉਸ ਤੇ ਮਗਰੋਂ ਇਸ ਰਸਮ ਨੂੰ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਨੇ ਕਾਇਮ ਰੱਖਿਆ ਸੋ ਬੜੀ ਭਾਵੁਕਤਾ ਦੇ ਨਾਲ ਬਿਲਕੁਲ ਤੁਸੀਂ ਉਹ ਕਿਹਾ ਕਿ ਸ਼ਹਾਦਤ ਤੇ ਬਹੁਤ ਅਣਗਿਣਤ ਜਿਹੜੇ ਸਿਪਾਹੀ ਹੈ ਸਾਡੇ ਉਹਨਾਂ ਨੇ ਪਾਈ ਹੈ ਪਰ ਇਸ ਤਰੀਕੇ ਦੇ ਨਾਲ ਜਿਹੜੇ ਕਿਸੇ ਨੂੰ ਯਾਦ ਕਰਨਾ ਉਹ ਕਿਸੇ ਕਿਸੇ ਦੇ ਹਿੱਸੇ ਆਇਆ ਜੀ ਸੋ ਲਖਵਿੰਦਰ ਮਹਿਰਾ ਹੁਣਾਂ ਨੇ ਸਾਂਝ ਪਾਈ ਹੈ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੇ ਲਿਖਿਆ ਜੀ ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ ਬੜੀ ਪਿਆਰੀ ਜਿਹੀ ਇਹਨਾਂ ਨੇ 17 ਭੇਜੀਆਂ ਕਹਿੰਦੇ ਲੋਕੀ ਨੈਟ ਤੇ ਵਾਹਿਗੁਰੂ ਲਿਖਦੇ ਦੇਖੇ ਮੈਂ ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਖਦੇ ਦੇਖੇ ਮੈਂ ਕੋਈ ਸੋਚਦਾ ਬਾਬਾ ਨਾਨਕ ਟਾਈਮ ਲਾਈਨ ਤੇ ਫਿੱਟ ਹੈ ਨਾਲ ਜੋੜ ਦਿਓ ਦਸਮ ਪਿਤਾ ਨੂੰ ਫਿਰ ਪੇਜ ਸੁਪਰ ਹਿੱਟ ਹੈ ਸ਼ੇਅਰ ਕਰ ਦਿਓ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ ਲਾਈਕ ਕਰੋ ਸਾਡਾ ਪੇਜ ਜੇ ਤੁਸੀਂ ਸਿੱਖ ਖਵਾਉਂਦੇ ਹੋ ਲਾਈਕ ਕਮੈਂਟ ਤੇ ਸ਼ੇਅਰ ਫੋਟੋਆਂ ਗੱਲ ਪੁੰਨ ਕਮਾਣੇ ਦੀ ਟੇਕੋ ਆਨਲਾਈਨ ਹੀ ਮੱਥਾ ਲੋੜ ਨਹੀਂ ਗੁਰੂ ਘਰ ਜਾਣੇ ਦੀ ਉੱਠੀ ਸਿੱਧੀ ਲੋਕ ਸੁਣਤੀਆਂ ਸਿੱਖਦੇ ਦੇਖੇ ਮੈਂ ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ ਬਿਲਕੁਲ ਸੱਚੀ ਗੱਲ ਹੈ ਜੀ ਬਰਾੜ ਸਾਹਿਬ ਕੀ ਕਹੋਗੇ ਇਹਦੇ
ਬਾਰੇ ਜੀ ਬਿਲਕੁਲ ਬਿਲਕੁਲ ਸੱਚਾਈ ਹੈ ਜੀ ਹਰ ਬੰਦਾ ਅੱਜ ਕੱਲ ਆਪਣੇ ਆਪ ਨੂੰ ਚਰਚਾ ਚ ਰੱਖਣ ਲਈ ਕਿੱਥੋਂ ਤੱਕ ਵੀ ਜਾ ਸਕਦਾ ਉਹਨੂੰ ਕੋਈ ਮਤਲਬ ਨੀ ਮੈਂ ਰੱਬ ਦਾ ਨਾਂ ਵਰਤ ਲਵਾਂ ਜਾਂ ਮੈਂ ਕੁਛ ਮਾੜਾ ਚੰਗਾ ਕਰ ਲਾਂ ਕੋਈ ਅਟਰੈਕਟ ਕਰਨ ਲਈ ਸਭ ਕੁਛ ਹੁੰਦਾ ਜੀ ਤੇ ਮੈਨੂੰ ਉਹਨਾਂ ਲੋਕਾਂ ਤੇ ਵਾਕਈ ਆਉਂਦਾ ਵੀ ਜਿਹੜੇ ਜਿਹੜੇ ਲੋਕ ਪੋਸਟ ਪਾ ਕੇ ਜਾਂ ਪੋਸਟ ਤੁਹਾਨੂੰ ਵਟਸਐਪ ਤੇ ਭੇਜ ਕੇ ਥੱਲੇ ਲਿਖ ਦੇਣਗੇ ਜੇ ਮਾਂ ਦਾ ਪੁੱਤ ਆ ਜਾਂ ਪਿਓ ਦਾ ਪੁੱਤ ਆ ਜਾਂ ਸਿੱਖ ਆ ਤਾਂ ਇਹਨੂੰ ਸ਼ੇਅਰ ਕਰੀ ਜੇ ਤੂੰ ਸ਼ੇਅਰ ਨੀ ਕੀਤੀ ਤੂੰ ਤਾਂ ਸਿੱਖ ਹੀ ਹੈ ਨੀ ਤੂੰ ਮਾਂ ਦਾ ਪੁੱਤ ਨੀ ਹੈਗਾ ਏਦਾਂ ਦੀਆਂ ਗੱਲਾਂ ਲਿਖ ਲਿਖ ਕੇ ਕਈ ਵਾਰੀ ਧੱਕੇ ਨਾਲ ਲੋਕਾਂ ਨੂੰ ਕਹਿੰਦੇ ਆ ਮੈਨੂੰ ਮੈਂ ਮੇਰੀ ਇਹ ਆਦਤ ਆ ਵੀ ਜਿੱਡਾ ਵਧੀਆ ਮੁੱਦਾ ਕੋਈ ਮਰਜ਼ੀ ਮੁੱਦਾ ਹੋਵੇ ਤੇ ਉਸ ਮੁੱਦੇ ਨੂੰ ਪਹਿਲੀ ਗੱਲ ਤਾਂ ਦੇਖੋ ਮੈਨੂੰ ਜੇ ਲੱਗੂ ਤਾਂ ਮੈਂ ਆਪ ਹੀ ਸ਼ੇਅਰ ਕਰ ਦਿੰਦਾ ਮੈਨੂੰ ਲੋੜ ਨੀ ਪੈਂਦੀ ਹੁੰਦੀ ਕਿਸੇ ਨੂੰ ਕਹਿਣ ਦੀ ਪਰ ਜੇ ਭਾਵੇਂ ਕਿੰਨਾ ਵੀ ਜ਼ਿਆਦਾ ਜ਼ਰੂਰੀ ਹੋਵੇ ਜੇ ਕਿਸੇ ਨੇ ਥੱਲੇ ਇਹ ਲਿਖ ਕੇ ਭੇਜੇ ਨਾ ਮੈਨੂੰ ਤਾਂ ਫਿਰ ਮੈਂ ਨੀ ਸ਼ੇਅਰ ਕਰਦਾ ਚਾਹੇ ਕੁਛ ਵੀ ਹੋ ਜੇ ਫਿਰ ਮੇਰੀ ਜ਼ਮੀਰ ਮੈਨੂੰ ਅਲਾਓ ਨੀ ਕਰਦੀ ਵੀ ਮੈਂ ਇਹ ਚੀਜ਼ਾਂ ਲਈ ਨਹੀਂ ਕਰ ਰਿਹਾ ਮੈਂ ਆਪਦੇ ਫਰਜ਼ ਡਿਊਟੀਆਂ ਲਈ ਮੈਂ ਕਰ ਸਕਦਾ ਕੁਛ ਵੀ ਕਰ ਸਕਦਾ ਪਰ ਜੇ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਵੀ ਤੂੰ ਪਿਓ ਦਾ ਪੁੱਤ ਨੀ ਤੂੰ ਸਿੱਖ ਨੀ ਤੂੰ ਫਲਾਨਾ ਨੀ ਫਿਰ ਜਾਓ ਮੈਂ ਨਹੀਂ ਕਰਦਾ ਸ਼ੇਅਰ ਫਿਰ ਦੱਸੋ ਮੇਰਾ ਕੀ ਕਰ ਲਓਗੇ ਸੋ ਇਹ ਘਟੀਆ ਮਾਨਸਿਕਤਾ ਦੇ ਲੋਕ ਹੁੰਦੇ ਆ ਜਿਹੜੇ ਇਹ ਜੀਆਂ ਗੱਲਾਂ ਕਰਦੇ ਆ
ਬਿਲਕੁਲ ਸੋ ਇਸ ਮਾਨਸਿਕਤਾ ਦਾ ਮੈਨੂੰ ਲੱਗਦਾ ਵੀ ਸਾਨੂੰ ਹੀ ਕਿਸੇ ਨੂੰ ਵੀ ਜਿਹੜਾ ਹੁੰਗਾਰਾ ਨਹੀਂ ਭਰਨਾ ਚਾਹੀਦਾ ਇਹੀ ਜਵਾਬ ਹੈ ਉਹਨਾਂ ਲਈ ਸਮਰਾਟ ਸਾਹਿਬ ਇੱਕ ਖਬਰ ਮੈਂ ਤੁਹਾਡੇ ਨਾਲ ਜ਼ਰੂਰ ਫਿਰ ਵੀ ਸਾਂਝਾ ਕਰਨਾ ਚਾਹੁੰਦੀ ਹਾਂ ਜੋ ਐਡੀਲੇਡ ਦੇ ਵਿੱਚ ਪਿਛਲੇ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ ਜੋ ਹਾਕੀ ਦੀ ਟੀਮ ਆਈ ਹੋਈ ਹੈ ਕੁੜੀਆਂ ਦੀ ਔਰ ਉਹਨਾਂ ਦੇ ਨਾਲ ਜੋ ਬੀਤ ਰਿਹਾ ਹੈ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਸਾਨੂੰ ਦੱਸੋ
ਦੇਖੋ ਜੀ ਵੈਸੇ ਤਾਂ ਕੱਲ ਵੀ ਇਹਦੇ ਬਾਰੇ ਗੱਲਬਾਤ ਹੋਈ ਸੀ ਪਰ ਜਿਹੜਾ ਮੈਂ ਇਹਦਾ ਕੰਕਲੂਜਨ ਇਹੀ ਕੱਢਿਆ ਜੀ ਪਹਿਲੀ ਗੱਲ ਤਾਂ ਸਾਡੇ ਲੋਕ ਨਾ ਖਬਰ ਦੀ ਤਹਿ ਤੇ ਨੀ ਜਾਂਦੇ ਕਿਸੇ ਗੱਲ ਨੂੰ ਪੜਤਾਲ ਦੇ ਨੀ ਤੇ ਉਹਨੂੰ ਤੂਲ ਬਹੁਤ ਦਿੰਦੇ ਆ ਪਹਿਲਾਂ ਤਾਂ ਸ਼ੁਰੂ ਤਾਂ ਇਹੀ ਗੱਲ ਕੀਤੀ ਜੀ ਇੰਡੀਆ ਦੀ ਟੀਮ ਹੁਣ ਜੇ ਇੰਡੀਆ ਦੀ ਟੀਮ ਆਉਂਦੀ ਤਾਂ ਇੰਡੀਆ ਦੀ ਟੀਮ ਏਦਾਂ ਨੀ ਹੁੰਦੀ ਇੰਡੀਆ ਦੀ ਟੀਮ ਦੀ ਮੈਨੇਜਮੈਂਟ ਆ ਉਹ ਵੱਡੇ ਪੱਧਰ ਤੇ ਹੁੰਦੀ ਆ ਇਹ ਜਿਹੜੀ ਟੀਮ ਸੀ ਇੱਕ ਸਕੂਲੀ ਕੰਪੀਟੀਸ਼ਨ ਸੀ ਤੇ ਦਿੱਲੀ ਦੇ ਲਾਗੇ ਤੋਂ ਸਕੂਲੀ ਟੀਮ ਸੀਗੀ ਨੰਬਰ ਇੱਕ ਤੇ ਨੰਬਰ ਦੋ ਇਹਦੇ ਵਿੱਚ ਜਿਹੜੇ ਜਦੋਂ ਇਹ ਜਿਹੀਆਂ ਚੀਜ਼ਾਂ ਉਲੀਕੀਆਂ ਜਾਂਦੀਆਂ ਨਾ ਉਦੋਂ ਜਿਹੜੀ ਉਹਦੀ ਮੈਨੇਜਮੈਂਟ ਆ ਉਦੋਂ ਦੀ ਮੈਨੇਜਮੈਂਟ ਚੁਣੀ ਜਾਂਦੀ ਆ ਵੀ ਜਿਹੜੀ ਉਹਨੂੰ ਲੈ ਕੇ ਆਊਗੀ ਉਹਨੂੰ ਸਾਂਭ ਸੰਭਾਲ ਕਰੂਗੀ ਸਾਰੇ ਟੂਰ ਦਾ ਅਰੇਂਜ ਕਰੂਗੀ ਉਸ ਟਾਈਮ ਦੇ ਫਿਰ ਜਿਹੜੇ ਸਿਆਸੀ ਲੀਡਰ ਹੁੰਦੇ ਆ ਉਹ ਆਪਦੇ ਚਹੇਤਿਆਂ ਨੂੰ ਵੀਜ਼ੇ ਲਵਾਉਂਦੇ ਆ ਬਿਨਾਂ ਕਿਸੇ ਕੁਆਲਿਟੀ ਦੇ ਬਿਨਾਂ ਕੋਈ ਉਹਦੇ 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 ਗਿਆਨ ਦੇ ਉਹ ਆਪਦੇ ਚਹੇਤਿਆਂ ਨੂੰ ਭੇਜ ਦਿੰਦੇ ਆ ਵੀ ਤੂੰ ਮੈਨੇਜਰ ਬਣ ਕੇ ਚਲਾ ਜਾ ਤੂੰ ਕੋਚ ਬਣ ਕੇ ਚਲਾ ਜਾ ਤੂੰ ਫਲਾਨਾ ਬਣ ਕੇ ਚਲਾ ਜਾ ਹੁਣ ਉਹਨਾਂ ਤੇ ਡਿਪੈਂਡ ਆ ਜਿਹੜੇ ਉਹ ਆ ਗਏ ਆ ਕਿ ਇੱਕ ਤਾਂ ਉਹਨਾਂ ਨੂੰ ਓਪਰਚੁਨਿਟੀ ਮਿਲ ਗਈ ਆਸਟ੍ਰੇਲੀਆ ਆਉਣ ਦੀ ਮੁਫ਼ਤੋਂ ਮੁਫ਼ਤੀ ਤੇ ਦੂਜਾ ਉਹ ਆਸਟ੍ਰੇਲੀਆ ਆ ਕੇ ਕੀ ਆਪਦਾ ਫਰਜ਼ ਨਿਭਾਉਂਦੇ ਆ ਕਿ ਉਦੋਂ ਪਹਿਲਾਂ ਆਪ ਸ਼ੋਪਿੰਗਾਂ ਕਰਦੇ ਆ। ਹੁਣ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਵੀ ਜਿਹੜੀ ਇਸ ਟੀਮ ਨਾਲ ਜਿਹੜੇ ਪ੍ਰਬੰਧਕ ਆਏ ਸੀ ਉਹ ਮਿਨਿਸਟਰਾਂ ਦੇ ਤੇ ਲੀਡਰਾਂ ਦੇ ਰਿਸ਼ਤੇਦਾਰ ਸੀ ਨਾਲ, ਤੇ ਉਹ ਆਪਦੀਆਂ ਟੌਹਰਾਂ ਜਵਾਕਾਂ ਨੂੰ ਛੱਡ ਕੇ ਖੁੱਲਾ ਤੇ ਆਪ ਟੌਹਰ ਨਾਲ ਸ਼ੋਪਿੰਗਾਂ ਕਰਦੇ ਫਿਰਦੇ ਆ। ਬੱਚਿਆਂ ਨੂੰ ਪਤਾ ਨੀ ਵੀ ਬੱਸ ਕਿੱਥੋਂ ਚੱਲੂ, ਕੀ ਟੀਮ ਕੋਚ ਆ ਉਹਨੂੰ ਉਹਨਾਂ ਨਹੀਂ ਪਤਾ ਸੀ ਵੀ ਬੱਸ ਕਿੱਥੋਂ ਚੱਲੂ ਕਿੱਥੇ ਜਾਣਾ, ਉਹ ਬੱਸ ਆਪਦਾ ਉੱਥੇ ਰੂਟ ਤੇ ਚੱਲਦੀ ਰਹੀ। ਐ ਖਾਣ ਪੀਣ ਦੇ ਮਾਮਲਿਆਂ ਚ ਇਹ ਆ ਵੀ ਇੱਥੇ ਇਸ ਮੁਲਕਾਂ ਦੇ ਵਿੱਚ ਦੇਖੋ ਪਹਿਲਾਂ ਪੁੱਛਿਆ ਜਾਂਦਾ ਵੀ ਤੁਸੀਂ ਕੀ ਲਾਓਗੇ, ਆਪਾਂ ਬਾਏ ਏਅਰ ਜਾਂਦੇ ਹਾਂ ਤਾਂ ਵੀ ਭਰਦੇ ਆ ਵੀ ਵੈਜੀਟੇਰੀਅਨ ਖਾਣਾ ਜੀ ਅਸੀਂ, ਤਾਂ ਜਦੋਂ ਅਸੀਂ ਇਹ ਚੀਜ਼ਾਂ ਤਾਂ ਭਰੀਆਂ ਨੇ ਤੇ ਜੇ ਬੱਚਿਆਂ ਨੂੰ ਪੀ ਇੱਥੇ ਆ ਕੇ ਇੱਥੋਂ ਦਾ ਖਾਣਾ ਦਿੱਤਾ ਤਾਂ ਬੱਚਿਆਂ ਦੇ ਸਾਨੂੰ ਤਾਂ ਸੁਬਹਾ ਬ੍ਰੇਕਫਾਸਟ ਆਲੂ ਦੇ ਪਰੌਂਠੇ ਚਾਹੀਦੇ ਆ। ਹੁਣ ਆਲੂ ਦੇ ਪਰੌਂਠੇ ਕਿੱਥੋਂ ਮਿਲ ਜਾਣ, ਜਾਂ ਤਾਂ ਉਹ ਮੈਨੇਜਮੈਂਟ ਆਲੂ ਦੇ ਪਰੌਂਠਿਆਂ ਦਾ ਅਰੇਂਜ ਕਰੇ ਤੇ ਬੱਚਿਆਂ ਨੂੰ ਲਿਆਉਣ ਲਿਜਾਣ ਦਾ ਮੈਨੇਜਮੈਂਟ ਦਾ ਰੋਲ ਸੀਗਾ ਇਹ, ਨਾ ਕਿ ਕਿਸੇ ਹੋਰ ਦਾ। ਪਰ ਸਾਡੇ ਲੋਕ ਨਾ ਦੋ ਤਿੰਨ ਪਾਸੇ ਕਰ ਰਹੇ, ਜਾਂ ਤਾਂ ਕੋਈ ਤਾਂ ਇੰਡੀਆ ਨੂੰ ਨਿੰਦਣ ਤੇ ਲੱਗਿਆ ਹੋਇਆ ਵੀ ਇੰਡੀਆ ਐ ਮਾੜਾ, ਇੰਡੀਆ ਐ ਮਾੜਾ। ਕਈ ਲੋਕਾਂ ਨੂੰ ਤਾਂ ਮੌਕਾ ਹੀ ਚਾਹੀਦਾ ਹੁੰਦਾ, ਉਹਨਾਂ ਨੇ ਤਾਂ ਫਿਰ ਊਂ ਤਾਂ ਇੰਡੀਆ ਦੇ ਪਾਸਪੋਰਟ ਤੇ ਚੜ ਕੇ ਆ ਕੇ ਇੱਥੇ ਆਏ ਹੋਏ ਆ, ਛਾਲਾਂ ਮਾਰਦੇ ਆ ਇੰਡੀਆ, ਉਦੋਂ ਤਾਂ ਚੰਗਾ ਲੱਗਦਾ ਇੰਡੀਆ, ਜਦੋਂ ਨਿੰਦਰਾਂ ਆਉਂਦਾ ਉਦੋਂ ਨਿੰਦਣ ਤੇ ਹੋ ਜਾਂਦੇ ਆ, ਬਹੁਤ ਜ਼ਿਆਦਾ ਨਿੰਦਣ ਵਾਲੇ ਪਾਸੇ ਚੱਲ ਪੈਂਦੇ ਆ। ਸੋ ਕਈ ਇਸ ਚੀਜ਼ ਨੂੰ ਬਣਾਈ ਜਾਂਦੇ, ਕਿਸੇ ਬੰਦੇ ਨੂੰ ਕੋਈ ਦਰਦ ਤਕਲੀਫ ਨਹੀਂ। ਮੇਰੀ ਮੇਰੀ ਤਰ੍ਹਾਂ ਇਸ ਦੇ ਵਿੱਚ ਇਹ ਮੈਨੂੰ ਬਹੁਤ ਅਫਸੋਸ ਹੋਇਆ ਵੀ ਮੈਂ ਸਾਰਾ ਵੀਕ ਇਸ ਵਾਰ ਰਿਵਰਲੈਂਡ ਸੀ, ਜੇ ਮੈਂ ਐਡਲੇਡ ਦੇ ਵਿੱਚ ਹੁੰਦਾ ਮੈਂ ਜ਼ਰੂਰ ਇਸ ਪ੍ਰਬੰਧਕਾਂ ਨੂੰ ਭਾਲ ਕੇ ਤੇ ਉਹਨਾਂ ਨੂੰ ਜ਼ਰੂਰ ਸਵਾਲ ਕਰਦਾ, ਉਹਨਾਂ ਨੂੰ ਮਿਲਦਾ ਵੀ ਦੱਸੋ ਭਾਈ ਤੁਸੀਂ ਪ੍ਰਬੰਧਨ ਚ ਕਿੱਥੇ ਕਮੀ ਰਹੀ ਆ, ਜੇ ਆਸਟ੍ਰੇਲੀਆ ਦੇ ਨਹੀਂ ਕਮੀ ਰਹੀ ਆ ਤਾਂ ਲਓ ਅਸੀਂ ਆਸਟ੍ਰੇਲੀਆ ਗੌਰਮੈਂਟ ਨਾਲ ਸਿੱਧੀ ਗੱਲ ਕਰਦੇ ਹਾਂ, ਤੇ ਜੇ ਕਿਸੇ ਤੁਹਾਡੇ ਚ ਕਮੀ ਆ ਜਾਂ ਜੇ ਤੁਹਾਡੀ ਪਿੱਛੋਂ ਤੁਹਾਨੂੰ ਮੈਨੇਜ ਨਹੀਂ ਕਿਸੇ ਨੇ ਕਰਕੇ ਦਿੱਤਾ ਤਾਂ ਉਹਨਾਂ ਨੂੰ ਦੱਸੋ। ਮੈਂ ਹਰ ਹਾਲਤ ਚ ਇਹਨਾਂ ਨਾਲ ਮਿਲਣਾ ਚਾਹੁੰਦਾ ਸੀ, ਪਰ ਮੇਰੀ ਜਿਹੜੀ ਮਜਬੂਰੀ ਇਹ ਆ ਵੀ ਮੈਂ ਪਿਛਲੇ ਕੁਝ ਦਿਨਾਂ ਤੋਂ ਰਿਵਰਲੈਂਡ ਦੇ ਵਿੱਚ ਆ ਤੇ ਹਜੇ ਹੋਰ ਮੈਂ 2-4 ਦਿਨ ਰਿਵਰਲੈਂਡ ਰੋਕਣਾ ਨਹੀਂ, ਇਸ ਕਰਕੇ ਮੇਰਾ ਜਿਹੜਾ ਇਹਨਾਂ ਨਾਲ ਮੇਲ ਨਹੀਂ ਹੋ ਪਾ ਰਿਹਾ।
ਜੀ ਬਰਾੜ ਸਾਹਿਬ, ਸੋ ਪਹਿਲਾਂ ਮੈਂ ਇਸ ਪ੍ਰੋਗਰਾਮ ਤੋਂ ਕਹਿ ਰਹੇ ਨੇ ਭਾਜੀ ਜਿਹੜੇ ਕਹਿੰਦੇ ਆ ਕਿ 10 ਸਾਲ ਤੱਕ ਅਨਲੱਕੀ ਹੋ ਜਾਵੋਗੇ ਨਹੀਂ ਤੇ ਇਹ ਪੋਸਟ ਸ਼ੇਅਰ ਕਰੋ, ਕੀ ਵਿਚਾਰ ਨੇ ਜੀ? ਮੈਨੂੰ ਲੱਗਦਾ ਵਿਚਾਰ ਉਹੀ ਹੈ ਬਰਾੜ ਸਾਹਿਬ,
ਵਿਚਾਰ ਉਹੀ ਹੈ ਜੀ। ਇਹੋ ਜਿਹੇ ਬੰਦਿਆਂ ਨੂੰ ਜੇ ਫੋਨ ਚੋਂ ਨਿਕਲ ਕੇ ਬਾਹਰ ਕੁੱਟਿਆ ਜਾ ਸਕਦਾ ਹੋਵੇ ਤਾਂ ਮੈਂ ਭਾਵੇਂ ਮੈਂ ਹਿੰਸਾ ਦਾ ਪੁਜਾਰੀ ਹਾਂ ਪਰ ਇਹਨਾਂ ਲੋਕਾਂ ਦੇ ਹਿੰਸਾ ਜ਼ਰੂਰ ਕਰਦਾ ਮੈਂ।
ਜੀ ਬਿਲਕੁਲ। ਤੇ ਗੌਰਵ ਸ਼ਰਮਾ ਹੋਣਾ ਨੇ ਜੀ ਕਿਹਾ, ਕਹਿੰਦੇ ਕਿ ਜੇ ਸਰਕਾਰ ਕਹਿ ਸਕਦੀ ਹੈ ਕਿ ਖਜ਼ਾਨਾ ਖਾਲੀ ਹੈ ਤਾਂ ਆਮ ਬੰਦੇ ਨੂੰ ਵੀ ਹੱਕ ਦਿਓ ਕਿ ਜੇ ਉਹਦੇ ਕੋਲ ਬਿੱਲ ਟੈਕਸ ਭਰਨ ਲਈ ਪੈਸੇ ਨਹੀਂ ਹਨ ਤਾਂ ਉਹ ਵੀ ਕਹਿ ਸਕੇ ਕਿ ਮੇਰਾ ਵੀ ਖਜ਼ਾਨਾ ਯਾਨੀ ਜੇਬ ਜਿਹੜੀ ਹੈ ਫਿਲਹਾਲ ਖਾਲੀ ਹੈ। ਸੋ ਆਮ ਬੰਦੇ ਨੂੰ ਹੀ ਕਿਉਂ ਜੁਰਮਾਨਾ ਠੋਕਦੇ ਹਨ ਜੀ?
ਹੈਗਾ ਜੀ ਹੱਕ, ਹੈਗਾ ਕਿਉਂ ਨੀ ਹੈਗਾ, ਜੇ ਇੱਕ ਪੱਧਰ ਹੁੰਦਾ ਉਸ ਪੱਧਰ ਦੇ ਉੱਤੇ ਜਾ ਕੇ ਤੁਸੀਂ ਦੀਵਾ ਬਾਲ ਕੇ ਬੈਠ ਸਕਦੇ ਹੋ, ਉਹਨੂੰ ਕਿਹਾ ਜਾਂਦਾ ਵੀ ਦਿਵਾਲੀਆ ਹੋ ਗਿਆ। ਮੈਂ ਪਰ ਮੇਰਾ ਇਹ ਮੰਨਣਾ ਕੁਝ ਇੱਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਲਈ ਤੁਹਾਨੂੰ ਨਾ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੁਹਾਨੂੰ ਅਰਦਾਸ ਦੇ ਵਿੱਚ ਉਹਦੇ ਉਲਟ ਜਾਣਾ ਚਾਹੀਦਾ। ਜਿਨ੍ਹਾਂ ਚੋਂ ਜੇ ਮੈਂ ਉਦਾਹਰਣ ਦੇਵਾਂ ਤਾਂ ਇੱਕ ਤਾਂ ਦਿਵਾਲੀ ਪਾਉਣ ਵਾਲੀ ਗੱਲ ਤੇ ਇੱਕ ਕਿਸੇ ਦੇ ਪੈਸੇ ਦੱਬਣ ਵਾਲੀ ਗੱਲ, ਜਾਂ ਅਸੀਂ ਜੇ ਗੱਲ ਕਰੀਏ ਵੀ ਇੰਸ਼ੋਰੈਂਸ ਦੀ, ਬੀਮੇ ਦੀ, ਅਸੂਲ ਇਹ ਹੋਣਾ ਚਾਹੀਦਾ ਵੀ ਤੁਸੀਂ ਇੰਸ਼ੋਰੈਂਸ ਜਦੋਂ ਕਰਾਉਣੇ ਹੋ, ਮੇਰੀ ਇਹ ਆਦਤ ਆ ਜਦੋਂ ਮੈਂ ਇੰਸ਼ੋਰੈਂਸ ਕਰਾਉਣਾ ਹਰ ਚੀਜ਼ ਦਾ ਇੰਸ਼ੋਰੈਂਸ ਕਰਾਉਣਾ ਆਪਦੀ ਸੇਫਟੀ ਲਈ, ਪਰ ਜਦੋਂ ਇੰਸ਼ੋਰੈਂਸ ਕਰਾਉਣਾ ਨਾਲ ਮੈਂ ਇੱਕ ਦੁਆ ਅਰਦਾਸ ਕਰਦਾ ਹੁੰਦਾ ਵੀ ਹੇ ਦਾਤਾ ਮੈਂ ਇੰਸ਼ੋਰੈਂਸ ਦੇ ਪੈਸੇ ਪੇ ਕਰਨ ਨੂੰ ਤਿਆਰ ਹਾਂ ਪਰ ਮੈਨੂੰ ਲੈਣਾ ਨਾ ਪਵੇ, ਕਦੇ ਵੀ ਮੈਨੂੰ ਇਹਦੀ ਲੋੜ ਨਾ ਪਵੇ, ਬਸ ਮੈਂ ਦੁਆ ਕਰਦਾ। ਇਹ ਦੁਆ ਕਰਿਆ ਕਰੋ ਜੇ ਤੁਹਾਨੂੰ ਇੰਸ਼ੋਰੈਂਸ ਲੈਣਾ ਪਵੇਗਾ ਨਾ ਕਿਤੇ ਵੀ, ਤਾਂ ਤੁਸੀਂ ਭਾਵੇਂ ਲੱਖ ਚਾਹ ਮਨਾਈ ਜਾਓ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ, ਨੁਕਸਾਨ ਤੁਹਾਡਾ ਹੋਊਗਾ। ਇਹ ਹੋ ਹੀ ਨਹੀਂ ਸਕਦਾ ਵੀ ਤੁਹਾਡਾ ਨੁਕਸਾਨ ਨਾ ਹੋਵੇ। ਤੁਹਾਡਾ ਮੰਨ ਲਓ ਅਸੀਂ ਇਕੱਲੀ ਦੇਖ ਰਹੇ ਸੀ ਜਾਲੀ ਘਰਾਂ ਨੂੰ ਅੱਗ ਲਾ ਕੇ ਘਰ ਮਚਾਏ ਜਾ ਰਹੇ ਆ, ਘਰ ਮਚ ਜਾਂਦਾ ਅਸਲੀ ਵੀ ਮਚ ਜਾਂਦਾ ਲਾ ਕੇ ਜਾਲੀ ਵੀ, ਤਾਂ ਜੇ ਤੁਸੀਂ ਕਹੋਗੇ ਵੀ ਸਾਨੂੰ ਨਵਾਂ ਘਰ ਪਾ ਕੇ ਦਿੱਤਾ ਜਾਊਗਾ, ਪਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਉਸ ਘਰ ਦੇ ਨਾਲ ਨਾ, ਤੁਹਾਡੀਆਂ ਯਾਦਾਂ, ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਉਹ ਘਰ ਦੇ ਨਾਲ ਵੀ ਮਚ ਜਾਣਗੀਆਂ। ਸੋ ਓਵਰਆਲ ਜਿਹੜਾ ਤੁਹਾਡਾ ਨੁਕਸਾਨ ਹੁੰਦਾ, ਮੰਨ ਲਓ ਗੱਡੀ ਬੱਜੀ ਦਾ ਤੁਹਾਨੂੰ ਐ ਵੀ ਇੰਸ਼ੋਰੈਂਸ ਲੈ ਲਾਂਗੇ, ਹੋ ਸਕਦਾ ਗੱਡੀ ਦੇ ਵਿੱਚ ਤੁਸੀਂ ਹੋ ਤੇ ਤੁਹਾਡੇ ਸੱਟ ਵੱਜੇ, ਫੇਰ ਤੁਸੀਂ ਇਹ ਚੀਜ਼ਾਂ ਨੂੰ ਦੇਖਣਾ ਬਣਦਾ। ਕੁਝ ਇੱਕ ਚੀਜ਼ਾਂ ਹੁੰਦੀਆਂ ਇਹੀ ਦਿਵਾਲੀਏ ਦੀ ਆ ਵੀ ਫਲਾਨੇ ਬੰਦੇ ਨੇ ਆ ਕੇ ਦੀਵਾ ਤੇ ਸਭ ਨੂੰ ਜਵਾਬ ਦਿੱਤਾ ਵੀ ਮੈਂ ਤਾਂ ਨੀ ਕੁਛ ਕਰਦਾ, ਇਹ ਜਾ ਨੌਬਤ ਆ ਵੀ ਕਿਉਂ ਅਸੀਂ ਇਹੀ ਦੁਆ ਅਰਦਾਸ ਕਰੀਏ ਵੀ ਸਾਨੂੰ ਵਧੀਆ ਦਾਤਾ ਦੇਵੇ, ਵਧੀਆ ਸਾਡਾ ਜਿਹੜਾ ਇੱਕ ਨਾ ਪਰਦਾ ਕੱਜ ਨੀ ਸਾਈਆਂ ਅਸੀਂ ਅਕਸਰ ਕਹਿੰਦੇ ਆ ਵੀ ਸਾਡਾ ਪਰਦਾ ਕੱਜ ਕਰਕੇ, ਇਹੀ ਇੱਕ ਆ ਇਹੀ ਚੀਜ਼ ਪਰਦਾ, ਜਦੋਂ ਲੋਈ ਪਰਦਾ ਲੈ ਗਿਆ ਉਦੋਂ ਬਾਅਦ ਤੁਹਾਡੀ ਜਿਹੜੀ ਤੁਹਾਨੂੰ ਤੁਹਾਡੀ ਲਾਈਫ ਚ ਕੁਛ ਨੀ ਰਹਿੰਦਾ ਗਾ। ਸੋ ਅਸੀਂ ਦੁਆ ਅਰਦਾਸ ਇਹੀ ਕਰੀਏ ਵੀ ਸਾਨੂੰ ਸਾਨੂੰ ਇਹ ਚੀਜ਼ਾਂ ਕਰਨੀਆਂ ਹੀ ਨਾ ਪੈਣ।
ਬਿਲਕੁਲ ਬਰਾੜ ਸਾਹਿਬ, ਬਹੁਤ ਹੀ ਖੂਬਸੂਰਤ ਵਿਚਾਰ ਦੇ ਨਾਲ ਜਿਹੜਾ ਤੁਸੀਂ ਕਿਹਾ ਕਿ ਜਦੋਂ ਇੰਸ਼ੋਰੈਂਸ ਤੁਸੀਂ ਕਰਵਾਉਂਦੇ ਹੋ ਸੋ ਇਹ ਅਰਦਾਸ ਜ਼ਰੂਰ ਕਰਦੇ ਹੋ ਕਿ ਇਹਦੀ ਜ਼ਰੂਰਤ ਜਿਹੜੀ ਮੈਨੂੰ ਨਾ ਪਵੇ। ਹਾਓ ਸਵੀਟ, ਬਹੁਤ ਵਧੀਆ ਵਿਚਾਰ, ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੇ ਵਿਚਾਰ ਸਾਡੇ ਦਿਲ ਨੂੰ ਟੁੰਬ ਜਾਂਦੇ ਆ ਜੀ। ਸੋ ਹਰਮੀਤ ਚੰਨਾ ਹੁਣਾਂ ਨੇ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੈ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਰੇਡੀਓ ਨੂੰ ਤੇ ਆਲ ਲਿਸਨਰਸ ਨੂੰ, ਤੇ ਕਹਿੰਦੇ ਕਿ ਮੈਂ ਬੱਬੂ ਧੀਰਾ AS ਫੌਜੀ ਅਸੀਂ ਸਾਰੇ ਜਿਹੜੇ ਪ੍ਰੋਗਰਾਮ ਸੁਣ ਰਹੇ ਹਾਂ ਠੀਕ ਠਾਕ ਹਾਂ, ਤੇ ਸਟਿਲ ਵਰਕਿੰਗ ਨੋਟ ਸਟਾਰਟਡ ਇਨ ਦਾ ਫਾਰਮ ਐਜ ਟੂ ਵੈਟ, ਸੋ ਵੀ ਆਰ ਸਟਿਲ ਐਟ ਹੋਮ, ਪਲੇ ਸੌਂਗ ਦਿਲ ਲਗਾ ਲਿਆ ਮੈਨੇ ਤੁਮਸੇ ਪਿਆਰ ਕਰਕੇ। ਸੋ ਘਰ ਬੈਠੇ ਜੀ ਅੱਜ ਉਹ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ, ਔਰ ਨਾਲ ਹੀ ਮੈਨੂੰ ਲੱਗਦਾ ਵੈਟ ਮੌਸਮ ਨੂੰ ਵੀ ਇੰਜੋਏ ਕਰ ਰਹੇ ਨੇ। ਸੋ ਨਾਲ ਇਹਨਾਂ ਨੇ ਕੁਝ ਵਿਚਾਰ ਭੇਜ ਇੱਕ ਵਿਚਾਰ ਭੇਜਿਆ ਜੀ, ਤੇ ਨਾਲ ਹੀ ਚਾਹ ਦੀਆਂ ਪਿਆਲੀਆਂ ਦੇ ਨਾਲ ਗੁੱਡ ਮਾਰਨਿੰਗ ਕਿਹਾ। ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ। ਤੇ ਇਹਨਾਂ ਨੇ ਲਿਖਿਆ ਕਿ ਜਿਨ ਲੋਗੋ ਕੀ ਆਂਖੇ ਬਾਤ ਬਾਤ ਪੇ ਭੀਗ ਜਾਇਆ ਕਰਤੀ ਹੈ ਵੋ ਕਮਜ਼ੋਰ ਦਿਲ ਕੇ ਨਹੀਂ ਬਲਕੇ ਦਿਲ ਕੇ ਸੱਚੇ ਹੋਤੇ ਹੈ। ਸੋ ਇਹ ਵਿਚਾਰ ਚੰਨਾ ਸਾਹਿਬ ਨੇ ਅੱਜ ਸਾਡੇ ਨਾਲ ਸਾਂਝੇ ਕੀਤੇ ਬਰਾੜ ਸਾਹਿਬ। ਤੇ ਖਬਰਾਂ ਦੇ ਵਿਚ ਬਰਾੜ ਸਾਹਿਬ ਮੇਰੇ ਕੋਲ ਇੰਨਾ ਹੀ, ਬਟ ਤੁਹਾਡੇ ਦਿਲ ਦੇ ਵਿਚ ਜੇ ਕੋਈ ਵਿਚਾਰ ਜਾਂ ਕੋਈ ਹੋਰ ਮੁੱਦਾ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ ਤੇ ਜ਼ਰੂਰ ਕਰੋ।
ਬਿਲਕੁਲ ਜੀ, ਬਸ ਜਿਉਂਦੇ ਬਸਦੇ ਰਹੋ, ਹੱਸਦੇ ਖੇਡਦੇ ਰਹੋ। ਸਾਡੇ ਤਾਂ ਜਿਹੜੇ ਰੁਝੇਵੇਂ ਆ ਇਸ ਟਾਈਮ ਬਹੁਤ ਜ਼ਿਆਦਾ ਵਧੇ ਹੋਏ ਆ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਅੱਜ ਕੱਲ ਮੈਥੋਂ ਫੋਨ ਵੀ ਨੀ ਲਏ ਜਾਂਦੇ, ਕਈ ਵਾਰ ਕਵਰੇਜ ਚ ਨੀ ਹੁੰਦਾ ਮੈਂ ਇੱਥੇ, ਤੇ ਕੁਝ ਜਿਹੜੇ ਰੁਝੇਵੇਂ ਜ਼ਿਆਦੇ ਆ, ਫਿਰ ਸਾਰਿਆਂ ਤੋਂ ਮੈਂ ਮਾਫ਼ੀ ਚਾਹੁੰਦਾ। ਜੇ ਕਿਸੇ ਵੀ ਸੱਜਣ ਮਿੱਤਰ ਨੂੰ ਕੋਈ ਵੀ ਸੰਪਰਕ ਕਰਨ ਲਈ ਜ਼ਰੂਰੀ ਹੋਵੇ ਤਾਂ ਪਲੀਜ਼ ਲਿਖਤ ਦੇ ਵਿੱਚ ਟੈਕਸਟ ਛੱਡ ਦਿਆ ਕਰੋ। ਮੈਂ ਜਦੋਂ ਵੀ ਕਵਰੇਜ ਹੁੰਦਾ ਜਾਂ ਆਉਣਾ, ਮੈਂ ਜ਼ਰੂਰ ਰਿਪਲਾਈ ਕਰਕੇ ਉਹਨਾਂ ਦਾ ਜਿਹੜਾ ਜੇ ਮੈਂ ਕੁਛ ਕਰ ਸਕਦਾ ਹੋਵਾਂ ਕਿਸੇ ਲਈ ਵੀ ਕਰਨ ਨੂੰ ਹਰ ਵਕਤ ਤਿਆਰ ਹਾਂ ਜੀ। ਪਰ ਮੈਨੂੰ ਕੱਲ ਵੀ ਕੁਝ ਕਲਾਂਬੇ ਆਏ ਵੀ ਬਾਈ ਤੁਸੀਂ ਜਵਾਬ ਨੀ ਦੇਣਾ ਹਟ ਗਏ ਫੋਨ ਦਾ, ਪਰ ਮੈਂ ਉਹ ਜਾਣ ਬੁੱਝ ਕੇ ਨਹੀਂ ਦੇ ਰਿਹਾ। ਸਿਰਫ ਦੇ ਸਿਰਫ ਇਹੀ ਕਾਰਨ ਹੈ ਵੀ ਉੱਥੇ ਕਵਰੇਜ ਨੀ ਹੁੰਦੀ, ਤੇ ਜਾਂ ਮੇਰਾ ਮੈਂ ਰੁੱਝਿਆ ਹੀ ਇੰਨਾ ਜ਼ਿਆਦਾ ਆ ਤੇ ਵੀ ਮੇਰੇ ਦੇਣ ਦਾ ਮੇਰੇ ਕੋਲ ਵਕਤ ਨੀ ਆਉਂਦਾ। ਪਰ ਮੈਂ ਫੇਰ ਵੀ ਕੋਸ਼ਿਸ਼ ਕਰੂੰਗਾ ਜੀ, ਸਭ ਨੂੰ ਜਿੱਥੇ ਵੀ ਹੈ ਬਣਦਾ ਉਹਨਾਂ ਦਾ ਜਵਾਬ ਦੇ ਪਾਵਾਂ। ਸੋ ਕੋਸ਼ਿਸ਼ ਕਰਿਆ ਕਰੋ ਜੀ, ਮੈਨੂੰ ਟੈਕਸਟ ਕਰ ਦਿਆ ਕਰੋ
ਜੀ ਬਰਾੜ ਸਾਹਿਬ। ਸੋ ਤੁਹਾਨੂੰ ਇਜਾਜ਼ਤ ਦੇਵਾਂ, ਉਸ ਤੋਂ ਪਹਿਲਾਂ ਮੈਂ ਅੱਜ ਦੀਆਂ ਯਾਦਾਂ ਵੱਲ ਤੁਰਦੀਆਂ ਜਿਹੜੀਆਂ ਅਸੀਂ ਹੁਣ ਤੋਂ ਥੋੜੀ ਦੇਰ ਤੱਕ ਸਾਂਝੀਆਂ ਕਰਨੀਆਂ ਨੇ। ਸੋ ਅੱਜ ਯਾਦਾਂ ਦੀਆਂ ਕੜੀਆਂ ਦੇ ਵਿੱਚ ਵਹਿਮ ਭਰਮ ਫੜੇ ਆ ਜੀ, ਜੋ ਬਚਪਨ ਦੇ ਵਿੱਚ ਹੰਡਾਈ ਵੀ ਆ ਕੁਝ ਬਜ਼ੁਰਗਾਂ ਦੇ ਕਹਿਣ ਤੇ, ਪਰ ਫਿਰ ਵੀ ਇੱਕ ਦਿਮਾਗ 'ਚ ਚੱਲਦਾ ਸੀ ਕਿ ਇਹੋ ਜਿਹਾ ਕਿਉਂ, ਪਰ ਫਿਰ ਵੀ ਉਹਦੇ ਬਾਵਜੂਦ ਵੀ ਆਲੇ ਦੁਆਲੇ ਵੀ ਦੇਖੀਦਾ ਸੀ ਕਿ ਕਈ ਵਹਿਮ ਭਰਮ ਜਿਹੜੇ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੇ ਸੀ। ਸੋ ਤੁਸੀਂ ਬਚਪਨ ਦੇ ਵਿੱਚ ਇਹੋ ਜਿਹੇ ਵਹਿਮ ਭਰਮਾਂ ਨੂੰ ਕਿਹੜੀ ਨਜ਼ਰ ਨਾਲ ਦੇਖਦੇ ਸੀ, ਜਾਂ ਕਿਹੋ ਜਿਹੇ ਵਹਿਮ ਭਰਮ ਜਿਹੜੇ ਤੁਸੀਂ ਹੰਡਾਏ ਹੋਏ ਨੇ ਉਹਨਾਂ ਬਾਰੇ ਸਾਨੂੰ ਦੱਸਦੇ ਜਾਓ।
ਦੇਖੋ ਵਹਿਮ ਭਰਮ ਇਹੋ ਜਿਹੀ ਚੀਜ਼ ਆ ਵੀ ਜਦੋਂ ਤੁਹਾਨੂੰ ਤੁਸੀਂ ਕਿਸੇ ਚੀਜ਼ ਬਾਰੇ ਪਾ ਲਓ, ਉਹ ਕਦੇ ਵੀ ਘਟਦਾ ਨਹੀਂ ਗਾ, ਉਹ ਵੱਧਦਾ ਜਾਂਦਾ। ਉਹਨੂੰ ਘਟਾਉਣ ਲਈ ਤੁਹਾਨੂੰ ਬਹੁਤ ਵੱਡਾ ਇਰਾਦਾ ਚਾਹੀਦਾ, ਤੇ ਬਹੁਤ ਤੁਹਾਨੂੰ ਮੋਟੀਵੇਸ਼ਨਲ ਕੋਈ ਲੈਕਚਰ ਸੁਣੋ, ਕੋਈ ਕਾਉਂਸਲਿੰਗ ਕਰੇ ਤੁਹਾਡੀ, ਤਾਂ ਤੁਸੀਂ ਉਹ ਤੋਂ ਨਿਕਲ ਸਕਦੇ ਹੋ। ਤੇ ਨਹੀਂ ਨਾ, ਤੁਹਾਨੂੰ ਨਿਕਲਣਾ ਬਹੁਤ ਔਖਾ ਗਾ, ਤੁਸੀਂ ਇੱਕ ਵਾਰੀ ਚੱਕਰਾਂ ਚ ਪੈ ਗਏ ਤਾਂ ਬਸ ਫਿਰ ਪੈ ਗਏ। ਮੈਂ ਆਪਦੇ ਆਪ ਨੂੰ ਜਿਹੜਾ ਮੈਨੂੰ ਕੈਮਿਸਟਰੀ ਦੇ ਵਿੱਚ ਮੈਂ ਪੜ੍ਹਾਈ ਕੀਤੀ, ਮੈਂ ਸਿਰਫ ਕਾਹਦੇ ਲਈ ਕੀਤੀ, ਮੈਂ ਇਹਨਾਂ ਵਹਿਮਾਂ ਭਰਮਾਂ ਨੂੰ ਅੰਦਰੋਂ ਜਾਣਨ ਲਈ ਕੀਤੀ ਵੀ ਇਹ ਕੀ ਚੀਜ਼ ਆ। ਮੈਨੂੰ ਕੋਈ ਹੱਥ ਦੇਖਣ ਦਾ ਸ਼ੌਂਕ ਨਹੀਂ ਸੀ, ਕੋਈ ਮੈਂ ਇਸ ਨੂੰ ਪ੍ਰੋਫੈਸ਼ਨ ਨਹੀਂ ਬਣਾਉਣਾ ਸੀ, ਕੋਈ ਮੈਂ ਨਾ ਬਣਾਇਆ। ਮੇਰੇ ਨਾਲ ਦੇ ਜਿਹੜੇ ਮੇਰੇ ਸਟੂਡੈਂਟ ਉਸ ਟਾਈਮ ਚ ਪੜ੍ਹੇ ਆ, ਉਹਨਾਂ ਚੋਂ ਮੈਂ ਇਹ ਜਿਹੇ ਲੋਕਾਂ ਨੂੰ ਜਾਣਦਾ ਜਿਹੜੇ ਕਰੋੜਾਂ ਪਤੀ ਆ, ਤੇ ਜਿਨ੍ਹਾਂ ਕੋਲੇ ਆ ਕੇ ਮੌਕੇ ਦੇ ਹੋਮ ਮਿਨਿਸਟਰ ਵੀ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਆ ਕੇ ਨਗ ਪਾਉਂਦੇ ਆ, ਉਹਨਾਂ ਦੇ ਹੋਰ ਕਰਦੇ ਆ, ਪਰ ਮੈਂ ਉਹ ਲਾਈਨ ਨਹੀਂ ਫੜੀ। ਮੈਂ ਵੀ ਉੱਥੋਂ ਤੱਕ ਪਹੁੰਚ ਸਕਦਾ ਸੀ ਕਿਉਂਕਿ ਇੱਥੋਂ ਇਹਦੇ ਚ ਪਹੁੰਚਣ ਲਈ ਮੈਨੂੰ ਮੇਰਾ ਜਿਹੜਾ ਸਰਕਲ ਮੈਨੂੰ ਇਹ ਕਹਿੰਦਾ ਵੀ ਤੇਰੇ ਜ਼ਿਆਦਾ ਚਾਂਸ ਸੀ ਸਾਡੇ ਨਾਲ ਪਹੁੰਚਣ ਦੇ। ਕਾਰਨ ਕੀ ਸੀ ਵੀ ਤੇਰੇ ਚ ਇੱਕ ਰੱਬ ਨੇ ਜਿਹੜੀ ਆ ਭੌਂਕਣ ਦੀ ਕਲਾ ਦਿੱਤੀ ਹੈ ਬਹੁਤ ਵਧੀਆ, ਤੇ ਤੂੰ ਭੌਂਕ ਵਧੀਆ ਲੈਂਦਾ ਸੀ, ਤੇ ਇਸ ਕੰਮ ਦੇ ਵਿੱਚ ਭੌਂਕੇ ਹੀ ਬੰਦੇ ਕਾਮਯਾਬ ਆ ਜਿਹੜੇ, ਇਹ ਸੱਚਾਈ ਹੈ ਇਸ ਗੱਲ ਦੀ। ਤਾਂ ਉਹ ਮੈਂ ਇਸ ਲਾਈਨ ਚ ਕਾਮਯਾਬ ਹੋ ਸਕਦਾ ਸੀ, ਪਰ ਮੈਂ ਉਸ ਲਾਈਨ ਨੂੰ ਕਦੇ ਨੀ ਫੜਿਆ, ਕਦੇ ਨੀ ਗਿਆ। ਕਾਰਨ ਕੀ, ਮੈਂ ਸਿਰਫ ਦੇਖਣੇ ਚਾਹੁੰਦਾ ਸੀ ਵੀ ਇਹਦੇ ਵਿੱਚ ਅੰਦਰ ਹੈ ਕੀ, ਅੰਦਰ ਕੀ ਸਟੋਰੀ ਆ। ਤਾਂ ਅੰਦਰਲੀ ਸਟੋਰੀ ਜੋ ਮੈਨੂੰ ਸਮਝ ਆ ਗਈ ਤੇ ਮੈਂ ਵੀ ਬਾਹਰ ਨਿਕਲ ਗਿਆ। ਨਹੀਂ ਤਾਂ ਕੀ ਸੀ ਵੀ ਬਚਪਨ ਚ ਨਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸ਼ੁਰੂ ਹੁੰਦੀਆਂ ਹੁੰਦੀਆਂ ਇਹ ਗੱਲਾਂ, ਵੱਡੀਆਂ ਤਾਂ ਬਾਅਦ ਚ ਬਣਦੀਆਂ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸ਼ੁਰੂ ਹੁੰਦੀਆਂ। ਪਹਿਲਾਂ ਛਿੱਕ ਮਾਰਨ ਤੋਂ ਜਦੋਂ ਵਾਹਿਗੁਰੂ ਆਖਣ ਲਈ ਕਿਹਾ ਜਾਂਦਾ ਨਾ, ਤੇ ਉਹ ਉੱਥੋਂ ਸ਼ੁਰੂ ਹੁੰਦਾ। ਇਹ ਇੱਕ ਆਪਾਂ ਨੋਰਮਲ ਵਰਤਾਰਾ, ਆਪਾਂ ਇਹਨੂੰ ਉਹ ਨੀ ਕਰਦੇ ਦੇਖਦੇ ਨੀ ਵੀ ਜੇ ਹਾਂ ਅਸੀਂ ਗੋਡ ਬਲੈਸ ਯੂ ਕਹਿਣਾ ਜਾਂ ਹੋਰ ਕਹਿਣਾ। ਦੱਸੋ ਵੀ ਵਾਹਿਗੁਰੂ ਦਾ ਨਾਂ ਲੈਣ ਲਈ ਛਿੱਕ ਨੂੰ ਉਡੀਕੋ, ਕਿਉਂ ਨਾ ਤੁਸੀਂ ਵਾਹਿਗੁਰੂ ਨੂੰ 24 ਘੰਟੇ ਚੱਤੋ ਪਹਿਰਾਂ ਦੇ ਦਿਮਾਗ ਚ ਰੱਖੋ ਕਿਉਂ ਨਾ ਹਰ ਸਵਾਸ ਚ ਵਾਹਿਗੁਰੂ ਨੂੰ ਸਿਮਰਨ ਕਰੋ ਜੇ ਤੁਸੀਂ ਕਰਨਾ ਚਾਹੁੰਦੇ ਹੋ। ਤੁਸੀਂ ਛਿੱਕ ਮਾਰੇ ਤੋਂ ਵਾਹਿਗੁਰੂ ਸਿਮਰਨ ਕਰਨਾ ਜ਼ਰੂਰੀ ਹੈ। ਉਹ ਛਿੱਕ ਮਾਰਨ ਤੋਂ ਬਾਅਦ ਵਾਹਿਗੁਰੂ ਕਹਿਣਾ ਜਾਂ ਗੋਡ ਬਲੈਸ ਯੂ ਕਹਿਣਾ ਮੂਹਰਲੇ ਬੰਨਿਓ, ਉਹ ਇੱਕ ਵਹਿਮ ਦਾ ਹਿੱਸਾ। ਇੱਥੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਤੇ ਇਹ ਵਧਦੀਆਂ ਫਿਰ ਨਾ ਇੱਕ ਭਿਆਨਕ ਰੂਪ ਰੋਗ ਜਿਹੜਾ ਧਾਰਨ ਕਰ ਲੈਂਦੀਆਂ ਤੇ ਉਸ ਰੋਗ ਦੇ ਵਿੱਚ ਨਿਕਲ ਕੇ ਕੁਛ ਨੀ ਆਉਂਦਾ। ਉਸ ਰੋਗ ਚੋਂ ਅਖੀਰ ਬੰਦਾ ਆਪਦੇ ਆਪਦੇ ਪਾਸੇ ਇੱਕ ਇਹੋ ਜਿਹਾ ਜਾਲ ਬੁਣ ਲੈਂਦਾ। ਮੈਨੂੰ ਯਾਦ ਆ ਵੀ ਨਿੱਕੇ ਹੁੰਦੇ ਨਾ ਇੱਕ ਵਾਰੀ ਕਿਸੇ ਨੇ ਮੈਨੂੰ ਸਕੂਲ ਜਾਂਦੇ ਨੂੰ ਕਹਿਤਾ ਵੀ ਜੇ ਇੱਕ ਗਿਟਾਰ ਮੱਥੇ ਲੱਗੇ ਤਾਂ ਸਾਰੋ ਹੁੰਦੀ ਆ, ਜੇ ਦੋ ਹੋਵੇ ਤਾਂ ਇੰਜੋਏ ਹੁੰਦਾ, ਤਿੰਨ ਹੋਵੇ ਤਾਂ ਕੋਈ ਮੈਸੇਜ ਆਉਣ ਲੈਟਰ ਮਿਲੂਗਾ, ਪਤਾ ਨੀ ਇਹੋ ਜਿਹਾ ਕੁਛ ਉਹਨੇ ਮੈਨੂੰ ਸਿਖਾਤਾ। ਉਹ ਭਾਈ ਮੈਂ ਤਾਂ ਰਾਹ ਜਾਂਦਾ ਹੀ ਕਰਿਆ ਗਿਆ ਵਾ, ਵਨ ਫਰ ਸਾਰੋ ਟੂ ਫਰ ਸਾਨਾ ਵਨ ਫਰ ਸਾਰੋ, ਤੇ ਉਹ ਮੈਨੂੰ ਤਾਂ ਹੋਰ ਚੀਜ਼ ਦਿਖਣ ਹੀ ਹਟ ਗਈ ਆਲੇ ਦੁਆਲੇ, ਸਾਰਾ ਦਿਨ ਗਿਟਾਰਾਂ ਹੀ ਦਿਖੀ ਰਿਹਾ ਕਰਨ, ਹੋਰ ਚੀਜ਼ ਤਾਂ ਦਿਖੇ ਨਾ ਕਰੇ। ਤੇ ਜਿੱਦੇ ਕਿਤੇ ਇੱਕ ਗਿਟਾਰ ਦਿਖ ਜੇ ਉਹ ਸਾਰੋ ਤਾਂ ਪਤਾ ਨੀ ਬਾਅਦ ਚ ਆਉਣੀ ਹੁੰਦੀ ਸੀ, ਨਹੀਂ ਆਉਣੀ ਹੁੰਦੀ ਸੀ, ਪਰ ਦਿਖਣ ਸਾਰੀ ਸਾਰੋ ਆ ਜਾਂਦੀ। ਬਸ ਦੇਖ ਜੀ ਮੇਰਾ ਦਿਨ ਖਤਮ, ਬਸ ਅੱਜ ਤਾਂ ਸਾਰੋ ਹੋ ਗਈ, ਆਪ ਹੀ ਆ ਜਾਂਦੀ ਸੀ ਸਾਰੋ, ਪਤਾ ਹੀ ਨੀ ਕਿੱਧਰੋਂ ਆ ਜਾਂਦੀ ਸੀ। ਸੋ ਇਹ ਨਾ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਬਹੁਤ ਭੈੜਾ ਜੰਜਾਲ ਆ ਇਹ, ਤੇ ਉਹ ਜੰਜਾਲ ਦੇ ਵਿੱਚ ਬੰਦਾ ਉਲਝਦਾ ਜਾਂਦਾ ਤੇ ਉਹ ਚ ਕਿਤੇ ਨਾ ਕਿਤੇ ਰੋਲ ਅਨਪੜ੍ਹਤਾ ਦਾ ਵੀ ਆ, ਕਿਤੇ ਨਾ ਕਿਤੇ ਜੋ ਵਿਰਾਸਤ ਚ ਚੀਜ਼ਾਂ ਮਾਂ ਬਾਪ ਨੂੰ ਮਿਲੀਆਂ ਹੁੰਦੀਆਂ ਉਹ ਗਾਂਹ ਤੋਰੀ ਜਾਂਦੀਆਂ, ਤੇ ਕਈ ਚੀਜ਼ਾਂ ਦੇ ਬਾਰੇ ਸਾਨੂੰ ਅਸੀਂ ਤੁਸੀਂ ਨਾ ਇੱਕ ਪੜਿਆ ਹੋਣਾ ਅਮਨਦੀਪ ਸਿੱਧੂ ਹੋਰਾਂ ਨੇ ਲਿਖਿਆ ਸੀ ਮੜੀ ਦਾ ਦੀਵਾ, ਮੜੀ ਦਾ ਦੀਵਾ ਤਾਂ ਨਾਵਲ ਆ ਇੱਕ, ਪਰ ਦੀਵੇ ਦੀ ਜਿਹੜੀ ਸਟੋਰੀ ਸੀ ਮੜੀ ਤੇ ਦੀਵਾ ਲਾਉਣ ਵਾਲੀ ਕੀ ਕਾਰਨ ਸੀ ਤੇ ਕਿਉਂ ਸੀ, ਤੁਸੀਂ ਉਹਨੂੰ ਜ਼ਰੂਰ ਜੇ ਨਹੀਂ ਸਾਡੇ ਸਰੋਤਿਆਂ ਨੇ ਪੜਿਆ ਤਾਂ ਅਮਨਦੀਪ ਦੇ ਬਲੌਗ ਤੇ ਜਾ ਕੇ ਜ਼ਰੂਰ ਪੜਿਓ, ਤੇ ਉਹ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਉਹਦਾ ਤੱਥ ਦੱਸਿਆ ਵੀ ਕੀ ਹੋਣਾ ਚਾਹੀਦਾ। ਪਰ ਸਾਡੇ ਲੋਕ ਕੀ ਆ, ਸਾਡੇ ਲੋਕਾਂ ਨੇ ਉਹਨੂੰ ਹੋਰ ਪਾਸੇ ਨੂੰ ਜੋੜ ਲਿਆ, ਸਾਡੇ ਲੋਕਾਂ ਨੇ ਉਹਦੇ ਚੋਂ ਆਸ਼ੀਰਵਾਦ ਲੈਣੇ ਸ਼ੁਰੂ ਕਰਤੇ, ਸਾਡੇ ਲੋਕਾਂ ਨੇ ਉਹਨਾਂ ਚ ਮਨੋਕਾਮਨਾਵਾਂ ਪੂਰੀਆਂ ਹੋਣੀਆਂ ਸ਼ੁਰੂ ਕਰਤੀਆਂ ਵੀ ਮਨੋਕਾਮਨਾ ਪੂਰੀ ਹੋਊਗੀ ਜੀ ਜੇ ਐਂ ਕਰਾਂਗੇ ਤਾਂ। ਇਹਨਾਂ ਚੀਜ਼ਾਂ ਦੇ ਨਾ ਬੜਾ ਇੱਕ ਵਾਰੀ ਮੈਨੂੰ ਦਵਿੰਦਰ ਧਾਰੀਵਾਲ ਨੇ ਬੜਾ ਪਿਆਰਾ ਜਿਹਾ ਇੱਕ ਮੈਨੂੰ ਆਪਦਾ ਇੰਸੀਡੈਂਟ ਸਾਂਝਾ ਕੀਤਾ, ਕਹਿੰਦਾ ਬਾਈ ਦੇਖ ਕਿੰਨੇ ਆਪਣੇ ਭੋਲੇ ਆ ਲੋਕ, ਕਹਿੰਦਾ ਆਪਣੇ ਆਪਣੇ ਮਾਂ ਬਾਪ ਆਪਣਾ ਆਲਾ ਦੁਆਲਾ ਪੇਂਡੂ ਲੋਕ ਕਿੰਨੇ ਅਣਭੋਲ ਆ, ਕਹਿੰਦਾ ਉਹਨਾਂ ਨੂੰ ਇਹ ਵੀ ਨੀ ਪਤਾ ਵੀ ਕੀ ਕਰਨਾ ਕੀ ਨਹੀਂ ਕਰਨਾ ਕਿੱਥੇ ਕੀ ਕਹਿਣਾ। ਮੈਂ ਕਿਹਾ ਕੀ ਹੋਇਆ, ਕਹਿੰਦਾ ਵੀ ਮੈਂ ਪਿਛਲੇ ਇੰਡੀਆ ਟੂਰ ਤੇ ਗਿਆ ਤੇ ਇੱਕ ਦਿਨ ਕਹਿੰਦੇ ਉਹ ਦੀਵਾਲੀ ਵੇਲੇ ਜੇ ਤੇ ਕਹਿੰਦੇ ਜੀ ਅੱਜ ਆਪਾਂ ਆਪਣੇ ਜਿਹੜੀ ਖੇਤ ਮੱਟੀ ਆ ਨਾ ਬਾਬੇ ਸ਼ਹੀਦ ਦੀ ਤੇ ਉਹ ਮੱਟੀ ਦੇ ਉੱਤੇ ਆਪਾਂ ਜਾ ਕੇ ਅੱਜ ਮੱਥਾ ਟੇਕ ਕੇ ਆਉਣਾ ਤੇ ਕਲੀ ਕੁਲੀ ਕਰਕੇ ਆਉਣੀ ਆ ਤਿਥ ਤਿਉਹਾਰ ਦੇ ਉੱਤੇ ਕਰਦੇ ਆ। ਤੇ ਕਹਿੰਦਾ ਵੀ ਦੇਖੋ ਮੇਰਾ ਮਨ ਨਹੀਂ ਮੰਨਦਾ ਸੀਗਾ ਪਰ ਫੇਰ ਵੀ ਆਪਦੇ ਮਾਂ ਬਾਪ ਦੀ ਜਾਂ ਉਹਨਾਂ ਦਾ ਇੱਜ਼ਤ ਰੱਖਣੀ ਜਾਂ ਉਹਨਾਂ ਦਾ ਮਨ ਰੱਖਣ ਲਈ ਚਲੋ ਮੈਂ ਨਾਲ ਚਲਾ ਗਿਆ। ਤੇ ਕਹਿੰਦਾ ਉਹਨਾਂ ਨੇ ਇੱਥੇ ਗਏ ਚਾਰ ਸਵੇਰੇ ਘਾਹ ਘੂ ਮਾਰਿਆ ਮੱਟੀ ਨੂੰ ਵਧੀਆ ਟਾਂਟਾ ਸਮਾਰ ਕੇ ਚਿਣ ਕੇ ਉਹਨੂੰ ਕਲੀ ਕਰ ਕੁਰ ਕੇ ਸਾਰਾ ਕੁਛ ਕੀਤਾ ਐਨ ਵਧੀਆ ਉੱਥੇ ਜਿਹੜਾ ਮੱਥਾ ਟੇਕਣ ਵਾਲਾ ਬਣਾਇਆ। ਤੇ ਕਹਿੰਦਾ ਮੈਂ ਉਸ ਟਾਈਮ ਕਹਿੰਦਾ ਆਪਦੇ ਬਾਪ ਨੂੰ ਪੁੱਛਿਆ ਵੀ ਪਾਪਾ ਇਹ ਕੀ ਆ ਵੀ ਕੌਣ ਆ ਸੀ ਕਿਵੇਂ ਸੀ, ਕਹਿੰਦਾ ਜੀ ਆਪਣੇ ਵੱਡੇ ਵਡੇਰਿਆਂ ਦੀ ਮੱਟੀ ਆ ਤੇ ਉਹ ਬਾਬੇ ਸ਼ਹੀਦ ਦੀ ਮੱਟੀ ਆ ਇਹ। ਤੇ ਉਹ ਕਹਿੰਦੇ ਵੀ ਫੇਰ ਵੀ ਕੀ ਨਾਂ ਸੀ ਕੌਣ ਸੀ ਕਿਵੇਂ ਸੀ ਵੀ ਕੋਈ ਹੋਰ ਡਿਟੇਲ, ਉਹਦਾ ਵੀ ਭਾਈ ਜ਼ਿਆਦਾ ਤਾਂ ਨੀ ਪਤਾ ਪਰ ਆਪਣੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਆਪਣਾ ਇੱਥੇ ਵੱਡ ਵਡੇਰਾ ਨਾ ਇਸ ਥਾਂ ਦੇ ਉੱਤੇ ਤੇ ਇੱਥੇ ਸ਼ਹੀਦ ਹੋ ਗਿਆ ਸੀ। ਕਹਿੰਦਾ ਮੈਂ ਆਖਿਆ ਵੀ ਉਹ ਸ਼ਹਾਦਤ ਕਾਸ਼ਤੀ ਚ ਪਾਈ, ਕੋਈ ਉਹਨੇ ਦੇਸ਼ ਕੌਮ ਲਈ ਕੋਈ ਕੰਮ ਕਰਦੇ ਨੇ ਕਿਸੇ ਦੀ ਕਿਸੇ ਲਈ ਜਾਣ ਕੇ ਕਿੱਦਾਂ ਕਿੱਦਾਂ ਸ਼ਹੀਦ ਕਿਵੇਂ ਹੋਇਆ ਵੀ ਸ਼ਹਾਦਤ ਦਾ ਕਾਰਨ ਕੀ ਸੀਗਾ। ਕਹਿੰਦਾ ਮੈਨੂੰ ਵੀ ਜਗਿਆਸਾ ਵੱਧ ਗਈ। ਉਹ ਕਹਿੰਦੇ ਇਸ ਥਾਂ ਦੇ ਉੱਤੇ ਨਾ ਉਹ ਕੰਮ ਕਰਕੇ ਬੈਠਾ ਸੀ ਤੇ ਇੱਥੇ ਸੱਪ ਲੜ ਕੇ ਮਰ ਗਿਆ ਸੀ ਤੇ ਫਿਰ ਉਹ ਸ਼ਹੀਦ ਹੋ ਗਿਆ ਸੀ। ਇੰਨੇ ਕੁ ਅਨਭੋਲ ਲੋਕ ਆ, ਇੰਨੇ ਕੁ ਅਨਭੋਲ ਲੋਕ ਆ ਵੀ ਉਹਨਾਂ ਨੂੰ ਪਤਾ ਨੀ ਹੈ ਵੀ ਸ਼ਹਾਦਤ ਜਾਂ ਸ਼ਹੀਦ ਸ਼ਬਦ ਦੀ ਕੀ ਵਿਖਿਆਣ ਆ, ਕੀ ਮਹਿਮਾ ਤੇ ਕਿੱਥੇ ਵਰਤਿਆ ਜਾ ਸਕਦਾ। ਤੇ ਪਰ ਉਹ ਹੁਣ ਉਹ ਬੇਚਾਰੇ ਸੱਪ ਲੜ ਕੇ ਮਰੇ ਬੰਦੇ ਨੂੰ ਉਹਨਾਂ ਨੇ ਸ਼ਹੀਦ ਦਾ ਦਰਜਾ ਦੇ ਕੇ ਤੇ ਉਸ ਮੱਟੀ ਤੋਂ ਹਰ ਸਾਲ ਜਿਹੜੀਆਂ ਦੁਆਵਾਂ ਅਰਦਾਸਾਂ ਭਾਲਦੇ ਆ ਤੇ ਉੱਥੋਂ ਭਾਲਦੇ ਆ ਸਾਡੀ ਜ਼ਿੰਦਗੀ ਚ ਕੋਈ ਚਮਤਕਾਰ ਹੋ ਜੇ, ਉੱਠ ਕੇ ਕੰਮ ਕਰੀਏ ਨਾ ਤੇ ਚਮਤਕਾਰ ਨਾਲ ਅਸੀਂ ਆਪਦੇ ਆਪ ਨੂੰ ਸੁਖੀ ਕਰ ਲਈਏ।
ਬਿਲਕੁਲ ਬਰਾੜ ਸਾਹਿਬ, ਸੋ ਬਿਲਕੁਲ ਉਸ ਚਮਤਕਾਰ ਦੀ ਉਮੀਦ ਦੇ ਵਿੱਚ ਲੱਗੇ ਰਹਿੰਦੀ ਦੁਨੀਆ। ਪਰ ਇਹ ਜਿਹੜੀਆਂ ਪਰੰਪਰਾਵਾਂ ਨੇ ਇਹ ਉਹੀ ਕਿਸ ਤਰ੍ਹਾਂ ਪੀੜੀ ਦਰ ਪੀੜੀ ਅੱਖਾਂ ਬੰਦ ਕਰਕੇ ਤੁਰਦੀਆਂ ਆ। ਸੋ ਇਹਨਾਂ ਬਾਰੇ ਮੈਂ ਕੁਝ ਨਹੀਂ ਕਹਾਂਗੀ, ਮੇਰਾ ਨਾ ਇਰਾਦਾ ਇਹਨਾਂ ਦਾ ਕੋਈ ਇਹਨਾਂ ਬਾਰੇ ਪ੍ਰਚਾਰ ਕਰਨ ਦਾ, ਨਾ ਇਹਨਾਂ ਨੂੰ ਹੱਲਾਸ਼ੇਰੀ ਦੇਣ ਦਾ ਤੇ ਨਾ ਇਹਨਾਂ ਨੂੰ ਨਿੰਦਣ ਦਾ। ਸੋ ਅਸੀਂ ਅੱਜ ਚੁੱਪਚਾਪ ਜੀ ਇਹਨਾਂ ਨਾਲ ਜੁੜੀਆਂ ਬਸ ਜਿਹੜੀਆਂ ਯਾਦਾਂ ਆ ਉਹ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਨੀਆਂ ਨੇ। ਸੋ ਬਰਾੜ ਸਾਹਿਬ, ਸੁਨੇਹੇ ਹੋਰ ਵੀ ਥੋੜੇ ਆ ਰਹੇ ਨੇ, ਇੱਕ ਪਾਰਲੀਮੈਂਟ ਇੱਕ ਚਾਹਲ ਸਾਹਿਬ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ ਕਿ ਪਾਰਲੀਮੈਂਟ ਓਵਰਟਰਨਸ 10 ਈਅਰ ਵੀਜ਼ਾ ਬੈਨ ਰੂਲ। ਸੋ ਇਹਦੇ ਬਾਰੇ ਵੀ ਜਾਣ ਪੜਤਾਲ ਤੁਸੀਂ ਕਰਿਓ ਤੇ ਸਾਡੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੈ ਉਹਦੇ ਵਿੱਚ ਜ਼ਰੂਰ ਇਹਦੇ ਬਾਰੇ ਤੁਸੀਂ ਸਾਂਝ ਜਿਹੜੀ ਪਾਇਓ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਪਰਿਵਾਰ ਨੂੰ। ਪ੍ਰੋਗਰਾਮ ਦੀ ਸ਼ੁਰੂਆਤ ਵੀ ਬਹੁਤ ਵਧੀਆ ਚੱਲ ਸੀ ਤੇ ਕਹਿੰਦੇ ਵਧੀਆ ਚੱਲ ਰਿਹਾ ਹੈ। ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਇਹੀ ਅਰਦਾਸ ਹੈ ਜੀ। ਰਸਮਾਂ ਰਿਵਾਜ ਨਾਲੇ ਕਸਮਾਂ ਦੀ ਲੋੜ ਕੀ, ਮੈਨੂੰ ਮੋਏ ਜੋਗੜੇ ਨੂੰ ਭਸਮਾਂ ਦੀ ਲੋੜ ਕੀ। ਸੋ ਬਹੁਤ ਹੀ ਖੂਬਸੂਰਤ ਵਿਚਾਰ ਜੀ ਕੁਲਦੀਪ ਕੌਰ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਸੋ ਬਰਾੜ ਸਾਹਿਬ ਤੁਹਾਡਾ ਜ਼ਰੂਰਤ ਤੋਂ ਜ਼ਿਆਦਾ ਸਮਾਂ ਮੈਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਲੈ ਰਹਿੰਦੀ ਹਾਂ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜਿੱਥੇ ਖਬਰਾਂ ਤੇ ਜੀ
ਮਿਹਰਬਾਨੀ ਜੀ ਮਿਹਰਬਾਨੀ, ਮੈਨੂੰ ਆਪਣੇ ਕੋਲੇ ਵੀ ਕੱਲਾ ਸਮਾਂ ਹੀ ਹੈ ਜੀ ਤੇ ਹੋਰ ਆਪਣੇ ਕੋਲੇ ਵੀ ਕੁਛ ਨੀ, ਵਾਹਿਗੁਰੂ ਦਾ ਦਿੱਤਾ ਹੋਇਆ ਸੋ ਸਮਾਂ ਅਸੀਂ ਸਾਨੂੰ ਕੋਈ ਪ੍ਰਵਾਹ ਨੀ ਜਿੰਨਾ ਮਰਜ਼ੀ ਲਓ। ਤੇ ਦੂਜੀ ਇਹ ਆ ਵੀ ਜਿਹੜਾ ਵੀ ਸੱਜਣ ਮਿੱਤਰ ਨਾ ਵਹਿਮਾਂ ਭਰਮਾਂ ਦੇ ਮਾਮਲਿਆਂ ਚ ਹੋਰ ਮੇਰੀ ਹੋਰ ਜਿਹੜੀ ਜਾਣਨਾ ਚਾਹੁੰਦੇ ਹੁਣ ਤਾਂ ਮੇਰਾ ਇੱਕ ਆਰਟੀਕਲ ਆ, ਤੁਸੀਂ ਸ਼ਾਇਦ ਗੂਗਲ ਦੇ ਵਿੱਚ ਪੰਜਾਬੀ ਚ ਲਿਖੋਗੇ ਤਾਂ ਤੁਹਾਨੂੰ ਬਹੁਤ ਥਾਂ ਤੇ ਨਿਕਲੇਗਾ, ਤੇ ਜਾਂ ਫਿਰ ਮੇਰੀ ਬੁੱਕ ਕੈਂਗਰੂ ਨਾਮਾ ਤੁਸੀਂ ਆਰਕਾਈਵ ਲਾਇਬ੍ਰੇਰੀ ਚ ਜਾ ਕੇ, ਜਿਹੜੀ ਵਾਈਟ ਹਾਊਸ ਦੀ ਅਮਰੀਕਾ ਦੀ ਲਾਇਬ੍ਰੇਰੀ ਬਣੀ ਹੋਈ ਹੈ archive.com ਉਹਦੀ ਲਾਇਬ੍ਰੇਰੀ ਚ ਵੀ ਮੇਰੀ ਬੁੱਕ ਪਈ ਹੈ ਕੈਂਗਰੂ ਨਾਮਾ, ਉਥੋਂ ਤੁਸੀਂ ਪੜ੍ਹ ਸਕਦੇ ਹੋ। ਆਰਟੀਕਲ ਦਾ ਨਾਂ ਚਮਤਕਾਰ ਕੋ ਨਮਸਕਾਰ, ਸੋ ਉਹਦੇ ਚ ਤੁਹਾਨੂੰ ਕਾਫੀ ਕੁਝ ਮਿਲੂਗਾ
ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ
ਜੀ। ਚਲੋ ਜੀ ਪ੍ਰੋਗਰਾਮ ਦੇ ਅੱਧ ਵਟੇ ਪਹੁੰਚ ਚੁੱਕੇ ਹਾਂ। ਅੱਧ ਵਟੇ ਕੀ ਪ੍ਰੋਗਰਾਮ ਦੇ ਵਿੱਚ ਅਸੀਂ ਬਸ ਸਾਡੇ ਕੋਲ ਹੁਣ ਪੌਣਾ ਕੁ ਘੰਟਾ ਹੈਗਾ ਹੈ ਜੀ। ਸੋ ਉਹਦੇ ਵਿੱਚ ਲਾਉਣੀਆਂ ਚੜੀਆਂ ਅਸੀਂ ਆਪਣੀਆਂ ਯਾਦਾਂ ਦੀਆਂ। ਸੋ ਯਾਦਾਂ ਦੇ ਉੱਡਣ ਖਟੋਲੇ ਤੇ ਬੈਠ ਕੇ ਅਸੀਂ ਜਾਣਾ ਹੈ ਆਪਣੇ ਬਚਪਨ ਵੱਲ ਤੇ ਉਸ ਪੰਜਾਬ ਦੇ ਪਿੰਡ ਵੱਲ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੈ। ਸੋ ਉਹਦੇ ਨਾਲ ਜੁੜੀਆਂ ਯਾਦਾਂ, ਉਹ ਯਾਦਾਂ ਜਿਹੜੀਆਂ ਉਹਨਾਂ ਵਹਿਮਾਂ ਭਰਮਾਂ ਨਾਲ ਜੁੜੀਆਂ ਹੋਈਆਂ ਨੇ, ਚਾਹੇ ਬਿੱਲੀ ਰਸਤਾ ਕੱਟ ਜਾਂਦੀ ਸੀ ਤੇ ਦਾਦੀ ਕਹਿ ਦਿੰਦੀ ਸੀ ਕਿ ਵਾਪਸ ਮੁੜੇ ਆਓ, ਚਾਹੇ ਕੋਈ ਟੋਕਰਾ ਲੈ ਕੇ ਤੁਰੇ, ਖਾਲੀ ਟੋਕਰਾ ਲੈ ਕੇ ਤੁਰਿਆ ਜਾਂਦਾ ਹੁੰਦਾ ਸੀ ਤਾਂ ਉਹਨੂੰ ਅਪਸ਼ਗਨ ਮੰਨਦੇ ਹੁੰਦੇ ਸੀ। ਬਨੇਰੇ ਤੇ ਕਾਂ ਬੋਲਦਾ ਸੀ ਜਾਂ ਹੱਥ ਤੋਂ ਕੰਘੀ ਛੁੱਟ ਜਾਂਦੀ ਸੀ ਤੇ ਕਹਿੰਦੇ ਸੀ ਪ੍ਰਾਹੁਣੇ ਨੇ ਆਉਣਾ। ਸੋ ਇਹੋ ਜਿਹੇ ਕਈ ਵਹਿਮ ਭਰਮ ਜਿਹੜੇ ਆ ਉਹ ਜ਼ਹਿਨ ਦੇ ਵਿੱਚ, ਕੁਝ ਤੇ ਯਾਦ ਹੈ ਤੇ ਕੁਝ ਤੁਸੀਂ ਯਾਦ ਕਰਾਓਗੇ ਤੇ ਮੈਨੂੰ ਯਾਦ ਆਉਣਗੇ ਤੇ ਕੁਝ ਮੈਂ ਤੁਹਾਨੂੰ ਯਾਦ ਕਰਵਾਵਾਂਗੀ ਤੇ ਤੁਹਾਨੂੰ ਯਾਦ ਆਉਣਗੇ ਤੇ ਫਿਰ ਅਸੀਂ ਰਲ ਬੈਠ ਕੇ ਮੁਸਕੁਰਾਵਾਂਗੇ ਸੁਣ ਭੋਲ ਜੇ ਬਚਪਨ ਤੇ ਜੋ ਸਾਡੀਆਂ ਯਾਦਾਂ ਦੇ ਖਜ਼ਾਨੇ ਨਾਲ ਭਰਪੂਰ ਹੈ। ਸੋ ਜੀ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਜਲਦੀ ਵਾਪਸ ਹੁੰਦੀ ਹਾਂ ਇਹਨਾਂ ਵਹਿਮਾਂ ਭਰਮਾਂ ਨਾਲ ਜੁੜੀਆਂ ਯਾਦਾਂ ਦੇ ਨਾਲ ਤੇ ਤੁਸੀਂ ਵੀ ਤਿਆਰ ਰਹੋ ਜੀ ਸਾਂਝ ਪਾਉਣ ਦੇ ਲਈ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਣ ਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.u ਦੇ ਉੱਪਰ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CG Batteries, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD Batteries, CD Batteries।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਫੱਡਾ। ਜੀ ਹਾਂ, ਨਾ ਫੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਫੱਡਾ ਤੁਹਾਡੀ ਮਦਦ ਕਰ ਸਕਦੇ। ਆ ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ। ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਊਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਕਰਵਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
24 ਘੰਟੇ ਹਰਮਨ ਰੇਡੀਓ ਨਾਲ ਸਾਂਝ ਪਾਈ ਬੈਠੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ। ਮੈਂ ਸੁਖਪ੍ਰੀਤ ਅਡੀਲੇਡ ਤੋਂ ਹਾਜ਼ਰ ਹਾਂ ਆਪਣੀਆਂ ਯਾਦਾਂ ਦੇ ਨਾਲ। ਬਿਲਕੁਲ ਜੀ, ਯਾਦਾਂ ਦਾ ਨਾਮ ਲੈਂਦੇ ਮੂੰਹ ਮੇਰਾ ਨਾ ਪਾਣੀ ਨਾਲ ਭਰ ਜਾਂਦਾ। ਮਿੱਠੀਆਂ ਮਿੱਠੀਆਂ ਯਾਦਾਂ ਸਾਡੇ ਬਚਪਨ ਦੀਆਂ, ਜਿਨ੍ਹਾਂ ਨੂੰ ਮੈਂ ਹਰ ਬੁੱਧਵਾਰ ਦੀ ਸਵੇਰੇ ਤੁਹਾਡੇ ਸਾਰਿਆਂ ਨਾਲ ਬੈਠ ਕੇ ਇੱਕ ਵਾਰ ਫੇਰ ਤੋਂ ਮਾਣ ਲੈਂਦੀ ਹਾਂ। ਸੋ ਅੱਜ ਦੀਆਂ ਯਾਦਾਂ ਜਿਹੜੀਆਂ ਉਹ ਖਾਸ ਅਸੀਂ ਕਰ ਰਹੇ ਹਾਂ ਵਹਿਮਾਂ ਭਰਮਾਂ ਤੇ, ਜੋ ਬਚਪਨ ਦੇ ਵਿੱਚ ਅਸੀਂ ਕੁਝ ਦੇਖੇ ਵੀ ਹੋਏ ਸੀ, ਆਲੇ ਦੁਆਲੇ ਕੁਝ ਹੰਡਾਏ ਵੀ ਹੋਏ ਸੀ, ਤੇ ਉਹਨਾਂ ਤੇ ਗੱਲਬਾਤ ਕਰਨੀ ਹੈ ਜੀ। ਸੋ ਤੁਸੀਂ ਕਿਹੋ ਜਿਹੇ ਵਹਿਮ ਭਰਮ ਦੇਖੇ ਆਪਣੇ ਆਲੇ ਦੁਆਲੇ, ਉਹਨਾਂ ਦੀ ਸਾਂਝ ਸਾਡੇ ਨਾਲ ਪਾਉਣੀ ਹੈ। ਔਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਦਲਜੀਤ ਸਿੰਘ ਹੁਣੀ ਮੈਲਬਨ ਤੋਂ, ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ। ਸੋ ਉਹਨਾਂ ਦੇ ਨਾਲ ਮਜ਼ਾ ਆਵੇਗਾ ਅੱਜ ਆਪਣੇ ਬਚਪਨ ਦੇ ਜਿਹੜੇ ਯਾਦਾਂ ਉਹਨਾਂ ਨੂੰ ਯਾਦ ਕਰਨ ਦਾ। ਸੋ ਪ੍ਰੋਗਰਾਮ ਚ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਭਾਜੀ ਸਰਬਜੀਤ ਸਿੰਘ ਨੂੰ ਵੀ ਜਿਹੜੇ ਬੈਕਗ੍ਰਾਉਂਡ ਤੇ ਸਾਡਾ ਸਾਥ ਦੇ ਰਹੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸੋ ਬੁੱਧਵਾਰ ਦੀ ਸਵੇਰ ਯਾਦ ਕਰਦੇ ਹੁੰਦੇ ਆ ਜੀ ਅਸੀਂ ਆਪਣੀਆਂ ਯਾਦਾਂ ਨੂੰ, ਆਪਣੇ ਬਚਪਨ ਨੂੰ, ਆਪਣੇ ਪੰਜਾਬ, ਆਪਣੇ ਪਿੰਡ ਦੀਆਂ ਗਲੀਆਂ ਨੂੰ ਜਿੱਥੇ ਅਸੀਂ ਬਹੁਤ ਸਮਾਂ ਜਿਹੜਾ ਗੁਜ਼ਾਰਿਆ ਹੋਇਆ ਹੈ। ਸੋ ਅੱਜ ਦੇ ਵਹਿਮ ਭਰਮ ਨਾਲ ਜੁੜੀਆਂ ਯਾਦਾਂ ਜਿਹੜੀਆਂ, ਵਹਿਮਾਂ ਭਰਮਾਂ ਦੀ ਗੱਲ ਦੇ ਵਿੱਚ ਮੈਂ ਕੋਈ ਵਹਿਮਾਂ ਭਰਮਾਂ ਨੂੰ ਪ੍ਰਮੋਟ ਨਹੀਂ ਕਰ ਰਹੀ, ਨਾ ਉਹਨਾਂ ਨੂੰ ਨਿੰਦ ਰਹੀ ਹਾਂ, ਸਿਰਫ ਉਹਨਾਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਆ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਯਾਦ ਕਰ ਸਕੀਏ। ਸੋ ਤੁਸੀਂ ਦੱਸੋ ਭਾਜੀ ਕਿ ਕਿਸ ਤਰ੍ਹਾਂ ਦੇ ਵਹਿਮ ਭਰਮ ਤੁਸੀਂ ਆਪਣੇ ਆਲੇ ਦੁਆਲੇ ਦੇਖੇ ਹੋਏ ਆ, ਜਾਂ ਕਿਸ ਤਰ੍ਹਾਂ ਦੇ ਵਹਿਮ ਭਰਮ ਤੁਸੀਂ ਉਸ ਸਮੇਂ ਘਰਦਿਆਂ ਦੇ ਕਹਿਣ ਤੇ ਕੀਤੇ ਹੋਏ ਆ, ਜਾਂ ਕੀ ਕੁਝ ਇਹੋ ਜਿਹੇ ਵਹਿਮ ਭਰਮ ਹੈਗੇ ਆ ਜੋ ਅਜੇ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਯੂਜ਼ ਕਰਦੇ, ਉਹਨਾਂ ਨੂੰ ਅਜੇ ਤੱਕ ਵੀ ਰੱਖਿਆ ਹੋਇਆ ਹੈ?
ਠੀਕ ਆ ਸੁਖਪ੍ਰੀਤ, ਮੈਂ ਵਹਿਮ ਭਰਮ ਤੋਂ, ਮੈਨੂੰ ਇਹ ਕਹਿ ਲੋ ਵੀ ਜਦੋਂ ਦੀ ਹੋਸ਼ ਸੰਭਾਲੀ ਆ ਨਾ, ਮੈਂ ਤਾਂ ਮੁਕਤੀ ਆ, ਇਹ ਕਹਿ ਲੋ ਵੀ ਮੈਨੂੰ ਤਾਂ ਨਹੀਂ ਜਾਪਦੀ, ਕਿਉਂਕਿ ਗੁਰਬਾਣੀ ਦੇ ਲੜ ਲੱਗ ਕੇ ਨਾ ਕੁਦਰਤੀ ਗੱਲ ਹੁੰਦੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਂਦੇ ਆ। ਪਰ ਕਈ ਵਾਰੀ ਲੋਕ ਜਿਹੜੇ ਆ ਗੁਰਬਾਣੀ ਨੂੰ ਵੀ ਵਹਿਮ ਭਰਮ ਬਣਾ ਲੈਂਦੇ ਆ, ਗੁਰਬਾਣੀ ਦੇ ਤਵੀਤ ਪਾਉਣ ਤੱਕ ਜਾਂਦੇ ਆ ਲੋਕੀ, ਗੁਰਬਾਣੀ ਨੂੰ ਰੱਖ ਬਣਾ ਕੇ ਗੱਲ ਚ ਪਾ ਲੈਣਾ ਜਾਂ ਗੁਰਬਾਣੀ ਦਾ ਕੋਈ ਹੋਰ ਤਰੀਕਾ ਵਰਤ ਲੈਣਾ। ਵਹਿਮ ਭਰਮ ਤੋਂ ਤਾਂ ਗੁਰੂ ਸਾਹਿਬ ਨੇ ਸਾਨੂੰ ਮੁਕਤ ਕੀਤਾ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਇੱਕ ਸਲੋਕ ਵੀ ਆਉਂਦਾ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ। ਅਸਲ ਵਿੱਚ ਤਾਂ ਸਾਰਾ ਕੁਛ ਪਰਮਾਤਮਾ ਦੇ ਹੱਥ ਵਿੱਚ ਆ, ਆਪਾਂ ਮੰਨਦੇ ਵੀ ਆ ਸਾਰੇ। ਇੰਨਾ ਕੁਝ ਮੰਨਣ ਦੇ ਬਾਵਜੂਦ ਵੀ ਅਸੀਂ ਲੋਕ ਤਾਂਤਰਿਕਾਂ ਕੋਲੋਂ, ਬਾਬਿਆਂ ਕੋਲ, ਜੋਸ਼ੀਆਂ ਕੋਲ ਜਾਂਦੇ ਆ। ਤੇ ਸਾਡੇ ਇਹ ਨੀ, ਮੈਂ ਨੀ ਇਹ ਕਹਿੰਦਾ ਵੀ ਸਾਡੇ ਘਰ ਦੇ ਜਾਂਦੇ ਨੀ ਰਹੇ, ਸਾਡੇ ਪਰਿਵਾਰ ਵਿੱਚ ਵੈਸੇ ਗੁਰਬਾਣੀ ਦਾ ਬੜਾ ਵਧੀਆ ਪ੍ਰਭਾਵ ਰਿਹਾ। ਮੇਰੇ ਮਾਤਾ ਜੀ ਨੇ ਬਹੁਤ ਸੋਹਣਾ ਸਾਨੂੰ ਸਿੱਖਿਆ ਦਿੱਤੀ ਆ, ਪਰ ਉਹ ਖੁਦ ਵੀ ਕਈ ਵਾਰ ਵਹਿਮਾਂ ਭਰਮਾਂ ਚ ਪੈ ਜਾਂਦੇ ਸੀ। ਜਿਵੇਂ ਮੈਂ ਤੁਹਾਨੂੰ ਬਚਪਨ ਦੀਆਂ ਗੱਲਾਂ ਦੱਸਣ ਲੱਗਾ। ਜਿਵੇਂ ਮੰਨ ਲਓ ਕਿ ਅਸੀਂ ਸਕੂਲ ਵਿੱਚ ਰੋਟੀ ਲੈ ਕੇ ਜਾਂਦੇ ਸੀ, ਉਦੋਂ ਪੌਣਿਆਂ ਚ ਲਪੇਟ ਕੇ ਰੋਟੀ ਦਿੰਦੇ ਹੁੰਦੇ, ਟਿਫਨ ਨਹੀਂ ਸੀ ਹੁੰਦੇ। ਤੇ ਜਦੋਂ ਉਹਨਾਂ ਨੇ ਤੇ ਅਸੀਂ ਉਹਨਾਂ ਦੋ ਰੋਟੀਆਂ ਪਾਉਣੀਆਂ ਤੇ ਅਸੀਂ ਕਹਿਣਾ ਵੀ ਇੱਕ ਹੋਰ ਪਾ ਦਿਓ। ਤਿੰਨ ਪਾਉਣ ਲੱਗਿਆ ਉਹਨਾਂ ਨੇ ਇੱਕ ਦੀ ਨੁੱਕਰ ਤੋੜ ਲੈਣੀ ਤੇ ਪੌਣੇ ਤਿੰਨ ਕਰ ਦੇਣੀਆਂ। ਇਹ ਵੀ ਵਹਿਮ ਸੀ ਸਾਡੇ ਪੇਪਰਾਂ ਦੇ ਵਿੱਚ। ਸਾਡਾ ਮਿੱਠੇ ਦਹੀਂ ਨਾਲ ਮੂੰਹ ਜਿਠਾਇਆ ਜਾਂਦਾ ਸੀ, ਪੇਪਰ ਵਧੀਆ ਹੋਊਗਾ, ਇਹੋ ਜਿਹੇ ਵਹਿਮ ਹੁੰਦੇ ਸੀ। ਤੇ ਮੈਂ ਇਹ ਵੀ ਦੇਖਿਆ ਜਦੋਂ ਆਪਾਂ ਜਾਂਦੇ ਆ ਕਿਸੇ ਮਰਗ ਵਗੈਰਾ ਤੇ ਜੋ ਕਫਨ ਵਗੈਰਾ ਲਿਆਉਂਦੇ ਆ, ਤੇ ਉਹ ਵੀ ਘਰਾਂ ਵਿੱਚ 4.5 ਗਜ ਜਾਂ 4.5 ਮੀਟਰ ਖਰੀਦਿਆ ਜਾਂਦਾ, ਪਤਾ ਨੀ ਉਹ ਵੀ ਕੋਈ ਵਹਿਮ ਆ। ਤੇ ਇਹੋ ਜਿਹੇ ਕਈ ਵਹਿਮ ਜਿਹੜੇ ਸੀ ਬਚਪਨ ਤੋਂ ਚੱਲਦੇ ਆਏ ਆ। ਪਰ ਮੈਨੂੰ
ਇੱਕ ਪੌਣੇ ਤੇ ਤੁਰਨਾ ਵੀ, ਜਿਹੜਾ ਇੱਕ ਪੌਣੇ ਤੇ ਤੁਰਦੇ ਵੀ ਨੀ ਹੁੰਦੇ ਸੀਗੇ, ਜੇ 4:45 ਹੁੰਦੇ ਸੀ ਜਾਂ 4:45 ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਪੌਣ ਪੈ ਗਈ ਹੁਣ ਨੀ ਅਜੇ ਚੱਲਣਾ, ਜਾਂ ਉਸ ਤੋਂ ਪਹਿਲਾਂ ਚੱਲ ਪੋ ਤੇ ਜਾਂ ਬਾਅਦ ਵਿੱਚ ਚੱਲੋ, ਹੈ ਨਾ। ਇਹ ਪਤਾ ਨੀ ਕੀ ਪੌਣ ਦਾ ਕੀ ਹਿਸਾਬ ਹੈ ਇਸ ਚੀਜ਼ ਨਾਲ ਜੀ।
ਤੇ ਮਿੱਠੀਆਂ ਤੇ ਤੁਸੀਂ ਕਿਹਾ ਕਿ ਕੌੜੀਆਂ ਮਿੱਠੀਆਂ ਜਾਦਾਂ ਜੁੜੀਆਂ ਹੁੰਦੀਆਂ, ਮਿੱਠੀਆਂ ਕੌੜੀਆਂ ਰਲੀਆਂ ਹੁੰਦੀਆਂ ਇਸ ਹਿਸਾਬ ਨਾਲ ਤਾਂ ਜਾਦਾਂ ਜਿਹੜੀਆਂ ਵਹਿਮਾਂ ਭਰਮਾਂ ਦੀਆਂ। ਪਰ ਮੈਂ ਜਿਉਂ ਜਿਉਂ ਇਹ ਕਹਿ ਲੋ ਵੀ ਪੈਰ ਧਰਿਆ ਜਵਾਨੀ ਵਿੱਚ, ਕੁਝ ਇਹੋ ਜਿਹੇ ਸੱਜਣਾਂ ਨਾਲ, ਚੰਗੇ ਸੱਜਣਾਂ ਦਾ ਵਾਹ ਵੀ ਪਿਆ, ਜਿਨ੍ਹਾਂ ਦੇ ਨਾਲ ਫਿਰ ਅਸੀਂ ਲੋਕਾਂ ਨੂੰ ਕੋਸ਼ਿਸ਼ ਕੀਤੀ ਕਿ ਉਹ ਇਹਨਾਂ ਵਹਿਮਾਂ ਵਿੱਚੋਂ ਨਿਕਲਣ। ਇੱਕ ਸੋਸਾਇਟੀ ਵੀ ਬਣਾਈ ਸੀ, ਪਰ ਉੱਥੇ ਵੀ ਲੋਕ ਜਿਹੜੇ ਆ ਨਾ, ਫੇਰ ਵੀ ਉਹਨਾਂ ਚੋਂ ਨਿਕਲਣਾ ਬੜਾ ਔਖਾ। ਮੈਂ ਤੁਹਾਨੂੰ ਇੱਕ ਵੱਡੀ ਘਟਨਾ ਦੱਸਦਾ ਗੁਰਦਾਸਪੁਰ ਜ਼ਿਲ੍ਹੇ ਦੀ। ਅਸੀਂ ਪਿੰਡ ਦਾ ਨਾਂ ਜਾਂ ਆਪਣੇ ਕਲਾਇੰਟ ਦਾ ਨਾਂ ਨੀ ਲੀਕ ਕਰਦੇ ਹੁੰਦੇ, ਤੇ ਉੱਥੇ ਇੱਕ ਪਰਿਵਾਰ ਚ ਨਾ ਬੜਾ ਝਗੜਾ ਰਹਿੰਦਾ ਸੀ ਆਪਸ ਚ ਦੋਵਾਂ ਜੀਆਂ ਦਾ। ਘਰ ਵਿੱਚ ਉਹਨਾਂ ਦੇ 3 ਲੜਕੀਆਂ ਹੋਈਆਂ ਸੀ, ਲੜਕਾ ਨਹੀਂ ਸੀ ਹੋ ਰਿਹਾ, ਖੇਤੀਬਾੜੀ ਦਾ ਉਹਨਾਂ ਦਾ ਕਾਰੋਬਾਰ ਸੀ। ਤੇ ਉਹਨਾਂ ਦਾ ਆਪਸ ਚ ਕਾਫੀ ਝਗੜਾ ਜਿਹਾ ਰਹਿਣਾ, ਤੇ ਉਹਨਾਂ ਨੇ ਉਹ ਬੰਦੇ ਨੇ ਹੌਲੀ ਹੌਲੀ ਕਰਕੇ ਤੇ ਸ਼ਰਾਬ ਪੀਣੀ ਸ਼ੁਰੂ ਕਰਤੀ ਇਸੇ ਗੱਲ ਕੇ ਵੀ ਮੇਰੇ ਘਰ ਮੁੰਡਾ ਨਹੀਂ ਹੋ ਰਿਹਾ। ਤੇ ਸਾਨੂੰ ਕੁਦਰਤੀ ਉੱਥੇ ਇੱਕ ਮਿਸ ਹੈਪਨਿੰਗ ਹੋ ਗਈ ਵੀ ਉਹ ਕੱਪੜਿਆਂ ਨੂੰ ਅੱਗ ਲੱਗੀ ਉਸ ਘਰ ਵਿੱਚ। ਸਾਨੂੰ ਉਹਨਾਂ ਨੇ ਬੁਲਾਇਆ ਕਿ ਸਾਡੀ ਇੱਕ ਸੁਸਾਇਟੀ ਬਣੀ ਹੁੰਦੀ ਸੀ, ਸਾਨੂੰ ਬੁਲਾਇਆ ਕਿ ਤੁਸੀਂ ਸਾਨੂੰ ਦੱਸੋ ਵੀ ਕਿਉਂ ਅੱਗ ਲੱਗੀ। ਸ਼ਾਮ ਨਾ ਸੱਚ ਬੁਲਾਇਆ ਨੀ, ਉਹਨਾਂ ਜਗਬਾਣੀ ਚ ਖਬਰ ਆਈ ਸੀ, ਤੇ ਅਸੀਂ ਉਹ ਖਬਰ ਪੜ੍ਹ ਕੇ ਉੱਥੇ ਪਿੰਡ ਪਹੁੰਚ ਗਏ। ਹਨੇਰਾ ਹੋ ਗਿਆ, ਸਕੂਟਰਾਂ ਤੇ ਉਦੋਂ ਜਾਣਾ ਹੁੰਦਾ ਸੀ, ਦੋ ਦੋ ਤਿੰਨ ਤਿੰਨ ਜਾਣੇ ਬਹਿ ਕੇ 4 ਸਕੂਟਰ ਲਏ ਅਸੀਂ, 11-12 ਜਾਣੇ ਚੱਲ ਗਏ ਉੱਥੇ। ਉਹਨਾਂ ਦਿਨਾਂ ਚ ਖਾੜਕੂਵਾਦ ਵੀ ਸੀ, ਡਰ ਵੀ ਆਉਂਦਾ ਸੀ, ਪਰ ਫੇਰ ਵੀ ਅਸੀਂ ਚਲੇ ਗਏ ਉੱਥੇ। ਜਦੋਂ ਪਹੁੰਚੇ ਤੇ ਪਤਾ ਲੱਗਾ ਵੀ ਉਹ ਤੇ ਦਰਵਾਜ਼ਾ ਨੀ ਖੋਲਣ ਦੇ ਡਰਦੇ। ਅਸੀਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦਾ ਦਰਵਾਜ਼ਾ ਖੁਲਵਾਇਆ। ਜਦੋਂ ਘਰ ਪਹੁੰਚੇ ਤੇ ਪਤਾ ਲੱਗਾ ਕਿ ਉਹ ਅੱਗ ਕਿਉਂ ਲੱਗੀ ਸੀ। ਅਸੀਂ ਸਾਰਿਆਂ ਘਰਦਿਆਂ ਦੇ ਵੱਖਰੇ ਵੱਖਰੇ ਬਿਆਨ ਲਏ। ਪਤਾ ਲੱਗਾ ਕਿ ਉਹ ਜਿਹੜੀ ਬੀਬੀ ਸੀ ਘਰ ਦੀ ਸਵਾਣੀ, ਉਹ ਕਿਸੇ ਬਾਬੇ ਕੋਲ ਤਵੀਤ ਕਰਾ ਕੇ ਲਿਆਈ ਸੀ। 4 ਤਵੀਤ ਬਾਬੇ ਨੇ ਕਰਕੇ ਦਿੱਤੇ। ਉਹਨੇ ਕਿਹਾ ਵੀ ਇੱਕ ਜਿਹੜਾ ਤਵੀਤ ਆ ਉਹਦੇ ਬੰਦੇ ਦੀ ਕਾਲਰ ਦੇ ਵਿੱਚ ਜਿਹੜਾ ਵਾ ਸੀਨ ਦੇਣਾ ਤੋਂ, ਤੇ ਦੂਸਰਾ ਜਿਹੜਾ ਹੈਗਾ ਤਵੀਤ ਆ ਆਪਣੇ ਮਤਲਬ ਨੇਂਗ ਵਿੱਚ, ਨੇਫੇ ਵਿੱਚ ਉਹਨੂੰ ਟੰਗ ਲੈਣਾ, ਤੇ ਇੱਕ ਤਵੀਤ ਜਿਹੜਾ ਉਹਦੇ ਪਰਸ ਵਿੱਚ ਰੱਖ ਦੇਣਾ, ਤੇ ਜੇ ਉਹ ਫੇਰ ਵੀ ਨਾ ਮੰਨੇ ਤੇ ਚੌਥਾ ਤਵੀਤ ਉਹਦੇ ਸਿਰ ਚ ਧੂੜ ਦੇਣਾ ਤੇ ਉੱਤੇ ਪਾਣੀ ਪਾ ਦੇਣਾ। ਉਸ ਘਰ ਚ ਮਿਸ ਹੈਪਨਿੰਗ ਏਦਾਂ ਹੋਈ ਕਿ ਜਦੋਂ ਉਹ ਕਿਤੇ ਬੀਬੀ ਕੱਪੜੇ ਧੋਣ ਲਈ ਸੀ, ਤੇ ਕੁਦਰਤੀ ਉਹਨੇ ਤਲਵਾਰ ਪਾਈ ਸੀ ਜਿਹਦੇ ਚ ਤਵੀਤ ਸੀ, ਤੇ ਉਹ ਤਲਵਾਰ ਨੂੰ ਅੱਗ ਲੱਗ ਗਈ। ਉਹ ਤੇ ਭਾਂਬੜ ਮੱਚ ਕੇ ਉਹਨੂੰ ਕਾਫੀ ਉਹਦਾ ਸਾੜ ਵੀ ਪਿਆ। ਤੇ ਉਸ ਤੋਂ ਬਾਅਦ ਕਿਤੇ ਉਹ ਬੰਦੇ ਨੇ ਉਹ ਜਦੋਂ ਸ਼ਰਟ ਪਾਈ ਬਾਹਰ ਮੀਂਹ ਚ ਭਿੱਜਾ, ਤੇ ਉਦੋਂ ਵੀ ਅੱਗ ਲੱਗ ਗਈ। ਤੇ ਇੱਕ ਦਿਨ ਉਹਨੇ ਸਵਾਣੀ ਨੇ ਉਹਦੇ ਕੋਲ ਪੈਸੇ ਮੰਗੇ ਪਰਸ ਵਿੱਚੋਂ, ਉਹ ਕਿਤੇ ਪਾਣੀ ਪੀ ਕੇ ਹਟਿਆ ਸੀ ਗਿੱਲੇ ਹੱਥਾਂ ਨਾਲ ਮੋਟਰ ਤੋਂ, ਤੇ ਉਹ ਪੈਸੇ ਦੇਣ ਲੱਗਾ ਤੇ ਪਰਸ ਨੂੰ ਅੱਗ ਲੱਗ ਗਈ। ਉਹਦੇ ਹੋਰ ਵਹਿਮਾਂ ਵਿੱਚ ਪੈ ਗਏ ਬਾਬ। ਤੇ ਚੌਥੇ ਤਵੀਤ ਦੀ ਤਿਆਰੀ ਸੀ, ਮਤਲਬ ਚੌਥਾ ਤਵੀਤ ਅਜੇ ਉਹਦੇ ਸਿਰ ਚ ਧੂੜਿਆ ਨਹੀਂ ਸੀ, ਪਰ ਉਦੋਂ ਪਹਿਲਾਂ ਅਸੀਂ ਉੱਥੇ ਪਹੁੰਚ ਗਏ। ਜੇ ਅਸੀਂ ਕੁਦਰਤੀ ਨਾ ਪਹੁੰਚਦੇ ਤਾਂ ਸ਼ਾਇਦ ਉਸ ਘਰ ਚ ਹੋਰ ਮਿਸ ਹੈਪਨਿੰਗ ਹੋਣੀ ਸੀ। ਉਹ ਜਦੋਂ ਉਹਨੇ ਸਾਨੂੰ ਦੱਸਿਆ ਅਸੀਂ ਉਹ ਤਰੀਕੇ ਨਾਲ ਸਾਰਿਆਂ ਨੂੰ ਪੁੱਛਿਆ ਤੇ ਚੌਥਾ ਪੀਰੀਤ ਉਹਨੂੰ ਬੀਬੀ ਨੂੰ ਪੁੱਛਿਆ ਤੇ ਉਹਨੇ ਲਕਾ ਕੇ ਰੱਖਿਆ ਹੋਇਆ ਸੀ ਉਹ ਅਸੀਂ ਕਢਾਇਆ ਤੇ ਵੇਖਿਆ ਅਸੀਂ ਵੀ ਉਹ ਇੱਕ ਮੈਟਲ ਹੁੰਦੀ ਆ ਸ਼ਾਇਦ ਤੁਸੀਂ ਵੀ ਜਾਣਦੇ ਹੋਗੇ ਸੋਡੀਅਮ ਹੁੰਦੀ ਆ ਮੈਟਲ ਉਹਨੂੰ ਪਾਣੀ ਚ ਰੱਖੀਏ ਤੇ ਅੱਗ ਲੱਗ ਜਾਂਦੀ ਆ ਉਹ ਸਵਾਹ ਦੀ ਪੁੜੀ ਚ ਉਹਨੇ ਮੈਟਲ ਪਾਈ ਹੋਈ ਸੀ ਉਹ ਜਿਹੜੀ ਸੋਡੀਅਮ ਜਦੋਂ ਵੀ ਉਹਨੂੰ ਪਾਣੀ ਵਾਲਾ ਹੱਥ ਲੱਗਦਾ ਸੀ ਉਹ ਅੱਗ ਲੱਗ ਜਾਂਦੀ ਸੀ ਅਸੀਂ ਉਸ ਪਰਿਵਾਰ ਨੂੰ ਇਸ ਮਿਸ ਹੈਪਨਿੰਗ ਤੋਂ ਅੱਗੇ ਬਚਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਮਿਲੇ ਸਾਲ ਡੇਢ ਸਾਲ ਬਾਅਦ ਤੇ ਅਸੀਂ ਦੇਖਿਆ ਵੀ ਉਹ ਲੜਕੀਆਂ ਜਿਹੜੀਆਂ ਉਹਨਾਂ ਦੀਆਂ ਅਸੀਂ ਉਹ ਖੇਤੀਬਾੜੀ ਕਰਨ ਲੱਗ ਪਈਆਂ ਟਰੈਕਟਰ ਤੱਕ ਚਲਾ ਕੇ ਆਪਣੇ ਬਾਪ ਦੀ ਮਦਦ ਕਰਨ ਲੱਗ ਪਈਆਂ ਤੇ ਉਹ ਪਰਿਵਾਰ ਚ ਬੜਾ ਵੱਡਾ ਇੱਕ ਚੇਂਜ ਆਈ ਇਹੋ ਜੇ ਵਹਿਮ ਭਰਮ ਜਿਹੜੇ ਆ ਮਤਲਬ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਜੀ ਸੁਪ੍ਰੀਤ
ਜੀ ਬਿਲਕੁਲ ਤੁਸੀਂ ਠੀਕ ਕਿਹਾ ਕਿ ਕੁਝ ਵਹਿਮ ਭਰਮ ਤੇ ਹੁੰਦੇ ਆ ਜਿੱਦਾਂ ਇੱਕ ਪਰੰਪਰਾ ਬਣ ਗਈ ਕੋਠੇ ਤੇ ਕਾਂ ਬੋਲਿਆ ਤੇ ਪ੍ਰਾਹੁਣਿਆਂ ਨੇ ਆਉਣਾ ਸੋ ਕੋਈ ਨੁਕਸਾਨ ਨੀ ਕੋਈ ਹੈਨਾ ਜੇ ਕਹਿ ਲੋ ਹੱਥੋਂ ਕੰਘੀ ਛੁੱਟ ਗਈ ਜਾਂ ਆਟਾ ਭੁੜਕ ਗਿਆ ਪਰਾਤ ਵਿੱਚੋਂ ਤੇ ਚਲੋ ਪ੍ਰਾਹੁਣੇ ਨੇ ਆਉਣਾ ਆ ਜਾਂ ਮਾਂ ਨੂੰ ਲੱਗਦਾ ਕਿ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਏ ਤੇ ਉਹਦੇ ਕਾਲਾ ਟਿੱਕਾ ਲਾ ਦੇਣਾ ਜਾਂ ਉਹਦੇ ਤੋਂ ਮਿਰਚਾਂ ਵਾਰ ਦੇਣੀਆਂ ਸੋ ਇਹੋ ਜਿਹੜੇ ਵਹਿਮ ਭਰਮ ਆ ਇੱਕ ਪਰੰਪਰਾ ਦੀ ਤਰ੍ਹਾਂ ਤੁਰੇ ਆ ਰਹੇ ਆ ਸੋ ਕਿਸੇ ਦਾ ਨੁਕਸਾਨ ਨੀ ਹੈ ਇਹਦੇ ਵਿੱਚ ਪਰ ਜਦੋਂ ਉਸ ਤੋਂ ਬਾਅਦ ਗੱਲ ਜਿਹੜੀ ਇਹ ਧਾਗੇ ਤਵੀਤਾਂ ਤੇ ਆ ਜਾਂਦੀ ਆ ਤੇ ਇਹੋ ਜਿਹੇ ਵਹਿਮਾਂ ਭਰਮਾਂ ਦੇ ਜਾਲ ਦੇ ਵਿੱਚ ਤੁਸੀਂ ਫਸਦੇ ਚਲੇ ਜਾਂਦੇ ਆ ਸੋ ਜ਼ਿੰਦਗੀ ਨੂੰ ਸੁਖਾਲਾ ਬਿਲਕੁਲ ਨੀ ਬਣਾਉਂਦੇ ਜੀ ਹਰ ਹੀਲੇ ਜਿਹੜਾ ਨੁਕਸਾਨ ਹੀ ਕਰਦੇ ਆ ਸੋ ਮੈਨੂੰ ਵੀ ਯਾਦ ਹੈ ਭਾਜੀ ਕਿ ਸਾਡੇ ਘਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੈਸੇ ਤੇ ਪ੍ਰਕਾਸ਼ ਸੀਗਾ ਮੰਮੀ ਡੈਡੀ ਗੁਰਸਿੱਖ ਸੀ ਪਰ ਮੇਰੇ ਦਾਦੀ ਜੀ ਜਿਹੜੇ ਸੀਗੇ ਉਹਨਾਂ ਨੂੰ ਥੋੜੇ ਵਹਿਮ ਭਰਮ ਰਹਿੰਦੇ ਵੀ ਹੁੰਦੇ ਸੀਗੇ ਔਰ ਪਰ ਮੈਂ ਘਰ ਦੇ ਵਿੱਚ ਦੇਖਿਆ ਹੋਇਆ ਸੀਗਾ ਕਿ ਜਿਸ ਤਰ੍ਹਾਂ ਦੀਵਾਲੀ ਵਾਲੇ ਦਿਨ ਕਿਤੇ ਖੂਨ ਦੇ ਛਿੱਟੇ ਪੈ ਜਾਣੇ ਜਾਂ ਇਹੋ ਜਿਹੀਆਂ ਚੀਜ਼ਾਂ ਹੋ ਜਾਣੀਆਂ ਸੋ ਮੈਨੂੰ ਲੱਗਦਾ ਜੇ ਉਹਨਾਂ ਨੂੰ ਲੈ ਕੇ ਮੁੱਦਾ ਬਣਾ ਲਓ ਤੇ ਤੁਸੀਂ ਮਾਨਸਿਕਤਾ ਦੇ ਨਾਲ ਹੀ ਤੁਹਾਡੇ ਤੇ ਉਹ ਭਾਰੂ ਪੈ ਜਾਂਦੀਆਂ ਚੀਜ਼ਾਂ ਔਰ ਤੁਸੀਂ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਹੀ ਬਿਮਾਰ ਹੁੰਦੇ ਆ ਪਹਿਲਾਂ ਕਿ ਆਹ ਕੀ ਹੋ ਗਿਆ ਸਾਡੇ ਨਾਲ ਪਰ ਜਦੋਂ ਅਸੀਂ ਕਿਤੇ ਦੇਖਣਾ ਇਹ ਚੀਜ਼ ਤੇ ਮੰਮੀ ਹੁਣਾਂ ਨੂੰ ਦੱਸਣਾ ਕਿ ਆਹ ਖੂਨ ਦੇ ਛਿੱਟੇ ਪਏ ਆ ਹਨਾ ਤੇ ਮੰਮੀ ਨੇ ਕਹਿਣਾ ਕੋਈ ਗੱਲ ਨੀ ਪਾਣੀ ਦੀ ਬਾਲਟੀ ਸੁੱਟੋ ਤੇ ਧੋ ਦੋ ਝਾੜੂ ਮਾਰ ਦੋ ਸੋ ਇਹ ਕੋਈ ਵੀ ਜ਼ਿੰਦਗੀ ਦੀ ਸਿਚੁਏਸ਼ਨ ਆ ਉਹ ਤੁਹਾਡੇ ਸਾਹਮਣੇ ਆਉਂਦਾ ਇੱਕ ਚੈਲੰਜ ਆ ਕੋਈ ਵੀ ਸਿਚੁਏਸ਼ਨ ਆਉਂਦੀ ਆ ਉਹਨੂੰ ਤੁਸੀਂ ਪਹਿਲਾਂ ਕਿੱਦਾਂ ਲੈਣੇ ਆ ਉਹਦੇ ਤੇ ਹੀ ਉਹ ਵਜ੍ਹਾ ਬਣਦੀ ਆ ਕਿ ਉਹ ਕਿੰਨੀ ਕੁ ਭਾਰੂ ਹੁੰਦੀ ਆ ਤੁਹਾਡੇ ਤੇ ਜਾਂ ਤੁਸੀਂ ਚੁੱਪ ਚਾਪ ਨਿਕਲ ਜਾਂਦੇ ਆ ਜਿਸ ਤਰ੍ਹਾਂ ਬਰਾੜ ਸਾਹਿਬ ਨੇ ਕਿਹਾ ਕਿ ਸਾਡੇ ਵੱਲ ਸ਼ਾਰਕਾਂ ਕਹਿੰਦੇ ਸੀ ਮੇਰੇ ਖਿਆਲ ਚ ਉਹਨਾਂ ਵੱਲ ਗਿਟਾਰਾਂ ਕਹਿੰਦੇ ਕਿ ਉਹ ਜਦੋਂ ਪਾਈ ਸੀ ਕਿ ਸ਼ਾਰਕ ਹਾਂਜੀ ਦੁਆਬੇ ਵੱਲ ਸ਼ਾਰਕ ਕਹਿੰਦੇ ਆ ਸੋ ਹੁੰਦਾ ਸੀ 1 for sorrow 2 for joy ਸੋ ਜਦੋਂ ਤੁਸੀਂ ਉਸ ਚੀਜ਼ ਚ ਇੰਨਾ ਖੁੱਭ ਜਾਂਦੇ ਆ ਤੇ ਫੇਰ ਤੁਹਾਨੂੰ ਤੁਰਿਆ ਜਾਂਦਿਆਂ ਨੂੰ ਸ਼ਾਰਕਾਂ ਹੀ ਦਿਸਦੀਆਂ ਹਰ ਥਾਂ ਤੇ ਸੋ ਬਿਲਕੁਲ ਸਾਰੀ ਗੱਲ ਤੁਹਾਡੀ ਆਪਣੀ ਮਾਨਸਿਕਤਾ ਤੇ ਹੁੰਦੀ ਆ ਸੋ ਹੋਰ ਕੁਝ
ਜਿਵੇਂ ਵਹਿਮ ਭਰਮ ਸੁਖਰੀਤ ਕਾਂ ਬੋਲਣ ਦੀ ਗੱਲ ਕੀਤੀ ਹੈ ਕਾਂ ਬੋਲਦਾ ਸੀ ਬਨੇਰੇ ਤੇ ਉਦੋਂ ਜਿਹੜਾ ਸਾਡੇ ਚੁੱਲ੍ਹਾ ਚੌਂਕਾ ਸੀ ਨਾ ਵਿਹੜੇ ਚ ਹੁੰਦਾ ਸੀ ਤੇ ਕੁਦਰਤੀ ਗੱਲ ਆ ਸਾਨੂੰ ਪਤਾ ਹੁੰਦਾ ਸੀ ਕਿ ਅੱਜ ਪ੍ਰਾਹੁਣੇ ਨੇ ਆਉਣਾ ਤੇ ਘਰ ਚ ਕੋਈ ਪਕਵਾਨ ਪੱਕਦੇ ਨੇ ਤੇ ਕਾਂ ਨੇ ਤਾਂ ਬੈਠਣਾ ਹੀ ਉੱਥੇ ਜਿੱਥੇ ਕੁਝ ਨਾ ਕੋਈ ਬਣਦਾ ਉਹਨੂੰ ਸਮੈਲ ਆ ਜਾਂਦੀ ਹੈ ਜਾਂ ਉਹਨੂੰ ਪਤਾ ਲੱਗ ਜਾਂਦਾ ਤੇ ਆਮ ਕਰਕੇ ਕਹਿ ਦਿੰਦੇ ਜੀ ਪੁਰਾਣੇ ਬੰਦੇ ਕਹਿ ਦਿੰਦੇ ਆ ਰਸਤੇ ਵਿੱਚ ਲੰਬਰਦਾਰ ਮਿਲੇ ਜਾਂ ਪਿੰਡ ਦਾ ਜਿਹੜਾ ਪ੍ਰੋਹਤ ਹੁੰਦਾ ਸੀ ਬ੍ਰਾਹਮਣ ਜੇ ਉਹ ਮਿਲੇ ਤਾਂ ਮਾੜਾ ਹੁੰਦਾ ਆਮ ਕਰਕੇ ਜਾਣ ਲੱਗਿਆਂ ਕਹਿ ਦਿੰਦੇ ਉਹ ਤਾਂ ਉਹਦਾ ਕਾਰਨ ਸੀ ਲੰਬਰਦਾਰ ਨੇ ਮਾਮਲਾ ਮੰਗਣਾ ਹੁੰਦਾ ਸੀ ਤੇ ਪ੍ਰੋਹਤ ਨੇ ਦਾਨ ਦਕਸ਼ਣਾ ਮੰਗਣੀ ਹੁੰਦੀ ਸੀ ਤੇ ਬੰਦੇ ਕੋਲ ਪੈਸੇ ਨੀ ਸੀ ਹੁੰਦੇ ਇੰਨੇ ਵੀ ਉਹ ਦੇ ਸਕਦਾ ਹੁੰਦਾ ਤੇ ਉਹ ਰਾਹ ਵੱਟ ਕੇ ਲੰਘ ਜਾਂਦਾ ਹੁੰਦਾ ਸੀ ਇਹ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਸੱਚਾਈ ਵੀ ਹੈਗੀ ਆ ਐਸੀ ਵੀ ਕੋਈ ਗੱਲ ਨਹੀਂ ਆ ਤੇ ਅਸਲ ਵਿੱਚ ਸੋਚਣਾ ਇਹ ਚਾਹੀਦਾ ਜੇ ਕੋਈ ਘਟਨਾ ਵਾਪਰਦੀ ਕਿਸੇ ਨਾਲ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਇੱਕ ਬੇਨਤੀ ਕਰਾਂਗਾ ਜੇ ਵਾਪਰਦੀ ਆ ਪਹਿਲਾਂ ਇਹ ਸੋਚਣਾ ਵੀ ਕੀ ਵਾਪਰਿਆ ਕਿਵੇਂ ਵਾਪਰਿਆ ਤੇ ਕਿਉਂ ਵਾਪਰਿਆ ਉਹਦੇ ਪਿੱਛੇ ਗੱਲ ਕੀ ਸੀ ਜੇ ਤੁਸੀਂ ਉਸ ਗੱਲ ਨੂੰ ਸੱਚਾਈ ਤੱਕ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਕਦੇ ਵਹਿਮ ਭਰਮ ਨਹੀਂ ਹੋਏਗਾ ਹਾਂ ਕਿਸੇ ਦੇ ਮਨ ਵਿੱਚ ਕੋਈ ਜਾਂ ਘਰ ਵਿੱਚ ਘਟਨਾ ਵਾਪਰਦੀ ਆ ਮੇਰਾ ਭਾਵੇਂ ਤੁਸੀਂ ਸਿੱਧਾ ਨੰਬਰ ਦੇ ਸਕਦੇ ਕਿਸੇ ਨੂੰ ਵੀ ਮੇਰੇ ਨਾਲ ਸੰਪਰਕ ਕਰ ਲੈਣ ਮੈਂ ਉਹਦਾ ਤੱਥ ਕੱਢ ਕੇ ਉਹਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਕਿਉਂ ਵਾਪਰੀ ਸੀ ਘਟਨਾ
ਜੀ
ਜੀ
ਬਿਲਕੁਲ ਜੀ ਬਿਲਕੁਲ ਠੀਕ ਕਿਹਾ ਤੁਸੀਂ ਸੋ ਉਹੀ ਵਿਸ਼ਵਾਸ ਤੇ ਅੰਧ ਵਿਸ਼ਵਾਸ ਦੇ ਵਿੱਚ ਫਰਕ ਇੰਨਾ ਹੀ ਹੈ ਕਿ ਜਦੋਂ ਤੁਸੀਂ ਬਿਨਾਂ ਸੋਚੇ ਸਮਝੇ ਅੱਖਾਂ ਬੰਦ ਕਰਕੇ ਪਿੱਛੇ ਤੁਰ ਪੈਂਦੇ ਹੋ ਉਹ ਅੰਧ ਵਿਸ਼ਵਾਸ ਹੋ ਜਾਂਦਾ ਤੇ ਵਿਸ਼ਵਾਸ ਜਿਹੜਾ ਉਹ ਤੁਸੀਂ ਜਦੋਂ ਉਸ ਚੀਜ਼ ਦੇ ਤੱਥ ਪੜਚੋਲ ਲੈਂਦੇ ਹੋ ਤੇ ਫਿਰ ਉਸ ਚੀਜ਼ ਤੇ ਵਿਸ਼ਵਾਸ ਕਰਦੇ ਹੋ ਤੇ ਜਦੋਂ ਤੁਸੀਂ ਵਿਸ਼ਵਾਸ ਕਰਦੇ ਆ ਤੇ ਫਿਰ ਬਿਲਕੁਲ ਜੀ, ਉਹ ਇੱਕ ਚੰਗੀ ਫੀਲਿੰਗ ਨਾਲ ਜੁੜਿਆ ਹੁੰਦਾ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕਿਹਾ ਕਿ ਕਈ ਜਿਹੜੇ ਵਹਿਮ ਭਰਮ ਸੀ ਉਹਨਾਂ ਦੇ ਵਿੱਚ ਕੁਝ ਲੌਜਿਕ ਵੀ ਹੁੰਦਾ ਸੀਗਾ, ਹਨਾ। ਜਿਸ ਤਰ੍ਹਾਂ ਗੱਲ ਕਰੋ ਕਿ ਅੱਗੇ ਜਦੋਂ ਬੱਚਾ ਹੁੰਦਾ ਸੀ ਤੇ ਉਹਦੇ ਕੋਲ ਜਾਂ ਲਸਣ ਰੱਖ ਦਿੰਦੇ ਸੀ ਜਾਂ ਪਿਆਜ਼ ਕੱਟ ਕੇ ਰੱਖ ਦਿੰਦੇ ਸੀਗੇ, ਹਨਾ, ਜਾਂ ਉਹਦਾ ਦੁੱਧ ਪਿਆ ਹੁੰਦਾ ਸੀ ਉਹਦੇ ਦੁੱਧ ਵਾਲੀ ਬੋਤਲ ਦੇ ਨਾਲ। ਮੈਨੂੰ ਯਾਦ ਹੈ ਕਿ ਜੇ ਕਿਤੇ ਜਾਣਾ ਹੁੰਦਾ ਸੀ ਤੇ ਪਿਆਜ਼ ਕੱਟ ਕੇ ਰੱਖ ਦਿੰਦੇ ਹੁੰਦੇ ਸੀ ਦਾਦੀ ਜੀ। ਤੇ ਅੱਜ ਸੁਣਨ ਵਿੱਚ ਆਉਂਦਾ ਜੀ ਇਹ ਗੱਲ ਕਿ ਜਿਹੜਾ ਕੱਟਿਆ ਹੋਇਆ ਪਿਆਜ਼ ਹੈ ਉਹਨੂੰ ਵਰਤਣਾ ਹੀ ਨਹੀਂ ਚਾਹੀਦਾ, ਕਿਉਂਕਿ ਉਹ ਜਦੋਂ ਤੁਸੀਂ ਪਿਆਜ਼ ਕੱਟ ਕੇ ਰੱਖਦੇ ਆ ਤੇ ਜਿਹੜੇ ਆਲੇ ਦੁਆਲੇ ਦੇ ਬੈਕਟੀਰੀਆ ਹੁੰਦੇ ਆ ਉਹਦੇ ਚ ਜਜ਼ਬ ਹੋ ਜਾਂਦੇ ਆ ਨਾ, ਤੇ ਉਹ ਖਰਾਬ ਹੋ ਜਾਂਦਾ ਆ। ਸੋ ਮੇਰੇ ਖਿਆਲ ਚ ਇਹੀ ਲੌਜਿਕ ਰਹਿੰਦਾ ਹੋਊਗਾ ਕਿ ਉਹ ਦੁੱਧ ਦੇ ਆਲੇ ਦੁਆਲੇ ਜੇ ਕੋਈ ਗਲਤ ਬੈਕਟੀਰੀਆ ਜਾਂ ਕੋਈ ਚੀਜ਼ਾਂ ਹੈਗੀਆਂ ਤੇ ਉਹਨੂੰ ਉਹ ਕੱਟਿਆ ਪਿਆਜ਼ ਆਪਣੇ ਦੇ ਵਿੱਚ ਜਜ਼ਬ ਕਰ ਲਏ, ਸਮਾ ਲਏ। ਸੋ ਸਾਡੇ ਨਾਲ ਜੀ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ ਅਮਰਜੀਤ ਆਂਟੀ ਹੁਣਾਂ ਨੇ। ਗੁੱਡ ਮਾਰਨਿੰਗ ਬੁਲਾ ਰਹੇ ਆ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸੋ ਜ਼ਰੂਰੀ ਤੁਸੀਂ ਵੀ ਆਪਣੇ ਵਿਚਾਰ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਤੇ ਲਓ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਸਾਡੇ ਨਾਲ, ਉਹਨਾਂ ਨੇ ਵੀ ਸਾਂਝ ਬਣਾ ਲਈ ਹੈ ਜੀ। ਸੋ ਬਹੁਤ ਹੀ ਪਿਆਰਾ ਉਹਨਾਂ ਨੇ ਫੋਟੋ ਮੈਸੇਜ ਭੇਜਿਆ, ਵੈਸੇ ਤੇ ਸਾਰੇ ਫੋਟੋ ਮੈਸੇਜ ਬੜੇ ਹੁੰਦੇ ਆ ਪਰ ਇਹ ਖਾਸ ਤੌਰ ਤੇ ਮੈਨੂੰ ਬੜਾ ਹੀ ਪਿਆਰਾ ਲੱਗ ਰਿਹਾ ਕਿਉਂਕਿ ਉਹ ਘਾਹ ਦੇ ਜਿਹੜੇ ਫੁੱਲ ਹੈ ਨਾ ਉਹ ਖਿੜੇ ਹੋਏ ਆ ਜੀ, ਤੇ ਦੂਰ ਪਿੱਛੇ ਕਿਤੇ ਪਹਾੜ ਹੈ ਤੇ ਅਸਮਾਨ ਤੇ ਬੱਦਲ ਹੈ। ਸੋ ਤਿੰਨੇ ਚੀਜ਼ਾਂ ਮੇਰੀਆਂ ਤਾਂ ਫੇਵਰੇਟ ਹੈ ਜੀ, ਇਸ ਕਰਕੇ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਇਹ ਜਿਹੜੀ ਫੋਟੋ ਇਹਨਾਂ ਨੇ ਭੇਜੀ ਹੈ। ਤੇ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਹੈ ਕਿ ਘੜੇ ਤੇ ਪਰਿਵਾਰ ਦਾ ਅਹਿਸਾਸ ਬਣਾਉਣ ਵਾਲੇ ਨੂੰ ਹੁੰਦਾ ਹੈ ਨਾ ਕਿ ਤੋੜਨ ਵਾਲੇ ਨੂੰ। ਗੁੱਸੇ ਵੇਲੇ ਥੋੜਾ ਜਿਹਾ ਰੁਕ ਜਾਓ ਤੇ ਗਲਤੀ ਵੇਲੇ ਥੋੜਾ ਜਿਹਾ ਝੁੱਕ ਜਾਓ, ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਸੋ ਲਓ ਜੀ ਉਸ ਤੋਂ ਵੀ ਖੂਬਸੂਰਤ ਵਿਚਾਰ ਜਿਹੜਾ ਇਹਨਾਂ ਨੇ ਉਸ ਫੋਟੋ ਦੇ ਅੱਗੇ ਲਿਖਿਆ ਹੈ। ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ। ਸੋ ਗੱਲ ਕਰ ਰਹੇ ਹਾਂ ਵਹਿਮਾਂ ਭਰਮਾਂ ਦੀ, ਉਹਨਾਂ ਨਾਲ ਜੁੜੀਆਂ ਯਾਦਾਂ ਦੀ। ਸੋ ਤੁਹਾਡੇ ਤੋਂ ਵੀ ਕੋਈ ਯਾਦ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਸੋ ਦਲਜੀਤ ਭਾਜੀ ਹੋਰ ਤੁਸੀਂ ਕੋਈ ਹੋਰ ਵਹਿਮ ਭਰਮ ਜਿਹੜਾ ਹੋਵੇ ਜਿਹਦੇ ਨਾਲ ਕੋਈ ਲੌਜਿਕ ਜੁੜਿਆ ਹੋਵੇ, ਹਨਾ, ਲੱਗਦਾ ਹੋਵੇ ਕਿ ਇਹ ਇਸ ਕਰਕੇ ਕੀਤਾ ਜਾਂਦਾ ਸੀਗਾ, ਉਹ ਵੀ ਸਾਡੇ ਨਾਲ।
ਮੈਂ ਤਾਂ ਚਾਹਾਂਗਾ ਕਿ ਸਰੋਤੇ ਸਾਡੇ ਨਾਲ ਸਾਂਝ ਬਣਾਉਣ ਤੇ ਉਹ ਆਪਣੀ ਗੱਲ ਕਰਨਗੇ ਤੇ ਆਪਾਂ ਉਹਦੇ ਵੀ ਕੋਈ ਤੱਥ ਕੱਢਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਜਦੋਂ ਹਾਈ ਸਕੂਲ ਚ ਮੈਂ ਪੜ੍ਹਦਾ ਸੀ ਤਾਂ ਰਸਤੇ ਵਿੱਚ ਨਹਿਰ ਪੈਂਦੀ ਸੀ ਤੇ ਗਰਮੀਆਂ ਦੇ ਦਿਨਾਂ ਚ ਅਸੀਂ ਲਗਭਗ ਨਹਿਰ ਚ ਨਹਾ ਕੇ ਆਉਂਦੇ ਹੁੰਦੇ ਸੀ। ਉਦੋਂ ਇਹੋ ਜਿਹੀ ਵੀ ਸਾਡੀ ਹੁੰਦੀ ਸੀ ਲਹਿਰ ਦੀ, ਕਿਉਂਕਿ ਪੈਦਲ 3 ਕਿਲੋਮੀਟਰ ਤੁਰ ਕੇ ਆਉਣਾ, ਪਸੀਨਾ ਆਉਣਾ, ਨਹਿਰ ਚ ਨਹਾ ਕੇ ਆਉਣਾ। ਪਰ ਅਸੀਂ ਨਹਿਰ ਤੇ ਜਿਹੜੇ ਲੋਕੀ ਜਾਦੂ ਟੂਣਾ ਕਰਕੇ ਨਾਰੀਅਲ ਸੁੱਟ ਦਿੰਦੇ ਹੁੰਦੇ ਸੀ, ਅਸੀਂ ਤਾਂ ਉਹ ਤੋੜ ਤੋੜ ਕੇ ਬੜੇ ਖਾਧੇ ਆ ਸੁੱਕੀ, ਬੜਾ ਮਜ਼ਾ ਰਿਹਾ ਖਾ ਖਾ ਕੇ।
ਬਿਲਕੁਲ ਗੱਲ ਉਹੀ ਕਿ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ। ਜੇ ਤੁਸੀਂ ਸਮਝ ਲਿਆ ਕਿ ਇਹ ਟੂਣਾ ਖਾਧਾ ਤਾਂ ਫੇਰ ਉਹ ਟੂਣੇ ਵਾਲਾ ਅਸਰ ਹੋਣਾ, ਤੇ ਜੇ ਤੁਸੀਂ ਸਮਝ ਲਿਆ ਮੈਂ ਨਾਰੀਅਲ ਖਾਧਾ ਤਾਂ ਫੇਰ ਨਾਰੀਅਲ ਨੇ ਤਾਂ ਕਿਤੇ ਨਾ ਕਿਤੇ ਚੰਗਾ ਅਸਰ ਹੀ ਕਰਨਾ। ਸੋ ਹੋਰ ਬਹੁਤ ਇਹੋ ਜਿਹੇ ਜਿਹੜੇ ਹੁੰਦੇ ਸੀ ਵਹਿਮ ਉਹ ਕੀਤੇ ਜਾਂਦੇ ਹੁੰਦੇ ਸੀਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਂਝ ਬਣਾ ਸਕਦੇ ਹੋ ਜੀ ਈਮੇਲ ਦੇ ਜ਼ਰੀਏ request@harmanradio.com ਰਾਹੀਂ ਜਾਂ @harmanradio ਟੈਲੀਗ੍ਰਾਮ ਦੇ ਰਾਹੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਵੀ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 02859981111। ਸੋ ਤੁਹਾਡੇ ਸਾਰਿਆਂ ਦੇ ਵਿਚਾਰ, ਤੁਹਾਡੇ ਸਾਰਿਆਂ ਦੀਆਂ ਯਾਦਾਂ ਦਾ ਅਸੀਂ ਇੱਥੇ ਇੰਤਜ਼ਾਰ ਕਰ ਰਹੇ ਹਾਂ। ਸੋ ਦਲਜੀਤ ਭਾਜੀ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ ਫੇਰ ਵਹਿਮਾਂ ਭਰਮਾਂ ਦੀਆਂ ਯਾਦਾਂ ਅੱਗੇ ਤੋਰਦੇ ਹਾਂ ਜੀ।
ਪੰਜਾਬ ਵਿੱਚ ਵੱਜਿਆ
ਜੀ ਬਹੁਤ ਹੀ ਪਿਆਰਾ ਗੀਤ ਜਿਹੜਾ ਸਰਬਜੀਤ ਭਾਜੀ ਨੇ ਸਾਡੇ ਲਈ ਚਲਾਇਆ ਹੈ। ਸੋ ਬਿਲਕੁਲ ਜੀ, ਮੈਂ ਤਾਂ ਪਿੰਡ ਪਹੁੰਚ ਗਈ ਸੀਗੀ, ਸਾਰਾ ਕੁਝ ਯਾਦ ਆ ਗਿਆ, ਮੱਕੀ ਦੀਆਂ ਰੋਟੀਆਂ, ਸਰੋਂ ਦੇ ਸਾਗ, ਨਿਆਈ ਦੇ ਖੇਤ, ਵਾਹ ਜੀ ਵਾਹ, ਹੈ ਨਾ। ਬੁੱਧਵਾਰ ਦੀ ਸਵੇਰੀ ਕੁਝ ਇਹੋ ਜਿਹੀ ਹੁੰਦੀ ਆ, ਅਸੀਂ ਯਾਦਾਂ ਦੀਆਂ ਉਡਾਰੀਆਂ ਪਰ ਪਹੁੰਚ ਜਾਂਦੇ ਹਾਂ ਜੀ ਆਪਣੇ ਪਿੰਡ ਤੇ, ਵਾਹ ਜੀ ਵਾਹ। ਸੋ ਲਓ ਜੀ, ਜ਼ਿਆਦਾ ਨਹੀਂ ਖੋਂਦੀ, ਮੈਂ ਵਾਪਸ ਮੁੜਦੀ ਹਾਂ ਕਿਉਂਕਿ ਤੁਹਾਡੇ ਮੈਸੇਜਸ ਜਿਹੜੇ ਆਏ ਹੋਏ ਉਹ ਵੀ ਮੈਂ ਲੈਣੇ ਆ। ਕੁਲਦੀਪ ਕੌਰ ਹੋਣਾ ਨੇ ਸਾਨੂੰ ਵੋਇਸ ਮੈਸੇਜ ਭੇਜਿਆ ਹੋਇਆ, ਬਸ ਜਲਦੀ ਹੀ ਸੁਣਦੇ ਹਾਂ ਕੀ ਵਿਚਾਰ ਨੇ, ਕੀ ਯਾਦਾਂ ਨੇ ਉਹਨਾਂ ਦੀਆਂ ਇਹਨਾਂ ਵਹਿਮਾਂ ਭਰਮਾਂ ਦੇ ਨਾਲ ਜੁੜੀਆਂ ਹੋਈਆਂ। ਤੇ ਉੱਥੇ ਹੀ ਇਹਨਾਂ ਨੇ ਇੱਕ ਨਾ ਬੜੀ ਪਿਆਰੀ ਜਿਹੀ ਫੋਟੋ ਭੇਜੀ ਹੈ ਦਲਜੀਤ ਭਾਜੀ, ਲਿਖਿਆ ਕਿ ਇਹ ਉਹ ਜਗ੍ਹਾ ਹੈ ਜਿੱਥੇ ਜਿੰਦੇ ਮਾਰੇ ਅਸੀਂ ਆਪ ਬਾਬੇ ਬਣ ਗਏ ਸੀ ਉੱਥੇ ਜਾ ਕੇ। ਸੋ ਬੈਠੇ ਹੋਏ ਆ ਜੀ ਇੱਕ ਪਿੱਪਲ ਦੇ ਥੱਲੇ ਗਲ ਦੇ ਵਿੱਚ ਕੇਸਰੀ ਜਿਹਾ ਪਰਨਾ ਪਾ ਕੇ, ਤੇ ਅੱਗੇ ਇਹਨਾਂ ਦੇ ਚੜਾਵਾ ਚੜਾਇਆ ਹੋਇਆ ਹੈ ਤੇ ਮੋਬਾਈਲ ਫੋਨ ਰੱਖੇ ਹੋਏ ਆ ਚੜਾਵੇ ਦੇ ਵਿੱਚ। ਸੋ ਬੜੇ ਹੀ ਹਸਮੁੱਖ ਕਿਸਮ ਦੀ ਬੜੀ ਪਿਆਰੀ ਜਿਹੀ ਕੁੜੀ ਹੈ ਜੀ ਕੁਲਦੀਪ ਕੌਰ, ਜਿਹੜਾ ਸਾਡੇ ਨਾਲ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਆ ਔਰ ਸਾਡੇ ਪਰਿਵਾਰ ਦਾ ਇੱਕ ਬੜਾ ਹੀ ਪਿਆਰਾ ਜਿਹਾ ਹਿੱਸਾ ਨੇ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਸੋ ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬੇਨ ਤੋਂ, ਉਹਨਾਂ ਨੇ ਵੀ ਸਾਂਝ ਪਾਈ ਹੈ ਜੀ। ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਢਿੱਲੋਂ ਸਾਹਿਬ ਜੀ, ਇਹ ਇੱਕ ਵੀ ਵਹਿਮ ਹੈ ਕਿ ਕਿਤੇ ਜਾ ਰਹੇ ਹੋਈਏ ਤੇ ਕੋਈ ਛੋਟੀ ਜਾਤ ਦਾ ਆਦਮੀ ਮੱਥੇ ਲੱਗ ਜਾਵੇ ਤੇ ਮਾੜਾ ਸਮਝਿਆ ਜਾਂਦਾ ਹੈ ਜੀ। ਸੋ ਬਿਲਕੁਲ, ਇਹ ਵੀ ਭਰਮ ਜਿਹੜੇ ਆ ਪਹਿਲਾਂ ਪਹਿਲ ਕੀਤੇ ਜਾਂਦੇ ਹੁੰਦੇ ਸੀਗੇ, ਕੀ ਕਹੋਗੇ ਤੁਸੀਂ? ਹੈਲੋ, ਮੈਨੂੰ ਲੱਗਦਾ ਕਿ ਦਲਜੀਤ ਭਾਜੀ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਉਹ ਕੱਟ ਗਿਆ। ਪਰ ਬਿਲਕੁਲ ਜੀ, ਇਹ ਵਹਿਮ ਭਰਮ ਵੀ ਜਿਹੜੇ ਕੀਤੇ ਜਾਂਦੇ ਸੀਗੇ, ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤੇ ਮੈਂ ਪਹਿਲਾਂ ਵੀ ਜਿੱਦਾਂ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਹੁੰਦਾ ਸੀ ਜਾਤ ਬਰਾਦਰੀ ਦਾ ਫਰਕ, ਪਰ ਇੰਨਾ ਜ਼ਿਆਦਾ ਜਿਹੜਾ ਫਰਕ ਨਹੀਂ ਹੁੰਦਾ ਸੀਗਾ। ਪਰ ਹਾਂ, ਇੱਕ ਗੱਲ ਮੈਨੂੰ ਯਾਦ ਹੈ ਕਿ ਗੁਰਦੁਆਰੇ ਵੱਖਰੇ ਵੱਖਰੇ ਹੁੰਦੇ ਸੀ। ਸੋ ਇਸ ਤੋਂ ਵੱਡਾ ਵਹਿਮ ਕਿਹੜਾ ਹੋ ਸਕਦਾ ਹੈ ਜੀ ਜਾਤ ਦੇ ਨਾਮ ਤੇ, ਕਿ ਜਿਹੜੀ ਛੋਟੀ ਜਾਤ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ, ਮੈਂ ਤੇ ਉਹਨਾਂ ਨੂੰ ਛੋਟੀ ਜਾਤ ਨਹੀਂ ਸਮਝਦੀ, ਉਹਨਾਂ ਦਾ ਵੱਖਰਾ ਗੁਰਦੁਆਰਾ ਹੁੰਦਾ ਸੀਗਾ ਤੇ ਬਾਕੀਆਂ ਦਾ ਵੱਖਰਾ ਗੁਰਦੁਆਰਾ ਹੁੰਦਾ ਸੀ। ਸੋ ਜਾਤਾਂ ਦੇ ਨਾਮ ਤੇ ਬਹੁਤ ਹੀ ਵਹਿਮ ਭਰਮ ਜਿਹੜੇ ਕੀਤੇ ਜਾਂਦੇ ਸੀ। ਪਰ ਮੈਨੂੰ ਯਾਦ ਆ ਕਿ ਮੇਰੀ ਸਹੇਲੀ ਹੁੰਦੀ ਸੀ ਜੀ, ਫਰੈਂਡ ਹੁੰਦੀ ਸੀ, ਉਹਨਾਂ ਦੇ ਪਿੰਡਾਂ ਵੱਲ ਜਦੋਂ ਮੈਂ ਜਾਂਦੀ ਸੀਗੀ ਤੇ ਉੱਥੇ ਅਜੇ ਤੱਕ ਵੀ ਏਦਾਂ ਹੀ ਕੀਤਾ ਜਾਂਦਾ ਸੀ। ਜੇ ਕੋਈ ਛੋਟੀ ਜਾਤ ਦਾ ਜਿਹੜਾ ਉਹਨਾਂ ਦੇ ਘਰ ਕੰਮ ਕਰਦਾ, ਜੇ ਉਹਨੇ ਕੋਈ ਲੱਸੀ ਲੈਣ ਆਉਣਾ ਜਾਂ ਦੁੱਧ ਲੈਣ ਵੀ ਆਉਣਾ ਤੇ ਜਿਹੜੀ ਲੱਸੀ ਜਾਂ ਦੁੱਧ ਉਹਨਾਂ ਨੂੰ ਪਾਇਆ ਜਾਂਦਾ ਸੀ ਨਾ ਜਿਸ ਭਾਂਡੇ ਦੇ ਨਾਲ, ਉਸ ਭਾਂਡੇ ਨੂੰ ਵੀ ਨਹੀਂ ਫੜਦੇ ਸੀ, ਉਸ ਭਾਂਡੇ ਨੂੰ ਵੀ ਕੱਪੜੇ ਦੇ ਨਾਲ ਫੜਦੇ ਹੁੰਦੇ ਸੀ ਤੇ ਫਿਰ ਉੱਪਰੋਂ ਰੱਖ ਕੇ ਉਹਦੇ ਭਾਂਡੇ ਦੇ ਵਿੱਚ ਪਾਇਆ ਜਾਂਦਾ ਹੁੰਦਾ ਸੀ। ਸੋ ਬੜੀ ਛੋਟੀ ਸੋਚ ਹੈ ਜੀ ਸਾਡੀ ਇਹਨਾਂ ਚੀਜ਼ਾਂ ਨੂੰ ਲੈ ਕੇ। ਇਹਨਾਂ ਚੀਜ਼ਾਂ ਤੋਂ ਜ਼ਰੂਰ ਸਾਨੂੰ ਉੱਪਰ ਉੱਠਣਾ ਚਾਹੀਦਾ ਹੈ ਜੀ, ਜਿੱਥੇ ਅਸੀਂ ਮਾਨਸ ਕੀ ਜਾਤ ਇੱਕੋ ਪਹਿਚਾਣ ਬੋਧੀ ਗੱਲ ਕਰਦੇ ਹਾਂ ਤੇ ਉਸ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣਾ ਵੀ ਚਾਹੀਦਾ ਹੈ ਜੀ। ਸੋ ਜੰਗ ਬਹਾਦਰ ਸਿੰਘ ਹੁਣਾਂ ਨੇ ਵੀ ਜੀ ਸਾਂਝ ਪਾਈ ਹੈ ਸਾਡੇ ਨਾਲ ਤੇ ਇਹਨਾਂ ਨੇ ਪਤਾ ਨੀ ਮੈਨੂੰ ਜੀ ਇੱਕ ਛੋਟਾ ਜਿਹਾ ਮੈਸੇਜ ਲਿਖਿਆ, ਕੀ ਲਿਖਿਆ ਸਾਥੀ ਜਾਂ ਸਾਧੀ, ਤੁਸੀਂ ਜ਼ਰੂਰੀ ਮੈਨੂੰ ਮੈਸੇਜ ਕਰੋ ਜੰਗ ਬਹਾਦਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ, ਜਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 02-85-99-28-11 ਤੇ ਜੀ। ਲੋ ਜੀ ਦਲਜੀਤ ਭਾਜੀ ਹੁਣਾਂ ਨੇ ਪ੍ਰੋਗਰਾਮ ਨੂੰ ਫੇਰ ਜੁਆਇਨ ਕਰ ਲਿਆ ਹੈ। ਹੈਲੋ
ਜੀ ਜੀ ਸੁਖਬੀਰ, ਆਵਾਜ਼ ਕੱਟੀ ਗਈ ਸੀ ਸ਼ਾਇਦ, ਕੋਈ ਪ੍ਰੋਬਲਮ ਆ ਗਈ ਸੀ ਨੈਟਵਰਕ ਚ।
ਜੀ ਜੀ ਆਵਾਜ਼ ਦੀ ਥੋੜੀ ਪ੍ਰੋਬਲਮ ਸੀ, ਮੈਂ ਮੈਸੇਜਸ ਲੈ ਰਹੀ ਹਾਂ ਜੀ। ਸੋ ਰਵੀ ਮੰਗਟ ਹੁਣਾਂ ਨੇ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਸਾਡੇ ਆਂਟੀ ਹੁਣੀ ਵੀ ਇੱਕ ਵਹਿਮ ਕਰਦੇ ਆ ਕਿ ਜੇ ਗੁਰਦੁਆਰਾ ਸਾਹਿਬ ਜਾਓ ਤਾਂ ਲੰਗਰ ਜ਼ਰੂਰ ਛੱਕ ਕੇ ਆਉਣਾ ਜ਼ਰੂਰੀ ਆ। ਸੋ ਇਜ਼ ਇਟ ਰਾਈਟ? ਸੋ ਇਹਦੇ ਬਾਰੇ ਤੁਸੀਂ ਦੱਸੋ ਕੀ ਕਹੋਗੇ ਭਾਜੀ?
ਜੀ ਜੀ ਨਹੀਂ, ਲੰਗਰ ਛਕਣ ਲਈ ਕੋਈ ਗੱਲ ਨਹੀਂ ਆ, ਲੰਗਰ ਛਕਣਾ ਵੀ ਚਾਹੀਦਾ। ਗੁਰੂ ਸਾਹਿਬ ਨੇ ਇਹ ਸਿਧਾਂਤ ਬਣਾਏ ਸੀ ਅਸਲ ਵਿੱਚ ਨਾ, ਪਹਿਲੇ ਪੰਗਤ ਪਾਸ਼ੇ ਸੰਗਤ, ਪਹਿਲਾਂ ਪੰਗਤ ਵਿੱਚ ਭਾਵ ਲੰਗਰ ਚ ਬੈਠਣਾ, ਉਹਦਾ ਇਹ ਭਾਵ ਅਸਲ ਚ ਇਹ ਸੀ ਕਿ ਆਪਾਂ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਕੀਤਾ, ਇੱਕੋ ਜੇ ਬਣਾ ਦਿੱਤਾ, ਭਾਵੇਂ ਕੋਈ ਕਿਤੋਂ ਆਇਆ, ਕਿਸੇ ਦੇਸ਼ ਦਾ, ਕਿਸੇ ਸੂਬੇ ਦਾ, ਕਿਸੇ ਜਾਤ ਦਾ, ਕਿਸੇ ਕੋਈ ਵੀ ਹੋਵੇ, ਉਹ ਇੱਕ ਬਰਾਬਰ। ਈਵਨ ਕਿ ਅਕਬਰ ਬਾਦਸ਼ਾਹ ਨੂੰ ਵੀ ਪੰਗਤ ਵਿੱਚ ਬਹਿ ਕੇ ਲੰਗਰ ਛਕਣ ਲਈ ਗੁਰੂ ਸਾਹਿਬ ਨੇ ਕਿਹਾ ਸੀ, ਗੁਰੂ ਅਮਰਦਾਸ ਨੇ, ਤੇ ਉਹਨੂੰ ਵੀ ਬੈਠਣਾ ਪਿਆ ਸੀ। ਇਹਦਾ ਮਤਲਬ ਇਹ ਨਹੀਂ ਆ ਕਿ ਲੰਗਰ ਸਿਰਫ ਛਕਣ ਲਈ ਆ, ਅਸਲ ਚ ਬਰਾਬਰਤਾ ਲਈ ਆ। ਇਹ ਸਾਡੀਆਂ ਜਿੰਨੀਆਂ ਵੀ ਪਰੰਪਰਾਵਾਂ, ਸਰੋਵਰ ਜਾਂ ਬੌਲੀਆਂ ਜਾਂ ਲੰਗਰ, ਪੰਗਤ, ਸੰਗਤ, ਅੰਮ੍ਰਿਤ, ਇਹ ਸਾਰਾ ਬਰਾਬਰਤਾ ਲਈ ਬਣਿਆ। ਇਹਨੂੰ ਵਹਿਮ ਬਣਾ ਕੇ ਨਹੀਂ ਮੰਨਣਾ ਚਾਹੀਦਾ ਵੀ ਲੰਗਰ ਛਕਣਾ ਜ਼ਰੂਰੀ ਆ। ਲੰਗਰ ਛਕਣਾ ਜ਼ਰੂਰੀ ਆ, ਪਰ ਲੰਗਰ ਦੇ ਵਿੱਚ ਸੇਵਾ ਵੀ, ਹੱਥੀ ਵੀ ਸੇਵਾ ਕਰ ਸਕਦਾ ਬੰਦਾ, ਤੇ ਮਾਇਆ ਨਾਲ ਵੀ ਸੇਵਾ ਕਰ ਸਕਦਾ। ਮੇਰਾ ਇੱਕ ਸੋਹਣੇ ਗੱਲ ਕਰਦੇ ਹੁੰਦੇ ਆ, ਇਹਨੇ ਹੁੰਦੇ ਵੀ ਲੰਗਰ ਛੱਕ ਕੇ ਤੇ ਉੱਥੇ ਇੰਨਾ ਕੁ ਤੁਸੀਂ ਰਸਤ ਦਿਓ, ਇੰਨਾ ਕੁ ਮਾਇਆ ਪਾਓ ਕਿ ਹੋਰ ਤੁਹਾਡੇ ਵਰਗੇ 4-5 ਜਾਂ 10 ਬੰਦੇ ਹੋਰ ਛੱਕ ਸਕਣ। ਜੀ
ਜੀ ਬਿਲਕੁਲ ਠੀਕ ਆ। ਅੱਛਾ ਇੱਕ ਇਹ ਵੀ ਗੱਲ ਹੁੰਦੀ ਹੈ ਕਿ ਜਿਸ ਤਰ੍ਹਾਂ ਕੋਈ ਜੇ ਕੋਈ ਆਂਡਾ ਮੀਟ ਖਾਂਦਾ ਹੈ ਨਾ, ਤੇ ਉਹ ਵੈਸੇ ਤੇ ਖਾਂਦੇ ਆ, ਪਰ ਜੇ ਉਹਨਾਂ ਨੇ ਇਹ ਕਹਿ ਦਿੰਦੇ ਕਿ ਅੱਜ ਗੁਰਦੁਆਰੇ ਜਾਣਾ ਤੇ ਅੱਜ ਅਸੀਂ ਆਂਡਾ ਨਹੀਂ ਖਾਣਾ, ਜਾਂ ਅਸੀਂ ਆਂਡਾ ਖਾਧਾ ਹੋਇਆ ਇਸ ਕਰਕੇ ਅਸੀਂ ਗੁਰਦੁਆਰੇ ਨਹੀਂ ਜਾਣਾ, ਸੋ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ?
ਆਂਡਾ ਮੀਟ ਤਾਂ ਅੰਦਰ ਹੀ ਰਹਿਣਾ, ਭਾਵੇਂ ਇੱਕ ਦਿਨ ਪਹਿਲਾਂ ਖਾਧਾ ਤੇ ਭਾਵੇਂ 10 ਦਿਨ ਪਹਿਲਾਂ ਖਾਧਾ ਜਾਂ ਉਸੇ ਟਾਈਮ ਖਾਧਾ, ਵੈਸੇ ਤੇ ਚਲੋ ਜੀਵ ਹੱਤਿਆ ਤੇ ਵੈਸੇ ਹੀ ਮਾੜੀ ਹੁੰਦੀ ਆ, ਪਰ ਜੋ ਵੀ ਕਿਸੇ ਦਾ ਹੁਣ ਹਰ ਇੱਕ ਸ੍ਰਿਸ਼ਟੀ ਦੇ ਵਿੱਚ ਹਰ ਇੱਕ ਜੀਵ ਦੂਸਰੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਹੋਰ ਜੀਵ ਨੂੰ ਖਾ ਰਿਹਾ, ਪਰ ਇਹਦੇ ਵਿੱਚ ਵਹਿਮ ਨਹੀਂ ਕੋਈ ਹੁੰਦਾ ਵੀ ਇਹ ਖਾਣ ਨਾਲ ਜਾਂ ਨਾ ਖਾਣ ਨਾਲ ਕੋਈ ਫਰਕ ਪੈਂਦਾ। ਤੋ ਗੁਰੂ ਸਾਹਿਬ ਨੇ ਕਿਹਾ ਨਾ, ਕਹੋ ਪੰਡਿਤ ਸੂਚਾ ਕਵਨ ਥਾਉ ਜਹਾਂ ਬੈਸ ਭੋਜਨ ਮੈਂ ਖਾਉ, ਉਹ ਤੇ ਥਾਂ ਹੀ ਕੋਈ ਨਹੀਂ ਹੈ ਜਿੱਥੇ ਅਸੀਂ ਇਹ ਕਹਿ ਲਈਏ ਸਾਡਾ ਸਰੀਰ ਸਦਾ ਹੀ 800 ਗ੍ਰਾਮ ਗੰਦਗੀ ਅੰਦਰ ਰੱਖਦਾ, ਤੇ ਉਸ ਗੰਦਗੀ ਨੂੰ ਆਪਾਂ ਕਿੱਥੇ ਕੱਢ ਦਾਂਗੇ? ਤੇ ਮਨ ਤੇ ਹੋਰ ਮੈਲਾ ਵਿਚਾਰਾਂ ਕਰਕੇ ਜਾਂ ਵਿਕਾਰਾਂ ਕਰਕੇ ਵੀ ਹੋਇਆ ਹੁੰਦਾ। ਅਸਲ ਚ ਗੁਰੂ ਘਰ ਤੇ ਜਾਈਦਾ ਆਪਣੀ ਮੈਲ ਨੂੰ ਦੂਰ ਕਰਨ ਲਈ, ਗੁਰਬਾਣੀ ਦਾ ਕਾਬਲ ਲਾ ਕੇ ਮਨ ਦੀ ਮੈਲ,
ਆਪਣੀ ਮਨ ਦੀ ਮੈਲ ਜਿਹੜੀ ਆ। ਬਿਲਕੁਲ ਤੁਸੀਂ ਠੀਕ ਆ। ਸੋ ਕੁਲਦੀਪ ਕੌਰ ਹੁਣਾਂ ਨੇ ਸਾਡੇ ਨਾਲ ਜਿਹੜਾ ਵੋਇਸ ਮੈਸੇਜ ਸਾਂਝਾ ਕੀਤਾ, ਉਹ ਵੀ ਸੁਣੀਏ ਕੀ ਕਹਿੰਦੇ ਨੇ ਕੁਲਦੀਪ ਜੀ, ਕਿਹੜੀਆਂ ਯਾਦਾਂ ਯਾਦ ਆਈਆਂ ਉਹਨਾਂ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਨਾਲ ਜੁੜੀਆਂ। ਜੀ ਸਰਬਜੀਤ ਭਾਜੀ, ਪਲੀਜ਼ ਸਰ ਤੁਸੀਂ ਮੈਸੇਜ ਜਿਹੜਾ ਜ਼ਰੂਰ ਚਲਾ ਦਿਓ। ਜੀ
ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਹੀ ਪਰਿਵਾਰ ਨੂੰ। ਸਭ ਤੋਂ ਪਹਿਲਾਂ ਮੈਂ ਮਾਫੀ ਚਾਹੂੰਗੀ ਕਿ ਇਹ ਮੈਸੇਜ ਥੋੜਾ ਜਿਹਾ ਲੰਬਾ ਹੋ ਸਕਦਾ ਆ, ਪਰ ਇਹ ਹੈ ਥੋੜਾ ਜਿਹਾ ਫਨੀ ਆ, ਹਨਾ। 9 ਗਜੀਏ ਦੀ ਕਹਾਣੀ ਆ, ਵੀ ਸੁਣ ਲਿਓ ਹੁਣ ਸਾਰੇ ਜਾਣੇ, ਨਾਲੇ ਦੱਸਿਓ ਵੀ ਹੋਰ ਕਿੰਨੇ ਕਿੰਨੇ 9 ਗਜੀਏ ਬਾਰੇ ਸੁਣਿਆ, ਤੇ ਸਲੇਡਿਆਂ ਬਾਰੇ ਕਿੰਨੇ ਕਿੰਨੇ ਸੁਣਿਆ। ਇਹ ਵੀ ਇੱਕ ਜਿੱਦਾਂ ਕਾਇੰਡ ਆਫ ਮੈਨੂੰ ਤਾਂ ਵਹਿਮ ਹੀ ਲੱਗਦੇ ਆ, ਤੇ ਜਿਹੜੇ ਕਿ ਹੈਗੇ ਵੀ ਆ, ਹਨਾ। ਤੇ ਏਦਾਂ ਹੋਇਆ ਕਿ ਸਾਡੇ ਨਾ ਤਾਇਆ ਜੀ ਸੀਗੇ ਇੱਕ, ਜਿੱਦਾਂ ਹੁਣ ਤਾਂ ਦੁਨੀਆਂ ਤੇ ਨਹੀਂ ਰਹਿ, ਪਰ ਉਹ ਤਾਇਆ ਜੀ ਨਾ ਸਾਡੇ ਸੀਰੀ ਸੀਗੇ ਤੇ ਉਹ ਨਾ ਸਾਨੂੰ ਬੜੀਆਂ ਐਵੇਂ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਵੀ ਖੇਤਾਂ ਚ ਏਦਾਂ ਹੁੰਦਾ ਸੀ, ਖੇਤਾਂ ਚ ਐਵੇਂ ਹੁੰਦਾ ਸੀ, ਸਲੇਡੇ ਐਂ ਕਰਦੇ ਹੁੰਦੇ ਸੀ, ਪਾਣੀ ਦਾ ਨੱਕਾ ਤੋੜ ਦਿੰਦੇ ਸੀ, ਐਂ ਕਰਦੇ ਸੀ, ਓਦਾਂ ਓਦਾਂ ਨਾ ਬੜਾ ਕੁਛ। ਤੇ ਇੱਕ ਦਿਨ ਉਹ ਸਾਨੂੰ ਗੱਲ ਸੁਣਾ ਰਹੇ ਸੀ, ਕਹਿੰਦੇ ਵੀ ਇੱਕ ਵਾਰੀ ਦੀ ਗੱਲ ਆ ਵੀ ਕਹਿੰਦੇ ਵੀ ਜਿਹੜੇ ਉਹਨਾਂ ਦੇ ਪਾਪਾ ਸੀ ਤਾਇਆ ਜੀ ਦੇ ਪਾਪਾ, ਕਹਿੰਦੇ ਵੀ ਉਹ ਨਾ ਉਹ ਪੱਠੇ ਵੱਢ ਰਹੇ ਸੀਗੇ ਪੈਲੀਆਂ ਦੇ ਵਿੱਚ, ਤੇ ਕਹਿੰਦੇ ਵੀ ਨੌ ਗਜੀਆ ਦਾ ਬੜਾ ਰੌਲਾ ਪਿਆ ਸੀ, ਤੇ ਉਸ ਟਾਈਮ ਦੇ ਨਾ ਕਹਿੰਦੇ ਫਰਲੇ ਵਾਲੀਆਂ ਪੱਗਾਂ ਚੱਲਦੀਆਂ ਹੁੰਦੀਆਂ ਸੀ, ਤੇ ਜਦੋਂ ਕਿਸੇ ਨੇ ਕਹਿਣਾ ਨਾ ਵੀ ਨੌ ਗਜੀਆ ਆ ਗਿਆ, ਤੇ ਮਤਲਬ ਵੀ ਬਹੁਤ ਲੋਕੀ ਡਰਦੇ ਹੁੰਦੇ ਸੀ ਵੀ ਪਤਾ ਨੀ ਹਨਾ। ਤੇ ਕਹਿੰਦਾ ਵੀ ਏਦਾਂ ਨਾ ਉਹ ਵੀ ਉਹਨਾਂ ਨੇ ਪੱਗ ਬੰਨੀ ਹੋਈ ਸੀ ਫਰਲੇ ਵਾਲੀ, ਤੇ ਉਹ ਕਿਤੇ ਦੋ ਜਾਣੇ ਸੀਗੇ ਨਾ ਪੱਠੇ ਵੱਢਦੇ ਪਏ ਜਾਂ ਵੀ ਕੁਛ ਵੀ ਕਰਦੇ ਪਏ ਖੇਤਾਂ ਵਿੱਚ, ਤੇ ਕਹਿੰਦੇ ਵੀ ਉਧਰੋਂ ਨਾ ਉਹਨਾਂ ਦਾ ਜਿਹੜਾ ਫਰਲਾ ਸੀ ਨਾ ਉਹ ਇੱਕ ਹੁੰਦਾ ਸਿਰ ਦੇ ਉੱਪਰ ਤੇ ਇੱਕ ਪਿੱਛੇ ਜਿਹੇ ਨੂੰ ਲਮਕਾਇਆ ਹੁੰਦਾ, ਕਹਿੰਦੇ ਉਹ ਕਿਤੇ ਹਵਾ ਨਾਲ ਉੱਡ ਕੇ ਤੇ ਮਤਲਬ ਉਹਨਾਂ ਦੀ ਪਿੱਠ ਤੇ ਵੱਜ ਗਿਆ। ਹੁਣ ਹਵਾ ਨਾਲ ਉੱਡ ਕੇ ਉਹੀ ਫਰਲਾ ਉਹਨਾਂ ਦੀ ਪਿੱਠ ਤੇ ਵੱਜਾ, ਤੇ ਪਹਿਲਾਂ ਉੱਚਾ ਚਲੇ ਗਿਆ ਫਿਰ ਉਹ ਨੀਵਾਂ ਆ ਗਿਆ ਹਨਾ ਵੀ ਜਿੱਦਾਂ ਵੀ। ਤੇ ਦੂਜਾ ਉਹ ਕਹਿੰਦਾ ਯਾਰ ਤੈਨੂੰ ਵੀ ਇੱਦਾਂ ਹੋਇਆ, ਤੇ ਦੂਜਾ ਕਹਿੰਦਾ ਵੀ ਹਾਂ ਉਹਨਾਂ ਤੇ ਉਹ ਪਤਾ ਨੀ ਦੂਜੇ ਨੇ ਮੈਨੂੰ ਨੀ ਪਤਾ ਵੀ ਹੁਣ ਦੂਜੇ, ਉਹ ਕਹਿੰਦਾ ਵੀ ਸਾਨੂੰ ਨੀ ਪਤਾ ਵੀ ਦੂਜੇ ਨੇ ਕਾਹਤੋਂ ਕਿਹਾ ਵੀ ਹਾਂ ਵੀ ਮੈਨੂੰ ਵੀ ਇੱਦਾਂ ਹੋਇਆ। ਕਹਿੰਦਾ ਵੀ ਬਸ ਉਹ ਤਾਂ ਸਾਰੀਆਂ ਉਹ ਦਾਤੀਆਂ ਰੰਬੇ ਆਪਣੇ ਸੁੱਟ ਕੇ ਤੇ ਜੋ ਭੱਜਾ ਪਿੰਡਾਂ ਨੂੰ, ਨੌ ਗਜੀ ਆ ਗਿਆ, ਨੌ ਗਜੀ ਆ ਗਿਆ, ਨੌ ਗਜੀ ਆ ਗਿਆ। ਤੇ ਜਿਹੜੇ ਕਹਿੰਦੇ ਵੀ ਸਾਡੇ ਜਿਹੜੇ ਦਾਦਾ ਜੀ ਦੇ ਪਾਪਾ ਸੀਗੇ ਜਿਹੜੇ ਸਾਡੇ ਪੜਦਾਦਾ ਜੀ, ਤੇ ਉਹ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੋਈ ਵੀ ਕੀ ਹੋਇਆ ਵੀ ਧਿਆਨ ਸਿਆਂ ਤੂੰ ਇੰਨਾ ਰੌਲਾ ਕਾਹਤੇ ਪਾਇਆ ਆ। ਕਹਿੰਦਾ ਵੀ ਨੌ ਗਜੀ ਆ ਗਿਆ ਸੀਗਾ, ਤੇ ਕਹਿੰਦਾ ਤੈਨੂੰ ਕਿੱਦਾਂ ਪਤਾ, ਤੈਨੂੰ ਉਹਨੇ ਆ ਕੇ ਬੁਲਾਇਆ। ਕਹਿੰਦਾ ਵੀ ਉਹਨੇ ਨਾ ਮੇਰੇ ਇੱਥੇ ਹੱਥ ਲਾਇਆ ਪਿੱਛੇ, ਤੇ ਉਹ ਨਾ ਮੇਰੇ ਪੜਦਾਦਾ ਜੀ ਦਾ ਕਹਿੰਦੇ ਦਿਮਾਗ ਬਹੁਤ ਹੁੰਦਾ ਸੀ, ਉਹਨਾਂ ਨੇ ਕੀ ਕੀਤਾ ਵੀ ਉਹਦਾ ਫਰਲਾ ਫੜ ਕੇ ਫੇਰ ਛੱਡਦਾ, ਕਹਿੰਦੇ ਹੁਣ ਫੇਰ ਆਇਆ, ਕਹਿੰਦਾ ਆਹੋ ਸਰਦਾਰਾ ਫੇਰ ਆਇਆ ਜੀ। ਤੇ ਏਦਾਂ ਦੇ ਵਹਿਮ ਵੀ ਹੁੰਦੇ ਆ ਵੀ ਹਵਾ ਨਾ ਫਰਲੇ ਉੱਡਣ ਨੂੰ, ਕਈ ਵਾਰੀ ਲੋਕੀ ਨੌ ਗਜੀਆਂ ਬਣਾ ਦਿੰਦੇ ਹੁੰਦੇ ਆ। ਤੇ ਨਾ ਏਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਾਨੀ ਕਿ ਬਹੁਤ ਹਾਸਿਆਂ ਵਾਲੀਆਂ। ਜਾਂ ਕਹਿੰਦੇ ਹੁੰਦੇ ਸੀ ਵੀ ਜਿਹੜੇ ਸਾਡੇ ਪੈਲੀ ਵਿੱਚ ਖੇਤਾਂ ਦੇ ਵਿੱਚ ਨਾ ਸ਼ਮਸ਼ਾਨ ਘਾਟ ਸੀ, ਹਜੇ ਵੀ ਹੈਗਾ ਚਲੋ, ਤੇ ਵੀ ਹੁਣ ਜਿਹੜੇ ਪਿੰਡ ਦੇ ਬਜ਼ੁਰਗ ਜਾਂ ਜਵਾਨ ਵੀਰ ਭੈਣ ਜਿਹਨਾਂ ਦੀ ਵੀ ਡੈਥ ਹੋ ਚੁੱਕੀ ਹੁੰਦੀ ਤੇ ਉਹਨਾਂ ਦਾ ਸੰਸਕਾਰ ਹੋ ਗਿਆ, ਉਹ ਤਾਂ ਚਲੇ ਗਏ ਹਨਾ, ਕਹਿਣਾ ਵੀ ਇਹ ਤਾਂ ਵੀ ਸਾਰੇ ਇਕੱਠੇ ਹੁੰਦੇ ਇੱਥੇ ਹਨਾ, ਕਹਿਣਾ ਪੁੱਤਰੋ ਤੁਸੀਂ ਲਾਗੇ ਲਾਗੇ ਨਾ ਆਇਓ, ਏਦਾਂ ਕੁੜੀਓ ਖਾਸ ਕਰਕੇ ਤੁਸੀਂ ਨਾ ਆਇਓ, ਦੁਪਹਿਰੇ ਭੂਤ ਨੱਚਦੇ ਹੁੰਦੇ ਆ, ਯੇ ਆ ਉਹ ਆ ਹਨਾ। ਤੇ ਜਿੱਦਾਂ ਕਈ ਵਾਰੀ ਹੁੰਦਾ ਨਾ ਗਰਮੀ ਦੇ ਵਿੱਚ ਉਹ ਧੁੱਪ ਜੀ ਨੱਚਦੀ, ਇੰਜ ਲੱਗਦਾ ਹੁੰਦਾ ਵੀ ਉਹ ਕੁਛ ਮਤਲਬ ਵੇਵਸ ਜਿਹੀਆਂ ਪਾਉਂਦੀਆਂ ਹੁੰਦੀਆਂ, ਤੇ ਸਾਨੂੰ ਕਹਿਣਾ ਇਹ ਭੂਤ ਨੱਚਦੇ ਆ, ਤੇ ਅਸੀਂ ਬੇਚਾਰੇ ਡਰਦੇ ਧੁੱਪੇ ਨੀ ਨਿਕਲਦੇ ਹੁੰਦੇ ਵੀ ਧੁੱਪੇ ਭੂਤ ਨੱਚਦੇ, ਜਾਨੀ ਗਰਮੀਆਂ ਵਿੱਚ ਏਦਾਂ ਦੇ ਵਹਿਮ ਬੂਮ ਜੇ ਰੱਖੇ ਹੁੰਦੇ ਸੀ। ਹੋਰ ਬਾਕੀ ਜੀ ਵਹਿਮ ਬਹੁਤ ਹੁੰਦੇ ਸੀ, ਛਿੱਕ ਨੀ ਮਾਰਨੀ, ਪੁੱਠੇ ਕੱਪੜੇ ਨੀ ਰੱਖਣੇ, ਐ ਨੀ ਕਰਨਾ, ਮਤਲਬ ਜੇ ਤੁਰ ਪਏ ਤੇ ਜੇ ਕਿਸੇ ਨੇ ਪਿੱਛੋਂ ਆਵਾਜ਼ ਮਾਰਤੀ ਤੇ ਕਹਿਣਾ ਜੁੱਤੀ ਝਾੜ ਹਨਾ। ਤੇ ਪਹਿਲਾਂ ਹੀ ਕਈ ਵਾਰੀ ਮਤਲਬ ਮੇਰੇ ਦਾਦੀ ਜੀ ਵੀ ਕਾਫੀ ਇੱਦਾਂ ਸੀਗੇ ਕਰਦੇ ਹੁੰਦੇ ਸੀ, ਉਹਨਾਂ ਨੇ ਕਹਿਣਾ ਵੀ ਕਈ ਵਾਰੀ ਹੁਣ ਤਾਂ ਨੀ ਚਲੋ ਜਦੋਂ ਦੇ ਗੁਰੂ ਸਾਹਿਬ ਦੇ ਨੇੜੇ ਹੋਏ ਆ ਨਹੀਂ ਇੱਦਾਂ ਦੇ ਵਹਿਮ ਕਰਦੇ, ਪਰ ਪਹਿਲਾਂ ਉਹਨਾਂ ਨੇ ਕਹਿਣਾ ਵੀ ਜੇ ਕਿਸੇ ਨੇ ਆਵਾਜ਼ ਤੇ ਨਿਕਲ ਲੱਗਣਾ ਤੇ ਉਹਨਾਂ ਨੇ ਕਹਿਣਾ ਆਵਾਜ਼ ਨਾ ਮਾਰੀ ਮੈਂ ਤੋਰਨ ਲੱਗੀ ਹੂ ਇੱਧਰ ਚੱਲੀ ਹੂ ਹਨਾ। ਤੇ ਐਵੇਂ ਜਿੱਦਾਂ ਨਿੱਕੇ ਨਿੱਕੇ ਜਿਹੇ ਵਹਿਮ ਬਹੁਤ ਹੁੰਦੇ ਸੀ। ਤੇ ਬਾਕੀ ਜੀ ਹਾਂਜੀ, ਕਾਂ ਬੋਲਣ ਤੇ ਕੁੱਤਾ ਰੋਣਾ ਤੇ ਕਹਿਣਾ ਵੀ ਜੇ ਰਾਤ ਨੂੰ ਕੁੱਤਾ ਰੋਣ ਦਿਆ ਹੋਣਾ ਤੇ ਕਹਿਣਾ ਵੀ ਇਹਨੂੰ ਕੁਛ ਦਿਸਦਾ, ਕੋਈ ਬਜ਼ੁਰਗ ਆਇਆ ਹੋਣਾ ਆਪਣਾ ਤੇ ਇਹਨੂੰ ਦਿਖਣ ਦਿਆ ਆ। ਤੇ ਜੇ ਕੁੱਤਾ ਬਿਨਾਂ ਵਜ੍ਹਾ ਤੋਂ ਭੌਂਕੀ ਜਾਣਾ ਤਾਂ ਕਹਿਣਾ ਵੀ ਇੱਥੇ ਕੁਛ ਚੀਜ਼ ਹੈਗੀ ਆ। ਤੇ ਜਾਂ ਜੀ ਉਹ ਚਰਸਤੇ ਦੇ ਵਿੱਚ ਬਰੋਕਰ ਬੁੱਕਰ ਦੀ ਖਿਲਰੀ ਹੋਣੀ, ਕਈ ਵਾਰੀ ਸੰਧੂਰ ਸੰਧਾਰ ਪਏ ਹੁੰਦੇ ਸੀ ਤੇ ਉਹ ਕਹਿਣਾ ਵੀ ਇਹਨਾਂ ਨੇ ਸੰਜੋਗ ਖੋਲੇ ਆ। ਬੰਦਾ ਪੁੱਛੇ ਵੀ ਸੰਜੋਗ ਇੱਦਾਂ ਖੁੱਲਣ ਲੱਗੇ ਫਿਰ ਤਾਂ ਸਰ ਗਿਆ ਹਨਾ। ਤੇ ਇਹੋ ਜਿਹੇ ਬੜੇ ਜਿੰਦੇ ਖੋਲਣੇ, ਜਿੰਦੇ ਮਾਰਨੇ। ਤੇ ਹੋਰ ਸੁਣੋ ਜੀ, ਆਸਟ੍ਰੇਲੀਆ ਚ ਵੀ ਇਹੋ ਜਿਹੀਆਂ ਬੜੀਆਂ ਜਗ੍ਹਾ ਹੈਗੀਆਂ। ਜੇ ਮੈਂ ਇੱਕ ਜਗ੍ਹਾ ਤੇ ਗਈ ਸੀ, ਜੇ ਮੇਰੇ ਤੋਂ ਫੋਟੋ ਹੋਈ ਮੈਂ ਤੁਹਾਨੂੰ ਭੇਜੂਗੀ, ਉੱਥੇ ਸਾਰੇ ਲੋਕੀ ਜਿੰਦੇ ਮਾਰ ਕੇ ਜਾਂਦੇ ਆ। ਤੇ ਕਹਿੰਦੇ ਵੀ ਉਹ ਓਰਿਜਨਲ ਲਾਇਕ ਕੋਈ ਬਿਲੀਵ ਆ ਵੀ ਇੱਥੇ ਉਹ ਵਿਸ਼ ਮੰਗਦੇ ਤੇ ਉਹ ਜਿੰਦਿਆਂ ਦੇ ਉੱਤੇ ਨਾਂ ਲਿਖੇ ਹੋਏ ਆ, ਤੇ ਉਹ ਜਿੰਦੇ ਮਾਰ ਕੇ ਜਾਂਦੇ ਵੀ ਸਾਡੀ ਵਿਸ਼ ਜਿਹੜੀ ਉਹ ਮਜ਼ਬੂਤ ਹੋ ਜੇ, ਖੁੱਲੇ ਨਾ ਹਨਾ ਵੀ ਤਾਂ। ਤੇ ਜੀ ਇਹ ਵਹਿਮ ਤੇ ਤਾਂ ਚੱਲਦੇ ਰਹਿੰਦੇ ਆ। ਹਾਂਜੀ ਬਾਕੀ ਮੈਨੂੰ ਤਾਂ ਨੀ ਬਾਲਾ ਵਹਿਮਾਂ ਦਾ ਪਤਾ, ਕਿਉਂਕਿ ਵਹਿਮਾਂ ਦੇ ਦੌਰ ਤੋਂ ਪਹਿਲਾਂ ਹੀ ਆਪਾਂ ਇੱਥੇ ਆ ਗਏ ਤੇ ਘੱਟ ਹੀ ਵਹਿਮਾਂ ਵਹਿਮਾਂ ਚ ਪਏ ਆ। ਤੇ ਪਰ ਆਪ ਬੀਤੀ ਨੇ ਬਹੁਤ ਵਹਿਮ ਕੱਢੇ ਸੀ, ਜਿਹੜੇ ਆਪ ਬੀਤੀ ਇੱਕ ਸੀਰੀਅਲ ਆਉਂਦਾ ਹੁੰਦਾ ਸੀ ਨਾ, ਉਹ ਵਹਿਮ ਬਹੁਤ, ਉਦੋਂ ਉਹ ਵਾਲੇ ਵਹਿਮ ਬਹੁਤ ਆ। ਤੇ ਪਰ ਇੱਥੇ ਤੇ ਲੱਗਦਾ ਕਿਉਂਕਿ ਇੱਥੇ ਹੁਣ ਬਹੁਤਿਆਂ ਦੀ ਜਿਹੜੀ ਡੈਡ ਬੋਡੀ ਉਹ ਕਈ ਵਾਰੀ ਦਫਨਾਈ ਜਾਂਦੀ ਆ, ਤੇ ਉੱਥੇ ਕਹਿੰਦੇ ਹੁੰਦੇ ਜਿਹਦੀ ਦਫੀ ਗਈ ਆ ਉਹ ਆਪ ਬੀਤੀ ਬਣ ਜਾਂਦਾ। ਤੇ ਹੁਣ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਆਹ ਤੇ ਆਪਾਂ ਤੁਰਦੇ ਤੁਰਦੇ ਕਬਰਸਤਾਨ ਚ ਤੁਰੇ ਫਿਰਦੇ, ਇੱਥੇ ਤੇ ਆਪ ਬੀਤੀਆਂ ਪਤਾ ਨੀ ਕਿੰਨੀਆਂ ਕੁ ਤੁਰੀਆਂ ਫਿਰਦੀਆਂ ਹੋਣੀਆਂ ਹਨਾ। ਤੇ ਇਹ ਤਾਂ ਬਸ ਜੀ ਵਹਿਮ ਆ, ਬਹੁਤ ਜਿਆਦਾ ਇਹੋ ਜਿਹੇ ਹੁੰਦੇ ਸੀਗੇ। ਤੇ ਬਾਕੀ ਛੋਟਿਆਂ ਹੁੰਦਿਆਂ ਵਹਿਮਾਂ ਵਾਲੀ ਲਾਈਫ ਤੋਂ ਥੋੜਾ ਜਿਹਾ ਮੈਂ ਮਾਫੀ ਚਾਹੁੰਦੀ ਹਾਂ, ਦੂਰ ਹੀ ਰਹੇ ਹਾਂ, ਨਹੀਂ ਇੰਨਾ ਜ਼ਿਆਦਾ ਵਾਹ ਪੇਚ ਪਿਆ। ਪਰ ਆ ਨਿੱਕੇ ਨਿੱਕੇ ਜਿਹੇ ਵਾਹ ਹੁੰਦੇ ਸੀਗੇ ਜਿਹੜੇ ਰਹੇ ਸੀਗੇ ਹਨਾ ਕਈ ਵਾਰੀ। ਹਾਂਜੀ ਚਲੋ ਜੀ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਤੁਸੀਂ ਕੈਰੀ ਔਨ ਕਰੋ, ਅਸੀਂ ਵੀ ਕੰਮ ਤੇ ਹਾਂ। ਓਕੇ ਜੀ, ਸਤਿ ਸ਼੍ਰੀ ਅਕਾਲ।
ਬਹੁਤ ਵਧੀਆ ਜੀ। ਸੋ ਕਈ ਵਹਿਮ ਭਰਮ ਯਾਦ ਕਰਾ ਗਿਆ ਬਿਲਕੁਲ। ਨੌ ਲੜੀਆਂ ਦਲਜੀਤ ਭਾਜੀ ਕਿਹੜੀ ਗੱਲ ਕਹੀ ਉਹ ਨੀ ਮੈਂ ਸੁਣੀ ਹੋਈ, ਪਰ ਮੈਂ ਸਲੇਡੇ ਵਾਲੀ ਗੱਲ ਤੁਹਾਡੇ ਨਾਲ ਜ਼ਰੂਰ ਕਰਨੀ ਸੀ। ਉਹ ਮੇਰੇ ਮੈਂ ਉਸ ਬਾਰੇ ਤਾਂ ਸੁਣਿਆ ਹੋਇਆ ਤੇ ਮੈਨੂੰ ਮੇਰੇ ਮਨ ਚ ਸੀ ਕਿ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਉਹਦੇ ਬਾਰੇ।
ਨੌ ਗਜ਼ਾ ਨਾ ਪੀਰ ਗਿਣਿਆ ਜਾਂਦਾ ਵਾ ਇੱਕ, ਕਈ ਮਤੋਂ ਨੂੰ ਕਮਲ ਗਿਣਦੇ ਆ। ਉਹ ਮੈਂ ਤੁਹਾਨੂੰ ਉਹਦੀ ਹਾਸੇ ਵਾਲੀ ਗੱਲ ਇੱਕ ਪਹਿਲਾਂ ਸੁਣਾ ਲੈਂਦਾ। ਉਹ ਕਹਿੰਦਾ ਕੋਈ ਚਾਦਰ ਪਾਉਣ ਚਲ ਗਿਆ, ਜਿਵੇਂ ਆਮ ਕਬਰਾਂ ਤੇ ਚਾਦਰ ਚੜਾਉਂਦੇ ਆ। ਉਹਨੂੰ ਵਿਚਾਰੇ ਨੂੰ ਪਤਾ ਨੀ ਸੀ ਮਾਈ ਨੂੰ ਤੇ ਚਾਦਰ ਕਿੰਨੀ ਕੁ ਪਾਉਣੀ ਆ। ਉਹ ਕਿਤੇ 5-6 ਗਜ਼ ਦੀ ਲੈ ਗਈ। ਉਹ ਜਦੋਂ ਉਹ 9 ਗਜ਼ ਦੀ ਕਬਰ ਬਣੀ ਹੋਈ ਸੀ ਤੇ ਉਹ ਇਧਰੋਂ ਪਾਏ ਤੇ ਪੈਰ ਨੰਗੇ ਹੋ ਜਾਣ, ਉਧਰੋਂ ਪਾਏ ਤੇ ਉਹਦਾ ਸਿਰ ਨੰਗਾ ਹੋ ਜਾਏ, ਮਤਲਬ ਕਬਰ ਦਾ। ਉਹ ਵਿਚਾਰੀ ਇਸੇ ਮਤਲਬ ਸੱਚੋ ਪੰਚ ਰਹਿ ਗਈ ਵੀ ਮੇਰੀ ਚਾਦਰ ਛੋਟੀ ਆ ਤੇ 9 ਗਜ਼ ਵਾ। ਅਸਲ ਵਿਚ ਸਾਰੀਆਂ ਮਿੱਥ ਬਣੀਆਂ ਹੋਈਆਂ, ਇਹਨਾਂ ਦਾ ਕੋਈ ਲਿੰਕ ਨੀ ਹੈਗਾ। ਤੁਸੀਂ ਸਲੇਡੇ ਦੀ ਗੱਲ ਕਰ ਰਹੇ ਹੋ ਨਾ, ਸਲੇਡਾ ਅਸਲ ਚ ਸਾਡੇ ਵਿੱਚੋਂ ਹੀ ਕੋਈ ਸ਼ਰਾਰਤੀ ਮਨ ਹੁੰਦਾ। ਮਤਲਬ ਇਹ ਮਤ ਸੋਚੋ ਕਿ ਉਹ ਕੋਈ ਵੱਖਰੇ ਤਰ੍ਹਾਂ ਦਾ ਕੋਈ ਜੀਵ ਹੋਊਗਾ ਜਾਂ ਕੋਈ ਭੂਤ ਪ੍ਰੇਤ ਕਹਿ ਲੋ ਹੋਊਗਾ, ਨਹੀਂ। ਸਾਡੇ ਵਿੱਚੋਂ ਕੋਈ ਨਾ ਕੋਈ ਸ਼ਰਾਰਤੀ ਹੁੰਦਾ। ਉਹ ਆਪਣੀ ਉਹਦੀ ਜਦੋਂ ਕੋਈ ਵੀ ਸਾਡੇ ਵਿੱਚੋਂ ਜਦੋਂ ਗੱਲ ਨੀ ਨਾ ਮੰਨੀ ਜਾਂਦੀ, ਤੁਸੀਂ ਬੱਚੇ ਨੂੰ ਕਦੀ ਵੇਖੋ, ਬੱਚੇ ਦੀ ਕੋਈ ਗੱਲ ਨਾ ਮੰਨੀ ਹੈ ਤੇ ਉਹ ਆਪਣੇ ਇੱਥੇ ਤਾਂ ਨਹੀਂ ਆ ਤੇ ਇੰਡੀਆ ਚ ਤਾਂ ਬੱਚਾ ਭੁੰਜੇ ਲਿਟਣ ਲੱਗ ਪੈਂਦਾ, ਆਪਣੇ ਸਿਰ ਚ ਮਿੱਟੀ ਪਾਉਣ ਲੱਗ ਪੈਂਦਾ ਜਾਂ ਵਾਲ ਫੁੱਟਣ ਲੱਗ ਪੈਂਦਾ ਜਾਂ ਕੱਪੜੇ ਪਾੜ ਦਿੰਦਾ। ਉਹੋ ਹੀ ਲੋਕ ਜਿਹੜੇ ਆ ਉਹ ਸ਼ਰਾਰਤ ਕਰਦੇ ਆ ਫਿਰ ਆਪਣੀ ਗੱਲ ਮਨਾਉਣ ਨੂੰ। ਤੇ ਉਹ ਸ਼ਰਾਰਤ ਏਦਾਂ ਦੀ ਹੁੰਦੀ ਵੀ ਕਿਸੇ ਨੂੰ ਪਤਾ ਵੀ ਨਾ ਲੱਗੇ, ਜਿਵੇਂ ਤੁਸੀਂ ਖੂਨ ਦੇ ਛਿੱਟਿਆਂ ਦੀ ਗੱਲ ਕੀਤੀ ਜਾਂ ਹੋਰ ਜਾਂ ਕਿਸੇ ਦੇ ਕੱਪੜੇ ਕੱਟੇ ਜਾਣੇ। ਇਹੋ ਜਿਹੀਆਂ ਗੱਲਾਂ ਤਾਂ ਹੀ ਵਾਪਰਦੀਆਂ ਕਿ ਉਹਦੀ ਅਸਲ ਚ ਆਪਣੀ ਗੱਲ ਨੀ ਮੰਨੀ ਜਾ ਰਹੀ ਹੁੰਦੀ ਤੇ ਉਹਨੂੰ ਮਨਾਉਣ ਲਈ ਆਪਣੇ ਆਪ ਵੱਲ ਅਟਰੈਕਟਿਵ ਕਰਨ ਲਈ ਆਪਣੇ ਪਰਿਵਾਰ ਨੂੰ ਉਹ ਸਾਰਾ ਕੁਛ ਕਰਦਾ। ਮੇਰੀ ਭੈਣ ਨੇ ਹੋਰ ਵੀ ਕੁਛ ਗੱਲਾਂ ਕੀਤੀਆਂ ਸੀ, ਜਿਵੇਂ ਮੁਰਦੇ ਦੀ ਵੀ ਗੱਲ ਹੋਈ ਸੀ। ਤੇ ਜੇ ਕੋਈ ਬੰਦਾ ਜਿਉਂਦਾ ਜੀ ਤੇ ਕਿਸੇ ਦਾ ਕੁਛ ਵਿਗਾੜ ਸਕਦਾ ਸੁਖਪ੍ਰੀਤ, ਤੇ ਮਰੇ ਵਿਚਾਰੇ ਨੇ ਮੁਰਦੇ ਨੇ ਉੱਠ ਕੇ ਕੀ ਵਿਗਾੜਨਾ, ਭੂਤ ਨੇ ਉੱਥੇ ਕੀ ਕਰ ਲੈਣਾ ਕਿਸੇ ਨੂੰ। ਜਿੰਦਾ ਜੀ ਤੇ ਭਾਵੇਂ ਕਿਸੇ ਨੂੰ ਕੋਈ ਸੱਟ ਲਾ ਦੇ ਜਾਂ ਕੋਈ ਨੁਕਸਾਨ ਕਰ ਦੇ, ਮਰਿਆ ਤੇ ਉਹ ਸੜ ਗਿਆ ਵਿਚਾਰਾ ਜਾਂ ਦੱਬਿਆ ਗਿਆ। ਤੇ ਇਹ ਜਿਹੜਾ ਗੱਲ ਹੁੰਦੀ ਆ ਜਿਵੇਂ ਤਾਲਿਆਂ ਦੀ ਗੱਲ ਕੀਤੀ ਆ ਮੈਂ, ਸਾਡੀ ਭੈਣ ਕੁਲਦੀਪ ਨੇ, ਇਹ ਜਿਹੜੇ ਤਾਲੇ ਕਿਤੇ ਮਾਰਦੇ, ਮੈਂ ਤਾਂ ਖੈਰ ਉੱਥੇ ਦੇਖਿਆ ਨੀ ਥਾਂ ਜਿੱਥੇ ਲੋਕ ਲਾ ਕੇ ਆਉਂਦੇ ਆ। ਤੁਸੀਂ ਇਹਨਾਂ ਦੇਖੋ ਜੇ ਉਹਨਾਂ ਦੀ ਇਹ ਵਿਸ਼ ਪੂਰੀ ਹੁੰਦੀ ਆ, ਉੱਥੇ ਹੁੰਦੀ ਹੋਵੇ। ਵਿਸ਼ ਤਾਂ ਇਹੋ ਹੁੰਦੀ ਆ ਨਾ ਕਿ ਮੇਰਾ ਜੀਵਨ ਸਾਥੀ ਜਾਂ ਮੇਰਾ ਬੋਏਫ੍ਰੈਂਡ ਜਾਂ ਮੇਰੀ ਗਰਲਫ੍ਰੈਂਡ ਮੇਰੇ ਨਾਲ ਰਹੇ ਜ਼ਿੰਦਗੀ ਭਰ। ਪਰ ਸਾਰਿਆਂ ਤੋਂ ਜ਼ਿਆਦਾ ਤਲਾਕ ਤਾਂ ਇਹਨਾਂ ਮੁਲਕਾਂ 'ਚ ਹੀ ਹੁੰਦੇ ਆ ਨਾ। ਤੁਸੀਂ ਇਹ ਵੇਖ ਲਓ ਵੀ ਉਹਨਾਂ ਰਿਸ਼ਤੇ ਝੱਟ ਟੁੱਟ ਜਾਂਦੇ ਆ, ਅੱਜ ਕੋਈ ਬੋਏਫ੍ਰੈਂਡ ਆ ਕੱਲ੍ਹ ਨੂੰ ਕੋਈ ਬੋਏਫ੍ਰੈਂਡ ਆ, ਉਹ ਇਹ ਪਤਾ ਹੀ ਨਹੀਂ ਲੱਗਦਾ ਕਿ ਇਸ ਬੱਚੇ ਦਾ ਪਿਓ ਕੌਣ ਆ ਤੇ ਦੂਸਰੇ ਦਾ ਕੌਣ ਆ। ਜੀ ਸਭੀ
ਜੀ ਬਿਲਕੁਲ ਬਿਲਕੁਲ ਠੀਕ ਆ। ਇਹ ਤਾਲੇ ਜਿੰਦੇ ਲਗਾਉਣੇ ਜਾਂ ਫਿਰ ਕਹਿ ਲੋ ਕਿ ਆਪਣੇ ਪੰਜਾਬ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਧਾਗੇ ਬੰਨੇ ਜਾਂਦੇ ਹੁੰਦੇ ਸੀਗੇ ਜਾਂ ਮੜੀਆਂ ਤੇ ਜਾਂ ਕਿਤੇ ਵੀ, ਉਹ ਸੇਮ ਚੀਜ਼ਾਂ ਹੀ ਆ ਜੀ। ਸੋ ਇਹ ਗੰਡਾ ਬਾਹਰਲੀਆਂ ਆ ਜੀ, ਜਿਹੜੀਆਂ ਗੰਡਾ ਦਿਲਾਂ ਦੀਆਂ ਹੁੰਦੀਆਂ, ਪਿਆਰ ਦੀਆਂ ਹੁੰਦੀਆਂ, ਉਹ ਹੀ ਮਾਰਨੀਆਂ ਚਾਹੀਦੀਆਂ ਆ, ਉਹ ਹੀ ਨਾਲ ਤੱਕ ਨਿਭਦੀਆਂ। ਪਰ ਇਹ ਜਿਹੜੀਆਂ ਇੱਕ ਇਹ ਜਿਹੜੀ ਗੱਲ ਭੂਤਾਂ ਪ੍ਰੇਤਾਂ ਵਾਲੀਆਂ ਗੱਲਾਂ ਜਿਹੜੀਆਂ ਬਚਪਨ ਚ ਬੜੀਆਂ ਸੁਣੀ ਦੀਆਂ ਹੁੰਦੀਆਂ ਸੀਗੀਆਂ, ਔਰ ਬੜਾ ਡਰ ਵੀ ਰਹਿੰਦਾ ਹੁੰਦਾ ਸੀ ਉਹਨਾਂ ਚੀਜ਼ਾਂ ਦਾ, ਹੈਨਾ। ਸੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਦੁਪਹਿਰ ਵੇਲੇ ਕਹਿਣਾ ਭਈ ਧੁੱਪ ਨੱਚਦੀ ਆ ਜਾਂ ਏਦਾਂ ਕਰਕੇ, ਤੇ ਸਾਡੇ ਦਾਦੀ ਕਹਿੰਦੇ ਹੁੰਦੇ ਸੀਗੇ ਭਈ ਦੁਪਹਿਰ ਨੂੰ ਬਾਹਰ ਨੀ ਜਾਣਾ, ਜਾਂ ਜਿਹੜੇ ਦਰਖਤ ਹੁੰਦੇ ਉਹਨਾਂ ਦੇ ਉੱਤੇ ਨਾ ਭੂਤ ਪ੍ਰੇਤ ਬੈਠੇ ਹੁੰਦੇ ਆ, ਜਾਂ ਵਾਮ ਬਰੋਲੇ ਆ ਜਾਂਦੇ ਆ ਉਹਨਾਂ ਦੇ ਵਿੱਚ ਏਦਾਂ ਮਾੜੀਆਂ ਚੀਜ਼ਾਂ ਹੁੰਦੀਆਂ ਆ। ਸੋ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਜਾਂ ਤੇ ਸਾਨੂੰ ਕਿਤੇ ਖੌਫ ਦੇਣ ਲਈ ਹੁੰਦੀਆਂ ਸੀਗੀਆਂ ਭਈ ਇਹ ਦੁਪਹਿਰੇ ਦਿਨ ਦੇ ਵੀ ਬਾਹਰ ਗਲੀਆਂ ਚ ਤੁਰੀਏ ਫਿਰਨਗੇ ਨਿਆਣੇ ਭਈ ਧੁੱਪ ਨਾ ਲੱਗ ਜਾਵੇ, ਜਾਂ ਪਤਾ ਨੀ ਕੀ ਚੀਜ਼ ਇਹਦੇ ਵਿੱਚ ਕਿੰਨੀ ਕਿਸ ਹੱਦ ਤੱਕ ਸੱਚਾਈ ਹੈ।
ਇਹ ਤੇ ਇੱਕ ਲਫ਼ਜ਼ ਚ ਇੱਥੇ ਵੀ ਤੁਸੀਂ ਮੰਨਦੇ ਹੋ ਉਸ ਗੱਲ ਨੂੰ, ਬਾਹਰ ਦੁਪਹਿਰੇ ਨਹੀਂ ਨਿਕਲਦੇ। ਉਹ ਜਿਹੜਾ ਭੂਤ ਦਾ ਨਾਂ ਇੱਥੇ ਸਿਰਫ ਜੂਵੀ ਰੱਖਿਆ ਹੋਇਆ, ਤੁਸੀਂ ਜੇ ਤੁਸੀਂ ਵੇਖੋ ਤੇ ਰੋਜ਼ ਤੁਸੀਂ ਮੌਸਮ ਦਾ ਹਾਲ ਵੇਖਦੇ ਹੋ ਤੇ ਜੂਵੀ ਵੇਖ ਲੈਂਦੇ ਹੋ ਤੇ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਨੀ ਨਿਕਲਣ ਦਿੰਦੇ। ਇਹ ਤਾਂ ਕੁਦਰਤੀ ਗੱਲ ਹੈ ਕਿ ਉਹ ਧੁੱਪ ਜਿਹੜੀ ਆ ਸਰੀਰ ਤੇ ਨੁਕਸਾਨ, ਸਕਿਨ ਨੂੰ ਨੁਕਸਾਨ ਕਰਦੀ ਆ। ਜੀ
ਬਿਲਕੁਲ ਸਰ, ਜੋ ਜੰਗ ਬਹਾਦਰ ਹੁਣਾਂ ਨੇ ਸਾਡੇ ਨਾਲ ਇੱਕ ਵੋਇਸ ਮੈਸੇਜ ਸਾਂਝਾ ਕੀਤਾ, ਉਹਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਂਦੇ ਆ, ਤੇ ਧਨੀ ਸਾਹਿਬ ਕਹਿ ਰਹੇ ਕਿ ਅੱਜ ਫੋਨ ਨਹੀਂ ਲੱਗ ਰਿਹਾ, ਸੋ ਕੋਈ ਨੀ ਉਹਦੇ ਬਾਰੇ ਵੀ ਦੇਖਦੇ ਆ, ਪਹਿਲਾਂ ਜੰਗ ਬਹਾਦਰ ਹੁਣਾਂ ਦਾ ਜਿਹੜਾ ਵੋਇਸ ਮੈਸੇਜ ਆ। ਓਕੇ ਹਾਂਜੀ, ਸਾਡੇ ਨਾਲ ਰਣਜੀਤ ਭਾਜੀ ਹੁਣਾਂ ਨੇ ਸਾਂਝ ਪਾਈ ਹੋਈ ਹੈ ਜੀ ਫੋਨ ਦੇ ਜ਼ਰੀਏ, ਸੋ ਇਸ ਕਰਕੇ ਜਿਹੜਾ ਫੋਨ ਨਹੀਂ ਲੱਗ ਰਿਹਾ, ਪਰ ਕੋਈ ਨੀ ਅਸੀਂ ਪਹਿਲਾਂ ਜੰਗ ਬਹਾਦਰ ਹੁਣਾਂ ਦਾ ਜਿਹੜਾ ਵੋਇਸ ਮੈਸੇਜ ਲੈਂਦੇ ਆ ਧਨੀ ਸਾਹਿਬ, ਤੇ ਫੇਰ ਗੱਲ ਕਰਦੇ ਆ। ਹਾਂਜੀ
ਹਾਂਜੀ, ਹਰਮਨ ਰੇਡੀਓ ਦੇ ਜਿੰਨਾ ਵੀ ਪਰਿਵਾਰ ਹੈ ਤੇ ਜਿੰਨੇ ਵੀ ਇਹਦੇ ਨਾਲ ਜੁੜੇ ਹੋਏ ਸਰੋਤੇ ਆ, ਬੜੇ ਲੰਬੇ ਸਮੇਂ ਬਾਅਦ ਮੈਂ ਹਰਮਨ ਰੇਡੀਓ ਸੁਣਨ ਵਾਸਤੇ ਅੱਜ ਸਵੇਰੇ ਸਵੇਰੇ ਜਿਹੜਾ ਹੈਗਾ ਜੁੜਿਆ ਹੈ, ਤੇ ਬੜਾ ਅੱਛਾ ਟੌਪਿਕ, ਬੜੀਆਂ ਸੂਖਮ ਯਾਦਾਂ ਚ ਲੈ ਗਿਆ ਵਹਿਮਾਂ ਭਰਮਾਂ ਦੀ ਜਿਹੜੀ ਗੱਲ ਕੀਤੀ ਹੈ। ਤੇ ਪਹਿਲਾਂ ਤਾਂ ਮੈਂ ਫਤਿਹ ਅਰਜ ਕਰਦਾ ਸਾਰਿਆਂ ਨੂੰ, ਸਤਿਕਾਰ ਸਾਹਿਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਰਿਆਂ ਦਾ ਜਿਹੜਾ ਦਿਨ ਹੈਗਾ ਉਹ ਚੜ੍ਹਦੀ ਕਲਾ ਵਾਲਾ ਹੋਵੇ, ਤੇ ਬਾਕੀ ਜੇ ਚੜ੍ਹਦੀ ਕਲਾ ਦੀ ਗੱਲ ਕਰੀਏ ਤਾਂ ਜਿਹੜੇ ਚੜ੍ਹਦੀ ਕਲਾ ਵਾਲੇ ਲੋਕ ਆ ਉਹ ਕਦੇ ਵਹਿਮ ਭਰਮ ਨਹੀਂ ਕਰਦੇ ਆ, ਪਰ ਮੈਂ ਜਦੋਂ ਮੇਰਾ ਸਾਰਾ ਪਰਿਵਾਰ ਜਿਹੜਾ ਹੈਗਾ ਇਹ ਧਾਰਮਿਕ ਪਰਿਵਾਰ ਹੈ, ਜਾਗਰੂਕ ਪਰਿਵਾਰ ਹੈ, ਪਰ ਉਹ ਕਹਿੰਦੇ ਦੀਵੇ ਥੱਲੇ ਹਨੇਰਾ, ਕਿਉਂਕਿ ਅਸੀਂ ਕਦੇ ਬਹੁਤ ਘੱਟ, ਕਈ ਵਾਰੀ ਕੁਛ ਬੱਚੇ ਇਹੋ ਜਿਹੇ ਹੁੰਦੇ ਆਪਣੇ ਪਰਿਵਾਰ ਦੀ ਵੀ ਨਹੀਂ ਸੁਣਦੇ, ਆਪਣੀਆਂ ਮਨਮਰਜ਼ੀਆਂ ਕਰਦੇ ਆ, ਤਾਂ ਕਰਕੇ ਵਹਿਮ ਭਰਮ ਦੀ ਗੱਲ ਕੀਤੀ ਤਾਂ ਮੇਰੀਆਂ ਵੀ ਯਾਦਾਂ ਜਿਹੜੀਆਂ ਹੈਗੀਆਂ ਤਾਜ਼ਾ ਹੋਈਆਂ। ਮੈਂ ਵਹਿਮ ਕਰਦਾ ਜਦੋਂ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਆਪਾਂ, ਉਦੋਂ ਵਹਿਮ ਕਰਦੇ ਸੀ ਆ ਰਾਸ਼ੀਆਂ ਦਾ ਜਿਹੜਾ ਹੈਗਾ ਨਾ, ਰਾਸ਼ੀਆਂ, ਤੇ ਸਾਡੀ ਇਹ ਹੁੰਦੀ ਵੀ ਜਗਬਾਣੀ ਜਾਂ ਹੋਰ ਅਖਬਾਰਾਂ ਦੇ ਵਿੱਚੋਂ ਹਿੰਦੂ ਦੀਆਂ ਅਖਬਾਰਾਂ ਰਾਸ਼ੀਆਂ ਪੜ੍ਹਨੀਆਂ, ਤੇ ਅਸੀਂ ਸਭ ਤੋਂ ਵਧੀਆ ਮੰਨਦੇ ਸੀ ਟ੍ਰਿਬਿਊਨ ਦੀ ਰਾਸ਼ੀ ਨੂੰ, ਕਿਉਂਕਿ ਅੰਗਰੇਜ਼ੀ ਚ ਹੁੰਦੇ ਸੀ, ਤੇ ਸਾਡੀ ਮਾਨਸਿਕਤਾ ਇਹ ਹੁੰਦੀ ਸੀ ਵੀ ਇਹ ਜਿਹੜੀ ਹੈਗੀ ਹੈ ਰਾਸ਼ੀ ਜਿਹੜੀ ਹੈਗੀ ਹੈ ਇਹ ਬਿਲਕੁਲ ਸੱਚੀ ਹੋਊਗੀ, ਤੇ ਉਹ ਕੁਦਰਤੀ ਗੱਲ ਹੈ ਵੀ ਉਹਦੇ ਵਿੱਚ ਨੋਰਮਲ ਦੀਆਂ ਜਿਹੜੀਆਂ ਆਮ ਜ਼ਿੰਦਗੀ ਚ ਵਾਪਰਨ ਵਾਲੀਆਂ ਕੌਮਾਂ ਦੀਆਂ ਗੱਲਾਂ ਹੁੰਦੀਆਂ, ਅੱਜ ਦਾ ਦਿਨ ਚੰਗਾ ਹੋਊਗਾ, ਆਹ ਕੁਛ ਮਾੜਾ ਹੋਊਗਾ, ਆਹ ਦੁਸ਼ਮਣ ਜਿਹੜੇ ਹੈਗੇ ਆ ਤੁਹਾਡੇ ਤੇ ਹਾਵੀ ਹੋਣਗੇ, ਕਦੇ ਤੁਸੀਂ ਹਾਵੀ ਹੋਵੋਗੇ, ਇਹੋ ਜਿਹੀਆਂ ਮਤਲਬ ਕਿ ਡੰਗ ਟਪਾਊ ਜਿਹੀਆਂ ਗੱਲਾਂ ਹੁੰਦੀਆਂ ਸੀ, ਉਹ ਕੁਦਰਤੀ ਜ਼ਿੰਦਗੀ ਦੇ ਵਿੱਚ ਵਾਪਰਦਿਆਂ ਇਹ ਕੁਛ ਚੱਲਦਾ ਰਹਿੰਦਾ ਸੀਗਾ, ਤੇ ਤਾਂ ਕਰਕੇ ਆ ਜਦੋਂ ਤੁਸੀਂ ਵਹਿਮ ਭਰਮ ਦੀ ਗੱਲ ਕੀਤੀ ਆ, ਗੱਲਾਂ ਸਾਂਝੀਆਂ ਕਰਦੇ ਪਏ ਸੀ, ਸਾਡੇ ਵੀ ਆਨੰਦਪੁਰ ਸਾਹਿਬ ਦਾ ਮੈਂ ਰਹਿਣੇ ਵਾਲਾ ਹੈ, ਪਰ ਬੜੀ ਧਾਰਮਿਕ ਜਗ੍ਹਾ ਹੈ, ਪਰ ਉੱਥੇ ਵੀ ਲੋਕ ਜਿਹੜੇ ਹੈਗੇ ਵਹਿਮ ਭਰਮ ਬੜੇ ਕਰਦੇ ਸੀ। ਆਪਾਂ ਜਿਹੜੇ ਨਾਰੀਅਲ ਦੀ ਗੱਲ ਕੀਤੀ, ਆਮ ਤੌਰ ਤੇ ਅਸੀਂ ਨਹਿਰਾਂ ਚੋਂ ਕੱਢ ਕੱਢ ਕੇ ਨਾਰੀਅਲ ਖਾਂਦੇ ਹੁੰਦੇ ਸੀਗੇ, ਜਿਹੜੇ ਲੋਕ ਟੂਣਾ ਕਰਕੇ ਸੁੱਟ ਦਿੰਦੇ ਹੁੰਦੇ ਸੀ ਆਪਣੇ ਪਰਿਵਾਰਾਂ ਦੀ ਵਿਪਤਾ ਟਾਲਣ ਦੇ ਲਈ, ਤੇ ਆਪ ਕੁਛ ਪਿੰਡ ਦੇ ਵਿੱਚ ਜਾਂ ਕੁਛ ਲੋਕ ਇਹੋ ਜਿਹੇ ਵਿਚਾਰੇ ਹੁੰਦੇ ਸੀਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਸੀ, ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਜਾਂਦਾ ਸੀ ਵੀ ਮੱਥੇ ਲੱਗਣਾ, ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ, ਤੇ ਤਾਂ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬੜਾ ਅੱਛਾ ਤੁਸੀਂ ਇਹ ਟੌਪਿਕ ਚੁਣਿਆ, ਇਹ ਵਹਿਮ ਭਰਮ ਮੈਂ ਕਹਿੰਦਾ ਵੀ ਭਾਵੇਂ ਅੱਜ ਜਦੋਂ ਤੋਂ ਸਾਡੀ ਅੱਖ ਖੁੱਲੀ ਹੈ, ਅਸੀਂ ਮੇਰੇ ਖਿਆਲ ਸਾਰੀ ਜ਼ਿੰਦਗੀ ਹੋਈ ਇਹ ਲੋਕਾਂ ਨੂੰ ਇਹਦੇ ਚੋਂ ਕੱਢਣ ਦੇ ਲਈ ਜਾਂ ਇਹਦੀ ਵਿਰੋਧਤਾ ਦੇ ਵਿੱਚ ਲਾ ਦਿੱਤੀ ਵੀ ਲੋਕੀ ਜਿਹੜੇ ਹੈਗੇ ਆ ਧਰਮ ਦੇ ਨਾਂ ਤੇ ਠੱਗੀ ਹੋਵੇ, ਇਹਨਾਂ ਵਹਿਮਾਂ ਭਰਮਾਂ ਦੇ ਨਾਂ ਤੇ ਠੱਗੀ ਹੋਵੇ, ਲੋਕਾਂ ਨੂੰ ਉਹਦੇ ਤੋਂ ਜਾਗਰੂਕ ਕਰਵਾਇਆ ਜਾਵੇ। ਪਰ ਸ਼ੁਰੂਆਤੀ ਪੜਾਅ ਦੇ ਵਿੱਚ ਮੈਂ ਸਮਝਦਾ ਵੀ ਅਸੀਂ ਵੀ ਤੇ ਲਗਭਗ, ਕਿਉਂਕਿ ਸਾਰਾ ਮਾਹੌਲ ਹੀ ਤਾਣਾ ਬਾਣਾ ਹੀ ਉਲਝਿਆ ਹੁੰਦਾ ਹੈ, ਤੇ ਬਚਪਨ ਦੇ ਵਿੱਚ ਸਕੂਲਾਂ ਤੋਂ ਹੀ ਚੱਲ ਪੈਂਦਾ ਇਹ ਜਿਹੜਾ ਹੈਗਾ ਵਹਿਮਾਂ ਭਰਮਾਂ ਦਾ ਦੌਰ। ਆ ਕੌਡੀ ਜਿਹੜੀ ਹੈਗੀ ਨੌ ਦੇ ਉੱਤੇ ਚਿੱਟਾ ਚਿੱਟਾ ਹੋ ਜਾਂਦਾ, ਉਹ ਚੰਗਾ ਹੁੰਦਾ ਮਾੜਾ ਹੁੰਦਾ, ਇਹੋ ਜਿਹੀਆਂ ਚੀਜ਼ਾਂ, ਉਹ ਭੂੰਡੂ ਭੂੰਡੂ ਫੇਲ, ਇੱਕ ਭੂੰਡ ਹੁੰਦਾ ਸੀ ਡੱਬੀਆਂ ਡੱਬੀਆਂ ਜਿਹਾ ਵਾਲਾ, ਉਹ ਪੇਪਰ ਤੋਂ ਬਾਅਦ ਅਸੀਂ ਉਹਨੂੰ ਉਡਾ ਉਡਾ ਕੇ ਦੇਖਣਾ ਵੀ ਫੇਲ ਹੈ ਕਿ ਪਾਸ, ਜੇ ਪਾਸ ਤੇ ਉੱਡ ਗਿਆ ਤਾਂ ਪਾਸ ਹੋਣਾ, ਤੇ ਫੇਲ ਤੇ ਉੱਡ ਗਿਆ ਫੇਲ ਹੋਣਾ, ਤੇ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਸ਼ਾਨਦਾਰ ਯਾਦਾਂ ਵਿੱਚ ਤੁਸੀਂ ਲੈ ਗਏ ਹਰਮਨ ਰੇਡੀਓ ਵਾਲੇ, ਬੜਾ ਚੰਗਾ ਲੱਗਿਆ ਇਹ ਪ੍ਰੋਗਰਾਮ। ਪਰ ਮੈਂ ਚਾਹੁੰਦਾ ਵੀ ਵਹਿਮਾਂ ਭਰਮਾਂ ਦਾ ਜਿੱਥੇ ਜ਼ਿਕਰ ਹੋਵੇ ਤੇ ਨਾਲ ਨਾਲ ਇਹਦੀ ਜਾਗਰੂਕਤਾ ਜਿਹੜੀ ਹੈਗੀ ਹੈ ਸਮਾਜ ਨੂੰ ਹੋਣੀ ਚਾਹੀਦੀ, ਕਿਉਂਕਿ ਇਹ ਮਨੋਰੰਜਨ ਘੱਟ ਤੇ ਨੁਕਸਾਨ ਦਾ ਕਾਰਨ, ਕਿਉਂਕਿ ਮਾਨਸਿਕ ਤੌਰ ਤੇ ਜਦੋਂ ਬੰਦਾ ਇਹਨਾਂ ਦੀ ਜਕੜ ਚ ਆ ਜਾਂਦਾ ਹੈ ਤਾਂ ਬਹੁਤ ਵੱਡੇ ਆਰਥਿਕ ਤੇ ਸਮਾਜਿਕ ਤੇ ਮਾਨਸਿਕ ਤਣਾਅ, ਰਿਸ਼ਤਿਆਂ ਦੇ ਜਿਹੜੇ ਨੁਕਸਾਨ ਜਿਹੜੇ ਹੈਗੇ ਝੱਲਣੇ ਪੈਂਦੇ ਆ। ਸਮਾਜ ਜਾਗਰੂਕ ਹੋਵੇ, ਤੁਹਾਡੇ ਉਪਰਾਲੇ ਹਮੇਸ਼ਾ ਚੜ੍ਹਦੀ ਕਲਾ ਵਾਲੇ ਰਹਿਣ ਤੇ ਸਾਰਾ ਸਮਾਜ ਹੀ ਚੜ੍ਹਦੀ ਕਲਾ ਵਾਲਾ ਹੋਵੇ, ਇਹੀ ਆਸ ਅਸੀਸ ਦੇ ਨਾਲ ਜਿਹੜਾ ਹੈਗਾ ਇਹ ਮੈਂ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ ਜੰਗ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬੜੀ ਹੀ ਪੋਜ਼ਿਟਿਵ ਵੇ ਦੇ ਨਾਲ ਤੁਸੀਂ ਚੜ੍ਹਦੀ ਕਲਾ ਦੇ ਨਾਲ ਜਿਹੜਾ ਮੈਸੇਜ ਸਾਨੂੰ ਕੀਤਾ ਔਰ ਉਹ ਤੁਹਾਡੀਆਂ ਵਾਈਸ ਸਾਡੇ ਤੱਕ ਜ਼ਰੂਰ ਪਹੁੰਚੀਆਂ ਜੀ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਉਹਨਾਂ ਦੇ ਵਿੱਚ ਬਹੁਤ ਵਜ਼ਨ ਸੀ ਔਰ ਬਹੁਤ ਸਹੀ ਗੱਲ ਕਹੀ ਤੁਸੀਂ ਕਿ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਹੈ ਨਾ। ਔਰ ਜਿਹੜੇ ਛੋਟੀਆਂ ਛੋਟੀਆਂ ਯਾਦਾਂ ਜਿਹਦੀ ਤੁਸੀਂ ਗੱਲ ਕੀਤੀ, ਉਹ ਮੋਰ ਹੁੰਦਾ ਸੀਗਾ ਲਾਲ ਜਿਹੇ ਰੰਗ ਦਾ, ਦਲਜੀਤ ਭਾਜੀ ਯਾਦ ਹੈ ਉਹਨੂੰ ਅਸੀਂ ਵੀ ਘੁਮਾ ਘੁਮਾ ਕੇ ਕਹਿੰਦੇ ਹੁੰਦੇ ਸੀ ਭਈ ਮੋਰਾ ਮੋਰਾ ਫੇਲ ਕਪਾਸ, ਤੇ ਜੇ ਉਹ ਫੇਲ ਤੇ ਉੱਡ ਗਿਆ ਤੇ ਫੇਰ ਲੱਗਦਾ ਸੀ ਫੇਲ ਆ। ਯਾਨੀ ਸੋਚੋ ਕਿ ਇੱਕ ਉਹ ਵਹਿਮ ਭਰਮ ਤੁਹਾਡੀ ਆਪਣੀ ਸੈਲਫ ਸਟੀਮ ਨੂੰ ਕਿੰਨਾ ਲੋ ਕਰ ਦਿੰਦੇ ਆ ਕਿ ਤੁਸੀਂ ਸਾਲ ਦੀ ਪੜ੍ਹਾਈ ਕੀਤੀ ਹੈ ਤੁਹਾਨੂੰ ਉਸ ਚੀਜ਼ ਤੇ ਯਕੀਨ ਨਹੀਂ, ਉਹ ਇੱਕ ਮੋਰ ਦੇ ਉੱਡਣ ਦੇ ਨਾਲ। ਸੋ ਇਹੋ ਜਿਹੇ ਵਹਿਮ ਭਰਮ ਤੁਹਾਡੀ ਸੈਲਫ ਸਟੀਮ ਨੂੰ ਬਹੁਤ ਲੋ ਕਰਦੇ ਆ। ਸੋ ਕੱਲ ਹੀ ਮੈਂ ਬਾਹਰ ਗਾਰਡਨਿੰਗ ਕਰ ਰਹੀ ਸੀਗੀ ਜੀ, ਤੇ ਮੇਰਾ ਬੇਟਾ 4 ਕੁ ਸਾਲ ਦਾ ਮੇਰੇ ਨਾਲ ਲੱਗਾ ਹੋਇਆ ਸੀ। ਸੋ ਮੈਨੂੰ ਹੁੰਦਾ ਕਿ ਉਹਨਾਂ ਨੂੰ ਇਹੋ ਜਿਹੇ ਗੈਜਟ ਜਿਹੜੇ ਫੋਨ ਜਾਂ ਗੇਮਸ ਵਗੈਰਾ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਸੋ ਮੇਰੇ ਨਾਲ ਹੀ ਸੀ ਤੇ ਉਹਨੂੰ ਨਾ ਮੈਂ ਇੱਕ ਇੱਥੇ ਉਹਨੂੰ ਲੇਡੀ ਬਗ ਕੈਚਰ ਕਹਿੰਦੇ, ਲੇਡੀ ਬਗ ਕੈਸਲ ਟਾਈਪ ਹੁੰਦਾ ਉਹਦੇ ਵਿੱਚ ਰੱਖਿਆ ਜਾ ਸਕਦਾ, ਤੇ ਉਹਨੂੰ ਉਹ ਜਿਹੜੇ ਮੋਰ ਆ ਉਹ ਬੜੇ ਪਸੰਦ ਹੁੰਦੇ ਆ। ਤੇ ਕੱਲ ਜਦੋਂ ਉਹ ਮੈਂ ਗਾਰਡਨਿੰਗ ਕਰਦੀ ਸੀ ਤੇ ਸਾਨੂੰ ਨਾ 4-5 ਏਦਾਂ ਹੀ ਉਹ ਛੋਟੇ ਛੋਟੇ ਬਗਸ ਮਿਲੇ ਤੇ ਉਹਦੇ ਵਿੱਚ ਅਸੀਂ ਉਹਨੂੰ ਰੱਖ ਲਏ ਤੇ ਉਹ ਕਦੀ ਉੱਡ ਜਾਵੇ ਤੇ ਕਦੀ ਖੰਭ ਬੰਦ ਕਰ ਲਵੇ। ਤੇ ਮੇਰੇ ਦਿਮਾਗ ਚ ਸੇਮ ਉਹੀ ਗੱਲ ਆਈ ਕਿ ਅਸੀਂ ਇਹ ਚੀਜ਼ ਸੋਚਦੇ ਹੁੰਦੇ ਸੀ ਮੋਰਾ ਮੋਰਾ ਫੇਲ ਕਪਾਸ। ਤੇ ਫੇਰ ਮੈਂ ਸੋਚਿਆ, ਮੇਰੀ ਬੇਟੀ ਵੀ ਆ ਵੱਡੀ ਉਹ ਵੀ ਨਾਲ ਹੀ ਸੀ, ਤੇ ਫੇਰ ਮੈਂ ਸੋਚਿਆ ਵੀ ਮੈਂ ਆਪਣੇ ਬੱਚਿਆਂ ਨੂੰ ਦੱਸਾਂ ਕਿ ਅਸੀਂ ਇਹ ਚੀਜ਼ ਸੋਚਦੇ ਹੁੰਦੇ ਸੀ। ਤੇ ਪਰ ਫੇਰ ਨਾ ਮੈਂ ਚੁੱਪ ਹੀ ਕਰ ਗਈ, ਮੈਂ ਕਿਹਾ ਜੇ ਮੈਂ ਇਹਨਾਂ ਨੂੰ ਇਹ ਦੱਸਿਆ ਨਾ ਵੀ ਅਸੀਂ ਏਦਾਂ ਸੋਚਦੇ ਸੀਗੇ, ਇਹ ਯਕੀਨ ਕਰਦੇ ਸੀ, ਤੇ ਉਹਨਾਂ ਨੇ ਮੈਨੂੰ ਇੱਕ ਹੀ ਗੱਲ ਕਹਿਣੀ ਆ ਵੀ ਮੰਮਾ ਯੂ ਆਰ ਸਿੱਕ ਤੇ ਇਲਾਜ ਕਰਾਓ ਤੁਸੀਂ। ਸੋ ਇਹ ਜਿਹੜੇ ਵਹਿਮ ਭਰਮ ਅਸੀਂ ਹੰਡਾਏ ਹੋਏ ਆ, ਅੱਜ ਕੱਲ ਦੇ ਬੱਚੇ ਸੁਣ ਕੇ ਉਹਨਾਂ ਨੂੰ ਲੱਗਦਾ ਵੀ ਇਹ ਕੀ ਚੀਜ਼ ਆ, ਇਹ ਕੀ ਆ। ਸੋ ਅਸੀਂ ਬੇਸ਼ੱਕ ਅੱਜ ਕੱਲ ਅਵੇਅਰਨੈਸ ਜਿਹੜੀ ਆ ਉਹ ਬਹੁਤ ਆ ਗਈ ਆ। ਸੋ ਪਰ ਉਹਨਾਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਆ ਉਹ ਮੈਂ ਜ਼ਰੂਰ ਸਾਂਝੀਆਂ ਕਰਦੀ ਹੁੰਦੀ ਹਾਂ ਆਪਣੇ ਬੱਚਿਆਂ ਨਾਲ ਵੀ ਤੇ ਤੁਹਾਡੇ ਸਾਰਿਆਂ ਨਾਲ। ਸੋ
ਸੁਖਪ੍ਰੀਤ ਜੰਗ ਬਹਾਦਰ ਰਾਸ਼ੀਆਂ ਦੀ ਗੱਲ ਕਰ ਰਹੇ ਸੀ,
ਰਾਸ਼ੀ ਦੀ ਬਿਲਕੁਲ।
ਹਾਂ ਰਾਸ਼ੀ ਅਸਲ ਚ 12 ਰਾਸ਼ੀਆਂ ਗਿਣੀਆਂ ਜਾਂਦੀਆਂ ਸਾਡੇ ਹਿੰਦੁਸਤਾਨ ਚ, ਤੇ ਅਸਲ ਵਿਚ ਜੇ ਜੋਤਿਸ਼ ਦੇ ਹਿਸਾਬ ਨਾਲ, ਮਿੰਟੂ ਭਾਜੀ ਜਿਆਦਾ ਜਾਣਦੇ ਹੋਣੇ ਆ, ਜੋਤਿਸ਼ ਦੇ ਹਿਸਾਬ ਨਾਲ ਜਦੋਂ ਸੂਰਜ ਇੱਕ ਰਾਸ਼ੀ ਚੋਂ ਦੂਸਰੀ ਚ ਪ੍ਰਵੇਸ਼ ਕਰਦਾ ਉਹਨੂੰ ਆਪਾਂ ਸੰਗਰਾਂਦ ਦਾ ਦਿਨ ਵੀ ਗਿਣ ਲੈਂਦੇ, ਏਦਾਂ ਕਰਕੇ ਗਿਣਿਆ ਜਾਂਦਾ। ਇਹ ਰਾਸ਼ੀਆਂ ਦਾ ਚੱਕਰ, ਮੈਂ ਗੱਲ ਬੜੀ ਆਮ ਕਹਾਵਤ ਵੀ ਆ ਕਿ ਰਾਮ ਦੇ ਰਾਵਣ ਦੀ ਵੀ ਇੱਕੋ ਰਾਸ਼ੀ ਸੀ, ਕੰਸ ਦੇ ਕ੍ਰਿਸ਼ਨ ਦੀ ਵੀ ਇੱਕੋ ਰਾਸ਼ੀ ਸੀ, ਜੇ ਨਾਵਾਂ ਦੇ ਹਿਸਾਬ ਨਾਲ ਚੱਲੀਏ ਓਬਾਮਾ ਦੇ ਓਸਾਮਾ ਦੀ ਵੀ ਇੱਕੋ ਰਾਸ਼ੀ, ਪਰ ਉਹਨਾਂ ਦਾ ਵੇਖ ਲਓ ਦੋਵਾਂ ਆਪਸੀ ਕਿੰਨਾ ਵਿਰੋਧ ਸੀ। ਜੇ ਇੱਕੋ ਘਟਨਾ ਵਾਪਰੀ ਹੁੰਦੀ ਉਸੇ ਨਾਂ ਤੇ ਤਾਂ ਫਿਰ ਤਾਂ ਦੁਨੀਆਂ ਚ 12 ਰਾਸ਼ੀਆਂ ਤੇ ਅਰਬਾਂ ਖਰਬਾਂ ਦੁਨੀਆਂ ਤੇ ਉਹ ਮੇਰੇ ਖਿਆਲ ਚ ਰੋਜ਼ ਦੇ ਬਹੁਤ ਸਾਰਿਆਂ ਨਾਲ ਉਹ ਮਿਸ ਹੈਪਨਿੰਗ ਹੋਵੇ ਜਾਂ ਉਹ ਚੰਗੀ ਘਟਨਾ ਵਾਪਰੇ ਜੋ ਦੂਸਰੇ ਨਾਲ ਵਾਪਰ ਰਹੀ ਹੈ। ਕੀ ਖਿਆਲ ਤੁਹਾਡਾ?
ਬਹੁਤ ਖੂਬ, ਬਿਲਕੁਲ ਬਹੁਤ ਵਧੀਆ, ਬਹੁਤ ਹੀ ਉਮਦਾ ਵਿਚਾਰ। ਤੇ ਬਿਲਕੁਲ ਦਲਜੀਤ ਭਾਜੀ, ਮੈਨੂੰ ਲੱਗਦਾ ਸਾਡੀਆਂ ਜਿਹੜੀਆਂ ਇਹ ਵਹਿਮਾਂ ਭਰਮਾਂ ਦੀਆਂ ਗੱਲਾਂ ਆ ਇਹ ਹਜੇ ਤੱਕ ਇੱਕ ਦੋ ਮੈਨੂੰ ਲੱਗਦਾ ਹੋਰ ਸਾਨੂੰ ਬੁੱਧਵਾਰ ਲਗਾਉਣੇ ਪੈਣੇ ਇਹਨਾਂ ਤੇ ਗੱਲਾਂ ਕਰਨ ਲਈ, ਕਿਉਂਕਿ ਯਾਦਾਂ ਬਹੁਤ ਆ ਮੈਨੂੰ ਤਾਂ ਲੱਗਦਾ ਜੇ ਸ਼ੁਰੂ ਹੀ ਨਹੀਂ ਹੋਈਆਂ ਸਾਡੀਆਂ। ਸੋ ਕਿਉਂਕਿ ਵਹਿਮ ਭਰਮ ਹੀ ਇੰਨੇ ਆ ਜਿੰਨੇ ਮੈਨੂੰ ਲੱਗਦਾ ਸਾਡੇ ਲੋਕ ਗੀਤ ਹੈ ਉਨੇ ਕੀ ਇਹ ਵਹਿਮ ਭਰਮ ਹੈ, ਤੇ ਜਿਸ ਤਰ੍ਹਾਂ ਲੋਕ ਗੀਤ ਪੀੜੀ ਦਰ ਪੀੜੀ ਚੱਲੇ ਆਉਂਦੇ ਆ, ਸੋ ਇਹ ਵੀ ਤੁਰੇ ਆਉਂਦੇ ਆ। ਪਰ ਕਿਤੇ ਨਾ ਕਿਤੇ ਅੱਜ ਕੱਲ ਅਵੇਅਰਨੈਸ ਜਾਗਰਤੀ ਦੇ ਕਰਕੇ ਇਹਨਾਂ ਦਾ ਕਾਫੀ ਜਿਹੜਾ ਚਲਨ ਘੱਟ ਗਿਆ। ਸੋ ਜੰਗ ਬਹਾਦਰ ਸਿੰਘ ਹੁਣ ਜੀ ਹਾਂਗਕਾਂਗ ਤੋਂ ਆਏ, ਇਹਨਾਂ ਨੇ ਮੈਨੂੰ ਸਿਟੀ ਦੱਸੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ। ਸੋ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਈਮੇਲ ਕੀਤੀ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਕਹਿੰਦੇ ਇੱਕ ਵਹਿਮ ਸੀ ਕਿ ਥਰਸਡੇ ਨੂੰ ਸਿਰ ਨਹੀਂ ਧੋਣਾ ਤੇ ਕੱਪੜੇ ਨਹੀਂ ਧੋਣੇ, ਡਾਰਵਿਨ ਤੋਂ ਮੈਸੇਜ ਕੀਤਾ। ਇਹ ਵੀ ਬਹੁਤ ਇੱਕ ਆਮ ਜਿਹਾ ਵਹਿਮ ਹੁੰਦਾ ਸੀ ਭਾਜੀ ਕਿ ਇੱਕ ਮੰਗਲਵਾਰ ਹੋ ਗਿਆ, ਵੀਰਵਾਰ ਹੋ ਗਿਆ ਤੇ ਸ਼ਨੀਵਾਰ ਹੋ ਗਿਆ। ਇਹ ਸਾਡੀ ਦਾਦੀ ਨੇ ਜਿਹੜੇ ਸਾਨੂੰ ਦਿਨ ਦੱਸੇ ਹੁੰਦੇ ਸੀ ਵੀ ਇਸ ਦਿਨ ਸਿਰ ਨਹੀਂ ਨਹਾਉਣਾ, ਤੇ ਸਾਨੂੰ ਬੜੀ ਖਿਝ ਆਉਂਦੀ ਹੁੰਦੀ ਸੀ। ਕਈ ਵਾਰੀ ਕਿਤੇ ਜਾਣਾ ਹੁੰਦਾ ਸੀਗਾ ਤੇ ਪਹਿਲਾਂ ਜਦੋਂ ਬੱਚੇ ਹੁੰਦੇ ਸੀ ਉਦੋਂ ਤੇ ਮੰਨ ਲਏ, ਪਰ ਜਦੋਂ ਵੱਡੇ ਹੋਏ ਫਿਰ ਸਿਰ ਨੂੰ ਤੇਲ ਤੂਲ ਲੱਗਾ ਹੁੰਦਾ ਸੀ ਤੇ ਕਿਤੇ ਜਾਣਾ ਹੁੰਦਾ ਸੀ ਤੇ ਅਸੀਂ ਕਹਿਣਾ ਸਿਰ ਨਹਾਉਣਾ, ਤੇ ਵੀਰਵਾਰ ਵਾਲੇ ਦਿਨ ਤੇ ਉਹਨਾਂ ਨੇ ਬਿਲਕੁਲ ਹੀ ਨਹੀਂ ਸਾਨੂੰ ਨਾ, ਉਹਨਾਂ ਨੇ ਕਹਿਣਾ ਜੇ ਤੁਸੀਂ ਅੱਜ ਸਿਰ ਨਾ ਲਿਆ ਤੇ ਤੁਹਾਡੇ ਭਰਾ ਲਈ ਮਾੜਾ ਹੋਣਾ। ਸੋ ਏਡਾ ਵਹਿਮ ਪਾਇਆ ਹੋਇਆ ਸੀ ਉਹਨਾਂ ਨੇ ਦਿਲ ਚ ਭੀ ਬੰਦਾ ਚਾਹੁੰਦੇ ਹੋਏ ਵੀ ਏਦਾਂ ਹੁੰਦਾ ਸੀ ਭੀ ਚੱਲ ਛੱਡ ਕੀ ਨਹਾਉਣਾ, ਜੇ ਉਹਨੂੰ ਸੱਚੀ ਬੁਖਾਰ ਚੜ ਗਿਆ ਤੇ ਇਲਜ਼ਾਮ ਸਾਡੇ ਸਿਰ ਆ ਜਾਣਾ ਭੀ ਦੇਖਿਆ ਇਹਨੇ ਸਿਰ ਨਹਾਤਾ ਸੀ ਉਹ ਤਾਂ ਬਿਮਾਰ ਹੋਇਆ। ਸੋ ਇਹ ਜਿਹੜੇ ਵਹਿਮ ਭਰਮ ਆ ਇਹ ਹਾਸੋ ਹੀਣੇ ਵੀ ਲੱਗਦੇ ਆ ਬਹੁਤ, ਇਹਨਾਂ ਬਾਰੇ ਕੀ ਕਹੋਗੇ ਤੁਸੀਂ?
ਮੈਂ ਵੀਰਵਾਰ ਵਾਲੀ ਗੱਲ ਤਾਂ ਪਹਿਲਾਂ ਕੀਤੀ ਸੀ ਕਿਉਂਕਿ ਮੇਰੇ ਨਾਲ ਇਹ ਵਾਪਰੀ ਹੋਈ ਗੱਲ ਆ। ਮੇਰਾ ਇੱਕੋ ਬ੍ਰਦਰ ਆ ਤੇ ਮੇਰੀ ਮਾਤਾ ਨੇ ਉਹ ਨਾ ਉਹਨੂੰ ਕਦੀ ਵੀਰਵਾਰ ਸਿਰ ਨੂੰ ਆਇਆ ਸੀ ਤੇ ਨਾ ਮੈਨੂੰ, ਤੇ ਇੱਕੋ ਵੀਰ ਕਰਕੇ ਨਾ ਹੀ ਸਾਡੀ ਸਿਸਟਰ ਨੂੰ ਵੀ ਤੁਹਾਡੇ ਵੀਰ ਕਰਕੇ ਤੂੰ ਨੀ ਨਹਾਉਣਾ ਵੀਰਵਾਰ ਨੀ ਸਿਰ ਨਹਾਉਣਾ। ਅਸਲ ਕੰਪਲੀਟ ਵੇਖੋ ਆਪਾਂ ਬੜੀ ਡੂੰਘਾਈ ਚ ਜਾ ਕੇ ਸੋਚੀਏ ਤੇ ਜਿਹੜੇ ਵਾਰ ਆ ਮਨੁੱਖ ਨੇ ਆਪਣੀ ਸਹੂਲਤ ਦੇ ਹਿਸਾਬ ਨਾਲ ਬਣਾਏ ਆ। ਤੁਸੀਂ ਵੇਖੋ ਕਦੇ ਬਾਰਾਂ ਦੀ ਵੰਡ ਕਰਕੇ ਦੇਖੋ ਓਹਨੂੰ ਬੜੇ ਤਰੀਕੇ ਨਾਲ ਵੰਡਿਆ। ਹੁਣ ਤੁਸੀਂ ਇਥੋਂ ਦਾ ਜੇ ਆਪਾਂ ਮਾਹੌਲ ਲਈਏ, ਪੰਜ ਦਿਨ ਆਪਾਂ ਜੋਬ ਕਰਦੇ ਹਾਂ ਤੇ ਦੋ ਦਿਨ ਜਿਹੜੇ ਰੈਸਟ ਤੇ ਓਹਨੂੰ ਮੰਨਿਆ ਜਾਂਦਾ, ਇੱਕ ਦਿਨ ਫਿਰਨ ਤੁਰਨ ਦਾ ਤੇ ਸੰਡੇ ਫਿਰ ਰੈਸਟ ਕਰਕੇ ਫਿਰ ਮੰਡੇ ਤੋਂ ਡਿਊਟੀ ਤੇ ਚੱਲ ਜਾਂਦੇ, ਜੋਬ ਤੇ ਚੱਲ ਜਾਂਦੇ ਆ। ਅਸਲ ਚ ਇਹ ਮਨੁੱਖ ਨੇ ਬਣਾਏ ਹੋਏ ਆ ਵਾਰ, ਕਿਤੇ ਰੱਬ ਨੇ ਥੋੜਾ ਉੱਪਰ ਬਣਾ ਕੇ ਭੇਜੇ ਸੀ ਵੀ ਇਹਦਾ ਵਹਿਮ ਕਰਨ ਦੀ ਲੋੜ ਸੀ। ਮਨੁੱਖ ਨੇ ਆਪਣੀ ਸਹੂਲਤ ਨੂੰ ਇਹਨਾਂ ਨੂੰ ਵੰਡਿਆ ਸੀ, ਸੱਤ ਦਿਨਾਂ ਚ ਵੰਡਿਆ ਸੀ, ਸਾਲ ਨੂੰ ਬਾਰਾਂ ਮਹੀਨਿਆਂ ਚ ਵੰਡਿਆ, ਇੱਕ ਦਿਨ ਨੂੰ ਚੌਵੀ ਘੰਟਿਆਂ ਚ ਵੰਡਿਆ। ਤੇ ਇਹ ਕੋਈ ਵਹਿਮ ਵਾਲੀ ਗੱਲ ਤਾਂ ਹੁੰਦੀ ਜੇ ਰੱਬ ਨੇ ਇਹ ਸਾਰੀਆਂ ਚੀਜ਼ਾਂ ਆਪ ਬਣਾ ਕੇ ਕਿਹਾ ਹੁੰਦਾ ਵੀ ਅੱਜ ਵੀਰਵਾਰ ਆ, ਅੱਜ ਸੋਮਵਾਰ ਆ। ਤੇ ਹੁਣ ਜਿਵੇਂ ਆਪਣੇ ਇੱਥੇ ਇਹ ਕਹਿ ਅੱਜ ਬੁੱਧਵਾਰ ਚੱਲਣ ਡਿਆ ਤੇ ਅਮੈਰੀਕਾ ਚ ਤੇ ਅਜੇ ਫਿਰ ਮੰਗਲਵਾਰ ਆ, ਅਸੀਂ ਤੇ ਇਸ ਗੱਲ ਮੰਨ ਕੇ ਚੱਲਾਂਗੇ ਵੀ ਉਹ ਬੜਾ ਫਰਕ ਆ ਦਿਨਾਂ ਦਾ, ਪਰ ਸਮਾਂ ਤਾਂ ਇੱਕੋ ਆ, ਸੂਰਜ ਇੱਕੋ ਹੀ ਆ, ਸੂਰਜ ਇੱਕੋ, ਰੁੱਤ ਅਨੇਕ। ਮਤਲਬ ਅਸੀਂ ਵੱਖਰੇ ਵੱਖਰੇ ਦੇਸ਼ਾਂ ਚ ਰਹਿ ਰਹੇ ਹਾਂ, ਵੱਖਰੇ ਵੱਖਰੇ ਥਾਵਾਂ ਤੇ ਰਹਿ ਰਹੇ ਹਾਂ, ਤੇ ਪਰ ਸਮੇਂ ਨੂੰ ਜਿਹੜਾ ਵੰਡਿਆ ਹੈ ਉਹ ਮਨੁੱਖ ਨੇ ਆਪਣੀ ਸਹੂਲਤ ਲਈ ਵੰਡਿਆ ਹੋਇਆ, ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਜੀ।
ਬਿਲਕੁਲ, ਕੋਈ ਦਿਨ ਨੀ, ਕੋਈ ਮਹੀਨੇ ਨੀ, ਕੋਈ ਕੁਛ ਨੀ। ਮੈਂ ਆਮ ਸੋਚਦੀ ਹੁੰਦੀ ਆ ਕਿ ਜਿਹੜੇ ਪੰਛੀ ਆ ਇਹ ਇਹਨਾਂ ਲਈ ਜਾਂ ਜਾਨਵਰ ਆ, ਇਹਨਾਂ ਲਈ ਕੋਈ ਦਿਨ ਨੀ ਹੈਗਾ, ਕੋਈ ਮਹੀਨਾ ਨੀ ਹੈਗਾ। ਇਹਨਾਂ ਲਈ ਬਸ ਇਹ ਆ ਕਿ ਸਵੇਰੇ ਸੂਰਜ ਚੜਦਾ, ਸ਼ਾਮ ਨੂੰ ਛੁੱਪ ਜਾਂਦਾ, ਉਹਦੇ ਅਕੋਰਡਿੰਗ ਦੀ ਉਹਨਾਂ ਦੀ ਰੁਟੀਨ ਹੁੰਦੀ ਆ। ਸੋ ਸਾਡੇ ਤੋਂ ਕਿਤੇ ਵੇਲੇ ਲੱਗਦਾ ਹੁੰਦਾ ਕਿ ਸਾਡੇ ਤੋਂ ਤਾਂ ਕਿਤੇ ਵਧੀਆ ਇਹ ਜਿਹੜੇ ਪੰਛੀ ਆ, ਜਾਨਵਰ ਆ, ਉਹ ਆਪਣੀ ਜ਼ਿੰਦਗੀ ਸੁਖਾਲੀ ਜਿਹੜੀ ਆ ਜੀ ਰਹੇ ਆ। ਸੋ ਬਹੁਤ ਵਧੀਆ ਲੱਗ ਰਿਹਾ ਦਲਜੀਤ ਭਾਜੀ ਗੱਲਬਾਤ ਕਰਕੇ ਤੁਹਾਡੇ ਨਾਲ। ਇੱਕ ਤੇ ਗੱਲ ਜਿੱਥੇ ਇਹ ਆ ਕਿ ਅਸੀਂ ਵਹਿਮਾਂ ਭਰਮਾਂ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਹਾਂ, ਉੱਥੇ ਵਹਿਮ ਭਰਮਾਂ ਦੇ ਨਾਲ ਸੀ ਤੱਥ ਜਿਹੜੇ ਆ, ਉਹਨਾਂ ਦੇ ਨਾਲ ਜੁੜੇ ਲੌਜਿਕ ਹੈ, ਉਹਨਾਂ ਤੇ ਵੀ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ। ਸੋ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ, ਜਾਂ ਕਹਿ ਲਓ ਕਿ ਮੇਰੇ ਮਨ ਦੇ ਅੰਦਰ ਵੀ ਇਹੋ ਜਿਹੇ ਕਈ ਵਿਚਾਰ ਜਿਹੜੇ ਹੈਗੇ ਆ ਉਹ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ, ਪਰ ਅੱਜ ਮੈਨੂੰ ਲੱਗਦਾ ਕਿ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਮਾਂ ਜਿਹੜਾ ਉਹ ਜ਼ਿਆਦਾ ਨਹੀਂ ਬਚਿਆ। ਸੋ ਆਉਂਦੇ ਬੁੱਧਵਾਰ ਅਸੀਂ ਫਿਰ ਇਸੇ ਕੜੀ ਨੂੰ ਜਾਰੀ ਰੱਖਾਂਗੇ। ਸੋ ਅੱਜ ਦੇ ਪ੍ਰੋਗਰਾਮ ਚ ਤੁਹਾਡੀ ਸਾਂਝ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਠੀਕ ਆ ਸੁਖਪ੍ਰੀਤ, ਮੈਨੂੰ ਆਨ ਏਅਰ ਲੈਣ ਲਈ ਤੁਹਾਡਾ ਵੀ ਧੰਨਵਾਦ ਆ, ਭਾਜੀ ਸਰਬਜੀਤ ਦਾ ਤੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਅੱਜ ਚੁੱਪ ਕਰਕੇ ਸਾਨੂੰ ਸੁਣਿਆ, ਬਰਦਾਸ਼ਤ ਕੀਤਾ ਮੈਂ ਕਹਾਂਗਾ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਚਲੋ ਅਗਲੇ ਬੁੱਧਵਾਰ ਵੀ ਮਿਲਾਂਗੇ ਆਪਾਂ ਤੇ, ਪਰ ਇੱਕ ਮੈਂ ਸਾਰੇ ਸਰੋਤਿਆਂ ਨੂੰ ਰਾਇ ਦਾਂਗਾ ਕਿ ਵਹਿਮਾਂ ਭਰਮਾਂ ਦੇ ਚੱਕਰ ਵਿੱਚੋਂ ਨਿਕਲ ਕੇ ਅਸਲ ਜ਼ਿੰਦਗੀ ਆਪਾਂ ਜਿਉਣੀ ਸ਼ੁਰੂ ਕਰੀਏ, ਤੇ ਅਸਲ ਜ਼ਿੰਦਗੀ ਦੀ ਸੇਧ ਮਿਲਦੀ ਹੈ ਗੁਰਬਾਣੀ ਤੋਂ। ਜੇ ਤੁਸੀਂ ਕਿਸੇ ਵੀ ਮਤ ਨੂੰ, ਕਿਸੇ ਵੀ ਧਰਮ ਨੂੰ ਮੰਨਦੇ ਹੋ, ਤੇ ਆਪਣੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਦੇ ਜਿਹੜੇ ਚੰਗੇ ਵਿਚਾਰ, ਉਹਨਾਂ ਨੂੰ ਮੰਨ ਕੇ ਚੱਲੀਏ ਤੇ ਸਾਡੇ ਮਨਾਂ ਵਿੱਚੋਂ ਵਹਿਮ ਭਰਮਾਂ ਦਾ ਹਨੇਰਾ ਦੂਰ ਹੋਏਗਾ। ਜੇ ਗਿਆਨ ਪ੍ਰਕਾਸ਼ ਅਗਿਆਨ ਮਿਟੰਤ, ਜਿੱਥੇ ਗਿਆਨ ਦਾ ਚਾਨਣ ਹੋਊਗਾ ਉੱਥੇ ਅਗਿਆਨਤਾ ਵਹਿਮ ਭਰਮ ਦੂਰ ਹੋਣਗੇ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।
ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਯਾਦਾਂ ਜਿਹੜੀਆਂ ਹੁੰਦੀਆਂ ਬੜੀਆਂ ਪਿਆਰੀਆਂ ਹੁੰਦੀਆਂ, ਕੁਝ ਖੱਟੀਆਂ ਮਿੱਠੀਆਂ ਰਲੀਆਂ ਮਿਲੀਆਂ ਯਾਦਾਂ ਜਿਹੜੀਆਂ ਅਸੀਂ ਬੁੱਧਵਾਰ ਦੀ ਸਵੇਰੇ ਯਾਦ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਮਾਫੀ ਚਾਹੁੰਦੀ ਹਾਂ ਕਿ ਲਾਈਨ ਬਿਜ਼ੀ ਸੀ, ਪਰ ਮੈਨੂੰ ਪੂਰੀ ਉਮੀਦ ਹੈ ਕਿ ਦਲਜੀਤ ਭਾਜੀ ਦੇ ਵਿਚਾਰਾਂ ਨੂੰ ਵੀ ਤੁਸੀਂ ਸੁਣ ਕੇ ਖੂਬ ਇੰਜੋਏ ਕੀਤਾ ਹੋਵੇਗਾ। ਸੋ ਥੋੜੀ ਦੇਰ ਲਈ ਹੁਣ ਜੇ ਤੁਸੀਂ ਸਾਨੂੰ ਕਾਲ ਨਾ ਚਾਹੁੰਦੇ ਹੋ ਤੇ ਇਹ ਜਿਹੜੇ ਥੋੜਾ ਸਮਾਂ ਹੈਗਾ ਇਹਦੇ ਵਿੱਚ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਕਿਉਂਕਿ ਸਮਾਂ ਜਿਹੜਾ ਮੈਂ ਹਮੇਸ਼ਾ ਦੀ ਤਰ੍ਹਾਂ ਜ਼ਿਆਦਾ ਹੀ ਲੈ ਲੈਂਦੀ ਹਾਂ ਜ਼ਿਆਦਾ ਪ੍ਰੋਗਰਾਮ ਦੇ ਵਿੱਚ। ਪਰ ਯਾਦਾਂ ਦੀ ਗੱਲ ਹੁੰਦੀ ਹੈ ਜੀ, ਜਦੋਂ ਯਾਦਾਂ ਦੀਆਂ ਅਸੀਂ ਇੱਕ ਦੂਜੇ ਨਾਲ ਸਾਂਝ ਪਾਉਣੀ ਸ਼ੁਰੂ ਕਰਦੇ ਹਾਂ ਤੇ ਫਿਰ ਸਮੇਂ ਦੀ ਸਾਨੂੰ ਨਾ ਤੇ ਪਰਵਾਹ ਹੀ ਰਹਿੰਦੀ ਹੈ ਕਹੀਏ, ਤੇ ਨਾ ਹੀ ਪਤਾ ਹੀ ਲੱਗਦਾ ਪੇ ਕਿੱਥੇ ਗਿਆ। ਸੋ ਜ਼ਿੰਦਗੀ ਨਾਲ ਜੁੜੀਆਂ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਇਹਨਾਂ ਵਹਿਮਾਂ ਭਰਮਾਂ ਦੇ ਨਾਲ ਖਾਸ ਕਰਕੇ ਜੁੜੀਆਂ ਹੋਈਆਂ ਨੇ, ਉਹ ਮੈਨੂੰ ਪਤਾ ਹੈ ਕਿ ਮੇਰੇ ਵਾਂਗ ਤੁਹਾਡੇ ਜ਼ਹਿਨ ਚ ਵਿੱਚ ਵੀ ਹੋਣਗੀਆਂ ਅਜੇ ਬਹੁਤ। ਸੋ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ। ਲਓ ਜੀ, ਸਾਨੂੰ ਜਸਵਿੰਦਰ ਹੁਣਾਂ ਦੀ ਕਾਲ ਆ ਰਹੀ ਹੈ, ਸੋ ਪ੍ਰੋਗਰਾਮ ਵਿੱਚ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਬੋਬੀ ਜੀ।
ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਮੈਂ ਸੁਖਪ੍ਰੀਤ ਬੋਲ ਰਹੀ ਹਾਂ। ਹੈਲੋ,
ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਬੋਬੀ, ਸਾਡਾ ਫਰਾਈਡੇ ਦਾ ਲਹਿਰਾ ਪ੍ਰੋਗਰਾਮ ਜਿਹੜਾ ਉਹ ਕਰਦੇ ਆ।
ਓ ਸੌਰੀ, ਅਸੀਂ ਨਾ ਸਾਇਲੈਂਟ ਲਿਸਨਰ ਹੈ ਜੀ, ਅਸੀਂ ਕਿਉਂਕਿ ਨੌ ਮਿਸਮੈਚਿੰਗ ਹੋ ਜਾਂਦੀ ਹੈ ਜੀ।
ਓ ਦੈਟਸ ਓਕੇ ਜੀ, ਕੋਈ ਪ੍ਰੋਬਲਮ ਨਹੀਂ, ਤੁਸੀਂ ਦੱਸੋ।
ਹਾਂ, ਤੇ ਅਸੀਂ ਕਿਉਂਕਿ ਅਸੀਂ ਜੌਬ ਤੇ ਹੁੰਦੇ ਹਾਂ, ਜੌਬ ਤੇ ਨਾ ਕਾਲ ਕਰ ਸਕਦੇ ਨਾ ਮੈਸੇਜ, ਕਈ ਵਾਰ ਜਦੋਂ ਲੱਗ ਜਾਂਦਾ ਸਬੱਬ ਕੇ ਕਾਲ ਕਰਨ ਦਾ, ਤੇ ਅੱਜ ਮੈਂ ਕਿਹਾ ਚਲੋ ਕਾਲ ਕਰੀ ਜਾਵੇ, ਕਿਉਂਕਿ ਮੈਂ ਇਹ ਤੇ ਪਿਛਲੇ 10 ਸਾਲ ਤੋਂ ਮੈਨੇ ਬਹੁਤ ਸਟੱਡੀ ਕਰੀ ਹੈ ਤੇ ਵਹਿਮ ਭਰਮ।
ਓ ਵਾਹ, ਫੇਰ ਕੁਝ ਸਿੱਖਣ ਨੂੰ ਮਿਲੇਗਾ ਜੀ ਤੁਹਾਡੇ ਤੋਂ ਜ਼ਰੂਰ।
ਹਾਂਜੀ, ਹੁਣ ਇੱਕ ਮੈਂ ਵਹਿਮ, ਇੱਕ ਇੱਥੇ ਦਾ ਵਹਿਮ ਬਤਾਉਂਦਾ ਜੀ ਮੈਂ ਤੁਹਾਨੂੰ, ਜਿਹੜੇ ਲੋਕੀ ਉੱਥੋਂ ਇੱਥੇ ਲੈ ਕੇ ਆਏ ਆ ਜੀ। ਆਪਾਂ ਜੀ ਕਹਿੰਦੇ ਆ ਨਾ ਕਿ ਇੱਕ ਆਪਾਂ ਕਹਿੰਦੇ ਖੂਹ ਦਾ ਡੱਡੂ ਹੁੰਦਾ ਨਾ ਜੀ, ਇਦਾਂ ਉਹ ਖੂਹ ਚ ਹੀ ਰਹਿੰਦਾ, ਖੂਹ ਦਾ ਡੱਡੂ ਹੈ, ਖੂਹ ਵੀ ਆਪਣਾ ਨਾਲ ਹੀ ਲਿਆ, ਖੂਹ ਵੀ ਆਪਣਾ ਨਾਲ ਹੀ ਲਿਆ ਇੱਥੇ ਜੀ। ਹੁਣ ਅਸੀਂ ਪੁਰਾਣੇ ਟਾਈਮ ਚ ਨਾ ਲੋਕੀ ਜੇ ਟਰੈਕਟਰ ਬਣਦੇ ਸੀ ਨਾ ਉਹਦਾ ਫਰੰਟ ਗੇਅਰ ਪਾਉਂਦੇ ਸੀ, ਉਹਦਾ ਫਾਰਵਰਡ ਗੇਅਰ ਪਾਉਂਦੇ ਸੀ ਫਿਰ ਚੱਲਦੇ ਸੀ, ਉਹਦਾ ਰਿਵਰਸ ਗੇਅਰ ਨੀ ਪਾਉਂਦੇ ਸੀ ਕਦੇ ਵੀ। ਇੱਥੇ ਸਾਡੇ ਕਾਫੀ ਟਰੱਕ ਡਰਾਈਵਰ ਆ, ਸਾਡੇ ਕਾਰਾਂ ਦੇ ਨਾਲ, ਮੈਂ ਮਕੈਨੀਕਲ ਲਾਈਨ ਹੈ ਜੀ ਮੇਰੀ, ਮਕੈਨੀਕਲ ਤੋਂ ਮੈਨੂੰ ਸਾਰਾ ਜਿਹੜਾ ਸਿਸਟਮ ਸਾਰਾ ਪਤਾ ਵੀ ਕੀ ਹੁੰਦਾ ਹੈ। ਇੱਥੇ ਲੋਕੀ ਨੇ ਸਵੇਰੇ ਕਾਰ ਸਟਾਰਟ ਕਰਦੇ ਆ ਉਹਦਾ ਪਹਿਲਾਂ ਫਰੰਟ ਗੇਅਰ ਪਾ ਕੇ ਉਹਨੂੰ ਚਾਹੇ ਉਹ ਗਰਾਜ ਬਿਲਕੁਲ ਥੋੜਾ ਜਿਹਾ ਸਪੇਸ ਹੋਵੇ ਪਰ ਉਹਨੂੰ ਅੱਗੇ ਨੂੰ ਕਰਕੇ ਫਿਰ ਉਹਦਾ ਬੈਕ ਗੇਅਰ ਪਾਏ, ਕੋਈ ਫਾਰਵਰਡ ਚੱਲਣਾ ਫਿਰ ਉਹ ਦੁਬਾਰਾ ਰਿਵਰਸ ਚੱਲਣਾ। ਇੱਥੇ ਦਾ ਵਹਿਮ ਹੈ, ਤੁਸੀਂ ਕਿਸੇ ਨੂੰ ਦੇਖ ਲੈਣਾ, ਕਿਸੇ ਨੂੰ ਬਤਾ ਦੇਣਾ ਕਿਸੇ ਨਾਲ, ਕੋਈ ਫਰਕ ਨੀ ਪੈਂਦਾ, ਤੁਸੀਂ ਬੈਕ ਪਾਓ ਫਾਰਵਰਡ ਪਾਓ, ਇੰਜਣ ਨੇ ਉਦਾਂ ਹੀ ਚੱਲਣਾ, ਗੇਅਰ ਬਾਕਸ ਨੇ ਉਦਾਂ ਹੀ ਕੰਮ ਕਰਨਾ ਜੀ।
ਬਿਲਕੁਲ,
ਬੜਾ ਅੱਛਾ ਲੱਗਿਆ ਤੁਸੀਂ ਮੇਰੀ ਕਾਲ ਲਿੱਤੀ ਤੇ ਇੱਥੇ ਹੈ ਜੀ, ਤੁਸੀਂ ਦੇਖ ਲੈਣਾ, ਤੁਸੀਂ ਸਾਡੇ ਇੱਥੇ ਐਜੂਕੇਟਿਡ ਨੇ ਸਾਰੇ, ਮੈਂ ਸਭ ਨੂੰ ਸਮਝਾ ਦਿੰਦਾ ਵੀ ਗੱਲ ਵੀ ਕਿ ਇਹ ਕੋਈ ਫੰਡਾ ਨੀ ਹੈ ਰਿਵਰਸ ਔਰ ਫਾਰਵਰਡ ਦਾ, ਤੁਸੀਂ ਜਿਹੜਾ ਮਰਜ਼ੀ ਗੇਅਰ ਪਾ ਕੇ ਤੁਸੀਂ ਗੱਡੀ ਨੂੰ ਮੂਵ ਕਰ ਸਕਦੇ। ਅਸੀਂ ਗਰਾਜ ਚ ਗੱਡੀ ਖੜਾਈ ਹੋਏਗੀ ਨਾ, ਜਿੰਨਾ ਬਹੁਤ ਬੰਦਿਆਂ ਹੋ ਗਿਆ ਜੀ, ਮੈਂ ਰੋਕ ਕੇ ਬਤਾਉਂਦਾ ਉਹਨਾਂ ਨੂੰ ਤੁਸੀਂ ਫਾਰਵਰਡ ਪਾਉਣ ਦੀ ਲੋੜ ਨਹੀਂ, ਗੱਡੀ ਅੱਗੇ ਵੀ ਲੱਗ ਸਕਦੀ ਹੈ, ਉਹਨੇ ਪਰ ਫਾਰਵਰਡ ਪਾ ਕੇ ਫਿਰ ਰਿਵਰਸ ਪਾਉਣਾ, ਕਿ ਪਹਿਲਾਂ ਕਦਮ ਅੱਗੇ ਨੂੰ ਪੁੱਟਣਾ ਪਿੱਛੇ ਨੂੰ ਨੀ ਪੁੱਟਣਾ। ਉਹ ਕੀ ਹੁੰਦਾ ਸੀ ਸਾਡੇ ਪੁਰਾਣੇ ਟਾਈਮ ਚ, ਬੁਲਟ ਬੰਦੇ ਸੀ ਨਾ ਜੀ, ਜਿਹੜੇ ਬੁਲਟ ਬੰਦੇ ਸੀ, ਬੁਲਟ ਫਰੰਟ ਹੀ ਚੱਲਦੇ ਆ ਜੋ ਬੈਕ ਨੀ ਚੱਲਦੇ ਜੀ, ਬੁਲਟ ਤੋਂ ਬਾਅਦ ਅਸੀਂ ਟਰੈਕਟਰਾਂ ਚ ਆ ਗਏ, ਟਰੈਕਟਰ ਤੋਂ ਬਾਅਦ ਅਸੀਂ ਕਾਰਾਂ ਚ ਆ ਗਏ ਜੀ, ਤੇ ਟਰੈਕਟਰ ਤੋਂ ਬਾਅਦ ਅਸੀਂ ਕਾਰਾਂ ਚ ਆ ਗਏ ਜੀ, ਉਹ ਸਿਰਫ ਫੰਡਾ ਸਾਡਾ ਉਹੀ ਚੱਲਦਾ ਜੀ, ਪਿੱਛੇ ਨੀ ਹੱਟਣਾ ਅੱਗੇ ਨੀ ਚੱਲਣਾ।
ਬਿਲਕੁਲ ਸਹੀ ਗੱਲ, ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ ਪ੍ਰੋਗਰਾਮ ਚ ਸਾਂਝ ਪਾਉਣ ਲਈ, ਮਿਹਰਬਾਨੀ ਜੀ,
ਥੈਂਕ ਯੂ ਜੀ।
ਬਿਲਕੁਲ ਬਹੁਤ ਵਧੀਆ ਗੱਲ ਕਹੀ, ਮੈਂ ਵੀ ਇਹ ਦੇਖਿਆ ਹੋਇਆ ਕਈਆਂ ਨੂੰ ਕਿ ਜਿਹੜੇ ਗੇਅਰ ਆ ਉਹ ਪਹਿਲਾਂ ਪਾਉਣਾ, ਰਿਵਰਸ ਗੇਅਰ ਨਹੀਂ ਕਰਨਾ ਪਹਿਲਾਂ ਜੀ। ਸੋ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਬਹੁਤ ਵਧੀਆ ਹੁੰਦਾ ਜੀ, ਹਮੇਸ਼ਾ ਅੱਗੇ ਚੱਲਦੇ ਰਹਿਣਾ ਚਾਹੀਦਾ ਆ, ਪਰ ਉਹ ਮੈਨੂੰ ਲੱਗਦਾ ਇਸ ਵਹਿਮ ਭਰਮ ਦੀ ਮੁਹਤਾਜ ਨਹੀਂ ਹੁੰਦੀ ਕਿ ਜ਼ਿੰਦਗੀ 'ਚ ਤੁਸੀਂ ਅੱਗੇ ਵਧਣਾ ਕਿ ਤੁਸੀਂ ਰਿਵਰਸ ਗੇਅਰ ਪਾ ਲਿਆ। ਤੇ ਕਈ ਵਾਰੀ ਤੇ ਇਹ ਵੀ ਹੁੰਦਾ ਜੀ ਕਿ ਅੱਗੇ ਚੱਲਣ ਵਾਲਾ ਇੱਕ ਕਦਮ ਪਹਿਲਾਂ ਪਿੱਛੇ ਪੁੱਟਦਾ ਆ ਤੇ ਫਿਰ ਉਸ ਤੋਂ ਬਾਅਦ ਅੱਗੇ ਨੂੰ ਜਿਹੜੀ ਦੌੜ ਸ਼ੁਰੂ ਕਰਦਾ। ਸੋ ਇਸ ਤਰ੍ਹਾਂ ਵੀ ਸੋਚਿਆ ਜਾ ਸਕਦਾ ਹੈ, ਪਰ ਜ਼ਿੰਦਗੀ ਜਿਹੜੀ ਆ ਉਹਨੂੰ ਖੁੱਲ ਕੇ ਜਿਓ ਜੀ, ਉਹਨੂੰ ਕਿਸੇ ਵੀ ਵਹਿਮ ਭਰਮਾਂ ਦੇ ਵਿੱਚ ਨਾ ਬੰਨੋ। ਤੇ ਲੋ ਜੀ, ਜਗਤਾਰ ਗਿੱਲ ਟੂ ਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਇੱਕ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਈਆਂ ਨੇ ਵਹਿਮਾਂ ਭਰਮਾਂ ਨੂੰ ਰੁਜ਼ਗਾਰ ਦੇ ਤੌਰ ਤੇ ਅਪਣਾਇਆ ਤੇ ਕਈਆਂ ਨੇ ਡਰਾਵੇ ਲਈ ਵਰਤਿਆ, ਤਰਕ ਤੇ ਪਰਖ ਤੋਂ ਦੂਰ ਹੋ ਕੇ ਆਮ ਜਨਤਾ ਨੇ ਅਪਣਾ ਲਿਆ, ਕੁਝ ਕੁ ਗੱਲਾਂ ਲੌਜੀਕਲੀ ਸਹੀ ਹਨ, ਬਿਨਾਂ ਲੌਜਿਕ ਤੋਂ ਅਪਣਾ ਲਈਆਂ ਗਈਆਂ। ਦੂਜੇ ਪਾਸੇ ਡਰ ਇੱਕ ਸ਼ਬਦ ਹੈ ਜਿਸ ਦੀ ਅਹਿਮੀਅਤ ਜ਼ਿੰਦਗੀ ਵਿੱਚ ਬਹੁਤ ਹੈ, ਸਮਾਂ ਹੋਇਆ ਤੇ ਕਹਿੰਦੇ ਜ਼ਰੂਰ ਕਾਲ ਕਰਾਂਗਾ। ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਸੋ ਬਿਲਕੁਲ ਜੀ, ਇਹ ਵਹਿਮਾਂ ਭਰਮਾਂ ਤੇ ਗੱਲਬਾਤ ਸਾਡੀ ਜਾਰੀ ਰਹੇਗੀ ਆਉਣ ਵਾਲੇ ਬੁੱਧਵਾਰ ਨੂੰ ਵੀ, ਜਿੱਥੇ ਇਹਨਾਂ ਦੇ ਉੱਤੇ ਤਰਕ ਵਿਚਾਰ ਕਰਾਂਗੇ, ਉੱਥੇ ਨਾਲ ਨਾਲ ਅਸੀਂ ਯਾਦਾਂ ਨੂੰ ਸਾਂਝਾ ਕਰਾਂਗੇ। ਲਓ ਜੀ, ਜਗਤਾਰ ਭਾਜੀ ਨੇ ਕਾਲ ਕਰ ਲਈ ਹੈ, ਸੋ ਪ੍ਰੋਗਰਾਮ ਚ ਉਹਨਾਂ ਨੂੰ ਲੈਣੇ ਆ ਜੀ। ਸੋ ਦੇਖਦੇ ਆ ਆਪਣੀਆਂ ਕਿਹੜੀਆਂ ਯਾਦਾਂ ਉਹਨਾਂ ਨੂੰ ਯਾਦ ਆਈਆਂ ਜਿਹਨਾਂ ਵਹਿਮਾਂ ਭਰਮਾਂ ਨਾਲ ਜੁੜੀਆਂ ਹੋਈਆਂ। ਸੋ ਜਲਦੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜਗਤਾਰ ਭਾਜੀ, ਸਤਿ ਸ਼੍ਰੀ ਅਕਾਲ।
ਆਪਣੀ ਆਵਾਜ਼ ਨਹੀਂ ਆ ਰਹੀ ਸਰਜੀਤ ਸਿੰਘ ਜੀ।
ਹੈਲੋ, ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
ਹੈਲੋ,
ਮੈਨੂੰ ਲੱਗ ਰਿਹਾ ਸਾਡੀ ਆਵਾਜ਼ ਜਿਹੜੀ ਆ ਉਹਨਾਂ ਤੱਕ ਨਹੀਂ ਪਹੁੰਚ ਰਹੀ।
ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ ਮੇਰੀ ਤੁਹਾਨੂੰ?
ਹਾਂਜੀ, ਸੁਖਪ੍ਰੀਤ ਜੀ ਆ ਰਹੀ ਹੈ। ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ, ਬੜਾ ਸੋਹਣਾ ਪ੍ਰੋਗਰਾਮ ਲੇਟ ਸਟਾਰਟ ਕੀਤਾ, ਔਰ ਸਭ ਤੋਂ ਵੱਧ ਖੁਸ਼ੀ ਦੀ ਗੱਲ ਮੈਨੂੰ ਇਹ ਲੱਗੀ ਕਿ ਮੇਰਾ ਦੋਸਤ ਜੰਗ ਬਹਾਦਰ ਸਿੰਘ ਬੜਾ ਸੁਲਝਿਆ ਹੋਇਆ ਇਨਸਾਨ ਹੈ ਹਾਂਗਕਾਂਗ ਦੇ ਵਿੱਚ, ਔਰ ਬੜਾ ਪੱਤਰ ਪ੍ਰੇਰਕ ਹੈ ਉਹ, ਔਰ ਬੜਾ ਜਾਗਰੂਕ ਹੈ, ਔਰ ਲੋਕਾਂ ਨੂੰ ਬਹੁਤ ਜਾਗਰੂਕ ਕਰ ਰਿਹਾ। ਅੱਜ ਉਹ ਰੇਡੀਓ ਚ ਸ਼ਾਮਲ ਹੋਇਆ, ਮੈਨੂੰ ਬਹੁਤ ਖੁਸ਼ੀ ਹੋਈ ਕਿ ਹਾਂਗਕਾਂਗ ਦਾ ਇੱਕ ਸਰੋਤਾ ਤੇ ਇੱਕ ਬੁਲਾਰਾ ਹੋਰ ਵੀ ਆਪਣੇ ਹਮ ਰੇਡੀਓ ਚ ਸ਼ਾਮਲ ਹੋਇਆ,
ਕੁਆਲਿਟੀ ਹੋਣੀ ਚਾਹੀਦੀ ਆ। ਸੋ ਹਰਮਨ ਰੇਡੀਓ ਦੇ ਉੱਤੇ ਕਿੰਨੇ ਲੋਕ ਇਕੱਠੇ ਹੁੰਦੇ ਆ ਜਾਂ ਕਿੰਨੇ ਲੋਕ ਜੁੜਦੇ ਆ ਉਹ ਵੱਡੀ ਗੱਲ ਨੀ ਆ, ਪਰ ਕਿੰਨੇ ਸੂਝਵਾਨ ਲੋਕ ਜੁੜਦੇ ਆ, ਉਹਨਾਂ ਦੇ ਜਿਹੜੇ ਵਿਚਾਰ ਹੁੰਦੇ ਆ ਉਹ ਅਸੀਂ ਆਪਸ ਚ ਜਦੋਂ ਵਿਚਾਰ ਵਟਾਂਦਰਾ ਕਰਦੇ ਆ ਤੇ ਰੂਹ ਖੁਸ਼ ਹੋ ਜਾਂਦੀ ਆ ਜੀ। ਸੋ ਇਹਦੇ ਲਈ ਅਸੀਂ ਉਹ ਅੰਕੜਿਆਂ ਨੂੰ ਨੀ ਦੇਖਦੇ ਹੁੰਦੇ, ਪਰ ਜਿਹੜੇ ਲੋਕ ਜੁੜਦੇ ਆ ਉਹ ਕਿਸ ਰੂਹ ਨਾਲ ਜੁੜਦੇ ਆ ਉਹ ਮੇਨ ਗੱਲ ਹੁੰਦੀ ਆ, ਉਹਦੇ ਲਈ ਅਸੀਂ ਸੱਚੀ ਮੁੱਚੀ ਤੁਹਾਡੇ ਸਾਰਿਆਂ ਦੇ ਰਣੀ ਆ।
ਸਭ ਤੋਂ ਮੈਨੂੰ ਬਹੁਤ ਵੱਡੀ ਖੁਸ਼ੀ ਹੋਈ, ਸੁਣਦੇ ਬਹੁਤ ਲੋਕ ਨੇ ਹਾਂਗਕਾਂਗ ਦੇ ਵਿੱਚ ਜਿਹੜੇ ਅਕਸਰ ਹੀ ਮੇਰੇ ਨਾਲ ਜ਼ਿਕਰ ਕਰਦੇ ਆ ਇਸ ਗੱਲ ਦਾ ਕਿ ਹਾਰਮਨ ਰੇਡੀਓ ਅਸੀਂ ਸੁਣਦੇ ਹੁੰਦੇ ਆ, ਜਗਤਾਰ ਸਿੰਘ ਤੂੰ ਉੱਥੇ ਆਉਣਾ ਹੁੰਦਾ ਬੜਾ ਵਧੀਆ ਲੱਗਦਾ, ਤੇ ਪਰ ਜੰਗ ਬਹਾਦਰ ਜੀ ਦਾ ਆਉਣਾ ਮੈਨੂੰ ਬਹੁਤ ਵਧੀਆ ਲੱਗਿਆ ਔਰ ਹਾਰਮਨ ਰੇਡੀਓ ਲਈ ਮੁਬਾਰਕ ਹੈ ਜੇ ਉਹ ਡੇਲੀ ਇਸ ਪ੍ਰੋਗਰਾਮ ਨੂੰ ਸੁਣਨਗੇ ਤੇ ਡੇਲੀ ਆਪਣੇ ਵਿਚਾਰ ਦੇਣਗੇ ਕਿਉਂਕਿ ਬੜੇ ਸੂਝਵਾਨ ਤੇ ਬੜੇ ਜਾਗਰੂਕ ਨੇ ਔਰ ਇੱਥੇ ਹਾਂਗਕਾਂਗ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਬੜਾ ਕੁਛ ਕਰ ਰਹੇ ਨੇ ਉਹ। ਹਾਂਜੀ, ਤੇ ਦੂਸਰੀ ਗੱਲ ਜਿਹੜੀ ਆਪਾਂ ਅੱਜ ਵਹਿਮ ਭਰਮਾਂ ਦੀ ਗੱਲ ਕਰਦੇ ਸੀ, ਆ ਵੀਰ ਜੀ ਜਸਵਿੰਦਰ ਜੀ ਹੁਣੇ ਕਰਕੇ ਗਏ ਆ, ਪਹਿਲਾਂ ਉਹ ਫਾਰਵਰਡ ਗੇਅਰ ਪਾਉਂਦੇ ਨੇ ਫਿਰ ਪਿੱਛੇ ਨੂੰ ਗੇਅਰ ਪਾਉਂਦੇ ਨੇ, ਹਨਾ ਉਹ ਇੱਕ ਨਾ ਪੁੱਠਾ ਤੇ ਸਿੱਧਾ ਦੋ ਲਫ਼ਜ਼ ਨੇ ਸਾਡੀ ਜ਼ਿੰਦਗੀ, ਹਨਾ ਪੁੱਠੇ ਲਫ਼ਜ਼ ਨੂੰ ਅਸੀਂ ਹਮੇਸ਼ਾ ਗਲਤ ਸਮਝਦੇ ਹਾਂ ਵੀ ਇਹ ਜਿਹੜਾ ਪੁੱਠਾ ਲਫ਼ਜ਼ ਹੈ ਨਾ ਇਹ ਸਾਡੀ ਜ਼ਿੰਦਗੀ ਚ ਨਹੀਂ ਹੋਣਾ ਚਾਹੀਦਾ, ਤੇ ਸਿੱਧੇ ਲਫ਼ਜ਼ ਨੂੰ ਅਸੀਂ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਇਹੀ ਇੱਕ ਫੰਡਾ ਜਿਹੜਾ ਦਿਮਾਗ ਚ ਸਾਡੇ ਬਸਿਆ ਹੋਇਆ ਸਾਰਿਆਂ ਕਿ ਪਹਿਲਾਂ ਅਸੀਂ ਸਿੱਧਾ ਚੱਲਣਾ ਚਾਹੇ ਅਸੀਂ ਬੈਕ ਨੂੰ ਚੱਲਣਾ ਪਰ ਅਸੀਂ ਪਹਿਲਾਂ ਥੋੜਾ ਜਿਹਾ ਸਿੱਧਾ ਤੁਰ ਕੇ ਫਿਰ ਪਿੱਛੇ ਨੂੰ ਜਾਣਾ, ਇੱਕ ਦਿਮਾਗ ਦੇ ਵਿੱਚ ਗੱਲ ਬਸੀ ਹੋਈ ਹੈ, ਸਾਡਾ ਮਾਇੰਡ ਸੈਟ ਇਸ ਗੱਲ ਤੇ ਖੜਾ ਹੈ। ਫਿਰ ਦੂਸਰੀ ਗੱਲ ਮੈਂ ਤੁਹਾਨੂੰ ਮੈਸੇਜ ਕੀਤਾ ਸੀਗਾ ਤੇ ਉਹ ਤਿੰਨ ਕੁ ਲਾਈਨਾਂ ਬੋਲੀਆਂ ਸੀ, ਜਿਹੜੇ ਵਹਿਮ ਭਰਮ ਨੇ ਨਾ ਉਹ ਕਈ ਜਗ੍ਹਾ ਦੇ ਉੱਤੇ ਸਾਨੂੰ ਸਹੀ ਸੇਧ ਵੀ ਦਿੰਦੇ ਆ, ਕਈ ਜਗ੍ਹਾ ਦੇ ਉੱਤੇ ਸਾਨੂੰ ਉਹ ਮਤਲਬ ਐਕਸਪਲੋਰ ਵੀ ਕਰ ਜਾਂਦੇ ਆ, ਗਲਤ ਵੀ ਯੂਜ਼ ਕਰ ਜਾਂਦੇ ਆ। ਕਾਰਨ ਪਤਾ ਕੀ ਹੈ, ਇਹ ਜਿਹੜੇ ਵਹਿਮ ਨੇ ਕਈਆਂ ਨੇ ਤਾਂ ਇਹਨਾਂ ਨੂੰ ਰੁਜ਼ਗਾਰ ਦੇ ਤੌਰ ਤੇ ਅਪਣਾ ਲਿਆ, ਵੀ ਰੁਜ਼ਗਾਰ ਬਣਾਉਣਾ ਆਪਦਾ, ਲੋਕਾਂ ਨੂੰ ਵਹਿਮ ਚ ਪਾਉਣਾ। ਜਿਵੇਂ ਪਹਿਲਾਂ ਪੰਡਿਤ ਕਹਿੰਦੇ ਹੁੰਦੇ ਸੀ, ਮੈਂ ਇਹ ਨੀ ਕਹਿੰਦਾ ਸਾਰੇ ਪੰਡਿਤ ਇੱਕੋ ਜਿਹੇ ਨਹੀਂ ਹੁੰਦੇ, ਕੁਛ ਪੰਡਿਤ ਸਿਆਣੇ ਵੀ ਹੁੰਦੇ ਨੇ, ਪੰਡਿਤ ਤਾਂ ਹੈ ਹੀ ਗਿਆਨਵਾਨ ਦਾ ਨਾਂ ਹੈ, ਵੈਸੇ ਦੇਖਿਆ ਜਾਵੇ ਤਾਂ ਲੋਕਾਂ ਨੇ ਲਫ਼ਜ਼ ਨੂੰ ਵੀ ਵਰਤ ਲਿਆ। ਹੁਣ ਮੇਰਾ ਮੰਨਣਾ ਇਹ ਹੈ ਕਿ ਵੀ ਜਿਹੜੇ ਵਹਿਮ ਜਿਹੜਾ ਡਰ ਹੈ, ਇੱਕ ਡਰ ਸ਼ਬਦ ਹੈ ਨਾ ਜਿਹੜਾ, ਇਹ ਸਾਡੀ ਜ਼ਿੰਦਗੀ ਚ ਬਹੁਤ ਅਹਿਮੀਅਤ ਰੱਖਦਾ ਹੈ। ਕਾਰਨ ਕੀ ਹੈ ਕਿ ਡਰ ਸਾਨੂੰ ਸਾਡੀਆਂ ਲਿਮਿਟੇਸ਼ਨ ਕ੍ਰੀਏਟ ਕਰਦਾ ਹੈ ਕਿ ਅਸੀਂ ਕਿੱਥੋਂ ਤੱਕ ਜਾਣਾ ਕਿੱਥੋਂ ਤੱਕ ਨਹੀਂ ਜਾਣਾ। ਇਹ ਸ਼ਬਦ ਮੈਨੂੰ, ਮੈਂ ਜਾਤੀ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾ, ਮੈਂ ਇੱਕ 14 ਸਾਲ ਦੇ ਬੱਚੇ ਨਾਲ ਗੱਲ ਕਰ ਰਿਹਾ ਸੀਗਾ ਤੇ ਕਿਸੇ ਮੈਂ ਕਿਸੇ ਲੜਕੀ ਨਾਲ ਗੱਲ ਕਰ ਰਿਹਾ ਸੀ, ਬੇਟਾ ਕਿਸੇ ਤੋਂ ਡਰਨਾ ਨੀ ਆਪਣੇ ਮਤਲਬ ਨਾ ਸੋਰੀ, ਅੱਜ ਕੱਲ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕ੍ਰੀਤੀਆਂ ਹੈਗੀਆਂ, ਮੁੰਡੇ ਵੀ ਐਕਸਪਲੋਰ ਕਰਦੇ ਨੇ ਕੁੜੀਆਂ ਨੂੰ, ਇਹ ਕਰਦੇ ਨੇ ਉਹ ਕਰਦੇ ਨੇ, ਇਸ ਤਰ੍ਹਾਂ ਦਾ ਕੋਈ ਜ਼ਿਕਰ ਚੱਲ ਰਿਹਾ ਸੀ ਕਿਤੇ ਕਿਸੇ ਸੈਮੀਨਾਰ ਚ ਬੈਠੇ ਸੀ ਤਾਂ ਉੱਥੇ ਇੱਕ 14 ਸਾਲ ਦੇ ਮੁੰਡੇ ਨੇ ਉੱਠ ਕੇ ਸਵਾਲ ਕੀਤਾ, ਕਹਿੰਦਾ ਸਰ ਜੀ, ਮੈਂ ਕਿਹਾ ਹਾਂਜੀ, ਕਹਿੰਦਾ ਡਰ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ। ਮੈਂ ਕਿਹਾ ਕਿਉਂ? ਕਹਿੰਦਾ ਡਰ ਹੈ ਜਿਹੜਾ ਉਹ ਤੁਹਾਡੀਆਂ ਲਿਮਿਟੇਸ਼ਨ ਕ੍ਰੀਏਟ ਕਰਦਾ ਵੀ ਤੁਸੀਂ ਕਿੱਥੋਂ ਤੱਕ ਜਾਣਾ ਕਿੱਥੋਂ ਤੱਕ ਨਹੀਂ ਜਾਣਾ, ਇਸ ਕਰਕੇ ਇਹ ਸ਼ਬਦ ਨੂੰ ਜ਼ਿੰਦਗੀ ਚ ਜ਼ਰੂਰ ਰੱਖਣਾ ਚਾਹੀਦਾ। ਔਰ ਮੈਂ ਉਹ ਬੱਚੇ ਦੀ 14 ਸਾਲ ਦੇ ਬੱਚੇ ਦੀ ਗੱਲ ਸੁਣ ਕੇ ਇੰਨਾ ਕੁ ਪ੍ਰਭਾਵਿਤ ਹੋਇਆ ਕਿ ਵਹਿਮ ਅਲੱਗ ਚੀਜ਼ ਹੈ, ਜਿਹੜਾ ਡਰ ਹੈ ਉਹ ਇੱਕ ਬਹੁਤ ਵੱਡੀ ਚੀਜ਼ ਹੈ। ਡਰ ਤਾਂ ਸਾਨੂੰ ਸਾਡੇ ਸਮਾਜ ਚ ਰਹਿਣ ਵਾਸਤੇ, ਜਾਂ ਸਮਾਜਿਕ ਗੱਲ ਹੋਵੇ, ਚਾਹੇ ਆਰਥਿਕ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਕੋਈ ਵੀ ਮਸਲਾ ਹੋਵੇ, ਦੇਖੋ ਤੁਸੀਂ ਅਸੀਂ ਕੋਈ ਚੀਜ਼ ਖਰੀਦਣ ਲੱਗ ਪਏ ਹਾਂ, ਅਸੀਂ ਉੱਥੇ ਵੀ ਡਰ ਜਿਹੜਾ ਜ਼ਰੂਰੀ ਹੈ ਕਿ ਵੀ ਅਸੀਂ ਕਿੱਥੋਂ ਤੱਕ ਕਿੰਨਾ ਖਰਚਾ ਕਰ ਸਕਦੇ ਹਾਂ, ਜੇ ਅਸੀਂ ਵੱਧ ਖਰਚਾ ਕਰਾਂਗੇ ਤਾਂ ਅਸੀਂ ਡੀਪ ਜਗ੍ਹਾ ਤੇ ਚਲੇ, ਰਾਈਟ? ਇਹ ਡਰ ਬਹੁਤ ਜ਼ਰੂਰੀ ਆ। ਇਸ ਕਰਕੇ ਕੁਝ ਕੁ ਵਹਿਮ ਸੀ ਜਿਨ੍ਹਾਂ ਦੇ ਪਿੱਛੇ ਲੌਜਿਕ ਵੀ ਸੀਗਾ, ਪਰ ਉਹ ਲੌਜਿਕ ਅਸੀਂ ਦੇਖਿਆ ਨੀ, ਪਰ ਉਹਨੂੰ ਬਿਨਾਂ ਲੌਜਿਕ ਤੋਂ ਪੜਾ ਲਿਆ ਜ਼ਿੰਦਗੀ। ਅੱਜ ਤੁਸੀਂ ਕਈ ਗੱਲਾਂ ਹੈਗੀਆਂ ਨੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਬਹੁਤ ਜ਼ਰੂਰੀ ਨੇ, ਅਸੀਂ ਕਰ ਵੀ ਰਹੇ ਹਾਂ, ਪਰ ਉਹਦੇ ਪਿਛਲਾ ਲੌਜਿਕ ਨੀ ਸਾਨੂੰ ਪਤਾ। ਇਸ ਕਰਕੇ ਮੇਰਾ ਤਾਂ ਕਹਿਣਾ ਇਹੀ ਹੈਗਾ ਕਿ ਵਹਿਮ ਮੰਨੋ, ਕਿਸੇ ਚੀਜ਼ ਨੂੰ ਮੰਨੋ, ਪਰ ਉਹਦੇ ਪਿੱਛੇ ਤਰਕ ਤੇ ਪਰਖ ਦੀ ਸੂਈ ਜ਼ਰੂਰ ਆਪਦੇ ਨਾਲ ਰੱਖੋ। ਬਸ, ਥੈਂਕ ਯੂ ਜੀ,
ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ, ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਬਹੁਤ ਵਧੀਆ ਜਿਹੜੀਆਂ ਗੱਲਾਂ ਜਿਹੜੀਆਂ ਸਾਨੂੰ ਕਹੀਆਂ, ਸੋ ਜ਼ਰੂਰੀ ਸਰੋਤਿਆਂ ਦੇ ਦਿਲ ਤੇ ਲੱਗੀਆਂ ਹੋਣਗੀਆਂ ਉਹ। ਬਹੁਤ ਬਹੁਤ ਸ਼ੁਕਰੀਆ। ਜੀ ਬਿਲਕੁਲ, ਥੋੜੇ ਸ਼ਬਦਾਂ ਦੇ ਵਿੱਚ ਬਹੁਤ ਕੁਝ ਕਹਿ ਜਾਣਾ ਜਗਤਾਰ ਭਾਜੀ ਦੀ ਖਾਸੀਅਤ ਹੈ, ਔਰ ਬਿਲਕੁਲ ਬਹੁਤ ਕੁਝ ਕਹਿ ਕੇ ਗਏ। ਡਰ ਦੇ ਇੱਕ ਖੂਬਸੂਰਤ ਜਿਹੀ ਡੈਫੀਨੇਸ਼ਨ ਜੋ ਉਹਨਾਂ ਨੇ ਵੀ ਕਿਸੇ ਤੋਂ ਸਿੱਖੀ, ਪਰ ਉਸ ਚੀਜ਼ ਨੂੰ ਐਕਸੈਪਟ ਕਰਕੇ ਉਹਨਾਂ ਨੇ ਕਿੰਨੇ ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਡਰ ਜਿਹੜਾ ਉਹਨੂੰ ਅਸੀਂ ਜ਼ਿੰਦਗੀ ਚ ਹਮੇਸ਼ਾ ਨੈਗੇਟਿਵ ਹੀ ਦੇਖਦੇ ਹਾਂ ਕਿ ਹਨਾ ਜ਼ਿੰਦਗੀ ਦਾ ਇੱਕ ਨੈਗੇਟਿਵ ਪਾਸਾ ਦੇਖਦੇ ਹਾਂ, ਪਰ ਉਸ ਡਰ ਦੇ ਨਾਲ ਕਈ ਚੰਗੀਆਂ ਚੀਜ਼ਾਂ ਵੀ ਜੁੜੀਆਂ ਹੁੰਦੀਆਂ। ਇੱਕ ਡਰ ਸਮਾਜ ਦਾ, ਸਮਾਜ ਦੇ ਵਿੱਚ ਵਿਚਰਨ ਦਾ, ਜਾਂ ਇੱਕ ਡਰ ਉਸ ਪਰਮਾਤਮਾ ਦਾ। ਸੋ ਬਿਲਕੁਲ ਜੀ, ਹਰ ਪਹਿਲੂ ਦੇ ਦੋ, ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ। ਅੱਗ ਦੇ ਵਿੱਚ ਹੱਥ ਪਾਓ, ਹੱਥ ਸੜ ਜਾਂਦਾ, ਪਰ ਉਸੀ ਅੱਗ ਦੇ ਉੱਤੇ ਰੱਖ ਕੇ ਤੁਸੀਂ ਰੋਟੀ ਬਣਾ ਲੋ ਜਾਂ ਕੁਛ ਖਾ ਲੋ, ਸੋ ਦੋਨੇ ਤਰ੍ਹਾਂ ਅਸਰ ਕਰਦੀ ਹੈ। ਇਹ ਜਿਹੜੀਆਂ ਬਿਜਲੀ ਕਹਿ ਲੋ ਕਿ ਸਾਡੇ ਲਈ ਕਿੰਨੀ ਯੂਜ਼ਫੁਲ ਹੈ, ਕਿੰਨਾ ਕੁਛ ਇਹਦੇ ਉੱਤੇ ਚੱਲਦਾ, ਪਰ ਇੰਨੀਆਂ ਤਾਰਾਂ ਨੂੰ ਹੱਥ ਲਾ ਰਹੀਏ ਤੇ ਕਰੰਟ ਖਾ ਕੇ ਮਰ ਵੀ ਸਕਦੇ ਹਾਂ। ਸੋ ਆਪਣੇ ਆਲੇ ਦੁਆਲੇ ਦੇਖੀਏ ਤੇ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਇਸ ਕੁਦਰਤ ਦੇ ਵਿੱਚ ਹੀ ਹਰ ਇੱਕ ਚੀਜ਼ ਦੇ ਦੋ ਪਹਿਲੂ ਸਾਨੂੰ ਨਜ਼ਰ ਆ ਜਾਣਗੇ, ਚੰਗਾ ਮਾੜਾ, ਔਰ ਉਸ ਚੀਜ਼ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਲੈਣਾ ਆ ਉਹ ਸਾਡੇ ਜਾਂ ਸਾਡੀ ਮਾਨਸਿਕਤਾ ਤੇ ਨਿਰਭਰ ਕਰਦਾ। ਸੋ ਉਸ ਚੀਜ਼ ਨੂੰ ਤੁਸੀਂ ਇੱਕ ਖੌਫ ਬਣਾ ਲੈਣਾ ਆ ਜਾਂ ਉਸ ਡਰ ਨੂੰ ਇੱਕ ਲਿਮਿਟ ਦੇ ਦਾਇਰੇ ਵਿੱਚ ਰੱਖ ਕੇ, ਇੱਕ ਜਿਸ ਤਰ੍ਹਾਂ ਭਾਜੀ ਨੇ ਕਿਹਾ ਵੀ ਤਰਕ ਤੇ ਪਰਖ ਜਿਹੜੀ ਜ਼ਿੰਦਗੀ ਦੇ ਵਿੱਚ ਆ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਆ। ਸੋ ਜ਼ਿੰਦਗੀ ਦੇ ਵਿੱਚ ਕੋਈ ਵੀ ਪਹਿਲੂ ਆਵੇ ਇਸ ਤਰਕ ਤੇ ਪਰਖ ਤੋਂ ਬਾਅਦ ਹੀ ਤੁਸੀਂ ਕੋਈ ਜਿਹੜਾ ਡਿਸੀਜ਼ਨ ਲੈਣਾ ਲਓ। ਸੋ ਬਿਲਕੁਲ ਜੀ, ਵਹਿਮਾਂ ਭਰਮਾਂ ਦੀ ਗੱਲ ਕਰਦੇ ਕਰਦੇ ਅੱਜ ਜਿੱਥੇ ਅਸੀਂ ਆਪਣੀਆਂ ਕੁਝ ਕੁ ਯਾਦਾਂ ਸਾਂਝੀਆਂ ਕਰ ਸਕੇ, ਉੱਥੇ ਨਾਲ ਹੀ ਨਾ ਵਹਿਮਾਂ ਭਰਮਾਂ ਦੇ ਉੱਤੇ ਤਰਕ ਵਿਚਾਰ ਚਰਚਾ ਵੀ ਤੁਹਾਡੇ ਸਾਰਿਆਂ ਦੇ ਨਾਲ ਹੋਈ। ਬੜੇ ਹੀ ਸੂਝਵਾਨ ਜਿਹੜੇ ਸਰੋਤੇ ਆ ਉਹਨਾਂ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਤੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ, ਉਹਨਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੀ ਹਾਂ ਇਸੇ ਤਰ੍ਹਾਂ ਅੱਗੇ ਤੋਂ ਤੁਸੀਂ ਸਾਡਾ ਸਾਥ ਜਿਹੜਾ ਉਹ ਦਿੰਦੇ ਰਹੋਗੇ ਔਰ ਆਪਣੇ ਵਿਚਾਰ ਸਾਡੇ ਤੱਕ ਪੁੱਜਦਾ ਕਰਦੇ ਰਹੋਗੇ। ਸੋ ਵਹਿਮਾਂ ਭਰਮਾਂ ਦੇ ਨਾਲ ਰਿਲੇਟਡ ਯਾਦਾਂ ਜਿਹੜੀਆਂ ਉਹ ਅਜੇ ਹੋਰ ਚੱਲਣੀਆਂ। ਸੋ ਅਗਲੇ ਹਫਤੇ ਵੀ ਅਸੀਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ। ਸੋ ਆਪਣੀਆਂ ਯਾਦਾਂ ਨੂੰ ਸਮੇਟ ਕੇ ਰੱਖੋ ਜੀ ਅਗਲੇ ਬੁੱਧਵਾਰ ਤੱਕ ਲਈ, ਤੇ ਜ਼ਰੂਰ ਸਾਂਝ ਪਾਵਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸਾਡੇ ਨਾਲ ਪ੍ਰੋਗਰਾਮ 'ਚ ਸਾਂਝ ਪਾਈ, ਮੈਸੇਜ ਕੀਤੇ, ਫੋਨ ਕੀਤੇ, ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੇ ਜਿਹੜੇ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ ਜੀ, ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵਿਚਾਰ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦੇ ਨੇ, ਤੇ ਉਸ ਤੋਂ ਵੀ ਵੱਧ ਕੇ ਤੁਹਾਡੀ ਫੀਡਬੈਕ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤੇ ਸਾਨੂੰ ਤੁਸੀਂ ਜ਼ਰੂਰ ਦੱਸਿਆ ਕਰੋ, ਔਰ ਕਿਸ ਤਰ੍ਹਾਂ ਅਸੀਂ ਆਪਣੇ ਪ੍ਰੋਗਰਾਮ ਜਿਹੜੇ ਉਹਨਾਂ ਨੂੰ ਹੋਰ ਨਿਖਾਰ ਸਕਦੇ ਹਾਂ, ਸੁਧਾਰ ਸਕਦੇ ਹਾਂ, ਤੁਸੀਂ ਦੱਸ ਸਕਦੇ ਹਾਂ, ਕਿਉਂਕਿ ਇਹ ਰੇਡੀਓ ਇੱਕ ਸਿਰਫ ਪ੍ਰੈਜ਼ੈਂਟਰ ਦਾ ਨਹੀਂ ਹੁੰਦਾ। ਇੱਕ ਮੈਂ ਇੱਕ ਪ੍ਰੈਜ਼ੈਂਟਰ ਹੀ ਇੱਥੇ ਆਪਣੇ ਖਿਆਲਾਤ ਜਿਹੜੇ ਨਹੀਂ ਰੱਖ ਸਕਦਾ। ਸੋ ਇਹ ਪਲੇਟਫਾਰਮ ਹੁੰਦਾ ਹੈ ਤੁਹਾਡੇ ਸਾਰਿਆਂ ਲਈ, ਜਿਨ੍ਹਾਂ ਤੱਕ ਇਹ ਆਵਾਜ਼ ਪਹੁੰਚਦੀ ਹੈ ਜਾਂ ਜਿਹੜੇ ਆਪਣੀ ਆਵਾਜ਼ ਦੁਨੀਆਂ ਦੇ ਅੱਗੇ ਰੱਖਣਾ ਚਾਹੁੰਦੇ, ਆਪਣੀ ਆਵਾਜ਼ ਦੁਨੀਆਂ ਤੱਕ ਪਹੁੰਚਾਉਣਾ ਚਾਹੁੰਦੇ ਆ। ਸੋ ਇਹ ਪਲੇਟਫਾਰਮ ਉਹਨਾਂ ਸਾਰਿਆਂ ਲਈ ਹੈ। ਸੋ ਇਹ ਹਰਮਨ ਰੇਡੀਓ ਜੀ ਇੱਕ ਪਰਿਵਾਰ ਹੈ ਜਿੱਥੇ ਬੈਠ ਕੇ ਅਸੀਂ ਸਾਰੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਇੱਕ ਦੂਜੇ ਨਾਲ, ਤੇ ਕੋਸ਼ਿਸ਼ ਕਰਦੇ ਹਾਂ ਉਹਨਾਂ ਵਿਚਾਰਾਂ ਨੂੰ ਦੁਨੀਆਂ ਤੱਕ ਪਹੁੰਚਾ ਸਕੀਏ। ਸੋ ਅੱਜ ਦਾ ਪ੍ਰੋਗਰਾਮ ਕਰਕੇ ਮਜ਼ਾ ਆ ਗਿਆ ਜੀ ਤੁਹਾਡੇ ਸਾਰਿਆਂ ਦੇ ਨਾਲ। ਆਸ ਕਰਦੀ ਹਾਂ ਕਿ ਅਗਲੇ ਬੁੱਧਵਾਰ ਵੀ ਹਰਮਨ ਰੇਡੀਓ ਤੇ ਜ਼ਰੂਰ ਲਹਿਰਾਂ ਲੱਗਣਗੀਆਂ ਇਹਨਾਂ ਯਾਦਾਂ ਦੀਆਂ। ਸੋ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ, ਰੱਬ ਰਾਖਾ।
ਚੁੱਪ ਰਹੀ ਦਾਨੀ ਆ ਜਾਣ ਖਾਂਦੀ ਗੱਲ ਟਾਲੀ ਵਾਲਾ ਧੂੜੀ ਕੋਟ ਪਿੰਡ ਜੱਟ ਦਾ ਯਾਰਾਂ ਤੋਂ ਜਤਿੰਦਰ ਨੀ ਪਾਥਾ ਵੱਟਦਾ ਯਾਰਾਂ ਤੋਂ ਜਤਿੰਦਰ ਨੀ ਪਾਥਾ ਵੱਟਦਾ
ਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ ਫਲਾਈਟਸ ਹੋਟਲ ਬੁਕਿੰਗਸ ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-3030-0771 ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au
ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ ਨਾ ਫਿਰ ਨੰਬਰ ਦਿਓ ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ